फिजा सरगश्त की कर दे हुई स्वेद दी ताजगी सन ताजा खबर महत्वपूर्ण जानकारियां मनमोहक संगीत सेहत संबंधी सिलसिले मुलाकातों का दौर अति सरगोशियां मालवंतो माणो मेरे नाल यानी अमरदीप कौर नाल हरमन रेडियो दे प्रोग्राम लहरां दे विच सवेरे 8 बजे तो 10 बजे तक जी दोस्तों तुसी सुन रहे हो हरमन रेडियो ते हरमन रेडियो ते इस वक्त मैं हाजिर अमरदीप कौर तुहाडी खिदमत दे विच प्रोग्राम लहरां लैके सो अज दी सवेर दी सभा लैके हाजिर हां मालवण तो मैं और प्रोग्राम सुन वाले सारे दोस्तां नूं अमरदीप वल्लों बहुत ही प्यार भरी सत श्री अकाल गुड मॉर्निंग आदाब नमस्कार ते वाहिगुरु जी का खालसा वाहिगुरु जी की फतेह जी उम्मीद करदी हां तुहाडा अज दा दिन बहुत खूबसूरत चढ़िया होना है और उम्मीद अते अरदास हमेशा उस परविदगार परमात्मा दे अगे यही कि साडे चाहण वालियां दा साडे सुनण वालियां दा कुल लुकाई दे विच वसण वाले सारे बछिंदियां दा दिन घड़ी पल खुशियां लगदा होवे सुखां लगदा होवे सो इसे अरदास दे नाल अज दे प्रोग्राम दी शुरुआत करदे आं। प्रोग्राम दे विच तुसी सारे साडे नाल जुड़दे हो वख वख माध्यम ने साडे नाल सांझ बनाउण दे उह माध्यम जरूर सांझे करांगे। पहलां सांझा करदे आं अज दी प्रोग्राम दी जिहड़ी रूपरेखा है उह वी और अज दा दिन। सो अज दा दिन हैगा जी मंगलवार। हमेशा वांग मंगलवार असीं जुड़ बैठे हुंदे आं मेलबर्न तो ते अज दा भी ये सफर जिहड़ा पूरे 2 घंटे दा होना है तुहाडा ते मेरा। सो 8 बजे तो 10 बजे तक तुहाडे नाल ए लहरां दा जिहड़ा सफर है ओ बकायदा चलना है और तुहाडे हुंगारे दी भी उड़ीक होनी है और तुसी साडे हम सफर तां बनना ही बनना है। सो दिन मंगलवार साल 2019 दे अक्तूबर महीने दी 1 तरीक हो चुकी है। सो 2019 साल जिहड़ा आ 19 वरा जिहड़ा आ इह वी अपने अंतले महीनियां वल हुण हौली हौली वध रिहा क्योंकि हौली हौली भी नहीं कह सकदे जिस रफ्तार दे नाल जिंदगी चल रही है उस रफ्तार दे नाल समा कदों किन्नी छेती छेती अगे निकल रिहा इह तां पता भी नहीं लगदा हैना। सो साल 2019 दे अक्तूबर महीने दी 1 तरीक हो चुकी है जदके नानक शाही समत 551 दे ਅਸੂ ਮਹੀਨੇ ਦੀ ਅੱਜ 15 ਤਰੀਕ ਹੋਈ ਹੈ। ਘੜੀਆਂ ਵੱਲ ਦੋਸਤੋ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਜੀ ਮੈਲਬਰਨ ਬ੍ਰਿਸਬਨ ਕੈਨਬਰਾ ਤੇ ਸਿਡਨੀ ਦੇ ਵਿਚ ਜਿਹੜਾ ਸਮਾਂ ਹੈ ਜੀ ਉਹ ਇਸ ਵੇਲੇ ਹੋ ਚੁੱਕਿਆ 8:04 ਦਾ ਜਦਕਿ ਅਜੇ ਐਡੀਲੇਡ ਦੇ ਵਿਚ ਸਮਾਂ 7:34 ਦਾ ਹੀ ਹੋਇਆ ਪਰਥ ਦੇ ਵਿਚ 6:04 ਅਜੇ ਹੋਏ ਨੇ ਤੇ ਇਸ ਤੋਂ ਬਾਅਦ ਜਦੋਂ ਅਸੀਂ ਆਪਣੇ ਗੁਆਂਢੀ ਮੁਲਕ ਚੱਲਦੇ ਹਾਂ ਨਿਊਜ਼ੀਲੈਂਡ ਤਾਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ ਸਮਾਂ ਸਾਡੇ ਤੋਂ ਵੀ 2 ਘੰਟੇ ਅੱਗੇ ਆ ਦਿਨ ਉੱਥੇ ਸਾਡੇ ਤੋਂ ਵੀ 2 ਘੰਟੇ ਪਹਿਲਾਂ ਚੜ ਜਾਂਦਾ ਉੱਥੇ 10:05 ਸਵੇਰ ਦੇ ਹੋ ਚੁੱਕੇ ਨੇ ਤੇ ਇਸ ਤੋਂ ਵੀ ਅੱਗੇ ਚੱਲੀਏ ਤਾਂ ਜਿਨ੍ਹਾਂ ਮੁਲਕਾਂ ਦੇ ਵਿਚ ਮੰਗਲਵਾਰ ਚੜ ਚੁੱਕਿਆ ਉਹਨਾਂ ਦਾ ਜ਼ਿਕਰ ਕਰਦੇ ਹਾਂ। ਹਾਂਗਕਾਂਗ ਦੇ ਵਿਚ ਵੀ ਚੜ ਚੁੱਕਿਆ ਜੀ ਮੰਗਲਵਾਰ ਸਮਾਂ 6:05 ਦਾ ਇਸ ਵੇਲੇ ਹੋਇਆ ਤੇ ਇਸੇ ਤਰ੍ਹਾਂ ਦੁਬਈ ਦੇ ਵਿਚ ਵੀ ਮੰਗਲਵਾਰ ਦਾ ਦਿਨ ਚੜ ਚੁੱਕਿਆ 2:05 ਦਾ ਸਮਾਂ ਜਿਹੜਾ ਇਸ ਵੇਲੇ ਹੋਇਆ ਬਹੁਤ ਵੱਡਾ ਤੜਕਾ ਹੈ ਅਜੇ ਤਾਂ ਤੇ ਇਸੇ ਤਰ੍ਹਾਂ ਬੈਂਕਾਕ ਦੇ ਵਿਚ ਸਵੇਰ ਦੇ 5:05 ਹੋਏ ਨੇ ਮੰਗਲਵਾਰ ਦੀ ਸਵੇਰ ਉੱਥੇ ਵੀ ਚੜ ਚੁੱਕੀ ਹੈ ਉੱਥੇ ਵੀ ਤੜਕਾ ਹੈ ਅਜੇ ਪਰ ਬਹੁਤ ਜ਼ਿਆਦਾ ਤੜਕਾ ਜਿਹੜਾ ਵੱਡਾ ਤੜਕਾ ਉਹ ਦੁਬਈ ਦੇ ਵਿਚ ਇਸ ਵੇਲੇ ਤੇ ਜੇ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਪੰਜਾਬ ਸੂਬੇ ਦੇ ਵਿਚ ਸਾਡੇ ਆਪਣੀ ਜਿਹੜੀ ਜਨਮ ਭੂਮੀ ਹੈ ਹਨਾ ਉੱਥੇ 3:35 ਦਾ ਸਮਾਂ ਇਸ ਵੇਲੇ ਹੋਇਆ ਉੱਥੇ ਵੀ ਕਾਫੀ ਤੜਕਾ ਹੈ ਜੀ ਤੇ ਇਸ ਤੋਂ ਬਾਅਦ ਚੱਲਦੇ ਹਾਂ ਜਿੱਥੇ ਜਿੱਥੇ ਅਜੇ ਵੀ ਚੱਲ ਰਿਹਾ ਸੋਮਵਾਰ ਬਹੁਤ ਸਾਰੇ ਮੁਲਕਾਂ ਤੋਂ ਜਿੱਥੋਂ ਸਾਡੇ ਨਾਲ ਸਾਡੇ ਦੋਸਤ ਜੁੜਦੇ ਨੇ ਸੋ ਉਹਨਾਂ ਮੁਲਕਾਂ ਦਾ ਜ਼ਿਕਰ ਕਰਦੇ ਹਾਂ ਉੱਥੇ ਅਜੇ ਸੋਮਵਾਰ ਚੱਲ ਰਿਹਾ ਸੋ ਕੈਨੇਡਾ ਦੇ ਵਿੱਚ ਸੋਮਵਾਰ ਚੱਲ ਰਿਹਾ ਯੂਐਸ ਦੇ ਵਿੱਚ ਸੋਮਵਾਰ ਚੱਲ ਰਿਹਾ ਤੇ ਕੈਨੇਡਾ ਦੇ ਸ਼ਹਿਰ ਵੈਨਕੂਵਰ ਦੇ ਵਿਚ ਸੋਮਵਾਰ ਦੀ ਦੁਪਹਿਰ ਬਾਅਦ ਦੁਪਹਿਰ ਚੱਲ ਰਹੀ ਹੈ 3:06 ਦਾ ਸਮਾਂ ਉੱਥੇ ਹੋਇਆ, ਜਦਕਿ ਟੋਰਾਂਟੋ ਦੇ ਵਿਚ ਸ਼ਾਮ ਪੈ ਚੁੱਕੀ ਹੈ ਜੀ 6:06 ਸੋਮਵਾਰ ਦੀ ਸ਼ਾਮ ਦੇ ਉੱਥੇ ਹੋ ਚੁੱਕੇ ਨੇ ਤੇ ਇਸੇ ਤਰ੍ਹਾਂ ਵਿਨੀਪੈਗ ਦੇ ਵਿਚ ਵੀ 5:06 ਦਾ ਸਮਾਂ ਇਸ ਵੇਲੇ ਹੋ ਚੁੱਕਿਆ ਕੈਨੇਡਾ ਦੇ ਵਿਨੀਪੈਗ ਸ਼ਹਿਰ ਦੇ ਵਿਚ। ਤੇ ਦੋਸਤੋ ਐਲਏ ਦੇ ਵਿਚ ਇਸ ਵੇਲੇ ਬਾਅਦ ਦੁਪਹਿਰ ਦੇ 3:06 ਹੋਏ ਨੇ, ਯਾਨੀ ਸੋਮਵਾਰ ਦੀ ਬਾਅਦ ਦੁਪਹਿਰ ਇਸ ਵੇਲੇ ਚੱਲ ਰਹੀ ਹੈ। ਸੋ ਜਿਸ ਵੀ ਮੁਲਕ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਧਰਤੀ ਦੇ ਕੋਨੇ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ, ਸਾਡੇ ਨਾਲ ਪ੍ਰੋਗਰਾਮ ਲਹਿਰਾਂ ਦੇ ਵਿਚ ਜੁੜਦੇ ਹੋ, ਤੁਹਾਡਾ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ। ਸੋ ਪ੍ਰੋਗਰਾਮ ਦੇ ਵਿਚ ਅੱਜ ਕੀ ਹੋਣ ਜਾ ਰਿਹਾ ਇਹਦੇ ਬਾਰੇ ਵੀ ਜ਼ਰੂਰ ਦੱਸਦੇ ਹਾਂ। ਪ੍ਰੋਗਰਾਮ ਦੇ ਵਿਚ ਹਮੇਸ਼ਾ ਵਾਂਗ ਖ਼ਬਰਾਂ ਦੇ ਸਿਲਸਿਲੇ ਦੇ ਵਿਚ ਅਸੀਂ ਜਿਹੜੀਆਂ ਅੱਜ ਦੀਆਂ ਕੁਝ ਖਾਸ ਖ਼ਬਰਾਂ ਦੇਸ਼ ਦੁਨੀਆਂ ਦੀਆਂ ਸਾਂਝੀਆਂ ਕਰਾਂਗੇ, ਔਰ ਉਸ ਸਿਲਸਿਲੇ ਚ ਸਾਡਾ ਸਾਥ ਦੇਣ ਦੇ ਲਈ ਹਮੇਸ਼ਾ ਵਾਂਗ ਮਿੰਟੂ ਬਰਾੜ ਜੀ ਸ਼ਾਮਲ ਹੋਣਗੇ। ਤੇ ਮੌਸਮ ਦੇ ਉੱਤੇ ਝਾਤ ਪਾਵਾਂਗੇ, ਬਹੁਤ ਹੀ ਜ਼ਰੂਰੀ ਕੁਝ ਅਹਿਮ ਜਾਣਕਾਰੀਆਂ ਜਿਹੜੀਆਂ ਉਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਨੀਆਂ ਨੇ, ਕੁਝ ਅਹਿਮ ਮੁੱਦੇ ਜਿਹੜੇ ਆ ਉਹ ਵੀ ਅਸੀਂ ਛੇੜਾਂਗੇ ਪ੍ਰੋਗਰਾਮ ਦੌਰਾਨ। ਤੇ ਇਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਤੁਹਾਡੇ ਵਿਚਾਰ, ਤੁਹਾਡੇ ਜਿਹੜੇ ਸੁਨੇਹੇ ਆ ਉਹ ਸਾਡੇ ਤੱਕ ਪਹੁੰਚਦੇ ਹੋਣ। ਸੋ ਤੁਹਾਡੇ ਸੁਨੇਹੇ ਸਾਡੇ ਤੱਕ ਤਾਂ ਹੀ ਪਹੁੰਚਦੇ ਹੋਣੇ ਆ ਜੇ ਤੁਸੀਂ ਸਾਨੂੰ ਮੈਸੇਜ ਭੇਜੋਗੇ ਜਾਂ ਫਿਰ ਤੁਸੀਂ ਸਾਨੂੰ ਕਾਲ ਕਰੋਗੇ। ਮੈਸੇਜ ਤੁਸੀਂ ਭੇਜਣਾ ਜੀ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ, ਜਾਂ ਫਿਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 0285998811 ਤੇ। ਔਰ ਜੇਕਰ ਸਾਰੇ ਕੁਝ ਸੌਖਾ ਕਰਨਾ ਤੇ ਜੇਕਰ ਸਾਡੇ ਰੇਡੀਓ ਦੀ ਐਪ ਤੁਹਾਡੇ ਫੋਨ ਤੇ ਹੈ ਤਾਂ ਐਪ ਦੇ ਉੱਤੇ ਦਿੱਤੇ ਹੋਏ ਲਿੰਕ ਜਿਹੜੇ ਆ ਸਾਡੇ ਨਾਲ ਕੰਟੈਕਟ ਕਰਨ ਦੇ, ਉਹਨਾਂ ਲਿੰਕਸ ਨੂੰ ਤੁਸੀਂ ਕਲਿੱਕ ਕਰਕੇ ਉੱਥੇ ਮੈਸੇਜ ਟਾਈਪ ਕਰਕੇ ਸਿੱਧਾ ਸਾਡੇ ਤੱਕ ਪਹੁੰਚਦਾ ਕਰ ਸਕਦੇ ਹੋ। ਤੇ ਦੋਸਤੋ ਬਾਕੀ ਪ੍ਰੋਗਰਾਮਾਂ ਦੇ ਵਿਚ ਹਮੇਸ਼ਾ ਕੋਸ਼ਿਸ਼ ਇਹ ਵੀ ਹੁੰਦੀ ਹੈ ਕਿ ਜੋ ਵੀ ਤੁਸੀਂ ਇਸ ਵੇਲੇ ਕਰ ਰਹੇ ਹੋ ਉਹਨਾਂ ਗਤੀਵਿਧੀਆਂ ਦੇ ਬਾਰੇ ਚ ਆਪਣਾ ਜਿਹੜਾ ਇੱਕ ਛੋਟਾ ਜਿਹਾ ਮੈਸੇਜ ਹੈ ਸਾਨੂੰ ਟਾਈਪ ਕਰਕੇ ਜ਼ਰੂਰ ਭੇਜੋ, ਜਾਂ ਫਿਰ ਜੇਕਰ ਤੁਸੀਂ ਫੋਟੋ ਖਿੱਚ ਕੇ ਭੇਜ ਸਕਦੇ ਹੋ ਕੀ ਕਰ ਰਹੇ ਹੋ ਇਸ ਵੇਲੇ, ਹਨਾ, ਤੇ ਜ਼ਰੂਰ ਭੇਜਿਓ। ਬਾਕੀ ਮੈਨੂੰ ਪਤਾ ਹੈ ਕਿ ਤੁਸੀਂ ਸਾਰੇ ਕੰਮਾਂ ਕਾਰਾਂ ਦੇ ਵਿਚ ਇਸ ਵੇਲੇ ਜੁਟੇ ਹੋਏ ਹੋ, ਔਰ ਬਹੁਤ ਸਾਰੇ ਦੋਸਤ ਜਿਹੜੇ ਟਰੈਕਿੰਗ ਦੇ ਵਿਚ ਇਸ ਵੇਲੇ ਜਿਨ੍ਹਾਂ ਨੇ ਆਪਣੇ ਜਿਹੜੇ ਸ਼ੁਰੂ ਕਰ ਦਿੱਤੇ ਆ ਜੀ ਰੋਡ ਜਿਹੜੇ ਟੂਰ ਆ, ਔਰ ਉਹ ਇਸ ਵੇਲੇ ਸਾਨੂੰ ਸੁਣ ਰਹੇ ਹੋਣਗੇ, ਪਰ ਜੋ ਡਰਾਈਵ ਕਰ ਰਹੇ ਆ ਤਾਂ ਟਾਈਪ ਨਾ ਕਰਨ। ਇਸੇ ਤਰ੍ਹਾਂ ਟੈਕਸੀ ਦਾ ਜਿਹੜਾ ਕਾਰੋਬਾਰ ਕਰਦੇ ਆ ਸਾਡੇ ਵੀਰ, ਉਹ ਵੀ ਜੇਕਰ ਡਰਾਈਵ ਕਰ ਰਹੇ ਆ ਤਾਂ ਆਪਣਾ ਟਾਈਪ ਨਾ ਕਰਨ, ਪਰ ਸਾਨੂੰ ਵੈਸੇ ਸਾਡੇ ਨਾਲ ਬਣੇ ਰਹਿਣ, ਸਾਡੇ ਨਾਲ ਜਿਹੜਾ ਸਾਡਾ ਸਾਥ ਹੈ ਉਹ ਜ਼ਰੂਰ ਦੇਣ। ਪਰ ਜਿਹੜੇ ਵੀ ਦੋਸਤ ਇਸ ਵੇਲੇ ਸਮਾਂ ਕੱਢ ਸਕਦੇ ਆ ਮੈਸੇਜ ਟਾਈਪ ਕਰ ਸਕਦੇ ਆ, ਜ਼ਰੂਰ ਸਾਡੇ ਨਾਲ ਜੁੜਿਆ ਕਰੋ। ਚੰਗਾ ਲੱਗਦਾ, ਤੁਹਾਡੇ ਵਿਚਾਰਾਂ ਦੀ ਸਾਨੂੰ ਹਮੇਸ਼ਾ ਉਡੀਕ ਰਹਿੰਦੀ ਆ, ਕਿਉਂਕਿ ਵਿਚਾਰਾਂ ਦੇ ਨਾਲ ਨਾਲ ਗਿਆਨ ਦਾ ਜਿਹੜਾ ਸੋਮਾ ਉਹ ਵੀ ਸਾਡੇ ਬਹੁਤ ਸਾਰੇ ਦੋਸਤਾਂ ਦੇ ਅੰਦਰ ਹੈ, ਔਰ ਜਦੋਂ ਤੁਹਾਡਾ ਗਿਆਨ ਜਿਹੜਾ ਆ ਉਹ ਦੂਸਰਿਆਂ ਤੱਕ ਪਹੁੰਚਦਾ, ਸਾਡੇ ਤੱਕ ਪਹੁੰਚਦਾ, ਤਾਂ ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਤੁਹਾਡੇ ਤੋਂ ਮਿਲਦਾ। ਸੋ ਤੁਹਾਡੇ ਤੋਂ ਸਿੱਖਣ ਦੀ ਉਮੀਦ ਦੇ ਨਾਲ ਹੀ ਅਸੀਂ ਇਸ ਮੰਚ ਦੇ ਉੱਤੇ ਹਾਜ਼ਰ ਹੁੰਦੇ ਹਾਂ ਹਰ ਰੋਜ਼ ਵੱਖੋ ਵੱਖਰੇ ਸ਼ਹਿਰਾਂ ਤੋਂ। ਤੇ ਅੱਜ ਦੀ ਵੀ ਇਹ ਸਵੇਰ ਦੀ ਸਭਾ, ਅੱਜ ਦਾ ਵੀ ਇਹ ਮਾਰਨਿੰਗ ਸ਼ੋਅ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿਚ ਹਾਜ਼ਰ ਹੋਈ ਹਾਂ। ਉਮੀਦ ਕਰਦੇ ਹਾਂ ਕਿ ਜਿਹੜਾ ਵਿਚਾਰਾਂ ਦਾ ਇਹ ਸਿਲਸਿਲਾ ਆ ਇਹ ਪ੍ਰੋਗਰਾਮ ਦੌਰਾਨ ਸਾਡਾ ਇਸੇ ਤਰ੍ਹਾਂ ਚੱਲਦਾ ਰਹਿਣਾ ਆ, ਤੁਹਾਡੇ ਵਿਚਾਰਾਂ ਦੀ, ਤੁਹਾਡੇ ਸੁਨੇਹਿਆਂ ਦੀ ਉਡੀਕ ਦੇ ਨਾਲ ਪ੍ਰੋਗਰਾਮ ਦੇ ਵਿਚ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਉਹ ਵੀ ਜਾਰੀ ਰੱਖਾਂਗੇ। ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਕਰਦੇ ਆ ਬਾਜ ਧਾਲੀਵਾਲ ਦੀ ਆਵਾਜ਼ ਦੇ ਵਿਚ, ਤੇ ਸੁਣਦੇ ਆ ਜੀ ਪਹਿਲਾ ਗੀਤ, ਵਾਪਸ ਆਉਣੇ ਆ ਬਹੁਤ ਜਲਦੀ ਪ੍ਰੋਗਰਾਮ ਲਹਿਰਾਂ ਦੇ ਵਿਚ, ਬਣੇ ਰਹੋ ਜੁੜੇ ਰਹੋ।
ਕੋਈ ਕਹਿਦਾ ਤੈਨੂੰ ਜੋਤੀ ਰੱਬ ਦੀ, ਕੋਈ ਮਨ ਕੇ ਪੀਰ ਮਨਾਉਂਦਾ ਏ, ਲੱਖਾਂ ਉਮੀਦਾਂ ਲੈ ਕੇ ਬੰਦਾ ਤੇਰੇ ਦਰ ਤੇ ਆਉਂਦਾ ਏ, ਤੂੰ ਤੇਰਾ ਤੇਰਾ ਹੱਥ ਤੋਲਣ ਵਾਲਿਆ ਸਾਡੀ ਕਰਕੇ ਕਿਰਤ ਤੂੰ ਖਾਦੀ ਸੱਚੇ ਸੌਦੇ ਵਾਲਾ ਮਹਾਂਪੁਰਖ ਮਹਾਂਗਿਆਨੀ ਬਾਬਾ ਉੱਚੇ ਅਹੁਦੇ ਵਾਲਾ ਮਹਾਂਪੁਰਖ ਮਹਾਂਗਿਆਨੀ ਬਾਬਾ ਉੱਚੇ ਅਹੁਦੇ ਵਾਲਾ ਕਿਰਪਾ ਵਿੱਚ ਨਹੀਂ ਮੰਗਣ ਵਿੱਚ ਹੀ ਹੁੰਦੀ ਸਦਾ ਖਰਾਬੀ ਕੇ ਮੈਂ ਤੇਰਾ ਨਾਨਕਾ ਸਤਾਨੇ ਨੇ ਵਹਿਮਤ ਆਗੇ ਜਪਿਆ ਨਾਮ ਤੇ ਛਕਿਆ ਵੰਡ ਜ਼ਮਾਨੇ ਨੇ ਵਹਿਮਤ ਆਗੇ ਜਪਿਆ ਨਾਮ ਤੇ ਛਕਿਆ ਵੰਡ ਜ਼ਮਾਨੇ ਨੇ ਖਾਰੇ ਆਲਾ ਬਰਾੜੀ ਚ ਲਿਖਦਾ ਕਿਰਪਾ ਸਭ ਤੁਹਾਡੀ ਕੇ ਮੈਂ ਤੇਰਾ ਨਾਨਕਾ ਬੇੜੀ ਪਾਰ ਤੂੰ ਲਾ ਦੇ ਸਾਡੀ ਕਿ ਮੈਂ ਤੇਰਾ ਨਾਨਕਾ ਫਰਿਆਦੀ ਬੇੜੀ ਪਾਰ ਤੂੰ ਲਾ ਦੇ ਸਾਡੀ ਤੂੰ ਸਭਨੀ ਥਾਈ ਹੈ ਸਭ ਦਾ ਥਾਈ ਹੈ ਤੂੰ ਸਭਨੀ ਥਾਈ ਹੈ ਇਹ ਸਭ ਦਾ ਮੈਂ ਤੇਰਾ ਨਾਨਕਾ ਮੈਂ ਤੇਰਾ ਨਾਨਕਾ ਫਰਿਆਦੀ ਬੇੜੀ ਪਾਰ ਤੁਲਾ ਦੇ ਸਾਡੀ ਮੈਂ ਤੇਰਾ ਨਾਨਕਾ ਫਰਿਆਦੀ ਬੇੜੀ ਪਾਰ ਤੁਲਾ ਦੇ ਸਾਡੀ
ਜੀ ਦੋਸਤੋ ਪ੍ਰੋਗਰਾਮ ਦਾ ਪਹਿਲਾ ਗੀਤ ਤੁਸੀਂ ਸੁਣਿਆ ਤੇ ਉਮੀਦ ਕਰਦੇ ਹਾਂ ਜ਼ਰੂਰ ਪਸੰਦ ਆਇਆ ਹੋਣਾ। ਸੋ ਅਸੀਂ ਸਾਰੇ ਫਰਿਆਦੀਆਂ ਜੀ ਉਸ ਮਹਾਨ ਸਤਿਗੁਰ ਦੇ, ਉਸ ਮਹਾਨ ਗੁਰੂ ਦੇ, ਹੈ ਨਾ, ਜਿਸ ਨੇ ਉਸ ਤਰ੍ਹਾਂ ਦੇ ਮਾਹੌਲ ਦੇ ਵਿੱਚ, ਜਿਸ ਤਰ੍ਹਾਂ ਦਾ ਅੱਜ ਵੀ ਅਸੀਂ ਕਈ ਵਾਰ ਮਹਿਸੂਸ ਕਰਦੇ ਹਾਂ, ਜਦੋਂ ਜਿਹੜੀ ਦੁਨੀਆ ਸੀ ਉਹ ਗਰਕਣ ਤੇ ਆ ਗਈ ਸੀ, ਜਿਹੜੀ ਇਨਸਾਨੀਅਤ ਸੀ ਉਹ ਲਗਭਗ ਖਤਮ ਹੋ ਰਹੀ ਸੀ, ਜਿਹੜੀ ਮਨੁੱਖੀ ਕਦਰਾਂ ਕੀਮਤਾਂ ਜਦੋਂ ਦੁਹਾਈ ਪਾ ਰਹੀਆਂ ਸਨ, ਹਨਾ, ਤੇ ਉਸ ਤਰ੍ਹਾਂ ਦੇ ਸਮੇਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਇੱਕ ਨਵੇਂ ਤਰ੍ਹਾਂ ਦੀ ਜਿਹੜੀ ਸੋਚ ਆ ਉਹ ਪੈਦਾ ਕੀਤੀ ਔਰ ਕੁੱਲ ਲੁਕਾਈ ਨੂੰ ਇੱਕ ਨਵਾਂ ਰਸਤਾ ਜਿਹੜਾ ਆ ਉਹ ਦਿਖਾਇਆ ਔਰ ਉਸ ਰਸਤੇ ਨੂੰ ਮੰਨਣ ਦਾ ਜਾਂ ਉਸ ਰਸਤੇ ਦੇ ਉੱਤੇ ਚੱਲਣ ਦਾ ਜਿਹੜਾ ਪਹਿਲਾ ਆਦੇਸ਼ ਆ ਉਹ ਗੁਰੂ ਦੇ ਸਿੱਖਾਂ ਨੂੰ ਹੋਇਆ ਔਰ ਸਾਡੀ ਇਤਰਾਸਦੀ ਹੈ ਕਿ ਅਸੀਂ ਉਸ ਰਸਤੇ ਨੂੰ ਅਪਣਾ ਵੀ ਨਹੀਂ ਸਕੇ, ਜੇ ਅਪਣਾਇਆ ਵੀ ਤਾਂ ਉਸ ਰਸਤੇ ਦੇ ਉੱਤੇ ਚੱਲ ਵੀ ਨਹੀਂ ਸਕੇ, ਹਨਾ। ਸੋ ਫਰਿਆਦ ਹਮੇਸ਼ਾ ਹੀ ਸਾਡੀ ਉਸ ਪਰਮਾਤਮਾ ਦੇ ਅੱਗੇ ਆ, ਉਸ ਗੁਰੂ ਦੇ ਅੱਗੇ ਆ ਕਿ ਅਸੀਂ ਉਸ ਦੇ ਦਰਸਾਏ ਹੋਏ ਉਸ ਮਾਰਗ ਦੇ ਉੱਤੇ ਚੱਲਣ ਦੀ ਜਿਹੜੀ ਸੋਝੀ ਆ ਉਹ ਜ਼ਰੂਰ ਪ੍ਰਾਪਤ ਕਰ ਸਕੀਏ, ਉਸ ਨੂੰ ਅਮਲੀ ਰੂਪ ਦੇ ਵਿੱਚ ਜ਼ਿੰਦਗੀ ਦੇ ਵਿੱਚ ਜ਼ਰੂਰ ਢਾਲ ਸਕੀਏ। ਗੀਤੋ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ, ਤੁਸੀਂ ਅੱਜ ਸੁਣ ਰਹੇ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ, ਤੇ ਪ੍ਰੋਗਰਾਮ ਦੇ ਵਿੱਚ ਸਮਾਂ ਜੀ ਹੁਣ ਮੌਸਮ ਦੇ ਉੱਤੇ ਝਾਤ ਪਾਉਣ ਦਾ ਵੀ ਹੋ ਗਿਆ ਤੇ ਮੌਸਮ ਤੋਂ ਬਾਅਦ ਫਿਰ ਤੁਹਾਡੇ ਨਾਲ ਖਬਰਾਂ ਦਾ ਜਿਹੜਾ ਹਾਲ ਹੈ ਉਹ ਵੀ ਸਾਂਝਾ ਕਰਾਂਗੇ। ਪਰ ਮੌਸਮ ਦੇਖੋ ਜੀ ਕੀ ਕਹਿ ਰਿਹਾ, ਮੌਸਮ ਤਾਂ ਜਿਵੇਂ ਅਸੀਂ ਹਮੇਸ਼ਾ ਗੱਲ ਕਰਦੇ ਹੁੰਦੇ ਹਾਂ ਕਿ ਜਿਸ ਸ਼ਹਿਰ ਤੋਂ ਮੈਂ ਇਸ ਵੇਲੇ ਤੁਹਾਡੇ ਨਾਲ ਜੁੜੀ ਹੋਈ ਹਾਂ, ਮੈਲਬਨ ਤੋਂ, ਤੇ ਮੈਲਬਨ ਦਾ ਜਿਹੜਾ ਮੌਸਮ ਹੈ ਨਾ ਉਹ ਬਹੁਤ ਹੀ ਨਿਆਰਾ ਹੈ। ਵੈਸੇ ਤਾਂ ਕਹਿੰਦੇ ਹੁੰਦੇ ਆ ਵੀ ਕੁਦਰਤ ਦੇ ਰੰਗ ਹੀ ਨਿਆਰੇ ਆ, ਪਰ ਮੈਲਬਨ ਦੀ ਜਿਹੜੀ ਕੁਦਰਤ ਆ ਉਹ ਜ਼ਿਆਦਾ ਹੀ ਕੁਛ ਨਿਆਰੀ ਹੈ, ਕਿਉਂਕਿ ਮੈਲਬਨ ਦੇ ਵਿੱਚ ਇੱਕ ਦਿਨ ਦੇ ਵਿੱਚ ਬਹੁਤ ਤਰ੍ਹਾਂ ਦੇ ਜਿਹੜੇ ਮੌਸਮ ਆ ਅਸੀਂ ਹੰਢਾਉਂਦੇ ਆ ਔਰ ਉਹਨਾਂ ਦਾ ਜਿਹੜਾ ਅਸਰ ਆ ਉਹ ਵੀ ਸੁੱਤੇ ਸਿੱਧ ਕਬੂਲ ਵੀ ਕਰਦੇ ਆ। ਖੈਰ ਸਿਡਨੀ ਦੇ ਵਿੱਚ ਜਿਹੜਾ ਇਸ ਵੇਲੇ ਮੌਸਮ ਆ ਅੱਜ ਦਾ ਉਹ 13 ਡਿਗਰੀ ਤੋਂ ਲੈ ਕੇ 21 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ ਔਰ ਅੱਜ ਬਹੁਤ ਸੋਹਣੀ ਧੁੱਪ ਚੜ੍ਹਨੀ ਹੈ, ਬਹੁਤ ਖੂਬਸੂਰਤ ਮੌਸਮ ਹੈ ਜੀ, ਸੋਹਣਾ ਮੌਸਮ ਹੈ ਤੇ ਇੰਜੋਏ ਕਰੋ ਸਿਡਨੀ ਵਾਲਿਓ ਮੌਸਮ ਵੀ ਔਰ ਕੰਮ ਵੀ, ਤੇ ਨਾਲ ਨਾਲ ਜੇਕਰ ਤੁਸੀਂ ਅੱਜ ਫੁਰਸਤ ਦੇ ਕੁਛ ਪਲ ਮਾਣ ਰਹੇ ਹੋ ਤਾਂ ਫੇਰ ਤਾਂ ਕਿਆ ਹੀ ਬਾਤਾਂ ਆ। ਮੌਸਮ ਦੇ ਨਾਲ ਨਾਲ ਰੇਡੀਓ ਦੇ ਉੱਤੇ ਵੀ ਸਾਡੇ ਨਾਲ ਜਿਹੜੀ ਸਾਂਝ ਆ ਉਹ ਬਣਾਉਣੀ ਬਣਦੀ ਆ। ਮੈਲਬਰਨ ਦੇ ਵਿੱਚ ਅੱਜ 4 ਡਿਗਰੀ ਤੋਂ ਲੈ ਕੇ 5 ਡਿਗਰੀ ਤੱਕ ਤਾਪਮਾਨ ਜਾਣਾ ਜੀ। ਅੱਜ ਧੁੱਪ ਸੋਹਣੀ ਖਿੜੀ ਰਹਿਣੀ ਆ ਮੈਲਬਰਨ ਦੇ ਵਿੱਚ ਵੀ। ਤੇ ਮੈਲਬਰਨ ਦੇ ਵਿੱਚ ਸਵੇਰੇ ਕਾਫੀ ਜ਼ਿਆਦਾ ਠੰਡ ਸੀ, ਅਜੇ ਵੀ ਸੂਰਜ ਦੇਵਤਾ ਜਿਹੜੇ ਆ ਪੂਰੇ ਪ੍ਰਕਾਸ਼ਮਾਨ ਹੋ ਚੁੱਕੇ ਆ, ਪਰ ਠੰਡ ਜਿਹੜੀ ਆ ਉਹ ਅਜੇ ਵੀ ਬਾਹਰ ਹੈ। ਔਰ ਦੁਪਹਿਰ ਵੇਲੇ ਜਿਹੜੀ ਸੋਹਣੀ ਧੁੱਪ ਜਿਹੜੀ ਆ ਖਿੜਨੀ ਆ, ਧੁੱਪ ਖਿੜੀ ਹੋਈ ਆ, ਪਰ ਤਾਪਮਾਨ ਜਿਹੜਾ ਉਹ ਜ਼ਰੂਰ ਹੋਰ ਵੱਧ ਜਾਣਾ ਤੇ ਜਿਹਦੇ ਨਾਲ ਮੌਸਮ ਹੋਰ ਵੀ ਸੋਹਣਾ ਹੋ ਜਾਣਾ। ਸੋ ਮੈਲਬਰਨ ਵਾਲਿਓ ਤੁਸੀਂ ਵੀ ਅੱਜ ਇੰਜੋਏ ਕਰੋ। ਬੱਚਿਆਂ ਦੀਆਂ ਛੁੱਟੀਆਂ ਤਾਂ ਚੱਲ ਹੀ ਰਹੀਆਂ ਨੇ, ਪਰ ਜੇਕਰ ਨਾਲ ਤੁਸੀਂ ਵੀ ਲਈਆਂ ਹੋਈਆਂ ਤਾਂ ਫਿਰ ਅੱਜ ਬਾਹਰ ਘੁੰਮਣ ਜਾਣ ਦੇ ਜੇ ਪ੍ਰੋਗਰਾਮ ਕੋਈ ਤੁਹਾਡੇ ਬਣੇ ਹੋਏ ਆ ਤਾਂ ਬਹੁਤ ਵਧੀਆ ਰਹਿਣਗੇ ਤੁਹਾਡੇ ਲਈ। ਤੇ ਬ੍ਰਿਸਬਨ ਦੇ ਵਿੱਚ ਅੱਜ 17 ਡਿਗਰੀ ਤੋਂ ਲੈ ਕੇ 24 ਡਿਗਰੀ ਤੱਕ ਤਾਪਮਾਨ ਜਾਣਾ ਜੀ, ਪਰ ਇੱਥੇ ਅੱਜ ਮੀਂਹ ਦੇ ਚਰਾਟੇ ਵੀ ਦੱਸੇ ਗਏ ਆ। ਵੈਸੇ ਤਾਪਮਾਨ ਜਿਹੜਾ ਉਹ ਬੜਾ ਸਹੀ ਆ ਤੇ ਗਰਮੀ ਜਿਹੜੀ ਆ ਉਹ ਨਹੀਂ ਆ, ਠੰਡ ਵੀ ਨਹੀਂ ਆ, ਯਾਨੀ ਕਿ ਸੋਹਣਾ ਮੌਸਮ ਹੈ। ਪਰਥ ਦੇ ਵਿੱਚ 12 ਡਿਗਰੀ ਤੋਂ ਲੈ ਕੇ 23 ਡਿਗਰੀ ਤੱਕ ਤਾਪਮਾਨ ਜਾਣਾ, ਇੱਥੇ ਵੀ ਧੁੱਪ ਬਣੀ ਰਹਿਣੀ ਹੈ। ਐਡੀਲੇਡ ਦੇ ਵਿੱਚ 11 ਤੋਂ ਲੈ ਕੇ 27 ਡਿਗਰੀ ਤੱਕ ਤਾਪਮਾਨ ਜਾਣਾ ਹੈ, ਔਰ ਇੱਥੇ ਧੁੱਪ ਬਣੀ ਰਹਿਣੀ ਹੈ। ਅੱਜ ਐਡੀਲੇਡ ਦਾ ਮੌਸਮ ਬਹੁਤ ਹੀ ਜ਼ਿਆਦਾ ਖੂਬਸੂਰਤ ਹੈ, ਕਿਉਂਕਿ ਜਿਹੜਾ ਘੱਟ ਤੋਂ ਘੱਟ ਤਾਪਮਾਨ ਹੈ ਉਹ ਵੀ 11 ਹੈ ਔਰ ਵੱਧ ਤੋਂ ਵੱਧ 27 ਹੈ, ਤੇ ਗਰਮੀ ਵਾਲਾ ਮੈਨੂੰ ਲੱਗਦਾ ਵੀ ਇੱਕ ਵਾਰ ਤੁਹਾਨੂੰ ਮਹਿਸੂਸ ਹੋ ਸਕਦਾ ਮੌਸਮ ਹਨਾ। ਤੇ ਖੈਰ ਅੱਜ ਦੇ ਇਸ ਮੌਸਮ ਦੇ ਵਿੱਚ ਜੇਕਰ ਥੋੜੀ ਬਹੁਤੀ ਗਰਮੀ ਜਿਹੜੀ ਆ ਉਹ ਮਹਿਸੂਸ ਹੁੰਦੀ ਆ ਤਾਂ ਆਪਣਾ ਵਿਟਾਮਿਨ ਡੀ ਜਿਹੜਾ ਆ ਉਹ ਪੂਰਾ ਕਰ ਸਕਦੇ ਹੋ ਧੁੱਪੇ ਬੈਠ ਕੇ ਤੁਸੀਂ, ਤੇ ਮਾਣੋ ਜੀ ਆਨੰਦ ਐਡੀਲੇਡ ਵਾਲਿਓ। ਕੈਨਬਰਾ ਦੇ ਵਿੱਚ 3 ਡਿਗਰੀ ਤੋਂ ਲੈ ਕੇ 21 ਡਿਗਰੀ ਤੱਕ ਤਾਪਮਾਨ ਜਾਣਾ ਹੈ, ਅੱਜ ਇੱਥੇ ਵੀ ਧੁੱਪ ਸੋਹਣੀ ਬਣੀ ਰਹਿਣੀ ਹੈ। ਸਵੇਰ ਕੈਨਬਰਾ ਦੀ ਵੀ ਠੰਡੀ ਹੈ ਮੈਲਬਰਨ ਵਾਂਗੂ, ਪਰ ਦਿਨ ਵੇਲੇ ਉੱਥੇ ਧੁੱਪ ਬਣੀ ਰਹਿਣੀ ਹੈ ਔਰ 21 ਡਿਗਰੀ ਤੱਕ ਤਾਪਮਾਨ ਜਾਣਾ। ਹੋਬਰਟ ਦੇ ਵਿੱਚ 4 ਡਿਗਰੀ ਹੈ ਅੱਜ ਘੱਟ ਤੋਂ ਘੱਟ ਤਾਪਮਾਨ, ਪਰ 18 ਡਿਗਰੀ ਤੱਕ ਚਲੇ ਜਾਣਾ ਤੇ ਇੱਥੇ ਵੀ ਧੁੱਪ ਬਣੀ ਰਹਿਣੀ ਹੈ। ਡਾਰਵਿਨ ਦੇ ਵਿੱਚ 23 ਡਿਗਰੀ ਤੋਂ ਲੈ ਕੇ 34 ਡਿਗਰੀ ਤੱਕ ਤਾਪਮਾਨ ਜਾਣਾ ਜੀ, ਇੱਥੇ ਤਕਰੀਬਨ ਜਿਹੜਾ ਮੌਸਮ ਆ ਉਹ ਇਹੋ ਜਿਹਾ ਹੀ ਰਹਿੰਦਾ ਤੇ ਕੇਨਸ ਦੇ ਵਿੱਚ ਵੀ ਲਗਭਗ ਇੱਕੋ ਜਿਹਾ ਮੌਸਮ ਰਹਿੰਦਾ, 19 ਡਿਗਰੀ ਸੈਲਸੀਅਸ ਤੋਂ ਲੈ ਕੇ 31 ਡਿਗਰੀ ਤੱਕ ਉੱਥੇ ਤਾਪਮਾਨ ਜਾਣਾ। ਤੇ ਲਓ ਜੀ, ਇਹ ਸੀ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ, ਤੇ ਤੁਸੀਂ ਵੀ ਸਾਡੇ ਨਾਲ ਸਾਂਝਾ ਕਰਿਆ ਕਰੋ ਤੁਸੀਂ ਕਿੱਥੋਂ ਜੁੜੇ ਹੋਏ ਹੋ ਸਾਡੇ ਨਾਲ। ਤੇ ਜੇਕਰ ਤੁਸੀਂ ਇਸ ਵੇਲੇ ਵਿਹਲੇ ਹੋ ਟਾਈਪ ਕਰਕੇ ਭੇਜ ਸਕਦੇ ਹੋ ਮੈਸੇਜ ਤੇ ਜ਼ਰੂਰ ਭੇਜਿਓ। ਤੇ ਦੋਸਤੋ ਸਾਡੇ ਨਾਲ ਕੁਝ ਦੋਸਤ ਵੀ ਇਸ ਵੇਲੇ ਜੁੜੇ ਨੇ, ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਚ। ਨਿਸ਼ਾ ਨਿਚਰ ਜੀ ਨਵਾਂ ਸ਼ਹਿਰ ਇੰਡੀਆ ਤੋਂ ਤੇ ਨਵੀ ਜੀ ਨੇ ਵੀ ਟੈਲੀਗ੍ਰਾਮ ਜੁਆਇਨ ਕੀਤਾ ਸਾਡੇ ਨਾਲ, ਬਹੁਤ ਬਹੁਤ ਤੁਹਾਡਾ ਵੀ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਗੀਤ ਤੋਂ ਬਾਅਦ ਬਹੁਤ ਜਲਦੀ ਅਸੀਂ ਵਾਪਸ ਆ ਰਹੇ ਹਾਂ ਖਬਰਾਂ ਦੇ ਸਿਲਸਿਲੇ ਦੇ ਵਿੱਚ ਮਿੰਟੂ ਬਰਾੜਹੋਰਾਂ ਦੇ।
ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਰੱਬ ਨੇ ਸੁਖਾਲੇ ਕਰਤੇ। ਜਿਨੀ ਹੱਥੀ ਮੰਗੀਆਂ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ। ਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ। ਹੋਰਾਂ ਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ। ਐਸਾ ਬੂਹਾ ਖੁੱਲਿਆ ਖੜਾਕ ਹੋਇਆ ਲਾਟਾਂ ਵੱਲ ਝਾਕ ਹੋਇਆ ਨਾ, ਜਦੋਂ ਸੱਬੇ ਮਾਨਸ ਕੀ ਰਾਤ ਜਾਪਦੇ ਕਿੱਦਾਂ ਗਏ ਆਪਾਂ ਸਾਡਾ ਪਾਕ ਹੋਇਆ ਨਾ। ਐਸਾ ਬੂਹਾ ਖੁੱਲਿਆ ਖੜਾਕ ਹੋਇਆ ਨਾ, ਨੂਰ ਦੀਆਂ ਲਾਟਾਂ ਵੱਲ ਝਾਕ ਹੋਇਆ ਨਾ, ਜਦੋਂ ਸੱਬੇ ਮਾਨਸ ਕੀ ਰਾਤ ਜਾਪਦੇ ਕਿੱਦਾਂ ਗਏ ਆਪਾਂ ਸਾਡਾ ਪਾਕ ਹੋਇਆ ਨਾ। ਜਦੋਂ ਤੱਕ ਚੌਧਰੀ ਤੋਂ ਚਾਕ ਹੋਇਆ ਨਾ, ਰਾਂਝੇ ਦਾ ਵੀ ਹੀਰ ਨਾਲ ਸਾਕ ਹੋਇਆ ਨਾ, ਉਹ ਜਿਹੜਾ ਸੁੱਚੀ ਆਸ਼ਕੀ ਚ ਖਾਕ ਹੋਇਆ ਨਾ, ਜੀ ਰਹਿਮਤਾਂ ਵੀ ਉਹਦੇ ਵੱਲੋਂ ਟਾਲੇ ਕਰਤੇ। ਹੋਰਾਂ ਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ। ਜਿਨੀ ਹੱਥੀ ਮੰਗੀਆਂ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ। ਹੋਰਾਂ ਦੀ
ਕੀ ਹਮੈਤ ਜਦੋਂ ਕਰਮ ਲਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਵਿੱਚੋਂ ਮਹਿਕਦੀ ਸੌਗਾਤ ਤੇ ਉੱਡ ਗਈ ਚੌਹਾਂ ਪਾਸੇ ਬਲਦੇ ਨੇ ਲੱਖ ਸੂਰਜੇ ਜ਼ਿੰਦਗੀ ਚੋਂ ਕਾਲੀ ਬੋਲੀ ਰਾਤ ਤੇ ਉੱਡ ਗਈ ਪਾਸੇ ਬਲਦੇ ਨੇ ਲੱਖ ਸੂਰਜੇ ਜ਼ਿੰਦਗੀ ਚੋਂ ਕਾਲੀ ਬੋਲੀ ਰਾਤ ਤੇ ਉੱਡ ਗਈ ਆਕੜਾਂ ਦੀ ਹੋਛੀ ਜਿਹੀ ਔਕਾਤ ਤੇ ਉੱਡ ਗਈ ਮੇਰੇ ਵਿੱਚੋਂ ਮੇਰੇ ਵਾਲੀ ਜ਼ਾਤ ਤੇ ਉੱਡ ਗਈ ਐਬ ਤੇ ਬਰੇਬ ਦੀ ਬਰਾਤ ਤੇ ਉੱਡ ਗਈ ਜੀ ਸਾਡੇ ਤੇ ਕਰਮ ਸਾਈਆਂ ਵਾਲੇ ਕਰਤੇ ਹੋਰਾਂ ਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਜਿਨੀ ਹੱਥੀ ਮੰਗਿਆ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਹੋਰਾਂ ਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਦੇ ਆ ਭਾਂਡਿਆਂ ਚ ਪਾ ਕੇ ਵੰਡਣੀ ਅੰਬਰੋਂ ਖੁਮਾਰੀ ਜਿਹੜੀ ਆਈ ਹੋਈ ਆ ਅਸੀਂ ਵੀ ਵਿਉਂਤ ਜਿਹੀ ਬਣਾਈ ਹੋਈ ਆ ਜਿੰਨੀ ਵੀ ਲਾਹੀ ਏ ਕਮਾਈ ਹੋਈ ਆ ਗੀਤਾਂ ਦੇ ਆ ਭਾਂਡਿਆਂ ਚ ਪਾ ਕੇ ਵੰਡਣੀ ਅੰਬਰੋਂ ਖੁਮਾਰੀ ਜਿਹੜੀ ਆਈ ਹੋਈ ਆ ਆਜ ਦਾ ਦੇ ਕਾਰਜ ਸਵਾਰੇ ਮੌਲਾ ਨੇ ਰੰਗ ਫਿਰਦੌਸ ਵਾਲੇ ਵਾਰੇ ਮੌਲਾ ਨੇ ਲੱਗਦਾ ਫਰਿਸ਼ਤੇ ਵੀ ਸਾਰੇ ਮੌਲਾ ਨੇ ਜੀ ਖੁਸ਼ ਹੋ ਕੇ ਸਾਡੇ ਹੀ ਦੁਆਲੇ ਕਰਤੇ ਹੋਰਾਂ ਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਜਿਨੀ ਹੱਥੀ ਮੰਗਿਆ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਹੋਰਾਂ ਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਸੋਚ ਅੱਜ ਹਾਸੇ ਆਉਂਦੇ ਆ ਕਿ ਸਾਡੇ ਬੂਹੇ ਸੱਦੇ ਵੀ ਉਦਾਸੇ ਆਉਂਦੇ ਆ ਲੋਕਾਂ ਹਿੱਸੇ ਆਉਂਦੀ ਸਦਾ ਖੰਡ ਮਿਸ਼ਰੀ ਸਾਡੇ ਹਿੱਸੇ ਲੂਣ ਦੇ ਪਤਾਸੇ ਆਉਂਦੇ ਆ ਉਹੀ ਗੱਲਾਂ ਸੋਚ ਅੱਜ ਹਾਸੇ ਆਉਂਦੇ ਆ ਕਿ ਸਾਡੇ ਬੂਹੇ ਸੱਦੇ ਵੀ ਉਦਾਸੇ ਆਉਂਦੇ ਆ ਲੋਕਾਂ ਹਿੱਸੇ ਆਉਂਦੀ ਸਦਾ ਖੰਡ ਮਿਸ਼ਰੀ ਸਾਡੇ ਹਿੱਸੇ ਲੂਣ ਦੇ ਪਤਾਸੇ ਆਉਂਦੇ ਆ ਲੱਭੇ ਨਾ ਲਫ਼ਜ਼ ਸ਼ੁਕਰਾਨੇ ਕਹਿਣ ਨੂੰ ਸੁਬਾ ਸ਼ਾਮ ਕਰੀ ਦੇ ਬਹਾਨੇ ਕਹਿਣ ਨੂੰ ਤੱਕ ਸਰਕਾਰ ਫਸਾਨੇ ਕਹਿਣ ਨੂੰ ਘੁੰਮਣਾ ਮੂਹੀ ਵਰਕੇ ਵੀ ਕਾਲੇ ਕਰਤੇ ਹੋਰਾਂ ਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਜਿਨੀ ਹੱਥੀ ਮੰਗਿਆ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਹੋਰਾਂ ਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ
ਜੀ ਦੋਸਤੋ ਸਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ ਹਮਾਇਤ ਤੇ ਉਮੀਦ ਕਰਦੇ ਹਾਂ ਗੀਤ ਜ਼ਰੂਰ ਪਸੰਦ ਆਇਆ ਹੋਣਾ ਤੇ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਲਹਿਰਾਂ ਦੇ ਵਿੱਚ ਇਸ ਵੇਲੇ ਸਮਾਂ ਜਿਹੜਾ ਜੀ ਉਹ ਖਬਰਾਂ ਦੇ ਸਿਲਸਿਲੇ ਦਾ ਵੀ ਹੋ ਚੁੱਕਿਆ ਔਰ ਤੁਹਾਡੇ ਸੁਨੇਹਿਆਂ ਦੀ ਜਿਹੜੀ ਉਡੀਕ ਹੈ ਉਹ ਲਗਾਤਾਰ ਬਣੀ ਹੋਈ ਹੈ ਤੇ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਸ਼ੁਰੂ ਕਰਦੇ ਹਾਂ ਇਸ ਵੇਲੇ ਸਾਡੇ ਨਾਲ ਮਿੰਟੂ ਬਰਾੜ ਜੀ ਵੀ ਜੁੜ ਚੁੱਕੇ ਨੇ ਐਡਨ ਹੋਪ ਤੋਂ ਤੇ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਜੀ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ
ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ ਤੇ ਅਸੀਂ ਇੱਥੇ ਈਡਨ ਹੋਪ ਦੀ ਸਵੇਰ ਆ ਜਿਹੜੀ ਕਾਫੀ ਅੱਜ ਸੋਹਣੀ ਖਿੜੀ ਹੋਈ ਸਵੇਰ ਆ ਉਹਦਾ ਆਨੰਦ ਮਾਣ ਰਹੇ ਹਾਂ ਜੀ
ਜੀ ਤੇ ਵੈਸੇ ਅੱਜ ਮੈਲਬਨ ਦੇ ਵਿੱਚ ਵੀ ਜਿਹੜਾ ਦਿਨ ਆ ਨਾ ਉਹ ਬਹੁਤ ਸੋਹਣਾ ਚੜ੍ਹਿਆ। ਸਵੇਰੇ ਸਵੇਰੇ ਤਾਂ ਬਹੁਤ ਠੰਡ ਸੀ ਪਰ ਦੱਸਿਆ ਇਹ ਜਾ ਰਿਹਾ ਵੀ ਜਿਹੜਾ ਦਿਨ ਵੇਲੇ ਤਾਪਮਾਨ ਜਿਹੜਾ ਆ ਉਹ ਵੱਧ ਜਾਣਾ ਆ ਤੇ ਧੁੱਪ ਵੈਸੇ ਸੋਹਣੀ ਖਿੜੀ ਹੋਈ ਆ ਪਰ ਕਿਉਂਕਿ ਤਾਪਮਾਨ ਜਿਹੜਾ ਆ ਉਹ ਕਾਫੀ ਅੱਜ ਥੱਲੇ ਡਿੱਗਿਆ ਹੋਇਆ ਸੀ ਇਸ ਕਰਕੇ ਠੰਡ ਬਣੀ ਰਹੀ ਆ ਸਵੇਰ ਵੇਲੇ ਵੀ ਪਰ ਦਿਨ ਵੇਲੇ ਸੋਹਣਾ ਦਿਨ ਜਿਹੜਾ ਅੱਜ ਚੜ੍ਹਨਾ ਤੇ ਜਿਨ੍ਹਾਂ ਜਿਨ੍ਹਾਂ ਨੇ ਬਾਹਰ ਘੁੰਮਣ ਫਿਰਨ ਦਾ ਕੋਈ ਪ੍ਰੋਗਰਾਮ ਬਣਾਇਆ ਮੈਨੂੰ ਲੱਗਦਾ ਵੀ ਉਹ ਅੱਜ ਵਧੀਆ ਸੋਹਣਾ ਮੌਸਮ ਵੀ ਮਾਣ ਸਕਦੇ ਆ ਨਾਲ।
ਬਿਲਕੁਲ ਜੀ ਬਿਲਕੁਲ
ਜੀ। ਤੇ ਲਓ ਜੀ ਖਬਰਾਂ ਦੇ ਵਿੱਚ ਨਾ ਮੈਂ ਸ਼ੁਰੂਆਤ ਕਰਦੀ ਹਾਂ ਕਰਤਾਰਪੁਰ ਲਾਂਘੇ ਤੋਂ ਹੀ ਕਿਉਂਕਿ ਕਰਤਾਰਪੁਰ ਲਾਂਘੇ ਦੀ ਜਿਹੜੀ ਉਡੀਕ ਹੈ ਉਹ ਦੁਨੀਆਂ ਭਰ ਦੇ ਸਿੱਖਾਂ ਨੂੰ ਇਸ ਵੇਲੇ ਹੈ ਔਰ ਕਰਤਾਰਪੁਰ ਲਾਂਘੇ ਦੇ ਬਾਰੇ ਆਏ ਦਿਨ ਜਿਹੜੀਆਂ ਖਬਰਾਂ ਆ ਉਹ ਵੀ ਵੱਖੋ ਵੱਖਰੇ ਨਜ਼ਰੀਏ ਤੋਂ ਆਉਂਦੀਆਂ ਵੱਖੋ ਵੱਖਰੇ ਐਂਗਲਸ ਤੋਂ ਆਉਂਦੀਆਂ ਆ ਤੇ ਅੱਜ ਦੀ ਜਿਹੜੀ ਖਬਰ ਬਰਾੜ ਸਾਹਿਬ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਉਹ ਹੈ ਕਿ ਕਰਤਾਰਪੁਰ ਲਾਂਘੇ ਦਾ ਜਿਹੜਾ ਉਦਘਾਟਨੀ ਸਮਾਰੋਹ ਆ ਜਾਂ ਉਦਘਾਟਨੀ ਸਮਾਗਮ ਜਿਹੜਾ ਪਾਕਿਸਤਾਨ ਦੇ ਵਿੱਚ ਹੋਣਾ ਉਸ ਸਮਾਗਮ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਨੂੰ ਕਹਿੰਦੇ ਸੱਦਾ ਦੇਣ ਦਾ ਫੈਸਲਾ ਜਿਹੜਾ ਆ ਉਹ ਕੀਤਾ ਗਿਆ ਆ। ਸੋ ਪਾਕਿਸਤਾਨ ਦੇ ਜਿਹੜੇ ਵਿਦੇਸ਼ ਮੰਤਰੀ ਆ ਸ਼ਾਹ ਮਹਿਮੂਦ ਕੁਰੈਸ਼ੀ ਉਹਨਾਂ ਨੇ ਇੱਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਆ ਵੀ ਕਰਤਾਰਪੁਰ ਲਾਂਘੇ ਦਾ ਜਿਹੜਾ ਉਦਘਾਟਨ ਦਾ ਸਮਾਗਮ ਆ ਉਹ ਵੱਡਾ ਆ ਤੇ ਤਿਆਰੀ ਵੀ ਜ਼ੋਰ ਸ਼ੋਰ ਨਾਲ ਚੱਲ ਰਹੀ ਆ ਤੇ ਇਸ ਸਮਾਗਮ ਦੇ ਉੱਤੇ ਕਹਿੰਦੇ ਅਸੀਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਬੁਲਾਉਣ ਦਾ ਫੈਸਲਾ ਕੀਤਾ ਆ ਤੇ ਦੂਜੇ ਪਾਸੇ ਜਿਹੜੇ ਸੂਤਰ ਆ ਉਹ ਵੀ ਇਹ ਵੀ ਦੱਸਦੇ ਆ ਵੀ ਮਨਮੋਹਨ ਸਿੰਘ ਜਿਹੜੇ ਆ ਉਹ ਸ਼ਾਮਲ ਨਹੀਂ ਹੋਣਗੇ ਜਾਂ ਕੋਈ ਸੰਭਾਵਨਾ ਇਹੋ ਜਿਹੀ ਨਹੀਂ ਆ। ਜੀ
ਬਿਲਕੁਲ ਜੀ, ਮੈਂ ਵੀ ਖਬਰ ਵੱਲ ਧਿਆਨ ਮਾਰਿਆ ਸੀ ਤੇ ਉਹ ਥੋੜੀ ਜਿਹੀ ਕਨਫਿਊਜ਼ਨ ਜੀ ਕੱਲ ਜਿਹੜੀ ਹੋ ਰਹੀ ਸੀਗੀ ਤੇ ਮੈਂ ਇੱਕ ਅੰਦਾਜ਼ਾ ਜੇ ਲਾਏ ਜਾ ਰਹੇ ਸੀਗੇ ਪਰ ਜੇ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਦੇਖੋ ਕਰਤਾਰਪੁਰ ਲਾਂਘਾ ਇੱਕ ਇਤਿਹਾਸਿਕ ਜਿਹੜਾ ਕਾਰਜ ਹੋਣ ਜਾ ਰਿਹਾ ਦੋ ਮੁਲਕਾਂ ਦੇ ਵਿਚਾਲੇ, ਜਿਵੇਂ ਜਰਮਨ ਦੀ ਦੀਵਾਰ ਡੇਗੀ ਗਈ ਜਾਂ ਸਾਊਥ ਕੋਰੀਆ ਨਾਰਥ ਕੋਰੀਆ ਦਾ ਆਪਸ ਵਿੱਚ ਸੰਬੰਧ ਬਣਨੇ ਤੇ ਉਸ ਤੋਂ ਬਾਅਦ ਜਿਹੜਾ ਇਹ ਵੱਡੀ ਚੀਜ਼ ਜਿਹੜੀ ਹੋਣ ਜਾ ਰਹੀ ਹੈ ਸਾਊਥ ਜਿਹੜੀ ਇੰਡੀਆ ਦੀ ਤੇ ਪਾਕਿਸਤਾਨ ਦੇ ਵਿੱਚ ਜੇ ਇੱਕ ਲਾਂਘਾ ਖੁੱਲ ਰਿਹਾ ਬਿਨਾਂ ਵੀਜ਼ਾ ਜਿਹੜਾ ਇੱਕ ਦੂਜੇ ਮੁਲਕ ਦੀ ਧਰਤੀ ਉੱਤੇ ਜਾਣ ਦਾ, ਇੱਕ ਦੂਜੇ ਨਹੀਂ ਕਹਿ ਸਕਦੇ ਇੱਕ ਪਾਸੋਂ ਦੂਜੇ ਪਾਸੇ ਜਾਣ ਦਾ ਜੇ ਕਹੀਏ ਤਾਂ ਉਹ ਇੱਕ ਵੱਡਾ ਕਾਰਜ ਆ ਤੇ ਉਹਦੇ ਵੱਡੇ ਕਾਰਜ ਦੇ ਜਿਹੜੇ ਗਵਾਹ ਜਾਂ ਉਸ ਸਮਾਗਮ ਚ ਹਰ ਬੰਦਾ ਸ਼ਿਰਕਤ ਕਰਨੀ ਚਾਹੂਗਾ, ਹਰ ਬੰਦਾ ਉੱਥੇ ਆਪਣੀ ਹਾਜ਼ਰੀ ਲਵਾਉਣਾ ਚਾਹੂਗਾ। ਪਰ ਕੁਝ ਕੁ ਬੰਦੇ ਅਜੇ ਹੁੰਦੇ ਆ ਜਿਹੜੇ ਬੰਦੇ ਆ ਉਹਨਾਂ ਨੂੰ ਲੱਗਦਾ ਵੀ ਅਗਲੀਆਂ ਪਿਛਲੀਆਂ ਰੰਜਿਸ਼ਾਂ ਕਾਰਨ ਤੇ ਮੈਂ ਇਹਦੇ ਹਿੱਸਾ ਨਹੀਂ ਬਣਨਾ, ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਦੋ ਵਾਰੀ ਸਖ਼ਤ ਬਿਆਨ ਦਿੱਤਾ ਭਾਵੇਂ ਉਹ ਪਾਕਿਸਤਾਨ ਨਾਲ ਸਿੱਧੇ ਰੂਪ ਤੇ ਰਿਲੇਸ਼ਨ ਚ ਆ, ਜੋ ਕੋਈ ਹੋਰ ਹੋਵੇ ਨਾ ਹੋਵੇ ਕੈਪਟਨ ਹੈ ਤੇ, ਪਰ ਜਦੋਂ ਸਿਆਸੀ ਗੱਲਾਂ ਆਉਂਦੀਆਂ ਤੇ ਉਦੋਂ ਉਹ ਕਹਿੰਦੇ ਵੀ ਨਹੀਂ ਮੈਂ ਨੀ ਜਾਣਾ ਤੇ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਬਿੱਢੇ ਉਪਰਾਲੇ ਨੂੰ ਉਹਨਾਂ ਨੇ ਇਗਨੋਰ ਕੀਤਾ। ਸੋ ਸੇਮ ਚੀਜ਼ ਜਿਹੜੀ ਹੁਣ ਹੋ ਰਹੀ ਆ ਤੇ ਹੁਣ ਇਹਦੇ ਵਿੱਚ ਜਿਹੜੇ ਤਾਂ ਹੈਗੇ ਆਮ ਲੋਕ ਜਾਂ ਨਾਨਕ ਕਹਿੰਦੇ ਗੁਰੂ ਨਾਨਕ ਨਾਮ ਲੇਵਾ ਸੰਗਤ ਆ ਜਾਂ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਪੈਰੋਕਾਰ ਆ ਜਾਂ ਉਹਨਾਂ ਦੀ ਸ਼ਰਧਾ ਰੱਖਦੇ ਆ ਜਾਂ ਉਹਨਾਂ ਦਾ ਸਤਿਕਾਰ ਕਰਦੇ ਆ ਉਹ ਤਾਂ ਹੋਏ ਪਿਆ ਪੱਬਾਂ ਭਾਰ, ਉਹਨਾਂ ਲਈ ਤਾਂ ਇਹ ਬਹੁਤ ਵੱਡਾ ਇੱਕ ਕੁੰਭ ਦਾ ਮੇਲਾ ਗਾ ਜਿਹੜਾ ਸਦੀਆਂ ਬਾਅਦ ਆਏ ਗੱਲ ਕਹਿ ਸਕਦੇ ਆ ਵੀ ਸਦੀ 70 ਸਾਲਾਂ ਬਾਅਦ ਜੇ ਉਹ ਮੇਲਾ ਆਇਆ ਇਸ ਕਿਸਮ ਦਾ ਤੇ, ਪਰ ਜਿਹੜੇ ਸਿਆਸੀ ਲੋਕ ਆ ਉਹਨਾਂ ਨੇ ਹੁਣ ਇਹਨੂੰ ਦੇਖਣਾ ਵੀ ਤੇਲ ਦੀ ਧਾਰ ਦੇਖਣੀ ਆ, ਤੇਲ ਦੇਖਣਾ ਜਾਂ ਉੱਠ ਕਿਹਦੇ ਕਰਵਟ ਬਹਿੰਦਾ ਉਹ ਦੇਖਣੀਆਂ ਉਹਨਾਂ ਨੇ ਗੱਲਾਂ ਹੁਣ
ਜੀ।
ਸੋ ਉਹਨਾਂ ਗੱਲਾਂ ਕਰਕੇ ਹੁਣ ਥੋੜੀ ਜੀ ਜਿਹੜੀ ਦਿੱਕਤ ਆ ਰਹੀ ਹੈ ਇਸ ਚੀਜ਼ ਦੀ ਵੀ ਉਹ ਕਹਿੰਦੇ ਜੀ ਵੀ ਸਾਨੂੰ ਕੀ ਕੀਤਾ ਜਾਣਾ ਚਾਹੀਦਾ ਵੀ ਅਸੀਂ ਕਿਹੜਾ ਸਟੈਪ ਪੱਟੀਏ ਜਿਹਦੇ ਨਾਲ ਕਿ ਸਾਨੂੰ ਲਾਹਾ ਮਿਲੇ, ਸੋ ਉਹ ਲਾਹਿਆਂ ਦੀਆਂ ਗੱਲਾਂ ਹੋ ਰਹੀਆਂ। ਹੁਣ ਅਸੂਲ ਤਾਂ ਇਹ ਬਣਦਾ ਵੀ ਜਦੋਂ ਏਡਾ ਵੱਡਾ ਲਾਂਘਾ ਖੁੱਲ ਰਿਹਾ ਤਾਂ ਜੇ ਅਸੀਂ ਡਿਪਲੋਮੈਟਿਕ ਤੌਰ ਤੇ ਦੇਖੀਏ ਤਾਂ ਮਨਮੋਹਨ ਸਿੰਘ ਉੱਚ ਅਹੁਦੇ ਤੇ ਪਹੁੰਚੇ ਹੋਏ ਉਹ ਸਿੱਖ ਜਿਹੜੇ ਕਿ ਇੱਕ ਬੇਨਮਰ ਆ ਤੇ ਬਹੁਤ ਹੀ ਵਧੀਆ ਉਹਨਾਂ ਨੇ ਆਪਦਾ ਕਰ ਰਿਹਾ ਤਾਂ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਹੀ ਉਹ ਮੇਨ ਗੈਸਟ ਦੀ ਸੂਚੀ ਵਿੱਚ ਹੋਣਾ ਚਾਹੀਦਾ ਉਹਨਾਂ ਨੂੰ, ਪਹਿਲੀ ਗੱਲ ਤਾਂ ਇਹ ਆ। ਜੇ ਹੁਣ ਭਾਰਤ ਸਰਕਾਰ ਇਸ ਚੀਜ਼ ਦਾ ਸੱਦਾ ਪੱਤਰ ਨਹੀਂ ਦੇ ਰਹੀ ਜਾਂ ਉਹਨਾਂ ਨੂੰ ਨਹੀਂ ਬੁਲਾ ਰਹੀ ਤੇ ਫਿਰ ਪਾਕਿਸਤਾਨ ਸਰਕਾਰ ਉਸ ਨੂੰ ਬਣਾ ਰਹੀ ਆ ਉਸ ਗੱਲ ਨੂੰ, ਤਾਂ ਇਹ ਵੀ ਕਿਤੇ ਨਾ ਕਿਤੇ ਸਿਆਸੀ ਲਾਹਾ ਲੈਣ ਦੀ ਗੱਲ ਆ ਤੇ ਕਿਸੇ ਇੱਕ ਦੂਜੇ ਦੇ ਦਿਲ ਜਿੱਤਣ ਦੀ ਜਾਂ ਦਿਲ ਤੋੜਨ ਦੀਆਂ ਗੱਲਾਂ। ਹੁਣ ਪਾਕਿਸਤਾਨ ਸਦਾ ਹੀ ਸਿੱਖ ਕੌਮ ਦੇ ਜਿਹੜਾ ਨੂੰ ਆਪਣੇ ਨਾਲ ਲਾ ਕੇ ਤੋੜਨ ਦੇ ਵਿੱਚ ਵਿਸ਼ਵਾਸ ਰੱਖਦਾ ਤੇ ਉਹਨਾਂ ਦੇ ਦਿਲ ਜਿੱਤਣ ਦੀ ਉਹ ਕੋਸ਼ਿਸ਼ ਕਰਦਾ ਹੈ, ਪਾਕਿਸਤਾਨ ਦਾ ਮੁੱਢ ਤੋਂ ਹੀ ਇੱਕ ਰਵੱਈਆ ਰਿਹਾ। ਸੋ ਜੇ ਪਾਕਿਸਤਾਨ ਪ੍ਰਧਾਨ ਮੰਤਰੀ ਨੂੰ ਸੱਦਾ ਪੱਤਰ ਦਿੰਦੇ ਆ ਤੇ ਸਾਬਕਾ ਪ੍ਰਧਾਨ ਮੰਤਰੀ ਨੂੰ ਤਾਂ ਇਹ ਇੱਕ ਤਰ੍ਹਾਂ ਦੀ ਸਿੱਖਾਂ ਦੀ ਸਿਮਤੀ ਹਾਸਲ ਕਰਨਾ ਵੀ ਹੈ
ਜੀ।
ਪਰ ਦੂਜੇ ਪਾਸੇ ਗੱਲ ਇਹ ਆ ਜਾਂਦੀ ਹੈ ਵੀ ਮਨਮੋਹਨ ਸਿੰਘ ਦਾ ਜਿਹੜਾ ਲਿਖਿਆ ਗਿਆ ਵੀ ਉਹ ਸ਼ਾਇਦ ਨਹੀਂ ਸਵੀਕਾਰ ਕਰਨਗੇ। ਉਹਦਾ ਜਿਹੜਾ ਕਾਰਨ ਉਹਨਾਂ ਨੇ ਦਿੱਤਾ ਵੀ ਉਹ 10 ਸਾਲ ਜਦੋਂ ਪ੍ਰਧਾਨ ਮੰਤਰੀ ਸੀ ਉਦੋਂ ਨੀ ਗਏ ਉਹ ਗੁਆਂਢੀ ਮੁਲਕ ਦੇ ਵਿੱਚ ਤੇ ਹੁਣ ਕਿਉਂ ਜਾਣਗੇ। ਦੇਖੋ ਇਹ ਤਾਂ ਕੋਈ ਸਹੀ ਕਾਰਨ ਨੀ ਹੈਗਾ, ਸਹੀ ਰੀਜ਼ਨ ਮੈਨੂੰ ਨੀ ਇਹਦੇ ਚ ਲੱਗਿਆ। ਇਹ ਤਾਂ ਇੱਕ ਵੈਸੇ ਹਵਾ ਚ ਤੀਰ ਨੀ ਜਿਹੜਾ ਛੱਡਿਆ ਹੁੰਦਾ, ਇਹ ਤਾਂ ਉਹ ਆ ਤੇ ਪਰ ਜਿਹੜੀ ਅਸਲੀਅਤ ਆ ਜਾਂ ਅਸਲ ਗੱਲ ਆ ਉਹ ਮੈਨੂੰ ਲੱਗਦਾ ਇਹ ਨਹੀਂ ਹੈਗੀ। ਅਸਲ ਗੱਲ ਕੋਈ ਜਿਹੜੀ ਮਨਮੋਹਨ ਸਿੰਘ ਜੇ ਨਹੀਂ ਸਵੀਕਾਰ ਕਰਦੇ ਤਾਂ ਮੈਨੂੰ ਲੱਗਦਾ ਉਹਦੇ ਪਿੱਛੇ ਇਹੀ ਕਾਰਨ ਹੋਊਗਾ ਵੀ ਉਹ ਸਿਆਸੀ ਤੌਰ ਦੇ ਉੱਤੇ ਕੋਈ ਬੰਦਾ ਲਾਹਾ ਨਾ ਲਵੇ ਉਹਨਾਂ ਦਾ ਤੇ ਇਸ ਕਰਕੇ ਭਾਵੇਂ ਉਹ ਨਾ ਸਵੀਕਾਰ ਕਰਨ ਵੀ ਮੈਨੂੰ ਜਿਹੜਾ ਮੇਰਾ ਮੁਲਕ ਨੀ ਬੁਲਾ ਰਿਹਾ ਤੇ ਮੈਨੂੰ ਜੇ ਦੂਜਾ ਮਿਲਕ ਬੁਲਾ ਰਿਹਾ ਤਾਂ ਉਹ ਇੱਕ ਸਿਆਸੀ ਦਾਪੇ ਚ ਬਣ ਜੂਗਾ, ਸਿਆਸੀ ਗੱਲ ਜਿਹੜੇ ਜਿਹਨਾਂ ਚੀਜ਼ਾਂ ਤੋਂ ਉਹਨਾਂ ਦਾ ਕੱਦ ਕਾਫੀ ਉੱਚਾ ਜਿਹਨਾਂ ਚੀਜ਼ਾਂ ਚ ਉਲਝਣਾ ਨਹੀਂ ਚਾਹੁੰਗੇ। ਸੋ ਇਹ ਇਹਨੂੰ ਸਿਆਸੀ ਰੰਗ ਤਾਂ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਸਾਰੀ ਚੀਜ਼ ਨੂੰ, ਹਜੇ ਕੀ ਅਜੇ ਹੋਰ ਬਹੁਤ ਹੋਣੀਆਂ ਭਾਵੇਂ ਨਵਜੋਤ ਸਿੰਘ ਸਿੱਧੂ ਚੁੱਪ ਆ ਪਰ ਜਿਹੜੀ ਗੱਲ ਉਹਨਾਂ ਨੇ ਛੇੜੀ ਤੇ ਇੱਕ ਮਸਲਾ ਇੱਕ ਸਾਲ ਦੇ ਵਿੱਚ ਹੀ ਤਕਰੀਬਨ ਨੇੜੇ ਲੱਗ ਗਿਆ ਤੇ ਉਹ ਵੀ ਕਿੰਨਾ ਚਿਰ ਚੁੱਪ ਰਹਿਣਗੇ, ਉਹ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਬੋਲਣਗੇ, ਕਿਤੇ ਨਾ ਕਿਤੇ ਕੋਈ ਗੱਲ ਆਊਗੀ ਉਹਨਾਂ ਦੀ ਵੀ ਸਾਹਮਣੇ ਆਉਣੀਆਂ ਗੱਲਾਂ। ਸੋ ਆਉਣ ਵਾਲਾ ਜਿਹੜਾ ਸਮਾਂ ਉਹ ਸਿਆਸੀ ਦੌਰ ਦੇ ਉੱਤੇ ਬਹੁਤ ਤਾਂ ਠਾਂ ਵਾਲਾ ਸਮਾਂ ਜਿਹੜਾ ਕਿ ਕੋਈ ਬੜਾ ਚੰਗੀ ਗੱਲ ਨੀ ਹੈ। ਜਿਹੜੀ ਇਹ ਸਮਾਂ ਹੋਣਾ ਤਾਂ ਇਹ ਚਾਹੀਦਾ ਸੀ ਵੀ ਪੂਰਾ ਸ਼ਾਂਤ ਤੇ ਵਧੀਆ ਢੰਗ ਨਾਲ ਜਿਹੜਾ ਇੱਕ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਲਾਂਘਾ ਖੁੱਲ ਰਿਹਾ ਸੀ, ਇੱਕ ਜਸ਼ਨ ਦਾ ਟਾਈਮ, ਸਾਰਿਆਂ ਨੂੰ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਸੀ, ਪਰ ਹਰ ਬੰਦਾ ਆਪੋ ਆਪਦੀ ਸਿਆਸਤ ਦਾ ਲਾਹਾ ਲੈ ਰਿਹਾ। ਸੋ ਇਸ ਕਰਕੇ ਇੱਕ ਕਾਮਨ ਜੀ ਗੱਲ ਆ ਜੀ, ਹੁੰਦਾ ਆਇਆ ਦੁਨੀਆਦਾਰੀ ਦੇ ਵਿੱਚ ਹਰੇਕ ਬੰਦਾ ਇੱਕ ਨੂੰ ਪਿੱਛੇ ਸਿੱਟ ਕੇ ਦੂਜਾ ਅੱਗੇ ਵਧਣ ਦੀ ਤਰੱਕੀ ਕਰਨ ਦੇ ਉਹਨੂੰ ਤਰੱਕੀ ਦਾ ਨਾਂ ਦਿੰਦਾ ਵੀ ਮੈਂ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਸੱਚ ਇਹ ਆ ਵੀ ਏਦਾਂ ਨੀ ਅੱਗੇ ਵਧਿਆ ਜਾਂਦਾ ਹੁੰਦਾ, ਏਦਾਂ ਅੱਗੇ ਵਧਣ ਲਈ ਬਹੁਤ ਕੁਛ ਕਰਨਾ ਪੈਂਦਾ ਹੁੰਦਾ। ਜੇ ਤੁਸੀਂ ਅੱਗੇ ਵਧਣਾ ਨਾ ਤੇ ਸਿੱਧੇ ਰਾਹ ਤੇ ਉਹਨਾਂ ਰਾਹਾਂ ਤੇ ਚੱਲਿਆ ਜਾਂਦਾ, ਪਰ ਚਲੋ ਜੀ ਸਿਆਸਤ ਦੇ ਵਿੱਚ ਕਹਿ ਦਿੰਦੇ ਸਭ ਕੁਛ ਜਾਇਜ਼ ਇਸ ਲਈ ਮੈਨੂੰ ਲੱਗਦਾ ਉਹ ਕਰੀ ਜਾਂਦੇ।
ਬਿਲਕੁਲ। ਅੱਛਾ ਬਰਾੜ ਸਾਹਿਬ, ਕੱਲ ਬਹੁਤ ਸਾਰੇ ਜਿਹੜੇ ਸਿੱਖ ਕੈਦੀ ਆ ਉਹਨਾਂ ਦੀ ਰਿਹਾਈ ਦੀ ਖਬਰ ਆਈ ਆ ਜਿਹੜੀ ਕਿ ਬਹੁਤ ਹੀ ਵਧੀਆ ਖਬਰ ਸੀ ਔਰ ਸਿੱਖ ਭਾਈਚਾਰੇ ਨੂੰ ਵੀ ਇਸ ਖਬਰ ਦੇ ਨਾਲ ਕਾਫੀ ਰਾਹਤ ਮਿਲੀ ਆ ਕਿਉਂਕਿ ਕਾਫੀ ਦੇਰ ਤੋਂ ਕਾਫੀ ਸਾਲਾਂ ਤੋਂ ਜਿਹੜੀ ਇਹ ਮੰਗ ਸੀ ਉਹ ਲਟਕੀ ਹੋਈ ਸੀ। ਸੋ ਸਮੁੱਚੇ ਸਿੱਖ ਜਗਤ ਵੱਲੋਂ ਭਾਈ ਰਾਜੋਆਣਾ ਦੀ ਫਾਂਸੀ ਜਿਹੜੀ ਆ ਉਹ ਉਮਰ ਕੈਦ ਚ ਬਦਲਣ ਦਾ ਵੀ ਸਵਾਗਤ ਕੀਤਾ ਗਿਆ ਤੇ ਭਾਈ ਰਾਜੋਆਣਾ ਦੀ ਭੈਣ ਕਮਲਜੀਤ ਕੌਰ ਉਹਨਾਂ ਵੱਲੋਂ ਵੀ ਸਾਰੀਆਂ ਜਥੇਬੰਦੀਆਂ ਦਾ ਵੀ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਇਸ ਮੰਗ ਦੇ ਵਿਚ ਸਾਥ ਵੀ ਉਹਨਾਂ ਦਾ ਦਿੱਤਾ ਸੀ। ਤੇ ਦੂਜੇ ਪਾਸੇ ਬਰਾੜ ਸਾਹਿਬ, ਸਿੱਖ ਕੈਦੀਆਂ ਦੀ ਰਿਹਾਈ ਦੀ ਜਿਹੜੀ ਮੰਗ ਆ ਉਹ ਕਹਿੰਦੇ ਅੱਧੀ ਅਧੂਰੀ ਆ ਕਿਉਂਕਿ ਅੱਜ ਦੀ ਮੈਂ ਇੱਕ ਸੰਪਾਦਕੀ ਪੜ ਰਹੀ ਸੀ ਜਿਹਦੇ ਵਿਚ ਇਹ ਜ਼ਿਕਰ ਆਇਆ ਸੀਗਾ ਕਿ ਦੋ ਤਰ੍ਹਾਂ ਦੀਆਂ ਮੰਗਾਂ ਰੱਖੀਆਂ ਗਈਆਂ ਸੀਗੀਆਂ। ਇੱਕ ਤਾਂ ਜਿਹੜੇ ਭਾਰਤੀਆਂ ਜੇਲਾਂ ਦੇ ਵਿਚ ਸਿੱਖ ਕੈਦ ਕੀਤੇ ਗਏ ਉਹਨਾਂ ਦੀ ਰਿਹਾਈ ਸੀ ਤੇ ਦੂਸਰਾ ਸੀਗਾ ਕਿ ਅਮਰੀਕਾ ਦੇ ਵਿਚ ਜਿਹੜੇ ਸਿੱਖ ਆ ਹਨਾ ਉਹਨਾਂ ਨੂੰ ਕਾਲੀ ਲਿਸਟ ਚੋਂ ਬਾਹਰ ਕੱਢਿਆ ਜਾਵੇ, ਬਲੈਕ ਲਿਸਟ ਚੋਂ ਬਾਹਰ ਕੱਢਿਆ ਜਾਵੇ। ਸੋ ਕਹਿੰਦੇ ਵੀ ਹਾਲੇ ਇੱਕੋ ਹੀ ਜਿਹੜੀ ਮੰਗ ਆ ਉਹ ਮੰਨੀ ਗਈ ਆ ਤੇ ਇਸ ਮੰਗ ਨੂੰ ਮੰਨੇ ਜਾਣ ਦਾ ਖੈਰ ਭਾਵੇਂ ਵਿਸ਼ਵ ਭਰ ਦੇ ਵਿਚ ਦੁਨੀਆਂ ਭਰ ਦੇ ਵਿਚ ਸਵਾਗਤ ਹੋਇਆ, ਪਰ ਕੀ ਇਹ ਦੂਸਰੀ ਜਿਹੜੀ ਮੰਗ ਆ ਉਹ ਅਜੇ ਵੀ ਲਟਕੀ ਹੋਈ ਆ?
ਦੇਖੋ ਅੱਡੋ ਅੱਡ ਹੁੰਦਾ, ਕੁਝ ਕੁ ਮੁਲਕਾਂ ਦੇ ਵਿਚ ਜਿਵੇਂ ਹੁਣ ਥੋੜੇ ਦਿਨ ਪਹਿਲਾਂ ਜਿਹੜੀ ਕਾਲੀ ਸੂਚੀ ਦੀ ਗੱਲ ਆਈ ਸੀਗੀ ਵੀ ਕਾਲੀ ਸੂਚੀ ਮਾਫ ਕਰ ਦਿੱਤੀ ਗਈ ਆ ਤੇ ਉਹ ਹੁਣ 100 ਦੇ ਨਕਰੀਬ ਬੰਦੇ ਆ ਜਾ ਸਕਣਗੇ, ਜਿਨ੍ਹਾਂ ਚੋਂ ਜਿਹੜੇ ਕਾਲੀ ਸੂਚੀ ਸੀ ਬਹੁਤ ਸਾਰੇ ਲੋਕ ਤਾਂ ਪਹਿਲਾਂ ਹੀ ਆਪਣੀ ਜਿਹੜਾ ਜੀਵਨ ਕਾਲ ਭੋਗ ਚੁੱਕੇ ਆ, ਪਰ ਬਹੁਤ ਸਾਰੇ ਲੋਕ ਆ ਜਾ ਸਕਣਗੇ, ਉਹ ਇਹ ਗੱਲਾਂ ਸਾਹਮਣੇ ਆਈਆਂ। ਪਰ ਕਾਲੀ ਸੂਚੀ ਦੇ ਮਾਮਲੇ ਦੇ ਵਿਚ ਵੀ ਬਹੁਤ ਸਾਰੀਆਂ ਜਿਹੜੀਆਂ ਦਿੱਤੀਆਂ ਬਹੁਤ ਸਾਰੀਆਂ ਗੱਲਾਂ ਉਹਦੇ ਵਿਚ ਵੀ ਪਰਦੇ ਵਾਲੀਆਂ, ਜਦੋਂ ਉਹ ਗੱਲਾਂ ਜੇ ਅਸੀਂ ਕਰਦੇ ਆ ਤਾਂ ਉਹ ਅਸੀਂ ਗਲਤ ਕਰਦਾਣੇ ਜਾਂਦੇ ਆ ਵੀ ਉਹ ਗੱਲਾਂ ਕਰਨੀਆਂ ਗਲਤ ਆ ਤੇ ਉਹ ਵਰਜਿਤ ਗੱਲਾਂ ਤੇ, ਪਰ ਜੇ ਸੱਚ ਆ ਸੱਚ ਨੂੰ ਜੇ ਹੁਣ ਦੇਖੋ ਅਸੀਂ ਨਾ ਬੋਲਾਂਗੇ ਤਾਂ ਕੋਈ ਹੋਰ ਕੌਮ ਦਾ ਬੰਦਾ ਬੋਲ ਦੂਗਾ, ਹੋਰ ਬੰਦਾ ਬੋਲ ਕੇ ਤੁਹਾਡੇ ਕੋਲੇ ਸੱਚ ਸਾਹਮਣੇ ਲਿਆ ਦੂਗਾ, ਪਰ ਸੱਚ ਤਾਂ ਸੱਚ ਹੀ ਰਹੂਗਾ। ਸੋ ਇਸ ਕਰਕੇ ਜਿਹੜੀ ਮੇਨ ਪ੍ਰੋਬਲਮ ਇਹ ਆ ਰਹੀ ਆ ਵੀ ਸੱਚ ਬੋਲਣ ਤੋਂ ਡਰਦੇ ਸਾਡੇ ਮਿੱਤਰ ਪਿਆਰੇ ਜਾਂ ਸਾਡੇ ਲੋਕ ਤਾਂ ਉਹ ਹਰੇਕ ਚੀਜ਼ ਨੂੰ ਸਹੀ ਕਰਦਾਂਦੇ ਆ। ਹੁਣ ਕਾਲੀਆਂ ਸੂਚੀਆਂ ਜਿਹੜੀਆਂ ਬਣੀਆਂ, ਕਾਲੀਆਂ ਸੂਚੀਆਂ ਬਣਨ ਤੋਂ ਬਾਅਦ ਜਿਹੜੀਆਂ ਕਾਲੀਆਂ ਸੂਚੀਆਂ ਦੇ ਵਿਚ ਨਾ ਆਏ ਤੇ ਉਹ ਵਿਦੇਸ਼ਾਂ ਚ ਲੋਕ ਆ, ਮੈਂ ਮਾਫ਼ੀ ਚਾਹੂੰਗਾ ਇੱਥੇ ਬਹੁਤ ਸਾਰੇ ਸਾਡੇ ਨੌਜਵਾਨਾਂ ਤੋਂ, ਜਿਹੜੇ ਨੌਜਵਾਨ ਹਜੇ ਨਵੇਂ ਨਵੇਂ ਜੰਗ ਹੋਏ ਆ ਤੇ ਉਹਨਾਂ ਨੂੰ ਮੇਰੀ ਗੱਲ ਚੁੱਭ ਸਕਦੀ ਹੈ, ਕਿਉਂਕਿ ਉਹਨਾਂ ਨੂੰ ਅੰਦਰਲੀ ਗੱਲ ਜਾਂ ਹਿਸਟਰੀ ਬਾਰੇ ਨੌਲੇਜ ਨਹੀਂ, ਉਹਨਾਂ ਨੂੰ ਐਂ ਲੱਗਦਾ ਕਿ ਨਹੀਂ ਇਹ ਸਿੱਖਿਜ਼ਮ ਦੇ ਵਿਰੁੱਧ ਬੋਲ ਰਿਹਾ। ਮੈਂ ਕਿਸੇ ਚੀਜ਼ ਦੇ ਵਿਰੁੱਧ ਨਹੀਂ ਬੋਲ ਰਿਹਾ। ਦੇਖੋ ਕਾਲੀ ਸੂਚੀ ਨਾਲੋਂ ਤਾਂ ਉਦੋਂ ਵੀ ਖਤਰਨਾਕ ਤਾਂ ਜਿਹੜੇ ਸਾਡੇ ਇੱਥੇ ਹਿੰਦੁਸਤਾਨ ਦੇ ਵਿੱਚ ਹੀ ਉਦੋਂ ਦੇ ਜੇਲਾਂ ਚ ਬੈਠੇ ਆ, ਭੋਗੀ ਜਾਂਦੇ ਜੇਲਾਂ ਤੇ, ਹੋਰ ਰਿਹਾਈ ਨੀ ਹੋ ਰਹੀ। ਅਸੀਂ ਉਦੋਂ ਕਿੰਨੇ ਜਾਣੇ ਮੱਧ ਪ੍ਰਦੇਸ਼ ਦੀਆਂ ਜੇਲਾਂ ਚ, ਕਿੰਨੇ ਰਾਜਸਥਾਨ ਦੀਆਂ ਜੇਲਾਂ ਚ ਪਏ ਆ। ਉਹਨਾਂ ਬਾਰੇ ਸਾਨੂੰ ਪਹਿਲਾਂ ਫਿਕਰ ਤੇ ਜ਼ਿਕਰ ਕਰਨਾ ਚਾਹੀਦਾ। ਕਾਰਨ ਇਹ ਆ ਵੀ ਜਦੋਂ ਮਾੜਾ ਦੌਰ ਆਇਆ, ਮਾੜੇ ਦੌਰ ਦੇ ਵਿੱਚ ਜਿਹੜੇ ਬੰਦੇ ਸੀ, ਜਿਹੜੇ ਹਿੱਕ ਤਾਣ ਕੇ ਖੜੇ ਤੇ ਹਿੱਕ ਤਾਣ ਕੇ ਖੜ ਕੇ ਤੇ ਉਹਨਾਂ ਨੇ ਇੱਥੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਤੇ ਜਾਂ ਅੱਜ ਵੀ ਜੇਲਾਂ ਚ ਖੜ ਰਹੇ ਆ, ਉਹ ਬੰਦਿਆਂ ਨੂੰ ਪ੍ਰਾਇਓਰਟੀ ਮਿਲਣੀ ਚਾਹੀਦੀ ਆ ਕਿ ਉਹ ਬੰਦਿਆਂ ਨੂੰ ਪ੍ਰਾਇਓਰਟੀ ਮਿਲ ਜਾਏ। ਮੈਂ ਸਾਰਿਆਂ ਬਾਰੇ ਨੀ ਕਹਿੰਦਾ ਇੱਥੇ, ਪਰ ਮੋਸਟਲੀ ਨੇ 10-20% ਜੈਨੂਨ ਹੋਣਗੇ, ਪਰ ਬਾਕੀ ਮੋਸਟਲੀ ਇਹ ਆ ਵੀ ਜਿਹੜੇ ਬੰਦੇ ਭੱਜ ਗਏ ਤੇ ਭੱਜ ਕੇ ਹੋਰ ਮੁਲਕ ਦੀ ਸ਼ਰਨ ਲੈ ਲਈ,
ਉਹ
ਸ਼ਰਨ ਲੈ ਕੇ ਇਹ ਸਾਬਤ ਕੀਤਾ,
ਹਾਂ
ਇਹ ਸਾਬਤ ਕੀਤਾ ਵੀ ਮੈਂ ਅਸੀਂ ਸਾਡੀ ਉੱਥੇ ਸਾਨੂੰ ਜਾਣ ਨੂੰ ਖਤਰਾ। ਪਰ ਮੈਂ ਤੁਹਾਨੂੰ ਦੱਸ ਦਿਆਂ ਜੀ ਵੀ ਇਹ ਜਾਣ ਨੂੰ ਖਤਰੇ ਦੇ ਵੀਜ਼ੇ ਨਾ ਰੋਜ਼ ਲੱਖਾਂ ਦੀ ਗਿਣਤੀ ਚ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪਾਉਂਦੇ ਆ, ਜਿਹਨੂੰ ਕਹਿੰਦੇ ਆ ਜੀ ਸਿਆਸੀ ਸਟੇ,
ਬਿਲਕੁਲ
ਪੋਲੀਟੀਕਲ ਸਟੇ
ਜਿਹਨੂੰ
ਕਹਿੰਦੇ ਆ। ਸੋ ਜੇ ਪੋਲੀਟੀਕਲ ਸਟੇਆਂ ਲਈਆਂ ਜਿਹੜੇ ਬੰਦੇ ਉਸ ਟਾਈਮ ਚ ਪੰਜਾਬ ਨੂੰ ਉਸ ਹਾਲਾਤ ਚ ਛੱਡ ਕੇ ਤੇ ਉਹ ਵਿਦੇਸ਼ਾਂ ਚ ਪਹੁੰਚ ਗਏ, ਤੇ ਵਿਦੇਸ਼ਾਂ ਚ ਪਹੁੰਚ ਗਏ ਤੇ ਆਪਦੇ ਆਪ ਨੂੰ ਯੋਧੇ ਜਾਂ ਆਪਦੇ ਆਪ ਨੂੰ ਜਿੰਦਾ ਸ਼ਹੀਦ ਦਾ ਗਰਦਾਨ ਲੱਗ ਗਏ। ਇੱਥੋਂ ਤੱਕ ਮੈਂ ਲੋਕਾਂ ਨੂੰ ਜਾਣਦਾ, ਮੇਰੇ ਕੋਲ ਜਾਣਦਾ ਨੀ, ਮੇਰੇ ਕੋਲ ਸਬੂਤ ਪਏ ਆ ਵੀ ਲੋਕਾਂ ਨੇ ਲੈਟਰ ਪੈਡ ਵੀ ਵੇਚੇ ਆ,
ਵੀ
ਜਿਵੇਂ ਮੰਨ ਲਓ ਕੋਈ ਲੈਟਰ ਪੈਡ ਬਣਾ ਲਿਆ ਕਿਸੇ ਜਥੇਬੰਦੀ ਦਾ, ਉਸ ਟਾਈਮ ਜੋ ਜਥੇਬੰਦੀ ਵਾਕਈ ਸਰਗਰਮ ਸੀ ਤੇ ਕੁਛ ਕਰ ਰਹੀ ਸੀ, ਉਹਦੇ ਲੈਟਰ ਪੈਡ ਬਣਾ ਕੇ ਤੇ ਉਹ ਦੇਣੇ ਦਿੱਤੇ ਸੀ ਵੈਸੀਆਂ ਨੂੰ ਵੀ, ਲਓ ਜੀ ਇਸ ਬੰਦੇ ਨੂੰ ਅਸੀਂ ਤਸਦੀਕ ਕਰਦੇ ਆ ਵੀ ਇਸ ਬੰਦੇ ਨੂੰ ਜਾਣ ਨੂੰ ਖਤਰਾ।
ਬਿਲਕੁਲ ਬ੍ਰਾਟ ਸਾਹਿਬ, ਹਜ਼ਾਰਾਂ ਦੀ ਗਿਣਤੀ ਚ ਮੈਨੂੰ ਲੱਗਦਾ ਲੰਘਾਏ ਗਏ ਨੌਜਵਾਨ, ਹਜ਼ਾਰਾਂ ਦੀ ਗਿਣਤੀ ਦੇ ਵਿਚ ਪਰਿਵਾਰਾਂ ਨੂੰ ਜਿਹੜਾ ਇਸ ਸ਼ਰਨ ਦੇ ਅਧੀਨ ਲਿਆਂਦਾ ਗਿਆ। ਜੀ
ਬਿਲਕੁਲ ਜੀ, ਹੁਣ ਮੇਰੇ ਵਰਗਾ ਜਦੋਂ ਇਹ ਗੱਲ ਕਰਦਾ ਤੇ ਮੈਂ ਪਤੇ ਤੋਂ ਹੋ ਜਾਂਦਾ, ਸਿੱਖ ਵਿਰੋਧੀ ਹੋ ਜਾਂਦਾ ਜਾਂ ਕਾਮਰੇਡ ਕਹਿਣ ਲੱਗ ਜਾਂਦੇ ਆ, ਕੋਈ ਕੁਛ ਕਹਿਣ ਲੱਗ ਜਾਂਦਾ। ਦੇਖੋ ਮੈਂ ਕਿਸੇ ਦਾ ਵਿਰੋਧੀ ਨਹੀਂ ਹਾਂ, ਪਰ ਜੇ ਮੈਂ ਮੀਡੀਆ ਦੇ ਇੱਕ ਉੱਤੇ ਬੈਠਾ, ਜੇ ਬਾਬੇ ਨਾਨਕ ਨੇ ਕਿਹਾ ਨਾ ਵੀ ਸੱਚ ਸੱਚ ਬੋਲ ਤੇ ਸੱਚ ਕਹਿ, ਫੇਰ ਸੱਚ ਦੇ ਉੱਤੇ ਇਹ ਗੱਲ ਨਿਕਲਦੀ ਆ ਵੀ ਸਾਨੂੰ ਪ੍ਰਾਇਓਰਟੀ ਉਹਨਾਂ ਲੋਕਾਂ ਨੂੰ ਦੇਣੀ ਚਾਹੀਦੀ ਆ ਜਿਹੜੇ ਉਸ ਟਾਈਮ ਮੈਦਾਨੇ ਜੰਗ ਚ ਰਹੇ ਤੇ ਅੱਜ ਵੀ ਜੇਲਾਂ ਚ ਬੈਠੇ, ਤੇ ਉਹਨਾਂ ਲਈ ਅਸੀਂ ਕਿੰਨੇ ਕੁ ਧਰਨੇ ਲਾ ਲਏ, ਕਿੰਨੇ ਕੁ ਅਸੀਂ ਉਹਨਾਂ ਨੂੰ ਛਡਾਉਣ ਲਈ ਜਾ ਵੜੇ, ਅਸੀਂ ਦੇਖੋ ਕੁਛ ਨੀ ਕੀਤਾ। ਹੁਣ ਜੇ ਸਿਆਸੀ ਲੋਕਾਂ ਨੇ ਸਿਆਸੀ ਲੋਕਾਂ ਪ੍ਰਤੀ ਕੋਈ ਫਰਮਾਨ ਜਾਰੀ ਕਰਤਾ, ਉਹਦੇ ਪਿੱਛੇ ਵੀ ਸਿਰਫ ਤੇ ਸਿਰਫ ਚੋਣਾਂ ਤੇ ਵੋਟਾਂ, ਸਾਡੀ ਮੱਤ ਜਿੱਧਰ ਮਰਜ਼ੀ ਲਾ ਲਓ ਅਸੀਂ ਉਧਰ ਨੂੰ ਤੁਰ ਜਾਂਦੇ ਹਾਂ। ਹੁਣ ਦੇਖੋ ਭਾਈ ਰਾਜਵਾਣੇ ਦੀ ਜਿਹੜੀ ਲਿਸਟ ਚ ਨਾਂ ਆਇਆ, ਅੱਜ ਭਾਈ ਰਾਜਵਾਣੇ ਦੇ ਮਾਮਲੇ ਦੀ ਖ਼ਬਰ ਆਈ ਆ, ਚਲੋ ਚਲੋ ਕੱਲ ਦੀ ਇਹ ਸਿੱਖ ਜਗਤ ਦੇ ਵਿੱਚ ਇੱਕ ਚੰਗੀ ਖ਼ਬਰ ਆ ਵੀ ਹੋਰ ਵੀ 15-17 ਬੰਦਿਆਂ ਦੀ ਜਿਹੜੀ ਉਹ ਬਹਾਲੀ ਦੀ ਜਿਹੜੀ ਪੰਜਾਬ ਸਰਕਾਰ ਨੇ ਮੰਗ ਕੀਤੀ ਸੀ। ਹੁਣ ਤੁਸੀਂ ਦੇਖੋ ਪੰਜਾਬ ਸਰਕਾਰ ਇਸ ਟਾਈਮ ਕਾਂਗਰਸ ਦੀ ਆ, ਕਾਂਗਰਸ ਦੇ ਮੁੱਖ ਮੰਤਰੀ ਦਾ ਕਤਲ ਹੋਇਆ ਸੀ, ਕਾਂਗਰਸ ਦੇ ਮੁੱਖ ਮੰਤਰੀ ਦਾ ਪੋਤਾ ਇਸ ਟਾਈਮ ਉਹ ਸਰਕਾਰ ਦਾ ਜਾਂ ਉਹ ਸਰਕਾਰ ਕੰਨੀਓ ਐਮ ਪੀ ਆ ਮੰਨ ਲਈਏ ਹਿੱਸਾ, ਤੇ ਉਹ ਇਸ ਚੀਜ਼ ਦੀ ਜੱਟ ਕੇ ਵਿਰੋਧ ਤਾਂ ਕਰ ਰਿਹਾ, ਬੋਲ ਰਿਹਾ ਕਰਨੀ ਆ, ਅਗਲੇ ਦਾ ਪਰਿਵਾਰ ਅਗਲਾ ਕਰੂਗਾ। ਪਰ ਦੂਜੇ ਪਾਸੇ ਜਿਹੜੀ ਕੈਪਟਨ ਅਮਰਿੰਦਰ ਸਿੰਘ ਇਹ ਕਹਿ ਰਿਹਾ, ਦਬੀ ਆਵਾਜ਼ ਚ ਕਹਿ ਰਿਹਾ, ਜਾਂ ਤਾਂ ਹਿੱਕ ਠੋਕ ਕੇ ਕਹੋ ਨਾ ਫਿਰ ਜੇ ਕਹਿਣਾ, ਉਹ ਦਬੀ ਆਵਾਜ਼ ਚ ਕਹਿ ਰਿਹਾ ਵੀ ਇੱਕ ਪਾਸੇ ਕਹਿ ਰਿਹਾ ਮੇਰਾ ਲਾਗਾ ਦੇਗਾ ਨੀ, ਦੂਜੇ ਪਾਸੇ ਕਹਿੰਦਾ ਵੀ ਮੈਂ ਤਾਂ ਉਹ ਸੂਚੀ ਭੇਜੀ ਸੀ ਕੇਂਦਰ ਨੂੰ ਵੀ ਇਹਨਾਂ ਨੂੰ ਮਾਫ਼ ਕਰ ਦਿਓ। ਠੀਕ ਆ, ਦੇਖੋ ਜੇ ਤੁਸੀਂ ਏਡਾ ਵੱਡਾ ਕਾਰਜ ਕੀਤਾ ਤੇ ਤੁਸੀਂ ਖੁਦ ਸਿੱਖ ਕੌਮ ਨੂੰ ਬਿਲੋਂਗ ਕਰਦੇ ਹੋ, ਤੁਸੀਂ ਖੁਦ ਅਸਤੀਫਾ ਦਿੱਤਾ ਸੀ ਉਸ ਟਾਈਮ ਦੇ ਵਿੱਚ ਦਰਬਾਰ ਸਾਹਿਬ ਵੇਲੇ, ਸੋ ਇੰਨਾ ਕੁਛ ਕਰਕੇ ਤੁਸੀਂ ਆਪਦਾ ਚੀਜ਼ਾਂ ਵਾਪਸ ਕੀਤੀਆਂ ਸੀ, ਬਹੁਤ ਕੁਛ ਕੀਤਾ ਸੀ, ਤਾਂ ਹੁਣ ਇਹ ਕਹਿਣ ਚ ਸ਼ਰਮ ਕਿਉਂ, ਇਹ ਕਹਿਣ ਚ ਸੰਗ ਕਿਉਂ, ਤੁਸੀਂ ਦੋਗਲੀ ਨੀਤੀ ਕਿਉਂ ਅਪਣਾ ਰਹੇ ਹੋ, ਤੁਸੀਂ ਸਿੱਧਾ ਕਹੋ ਹਿੱਕ ਠੋਕ ਕੇ ਵੀ ਹਾਂ ਵੀ ਅਸੀਂ ਕੀਤਾ। ਸੋ ਇਹ ਇਹ ਚੀਜ਼ਾਂ ਨਾ ਇਹ ਸਭ ਸਿਆਸਤ ਤੋਂ ਪ੍ਰਭਾਵਿਤ ਆ ਤੇ ਸਿਆਸੀ ਗੱਲਾਂ, ਹਲੇ ਪਤਾ ਨੀ ਕਿੰਨਾ ਚਿਰ ਹੋਰ ਇਹਨਾਂ ਸਿੰਘਾਂ ਨੇ ਵੀ ਰੋਲਣਾ ਸੀ ਜੇਲਾਂ ਚ, ਜੇ ਕੋਈ ਨਾ ਕੋਈ ਸਿਆਸੀ ਧੀਰ ਦੀ ਲੋੜ ਨਾ ਪੈਂਦੀ, ਹੁਣ ਸਿਆਸੀ ਧੀਰ ਇਹ ਛੱਡ ਰਹੇ ਆ। ਮੇਰੇ ਹਿਸਾਬ ਨਾਲ ਜਿਹੜੀ ਭਾਜਪਾ ਸੂਚੀਆਂ ਨੂੰ ਪ੍ਰਵਾਨ ਕਰ ਰਹੀ ਆ, ਉਹ ਤਾਂ ਕਰ ਰਹੀ ਆ ਅਕਾਲੀ ਦਲ ਦਾ ਕੱਦ ਛੋਟਾ ਕਰਨ ਲਈ, ਤੇ ਪੰਜਾਬ ਦੇ ਵਿੱਚ ਅਕਾਲੀਆਂ ਤੋਂ ਬਿਨਾਂ ਆਪਦੀ ਸਿੱਧੀ ਸਿਆਸਤ ਕਰਨ ਲਈ ਉਹ ਇਹ ਸੂਚੀਆਂ ਦੇ ਵਿੱਚ ਜਿਹੜੀ ਯੋਗਦਾਨ ਪਾ ਰਹੀ ਆ ਤੇ ਉਹ ਸਾਹਮਣੇ ਆ ਰਹੀ ਆ, ਉਹਨਾਂ ਨੂੰ ਦਿਖਾਈ ਦੇ ਰਿਹਾ ਵੀ ਕਾਂਗਰਸ ਤਾਂ ਕ੍ਰੈਡਿਟ ਲੈ ਨਹੀਂ ਰਹੀ ਨਾ ਲੈ ਸਕਦੀ ਆ, ਉਹਨਾਂ ਨੇ ਬਹੁਤ ਵਧੀਆ ਤੀਰ ਚਲਾਇਆ ਜੇ ਕਾਂਗਰਸ ਕ੍ਰੈਡਿਟ ਲੈਂਦੀ ਹੈ ਤਾਂ ਉਹਨਾਂ ਦਾ ਬੰਦਾ ਸੀਗਾ, ਠੀਕ ਆ। ਸੋ ਕਾਂਗਰਸ ਲੈ ਨੀ ਸਕਦੀ ਤੇ ਅਕਾਲੀਆਂ ਦੇ ਸਰਕਾਰ ਦੇ ਟਾਈਮ ਤੇ ਹੋ ਨੀ ਸਕਿਆ। ਤਾਂ ਅਕਾਲੀਆਂ ਨੂੰ ਲੋਕ ਪੁੱਛਣਗੇ ਵੀ ਤੁਹਾਡੀ ਸਰਕਾਰ ਚ ਸਿੰਘਾਂ ਨੂੰ ਉਹ ਨੀ ਮਿਲੀ ਕੁਛ, ਤਾਂ ਕਾਂਗਰਸ ਵੇਲੇ ਮਿਲ ਰਹੀ ਆ, ਤਾਂ ਉਦੋਂ ਫੇਰ ਕ੍ਰੈਡਿਟ ਆ ਜਿਹੜਾ ਸਿੱਧਮ ਸਿੱਧਾ ਸੈਂਟਰ ਸਰਕਾਰ ਨੂੰ ਬੀਜੇਪੀ ਨੂੰ ਜਾਂਦਾ ਇਸ ਚੀਜ਼ ਦਾ। ਸੋ ਬੀਜੇਪੀ ਨੂੰ ਜਾਂਦੇ ਇਸ ਕ੍ਰੈਡਿਟ ਨੇ ਹੀ ਇਹ ਫੈਸਲਾ ਲੈਣ ਤੇ ਜਿਹੜਾ ਉਹਨਾਂ ਨੂੰ ਮਜਬੂਰ ਕੀਤਾ। ਸੋ ਚਲੋ ਕੁੱਲ ਵੀ ਅਸੀਂ ਤਾਂ ਸਵਾਗਤ ਕਰਦੇ ਹਾਂ ਇਸ ਫੈਸਲੇ ਦਾ। ਜੇ ਜਿਹੜੇ ਬੇਦੋਸ਼ੇ ਸੀ, ਜਿਹੜੇ ਉਹ ਬੇਦੋਸ਼ਿਆਂ ਨੂੰ ਇੰਨੇ ਸਾਲ ਜੇਲਾਂ ਕੱਟੀਆਂ, ਉਹਨਾਂ ਦਾ ਸਮਾਂ ਕੌਣ ਮੋੜੂਗਾ? ਪਹਿਲੀ ਗੱਲ ਤਾਂ ਇਹ ਇੱਕ ਅਗਲਾ ਕੁਐਸਚਨ ਆ। ਚੱਲ ਮੰਨ ਲੈਂਦੇ ਆ ਜੇ ਕਿਸੇ ਤੇ ਦੋਸ਼ ਸਾਬਤ ਹੋਇਆ, ਤਾਂ ਦੋਸ਼ ਸਾਬਤ ਹੋਣ ਤੋਂ ਬਾਅਦ ਵੀ ਉਹਦੀ ਸਮਾਂ ਸੀਮਾ ਹੁੰਦੀ ਆ ਵੀ ਭਾਈ ਮੰਨ ਲਓ ਭਾਈ ਰਾਜੂਆਣਾ ਦੀ ਸ਼ਮੂਲੀਅਤ ਪਾਈ ਗਈ ਉਸ ਜਿਹੜੇ ਆਪਣੇ ਬੇਅੰਤ ਸਿੰਘ ਦੇ ਕਤਲ ਕਾਂਡ ਦੇ ਵਿੱਚ, ਤੇ ਜਿੰਨੀ ਉਹਨਾਂ ਦੀ ਸ਼ਮੂਲੀਅਤ ਪਾਈ ਗਈ ਤੇ ਜਿਹੜੀ ਉਹਨਾਂ ਨੂੰ ਸਜ਼ਾ ਮਿਲਦੀ ਸੀ, ਜੇ ਉਮਰ ਕੈਦ ਵੀ ਮਿਲਦੀ ਸੀ ਤਾਂ ਉਹ ਤਕਰੀਬਨ 14 ਸਾਲ ਮੰਨੇ ਜਾਂਦੇ ਆ ਲਗਾਤਾਰਤਾ ਦੇ ਵਿੱਚ, ਤੇ ਉਹਨੂੰ 20 ਸਾਲੀ ਸਜ਼ਾ ਵੀ ਕਹਿ ਦਿੰਦੇ ਆ, ਪਰ ਉਹ ਚ ਦਿਨ ਰਾਤ ਕੱਟ ਕੇ ਛੁੱਟੀਆਂ ਕੱਟ ਕੇ ਹੋ ਜਾਂਦੇ ਆ। ਤੇ ਰਾਜੂਆਣੇ ਦੇ ਮਾਮਲੇ ਚ ਦੇਖਿਆ ਜਾਵੇ ਤਾਂ ਅੱਜ ਤਕਰੀਬਨ 24 ਵਰੇ ਹੋ ਗਏ, 1995 ਤੋਂ ਉਹਨਾਂ ਉਹ ਅੰਦਰ ਆ, 95 ਚ ਪਹਿਲੀ ਵਾਰ ਅਰੈਸਟ ਕੀਤਾ ਸੀ ਉਹਨਾਂ ਨੂੰ, ਜਦੋਂ ਅਰੈਸਟ ਕੀਤਾ ਗਿਆ ਉਦੋਂ ਬਾਅਦ ਤੋਂ ਲੈ ਕੇ ਅੱਜ ਤੱਕ ਉਹ ਅੰਦਰ ਆ, ਤੇ 24 ਸਾਲ ਉਹ ਸਜ਼ਾ ਭੁਗਤ ਚੁੱਕਿਆ। ਸੋ ਇਹ ਫਰਮਾਨ ਆਉਣ ਤੋਂ ਤਾਂ ਮੇਰੇ ਹਿਸਾਬ ਨਾਲ ਹੁਣ ਪੇਪਰ ਵਰਕ ਹੋਣ ਸਾਰ ਉਹਨਾਂ ਨੂੰ ਛੇਤੀ ਤੋਂ ਛੇਤੀ ਰਿਹਾ ਕਰਨਾ ਚਾਹੀਦਾ। ਕੱਲੀ ਉਮਰ ਇਹ ਜਿਹੜੀ ਖਬਰ ਲੱਗੀ ਆ ਕਿ ਭਾਈ ਰਾਜੂਆਣ ਦੀ ਫਾਂਸੀ ਦੀ ਸਜ਼ਾ ਮਾਫ਼ ਹੋ ਕੇ ਉਮਰ ਕੈਦ ਚ ਬਦਲੀ, ਉਮਰ ਕੈਦ ਚ ਬਦਲ ਗਈ ਨੀ, ਉਹਨਾਂ ਨੂੰ ਤਾਂ ਸਿੱਧੀ ਰਿਹਾਈ ਹੋਣੀ ਚਾਹੀਦੀ ਆ। ਅਸੂਲ ਤਾਂ ਇਹ ਆ ਡਾਇਰੈਕਟ ਰਿਹਾਈ ਵਿਦ ਇਨ 1-2 ਵੀਕਸ ਦੇ ਵਿੱਚ ਇਹ ਰਿਹਾਈ ਹੋਣੀ ਚਾਹੀਦੀ ਆ। ਤੇ ਪਰ ਗੱਲ ਤਾਂ ਇਹ ਆ ਜਾਂਦੀ ਆ ਵੀ ਸਿਆਸੀ ਲੋਕ ਆਪਦੇ ਸਿਆਸੀ ਲਾਹੇ ਲੈਂਦੇ ਆ ਜੀ, ਉਹ ਸਿਆਸੀ ਲਾਹਿਆਂ ਦੇ ਵਿੱਚ ਕਈ ਵਾਰੀ ਅਸੀਂ ਫਿਰ ਭਾਵਨਾਵਾਂ ਚ ਚਲੇ ਜਾਂਦੇ ਆ। ਹੁਣ ਤੁਸੀਂ ਮੇਰੀ ਅੱਜ ਦੀ ਗੱਲ ਨੋਟ ਕਰ ਲਿਓ, ਥੋੜੇ ਚਿਰ ਬਾਅਦ ਬੀਜੇਪੀ ਦੀਆਂ ਜਿਹੜੀਆਂ ਸਟੇਜਾਂ ਦੇ ਉੱਤੇ ਬੀਜੇਪੀ ਵੱਲੋਂ ਇਹ ਪ੍ਰਚਾਰਿਆ ਜਾਊ ਵੀ ਅਸੀਂ ਸੀ ਜਿਹੜੀਆਂ ਕਾਲੀਆਂ ਸੂਚੀਆਂ ਖਤਮ ਕੀਤੀਆਂ, ਅਸੀਂ ਇਹ ਕੀਤਾ ਜਿੱਥੇ ਪਾਕਿਸਤਾਨ ਆ ਜਿਹੜਾ ਸਿੱਖਾਂ ਨੂੰ ਆਪਦੇ ਨਾਲ ਲਾਉਣ ਦੀ ਕੋਸ਼ਿਸ਼ ਕਰ ਰਿਹਾ। ਹੁਣ ਸੇਮ ਉਹ ਤੀਰ ਭਾਜਪਾ ਵੱਲੋਂ ਵੱਖਰੇ ਰੂਪ ਦੇ ਵਿੱਚ ਛੱਡਿਆ ਜਾ ਰਿਹਾ, ਉਹਨਾਂ ਨੂੰ ਲੱਗ ਰਿਹਾ ਵੀ ਇਹਨਾਂ ਨੂੰ ਸਿੱਖਾਂ ਨੂੰ ਆਪਾਂ ਜੇ ਉਧਰ ਦੀ ਤੋੜ ਨਹੀਂ ਸਕੇ ਤਾਂ ਇੱਧਰ ਦੀ ਭਰਮਾ ਕੇ ਦੇਖੀਏ, ਸ਼ਾਇਦ ਭਰਮਾਏ ਜਾਣ। ਸੋ ਜੇ ਇੰਨੇ ਕੁ ਹਮਦਰਦ ਹੁੰਦੇ ਨਾ, ਜੇ ਇੰਨੇ ਕੁ ਹਮਦਰਦ ਹੁੰਦੇ ਤਾਂ ਸਾਰਿਆਂ ਨੂੰ ਕਲੀਅਰ ਕੱਟ ਪਤਾ ਵੀ 84 ਤੋਂ ਲੈ ਕੇ 80 ਤੋਂ ਜਾਣੀ 78 ਤੋਂ ਲੈ ਕੇ ਹੁਣ ਤੱਕ, ਚਲੋ ਹੁਣ ਤਾਂ ਛੱਡੋ 92-93-95 ਤੱਕ ਵੀ ਸਿੱਖਾਂ ਨਾਲ ਸਾਡਾ ਧੱਕਾ ਹੋਇਆ, ਬਹੁਤ ਧੱਕਾ ਹੋਇਆ ਤੇ ਉਹਨਾਂ ਨਾਲ ਬੇਇਨਸਾਫ਼ੀ ਹੋਈ ਆ, ਇਹ ਹਰ ਬੰਦੇ ਨੂੰ ਪਤਾ। ਤੇ ਜੇ ਉਸ ਬੇਇਨਸਾਫ਼ੀ ਦੌਰਾਨ ਕੋਈ ਵੀ ਚੀਜ਼ ਕਿਸੇ ਤੇ ਕੇਸ ਬਣਿਆ, ਕੋਈ ਅੰਦਰ ਹੋਇਆ ਜਾਂ ਉਹ ਵੀ ਹੋਇਆ, ਤਾਂ ਫੇਰ ਉਹਦੀ ਹੁਣ ਤਾਂ ਪਛਤਾਪ ਤਾਂ ਕੀਤਾ ਜਾ ਸਕਦਾ ਸੀ ਨਾ 95 ਤੋਂ ਬਾਅਦ, ਤਾਂ 95 ਤੋਂ ਬਾਅਦ ਵੀ 24 ਸਾਲ ਹੋ ਗਏ ਉਸ ਬੇਇਨਸਾਫ਼ੀ ਤੇ ਕਿਸੇ ਨੂੰ ਕੋਈ ਆਈ ਨੀ ਗੱਲ ਵੀ ਹਾਂ ਭਾਈ ਵੀ ਇਹ ਜੇ ਮੰਨ ਲਓ ਕਿਸੇ ਦੇ ਧਾਰਮਿਕ ਥਾਵਾਂ ਦੇ ਉੱਤੇ ਅਟੈਕ ਕਰਕੇ ਉਹਨਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ ਜਾਊ ਤਾਂ ਉਹ ਮੂਹਰੋਂ ਖੰਡ ਥੋੜਾ ਪਾਉਣਗੇ, ਉਹ ਵੀ ਤਾਂ ਆਪਦਾ ਐਕਸ਼ਨ ਕਰਨਗੇ ਨਾ, ਉਹਨਾਂ ਤੋਂ ਇਹੀ ਚੀਜ਼ਾਂ ਹੁੰਦੀਆਂ, ਇਹੀ ਯੁੱਧਾਂ ਦਾ ਹੁੰਦਾ। ਜੇਕਰ ਮੰਨ ਲਓ ਜੇ ਅਸੀਂ ਕਸੂਰਵਾਰ ਤੇ ਧਾਰਾਵਾਂ ਲੱਗਦੀਆਂ ਹੋਣ ਤਾਂ ਫਿਰ ਯੁੱਧ ਦੇ ਹਰੇਕ ਫੌਜੀ ਦੇ ਉੱਤੇ ਧਾਰਾ ਲੱਗਣੀ ਚਾਹੀਦੀ ਹੈ, ਉਹ ਵੀ 302 ਲੱਗਣੀ ਚਾਹੀਦੀ, ਉਹ ਪਤਾ ਨੀ ਕਿੰਨੇ ਕਿੰਨੇ ਕਤਲ ਕੀਤੇ ਹੁੰਦੇ ਉਹਨਾਂ ਨੇ ਉਦੋਂ। ਕੁੱਲ ਮਿਲਾ ਕੇ ਨਾ ਇਹ ਸਿਆਸੀ ਦਾ ਪੇਚ ਆ, ਮੇਰਾ ਮੰਨਣਾ ਇਹ ਆ ਵੀ ਸਾਨੂੰ ਨਾ ਜਿਹੜਾ ਇਹਨਾਂ ਦੀ ਜਿਹੜੀ ਹੁਣ ਇਸ ਭਰਮਾਂ ਚ ਨਹੀਂ ਪੈ ਜਾਣਾ ਚਾਹੀਦਾ। ਹਾਂ ਜੇ ਕੋਈ ਬੰਦੇ ਨੂੰ ਰਾਹਤ ਮਿਲਦੀ ਆ ਅਸੀਂ ਉਹਦਾ ਜ਼ਰੂਰ ਅਸੀਂ ਸਾਨੂੰ ਦਿਲੋਂ ਖੁਸ਼ੀ ਆ ਵੀ ਉਹਨਾਂ ਲੋਕਾਂ ਨੂੰ ਰਾਹਤ ਮਿਲੀ ਆ ਜਿਹੜੇ ਲੋਕ ਆਪਣਾ ਜਿਹੜਾ ਸੁਨਹਿਰੀ ਸਮਾਂ ਜੇਲ੍ਹਾਂ ਚ ਗੁਜ਼ਾਰ ਚੁੱਕੇ ਆ ਤੇ ਉਹ ਇੱਕ ਚਲੋ ਜਿਵੇਂ ਵੀ ਕਿਸੇ ਵੀ ਰੂਪ ਦੇ ਵਿੱਚ ਸੀ, ਉਹਨਾਂ ਨੇ ਕੋਈ ਨਿੱਜੀ ਤਾਂ ਕੀਤਾ ਨੀ ਸੀ, ਕੋਈ ਨਿੱਜਤਾ ਤੋਂ ਤਾਂ ਉਹ ਉੱਤੇ ਸੀਗੀ, ਨਿੱਜਤਾ ਤੋਂ ਉੱਤੇ ਦੀ ਗੱਲ ਸੀ ਕਿਉਂਕਿ ਨਿੱਜੀ ਤਾਂ ਜਿਹੜੇ ਮੇਰੇ ਵਰਗੇ ਆ ਉਹ ਉਦੋਂ ਮਾਵਾਂ ਦੀਆਂ ਬੁੱਕਲਾਂ ਚ ਲੋਕੇ ਜਾਂ ਰਜਾਈਆਂ ਚ ਲੋਕੇ ਟਾਈਮ ਪਾਸ ਕਰਦੇ ਸੀ, ਤੇ ਜੇ ਨਿੱਜਤਾ ਤੋਂ ਉੱਪਰ ਉੱਠ ਕੇ ਕਿਸੇ ਨੇ ਕੀਤਾ ਤਾਂ ਸਾਡੀਆਂ ਜਿਹੜੀਆਂ ਸਾਨੂੰ ਖੁਸ਼ ਹੋਣਾ ਵੀ ਸੁਭਾਵਿਕ ਆ ਤੇ ਸਾਡੀ ਹਮਦਰਦੀ ਵੀ ਉਹਨਾਂ ਨਾਲ ਹੋਣੀ ਚਾਹੀਦੀ ਆ।
ਬਿਲਕੁਲ। ਅੱਛਾ ਬ੍ਰਾਡ ਸਾਹਿਬ, ਗੱਲ ਚੱਲੀ ਪਈ ਹੈ ਹੁਣ ਕਿ ਬੀਜੇਪੀ ਜਿਹੜੀ ਆ ਉਹ ਪੈਰ ਪਸਾਰ ਰਹੀ ਆ ਕਾਫੀ ਦਿਨਾਂ ਤੋਂ, ਅਸੀਂ ਵੈਸੇ ਤਾਂ ਇਹ ਜਿਹੜੀ ਗੱਲ ਆ ਉਹ ਆਪਣੇ ਹਰ ਪ੍ਰੋਗਰਾਮ ਚ ਵੀ ਕਰਦੇ ਆ, ਪਰ ਹਰਿਆਣੇ ਦੀਆਂ ਚੋਣਾਂ ਤੋਂ ਬਾਅਦ ਕਹਿੰਦੇ ਮੋਦੀ ਅਮਿਤ ਸ਼ਾਹ ਜੋੜੀ ਜਿਹੜੀ ਆ ਪੰਜਾਬ ਤੇ ਹੁਣ ਨਜ਼ਰ ਕੇਂਦਰਿਤ ਕਰੇਗੀ ਤੇ ਬਾਦਲਾਂ ਦੀਆਂ ਗਲਤ ਨੀਤੀਆਂ ਦਾ ਜਿਹੜਾ ਖਮਿਆਜ਼ਾ ਆ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਭੁਗਤਣਾ ਪੈ ਸਕਦਾ। ਕਿਉਂਕਿ ਜਿਵੇਂ ਆਪਾਂ ਹੁਣੇ ਜ਼ਿਕਰ ਕਰ ਰਹੇ ਸੀਗੇ ਕਿ ਕੁਛ ਇਹਨਾਂ ਦੀਆਂ ਆਪਣੀਆਂ ਕਮਜ਼ੋਰੀਆਂ ਦੇ ਕਾਰਨ ਵੀ ਬੀਜੇਪੀ ਜਿਹੜੀ ਆ ਉਹ ਫਾਇਦਾ ਚੱਕੇਗੀ, ਪਰ ਦੂਜੇ ਪਾਸੇ ਬਰਾੜ ਸਾਹਿਬ ਅਕਾਲੀ ਜਿਹੜੇ ਆ ਉਹ ਬੜਾ ਯਕੀਨ ਦੇ ਨਾਲ ਇਹ ਕਹਿ ਰਹੇ ਆ ਵੀ ਆਰਥਿਕ ਮੰਦੀ ਵਧਣ ਦੇ ਨਾਲ ਬੀਜੇਪੀ ਜਿਹੜੀ ਆ ਉਹ ਆਪਣੇ ਆਪ ਬਦਨਾਮ ਹੋ ਜਾਣੀ ਹੈ ਤੇ ਲੋਕ ਜਿਹੜੇ ਆ ਉਹ ਅਕਾਲੀ ਕੈਂਪ ਦੇ ਵਿੱਚ ਆਪਣੇ ਆਪ ਪਰਤ ਆਉਣਗੇ। ਜੀ
ਦੇਖੋ ਜਿਹੜੀ ਹੁਣ ਬੀਜੇਪੀ ਦਾ ਜਿਹੜੇ ਰਾਗ ਆ ਜਾਂ ਬੀਜੇਪੀ ਦਾ ਜਿਹੜੇ ਸੁਰ ਆ ਉਹ ਸੱਤਵੇਂ ਅਸਮਾਨ ਤੇ ਆ ਤੇ ਉਹਨੂੰ ਉਹਦੇ ਤੋਂ ਭਾਵ ਕਹੋ ਕਿ ਸਾਰੇ ਉਹਦੇ ਵੱਲ ਨੂੰ ਜਾ ਰਹੇ ਆ। ਮੇਰੀ ਖੁਦ ਕਾਲਿਆਂ ਵਾਲੀ ਮੰਡੀ ਦੇ ਆਪਣੇ ਸਾਡਾ ਮਿੱਤਰ ਹੈ ਜੀ ਬਲਕੌਰ ਸਿੰਘ ਤੇ ਉਹ ਬੀਜੇਪੀ ਨੂੰ ਜੁਆਇਨ ਕਰ ਚੁੱਕੇ ਆ ਕੱਲ ਤੇ ਉਹਨਾਂ ਨੂੰ ਟਿਕਟ ਵੀ ਉੱਥੋਂ ਬੀਜੇਪੀ ਨੇ ਦੇ ਦਿੱਤੀ ਆ, ਪਹਿਲਾਂ ਜਿਹੜੇ ਕਿ ਮੌਜੂਦਾ MLA ਨੇ ਉਸ ਸੀਟ ਦੇ ਉੱਤੇ ਤੇ ਉਹਨਾਂ ਨਾਲ ਜੋ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਕੱਲ ਮੈਂ ਵੀ ਕਾਲ, ਪਰ ਉਹ ਬਿਜੀ ਸਨ ਤੇ ਪਰ ਉਹਨਾਂ ਦੀ ਜਿੰਨੀ ਕੁ ਮੈਂ ਮੀਡੀਆ ਰਾਹੀਂ ਦੇਖੀ ਆ ਗੱਲਬਾਤ ਤਾਂ ਉਹ ਕਹਿੰਦੇ ਜੀ ਮੈਂ ਦੇਖਿਆ ਵੀ ਮੈਂ ਸਰਕਾਰ ਦੇ ਵਿੱਚ ਹੁੰਦਿਆ ਹੋਇਆ ਵੀ ਸਰਕਾਰ ਤੋਂ ਬਾਹਰ ਆ ਜਾ, ਅਕਾਲੀ ਭਾਜਪਾ ਦੀ ਜਿਹੜੀ ਸਰਕਾਰ ਸੀ ਉਹ ਚ ਦੋ ਹੀ ਜਿਹੜੇ ਅਕਾਲੀ ਜਿਹੜੇ ਸੀਟਾਂ ਮਿਲੀਆਂ ਸੀ ਜਿਨ੍ਹਾਂ ਚੋਂ ਇਕੱਲੇ ਜਿੱਤੇ ਸਨ। ਉਹ ਕਹਿੰਦੇ ਵੀ ਮੈਨੂੰ ਕੀ ਫਾਇਦਾ ਹੋਇਆ, ਮੈਂ ਅਪੋਜੀਸ਼ਨ ਚ ਵੀ ਨਹੀਂ ਸੀਗਾ ਤੇ ਮੈਂ ਸੀ ਵੀ ਜਿਹੜੀ ਸੱਤਾਧਾਰੀ ਪਾਰਟੀ ਦਾ ਮੈਂਬਰ, ਪਰ ਮੈਂ ਮੇਰੇ ਨਾਲ ਵਤੀਰਾ ਅਪੋਜੀਸ਼ਨ ਵਾਲਾ ਤਾਂ ਹੋ ਰਿਹਾ ਸੀ ਕਿਉਂਕਿ ਮੈਂ ਅਕਾਲੀਆਂ ਦਾ ਸੀ, ਤਾਂ ਮੈਂ ਚਾਹਿਆ ਵੀ ਕਿਉਂ ਨਾ ਮੈਂ ਮੌਜੂਦਾ ਸਰਕਾਰ ਚ ਆਵਾਂ ਤੇ ਮੈਂ ਆਪਦੇ ਹਲਕੇ ਦੇ ਕੰਮ ਸੁਧਾਰਾਂ। ਦੇਖੋ ਉਹਨਾਂ ਦਾ ਪੱਖ ਇਹ ਜਾਇਜ਼ ਆ। ਦੂਜੇ ਪਾਸੇ ਮਲੂਕਾ ਹੋਰਾਂ ਨੇ ਕਿਹਾ ਵੀ ਉਹਨਾਂ ਨੇ ਮਾਫ਼ੀ ਮੰਗੀ ਹੈ ਤੇ ਉਹਨਾਂ ਨੇ ਗਲਤੀ ਸਵੀਕਾਰ ਕਰੀ ਹੈ ਤੇ ਛੇਤੀ ਵਾਪਸ ਆਉਣਗੇ, ਇਹ ਗੱਲਾਂ ਵੀ ਕਰ ਰਹੇ ਆ। ਦੇਖੋ ਇਹ ਤਾਂ ਸਮਾਂ ਦੱਸੋ ਆਉਣ ਵਾਲੇ ਦਿਨਾਂ ਚ ਵੀ ਉਹ ਕੀ ਹੋ ਰਿਹਾ, ਪਰ ਮੈਨੂੰ ਪਤਾ ਵੀ ਵਾਪਸ ਤਾਂ ਕੀ ਆਉਣਾ, ਉਹ ਬੀਜੇਪੀ ਬੰਦੀ ਉਹ ਕਰਨ ਵਾਲੀ ਮੰਡੀ ਤੋਂ ਫੇਰ ਜਿੱਤਣਗੇ ਤਾਂ ਕਲੀਅਰ ਜੀ ਗੱਲ ਆ, ਇਹਦੇ ਚ ਕੋਈ ਦੋ ਰਾਏ ਨੀ ਹੈਗੀ। ਪਰ ਗੱਲ ਇਹ ਆ ਜਾਂਦੀ ਆ ਜੀ ਵੀ ਜਿਹੜਾ ਬੀਜੇਪੀ ਦਾ ਹੁਣ ਰਾਥ ਆ ਉਹ ਜੇਤੂ ਮੁਦਰਾ ਚ ਅੱਗੇ ਵੱਧ ਰਿਹਾ ਤੇ ਇਸ ਕਰਕੇ ਹਰੇਕ ਬੰਦਾ ਉਹਦੇ ਨਾਲ ਜੁੜ ਰਿਹਾ। ਪਿਛਲੇ ਦਿਨ ਚੰਗੇ ਪਲੇਅਰ ਵੱਡੇ ਵੱਡੇ ਪਲੇਅਰ ਜੁੜੇ ਆ, ਸੰਦੀਪ ਸਿੰਘ ਹਾਕੀ ਵਾਲੇ ਜੁੜੇ, ਜਿਗੇਸ਼ਵਰ ਦੱਤ ਜੁੜੇ, ਇੱਕ ਭਲਵਾਨ ਹੋਰ ਬਹੁਤ ਸਾਰੇ ਲੋਕ ਉਹਨਾਂ ਨਾਲ ਜੁੜ ਰਹੇ ਆ। ਉਹਦਾ ਜੁੜਨ ਦਾ ਕਾਰਨ ਹੀ ਇਹ ਆ ਵੀ ਉਹਨਾਂ ਨੂੰ ਲੱਗ ਰਿਹਾ ਜਿਵੇਂ ਆਮ ਆਦਮੀ ਪਾਰਟੀ ਚ ਵੀ ਅਸੀਂ ਹੁਣ ਜਿੱਤ ਗਏ, MP ਬਣ ਗਏ, MLA ਬਣ ਗਏ, ਇੱਦਾਂ ਹੁੰਦਾ। ਕਿਹੜਾ ਇੱਕ ਵਾਰੀ ਨਾ ਹਰੇਕ ਬੰਦਾ ਜਦੋਂ ਕੋਈ ਐ ਹਵਾ ਦਾ ਬਾਪ ਰੋਲਾ ਬਣਦਾ ਤੇ ਉਹਦੇ ਨਾਲ ਜੁੜਦੇ ਆ, ਪਰ ਵਕਤ ਇਹ ਜਿਹਾ ਚੀਜ਼ ਆ ਵੀ ਵਕਤ ਥੋੜੇ ਚਿਰ ਚ ਦੱਸ ਦਿੰਦਾ ਵੀ ਨਹੀਂ ਉਹ ਫੈਸਲਾ ਗਲਤ ਸੀ ਜਾਂ ਉਹ। ਕਈ ਵਾਰੀ ਕੀ ਹੁੰਦਾ ਵੀ ਬੰਦਾ ਆਪਣਿਆਂ ਨੂੰ ਛੱਡ ਕੇ ਵੀ ਦੂਜਿਆਂ ਨਾਲ ਭੱਜ ਜਾਂਦਾ ਤੇ ਪਰ ਮੁੜ ਕੇ ਆਪਣਿਆਂ ਦੇ ਕੰਨੀ ਵੀ ਨੀ ਆਉਣ ਜੋਗਾ ਰਹਿੰਦਾ ਜਦੋਂ ਬੰਦਾ ਇਹੋ ਜਿਹਾ ਸਟੈਪ ਪੱਟ ਲੈਂਦਾ। ਸੋ ਬੈਸਟ ਤਾਂ ਇਹ ਹੁੰਦੀ ਆ ਵੀ ਜਿਹੜੀ ਤੁਹਾਡੀ ਜੇ ਦੀ ਸੋਚ ਆ ਤੇ ਤੁਹਾਡਾ ਜੇ ਜਾਂ ਤੁਸੀਂ ਹਾਂਗੇ ਜੇ ਉਹਦੇ ਨਾਲ ਕੋਈ ਤੁਹਾਡੇ ਪੈਮਾਨਿਆਂ ਦੇ ਵਿਚਾਰਾਂ ਤੇ ਤੁਸੀਂ ਖਰੇ ਉਤਰਦੇ ਆ ਤਾਂ ਉਸੇ ਪਾਰਟੀ ਨੂੰ ਜੁਆਇਨ ਕਰੋ ਜਾਂ ਉਸੇ ਦਾ ਨਾਲ ਹੀ ਜੁੜੋ। ਜੇ ਤੁਸੀਂ ਤੁਹਾਨੂੰ ਪਤਾ ਵੀ ਐਵੇਂ ਫਾਲਤੂ ਦੀ ਥੋੜੇ ਦਿਨਾਂ ਦੀ ਲਾਈਮ ਲਾਈਟ ਲਈ ਜੁੜਨਾ ਤਾਂ ਉਹ ਨੀ, ਉਹ ਕੋਈ ਬਾਹਲੀ ਫਾਇਦੇ ਚ ਨਹੀਂ ਹੁੰਦੀ। ਉਹ ਮੈਨੂੰ ਪਤਾ ਵੀ ਲੇਟਰ ਆਉਣ ਉਹਦੇ ਨਤੀਜੇ ਚੰਗੇ ਨਹੀਂ ਆਉਂਦੇ ਹੁੰਦੇ। ਸੋ ਇਹ ਕਾਰਨ ਆ। ਪਰ ਦੂਜੇ ਪਾਸੇ ਅਕਾਲੀ ਦਲ ਆ ਜਿਹੜੀ, ਅਕਾਲੀ ਦਲ ਦੇ ਵਿੱਚ ਪ੍ਰੋਬਲਮ ਇਹ ਆ ਰਹੀ ਹੈ ਜੀ ਵੀ ਅਕਾਲੀ ਦਲ ਚਾਹੁੰਦੇ ਹੋਏ ਵੀ ਇੱਕ ਪਰਿਵਾਰ ਚੋਂ ਬਾਹਰ ਨਹੀਂ ਨਿਕਲ ਰਹੀ
ਜੀ,
ਤੇ ਉਸ ਕਰਕੇ ਜਿਹੜੇ ਟਕਸਾਲੀ ਆਗੂ ਪਹਿਲਾਂ ਨਾਰਾਜ਼ ਹੋਏ, ਫਿਰ ਹੋਰ ਦੋ ਤਿੰਨ ਧੜੇ ਜਿਹੜੇ ਆਪਸ ਵਿੱਚ ਨਾਰਾਜ਼ਗੀਆਂ ਜਿਹੜੀਆਂ ਰਹੀਆਂ, ਉਹ ਨਾਰਾਜ਼ਗੀਆਂ ਦਾ ਕਾਰਨ ਹੀ ਇੱਕ ਬਣਦਾ ਵੀ ਜਿਹੜਾ ਇੱਕ ਬਾਪ ਬੇਟੇ ਦੀ ਜਿਹੜੀ ਇੱਕ ਪਾਰਟੀ ਆ ਜਾਂ ਭੈਣ ਭਰਾ ਦੀ ਸਾਲੇ ਭਨੋਈਏ ਦੀ ਜਿਹੜੀ ਪਾਰਟੀ ਦੇ ਤੌਰ ਦੇ ਉੱਤੇ ਜਾਣੀ ਜਾਂਦੀ ਆ, ਉਹ ਪਾਰਟੀ ਜਿੰਨਾ ਚਿਰ ਇਸ ਇਹਨਾਂ ਗੱਲਾਂ ਤੋਂ ਬਾਹਰ ਨੀ ਨਾ ਆਉਂਦੀ ਉਹਨਾਂ ਚਿਰ ਮੈਨੂੰ ਨੀ ਲੱਗਦਾ ਵੀ ਉਹ ਕਾਮਯਾਬੀ ਹਾਸਲ ਹੋਊਗੀ। ਸੋ ਕਾਮਯਾਬੀ ਹਾਸਲ ਕਰਨ ਲਈ ਇਹਨਾਂ ਨੂੰ ਸਭ ਤੋਂ ਪਹਿਲਾਂ ਪਾਰਟੀ ਨੂੰ ਆਮ ਲੋਕਾਂ ਦੀ ਪਾਰਟੀ ਬਣਾਉਣਾ ਪਊਗਾ। ਉਹਨਾਂ ਤੋਂ ਕੋਈ ਅਹੁਦਾ ਛੱਡਣੇ ਪੈਣਗੇ, ਪਰ ਉਹ ਛੱਡਣ ਲਈ ਇਹ ਤਿਆਰ ਨਹੀਂ ਹੈ। ਇਸ ਕਰਕੇ ਜਿਹੜਾ ਇਹ ਪਿਛਲੇ ਪਾਸੇ ਨੂੰ ਬੈਕ ਗੇਅਰ ਦੇ ਉੱਤੇ ਜਿਹੜੀ ਅਕਾਲੀ ਦਲ ਲੱਗੀ ਹੋਈ ਆ ਤੇ ਜਿਹੜੀਆਂ ਜਦੋਂ ਮੁਸੀਬਤਾਂ ਆਉਂਦੀਆਂ ਜਾਂ ਹੋਰ ਆਉਂਦੀਆਂ ਉਹ ਹੋਰ ਜਿਹੜਾ ਬੰਦਾ ਗਲਤੀਆਂ ਕਰਦਾ। ਹੁਣ ਜਿਹੜੀ ਤਾਜ਼ਾ ਗਲਤੀ ਮੈਂ ਦੇਖ ਰਿਹਾ ਅਕਾਲੀ ਦਲ ਦੀ ਉਹ ਇਹ ਆ ਜੀ ਵੀ ਅਕਾਲੀ ਦਲ ਆਉਣ ਵਾਲੇ 550 ਜਿਹੜਾ ਆਪਣਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਗੁਰੂ ਸਾਹਿਬ ਦਾ, ਉਹਦੇ ਲਈ ਵੀ ਬਹੁਤ ਟੇਢੀਆਂ ਸਿਆਸਤਾਂ ਜਿਹੜੀਆਂ ਚੱਲ ਰਹੀਆਂ। ਦੇਖੋ ਹੁਣ ਆਪਾਂ ਜੇ ਸਮੀਖਿਆ ਇਸ ਚੀਜ਼ ਦੀ ਕਰੀਏ ਵੀ ਜੇ 550 ਦਿਹਾੜਾ ਮਨਾਉਣ ਦੀ ਜਿਹੜੀ ਗੱਲ ਆ ਉਹਦਾ ਹੱਕ ਕਿਹਨੂੰ ਆ ਮਨਾਉਣਾ, ਉਸ ਦਿਹਾੜੇ ਨੂੰ ਮਨਾਉਣ ਦਾ ਹੱਕ ਕਿਹਨੂੰ ਆ। ਜੇ ਗੱਲ ਕਰੀਏ ਤਾਂ ਇਹਦੇ ਕਈ ਪਹਿਲੂ ਨਿਕਲਣਗੇ। ਨੰਬਰ ਇੱਕ ਪਹਿਲੂ ਤਾਂ ਨਿਕਲਦਾ ਜੀ ਉਹਦਾ ਹੱਕ ਮਨਾਉਣ ਦਾ ਹੈਗਾ ਜੀ, ਹਰ ਇੱਕ ਸਿੱਖ ਦਾ ਜੋ ਵੀ ਸਿੱਖ ਆ ਉਹਦੀ ਫਰਜ਼ ਬਣਦਾ ਵੀ ਉਹ ਭਾਈ ਇਸ 550 ਦਿਹਾੜੇ ਦੇ ਉੱਤੇ ਵੱਧ ਚੜ੍ਹ ਕੇ ਆਪਦੀ ਖੁਸ਼ੀ ਮਨਾਵੇ ਤੇ ਇਸ ਦਿਹਾੜੇ ਦੇ ਉੱਤੇ ਕੋਈ ਚੰਗਾ ਐਦ ਕਰੇ, ਕੋਈ ਚੰਗਾ ਕਾਰਜ ਕਰੇ ਜਿਹਦੇ ਨਾਲ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਪਾਏ ਪੂਰਨਿਆਂ ਨੂੰ ਜਾਂ ਉਹਨਾਂ ਦੀ ਸੋਚ ਨੂੰ ਅਸੀਂ ਅੱਗੇ ਤੋਰਦਾ ਦਰਸਾਈਏ, ਨਾ ਕਿ ਇਕੱਲੇ ਲੱਡੂ ਵਧਾਣੇ ਵੰਡ ਕੇ ਤੇ ਉਹਨਾਂ ਚੀਜ਼ਾਂ ਤੇ ਆਪਾਂ ਇਸ ਨੂੰ ਕਰੀਏ ਕੇਂਦਰਿਤ ਕਰੀਏ। ਸੋ ਹੁਣ ਦੂਜੇ ਪਾਸੇ ਆ ਜਾਂਦਾ ਜੀ, ਫਿਰ ਉਦੋਂ ਬਾਅਦ ਦੂਜੀ ਕਿਹਦੀ ਜ਼ਿੰਮੇਵਾਰੀ ਆ ਜਾਂਦੀ ਆ? ਦੂਜੀ ਜ਼ਿੰਮੇਵਾਰੀ ਆਉਂਦੀ ਆ ਜੀ, ਸਭ ਤੋਂ ਵੱਡੀ ਜਿਹੜੀ ਸੰਸਥਾ, ਜਿਹੜੀ ਸਿੱਖਾਂ ਦੀ ਸੰਸਥਾ, ਜਿਹੜੀ ਸਿੱਖ ਮਸਲਿਆਂ ਨੂੰ ਸੰਭਾਲਦੀ ਆ, ਉਹ ਆ ਜੀ ਸ਼੍ਰੋਮਣੀ ਕਮੇਟੀ, ਜਿਹੜੀ ਜਾਂ ਮੰਨ ਲਈਏ ਜਥੇਦਾਰ, ਸਾਡੇ ਅਕਾਲ ਜਥੇਦਾਰ ਜੋ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਦੇ ਵਿੱਚ ਜਿਹੜਾ ਇਹ ਸਾਰਾ ਸਾਡੀ ਸਿੱਖ ਕੌਮ ਨੂੰ ਸੇਧ ਦਿੱਤੀ ਜਾਂਦੀ ਆ। ਦੂਜਾ ਸਭ ਤੋਂ ਵੱਡਾ ਆ ਜਾਂਦਾ ਜੀ ਫਰਜ਼, ਵੀ ਉਹ ਆਰਗੇਨਾਈਜ਼ ਕਰਨ ਤੇ ਹਰ ਸਿੱਖ ਉਹਦੇ ਵਿੱਚ ਹਿੱਸਾ ਲਵੇ ਤੇ ਮਨਾਵੇ। ਤੀਜੀ ਜ਼ਿੰਮੇਵਾਰੀ ਆ ਜਾਂਦੀ ਹੈ ਜੀ ਮੌਜੂਦਾ ਸਰਕਾਰ ਦੀ। ਮੌਜੂਦਾ ਸਰਕਾਰ ਦੀ ਜ਼ਿੰਮੇਵਾਰੀ ਇਹ ਹੁੰਦੀ ਆ ਵੀ ਇੱਕ ਉਹ ਸਰਕਾਰ ਲਈ, ਇਹ ਮੈਂ ਨੀ ਕਹਿਣਾ ਵੀ ਉਹ ਸਿੱਖ ਧਰਮ ਨੂੰ ਪਹਿਲ ਦੇਣ ਤੇ ਹੋਰ ਧਰਮਾਂ ਨੂੰ ਆਪਦੇ ਰਾਜ ਚ ਪਹਿਲ ਨਾ ਦੇਣਾ, ਮੈਂ ਇਹ ਕਹਿਣਾ ਵੀ ਉਹ ਉਹਨਾਂ ਨੂੰ, ਸਰਕਾਰ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਦੇਖੋ ਇੱਕ ਸਿੱਖ ਧਰਮ ਦੇ ਜਾਂ ਜਗਤ ਗੁਰੂ ਦੇ ਜਿਹੜਾ ਇਹ ਵਕਤ ਸਾਡੀ ਸਰਕਾਰ ਦੌਰਾਨ ਆ ਰਿਹਾ, ਅਸੀਂ ਵੱਧ ਤੋਂ ਵੱਧ ਜਿਹੜਾ ਉਹਨਾਂ ਨੂੰ ਸੋਰਸਿਸ ਦੇਣੇ ਆ, ਫੰਡ ਦੇਣੇ ਆ, ਉਹਨਾਂ ਲਈ ਜਗ੍ਹਾ ਮੁਹੱਈਆ ਕਰਾਉਣੀ ਆ, ਉਹਨਾਂ ਲਈ ਹਰ ਚੀਜ਼ ਉਹ ਕਰਨੀ ਆ, ਤੇ ਉਹ ਵੀ ਬਿਨਾਂ ਕਿਸੇ ਦਿਖਾਵੇ, ਬਿਨਾਂ ਕਿਸੇ ਸ਼ਰਤ ਤੋਂ। ਸਾਡੀ ਡਿਊਟੀ ਬਣਦੀ ਆ ਵੀ ਅਸੀਂ ਤਾਂ ਪੜਭਾਗੀ ਆ ਵੀ ਸਾਡੇ ਰਾਜ ਦੌਰਾਨ ਇਹ ਆਇਆ। ਉਸ ਤੋਂ ਅਗਲਾ ਜਿਹੜਾ ਸਟੈਪ ਆ ਜਾਂਦਾ ਜੀ ਫੈਡਰਲ ਗਵਰਨਮੈਂਟ ਦਾ, ਜਿਹੜਾ ਦੇਸ਼ ਦੀ ਸਰਕਾਰ ਦਾ, ਜਿਹਨੂੰ ਚਾਹੀਦਾ ਵੀ ਉਸ ਦੇਸ਼ ਦੇ ਇੱਕ ਏਡੇ ਮਹਾਨ ਸ਼ਖਸੀਅਤ ਦਾ 550 ਆ ਰਿਹਾ ਤਾਂ ਉਹ ਆਪਦੇ ਜ਼ਰੀਏ ਸਰਕਾਰੀ ਫੰਡ ਦੇਣ, ਸਰਕਾਰੀ ਤੌਰ ਦੇ ਉੱਤੇ ਛੁੱਟੀ ਅਨਾਊਂਸ ਕਰਨ, ਸਰਕਾਰੀ ਤੌਰ ਦੇ ਉੱਤੇ ਅੱਡੋ ਅੱਡ ਸਮਾਗਮ ਰੱਖਣ, ਗੋਸ਼ਟੀਆਂ ਕਰਵਾਉਣ, ਕੋਈ ਉਹਨਾਂ ਦੇ ਨਾਂ ਦੇ ਉੱਤੇ ਕੋਈ ਚੀਜ਼ਾਂ ਵਧੀਆ ਵਧੀਆ ਡਿਵੈਲਪ ਕਰਨ, ਅਨਾਊਂਸਮੈਂਟਾਂ ਹੋਣ, ਨੀਂਹ ਪੱਥਰ ਰੱਖਣ, ਇਹਦੀਆਂ ਚੀਜ਼ਾਂ ਉਹ ਉਹਨਾਂ ਦਾ ਫਰਜ਼ ਬਣ ਜਾਂਦਾ। ਪਰ ਹੁਣ ਗੱਲ ਇਹ ਆ ਜਾਂਦੀ ਆ ਵੀ ਅਕਾਲੀ ਦਲ ਬਾਦਲ ਉਹ ਕੀ ਆ, ਉਹ ਕੌਣ ਆ, ਸੁਖਬੀਰ ਬਾਦਲ ਕੌਣ ਆ? ਪਰ ਸੁਖਬੀਰ ਬਾਦਲ ਜਿਹੜਾ ਹੁਣ ਰਿਐਕਟ ਕਰ ਰਿਹਾ ਜਿਹੜਾ ਕੁਛ, ਉਹ ਰਿਐਕਟ ਆਮ ਸਿੱਖ ਹੋਣ ਦੇ ਨਾਤੇ ਨਹੀਂ ਕਰ ਰਿਹਾ ਵੀ ਮੇਰਾ ਗੁਰੂ ਸੀ ਤੇ ਆਮ ਸਿੱਖ ਹੋਣ ਦੇ ਨਾਤੇ ਮੈਂ ਜਿੱਥੇ ਵੀ ਜਿੰਨੇ ਜੋਗਾ ਖੜੂੰਗਾ ਜਾਂ ਮੈਂ ਸਪੋਰਟ ਕਰੂੰਗਾ, ਉਹ ਨਹੀਂ ਕਰ ਰਿਹਾ। ਉਹ ਇਹ ਪ੍ਰਟੈਂਡ ਕਰ ਰਿਹਾ ਵੀ ਜਿਹੜਾ ਇਹ ਕੁਛ ਹੈ ਮੇਰੀ ਰਹਿਨੁਮਾਈ ਹੇਠ ਹੋਊ, ਕਿਉਂਕਿ ਜਿਹੜਾ ਸ਼੍ਰੋਮਣੀ ਕਮੇਟੀ ਆ ਜਾਂ ਅਕਾਲ ਤਖ਼ਤ ਉਹ ਮੇਰੀ ਰਹਿਨੁਮਾਈ ਹੇਠ ਆ, ਉਹ ਇਹ ਚੀਜ਼ ਪ੍ਰਟੈਂਡ ਕਰ ਰਿਹਾ, ਇਹ ਚੀਜ਼ ਦਿਖਾ ਰਿਹਾ। ਸੋ ਜੇ ਇਹ ਚੀਜ਼ਾਂ ਤੁਸੀਂ ਕਰਦੇ ਹੋ ਜਾਂ ਦਿਖਾਉਣੇ ਹੋ ਤਾਂ ਤੁਸੀਂ ਕੀ ਖੱਟ ਲਓਗੇ? ਤੁਹਾਨੂੰ ਕੀ ਲੱਗਦਾ ਵੀ ਤੁਸੀਂ ਗੁਰੂ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਕਰ ਲਓਗੇ? ਮੈਂ ਮੈਨੂੰ ਨਹੀਂ ਲੱਗਦਾ, ਇਸ ਕਰਕੇ ਵੀ ਉਹ ਕਰ ਲੈਣਗੇ। ਸੋ ਇਹ ਵੀ ਅਕਾਲੀ ਦਲ ਜਿੰਨਾ ਮਰਜ਼ੀ ਕਹੀ ਜਾਵੇ ਵੀ ਉਹਨਾਂ ਦੇ ਪੱਖ ਚ ਜਾ ਰਿਹਾ, ਪਰ ਇਹ ਉਹਨਾਂ ਦੇ ਪੱਖ ਚ ਨਹੀਂ ਜਾ ਰਿਹਾ, ਇਹ ਉਹਨਾਂ ਤੋਂ ਜਿਹੜਾ ਅਗੇਂਸਟ ਹੀ ਜਾ ਰਿਹਾ। ਪਰ ਚਲੋ ਇਨੀ ਹੋ, ਜਿਹੜਾ ਆਉਣ ਵਾਲਾ ਸਮਾਂ ਉਹ ਦੱਸੂਗਾ। ਪਰ ਅਸੀਂ ਅੱਜ ਇੱਕ ਨਿਮਾਣੇ ਸਿੱਖ ਹੋਣ ਦਾ ਆਪਦਾ ਫਰਜ਼ ਨਿਭਾਈਏ ਜੀ। ਗੁਰੂ ਸਾਹਿਬ ਦੇ 550 ਦਿਵਸ ਦੇ ਮੌਕੇ ਤੇ ਅਸੀਂ ਜੋ ਵੀ ਆਪਣੇ ਵੱਲੋਂ ਕਰ ਸਕਦੇ ਹਾਂ, ਜੋ ਇੱਕ ਕੋਈ ਚੰਗਾ ਕਾਰਜ ਕਰ ਸਕਦੇ ਹਾਂ, ਜੋ ਤੁਹਾਨੂੰ ਲੱਗੇ ਵੀ 550 ਸਾਲ ਦੇ ਉੱਤੇ ਮੈਂ ਆਹ ਕਾਰਜ ਕੀਤਾ ਸੀ, ਉਹ ਅਸੀਂ ਜ਼ਰੂਰ ਕਰੀਏ। ਤੇ ਉਹ ਜੇ ਅਸੀਂ ਕਰਾਂਗੇ ਤਾਂ ਹੀ ਅਸੀਂ ਜਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਾਂਗੇ, ਸਾਨੂੰ ਮਨ ਨੂੰ ਸਕੂਨ ਆਊਗਾ ਵੀ ਵਾਕਈ ਯਾਰ ਅਸੀਂ ਵੀ ਕੁਛ ਜ਼ਿੰਦਗੀ ਚ ਕੀਤਾ
ਜੀ। ਸੋ ਬ੍ਰਾਦਰ ਸਾਹਿਬ, ਅਗਲੀ ਖਬਰ ਵੱਲ ਵਧਦੇ ਆ। ਅਗਲੀ ਖਬਰ ਹੈ ਵੀ ਕਸ਼ਮੀਰ ਦੇ ਵਿੱਚ 57ਵੇਂ ਦਿਨ ਵੀ ਆਮ ਜੀਵਨ ਜਿਹੜਾ ਜੀ ਉਹ ਠੱਪ ਰਿਹਾ, ਬਾਜ਼ਾਰ ਵੀ ਬੰਦ ਰਹੇ ਤੇ ਸਕੂਲਾਂ ਚ ਬੱਚੇ ਨਹੀਂ ਪੜ੍ਹੇ। ਪਰ ਦੂਜੇ ਪਾਸੇ ਜੇ ਪਿਛਲੇ ਕੱਲ ਦਾ ਅਮਿਤ ਸ਼ਾਹ ਹੋਰਾਂ ਦਾ ਬਿਆਨ ਦੇਖੀਏ, ਕੱਲ ਖਬਰਾਂ ਦੀ ਸੁਰਖੀ ਬਣਿਆ ਸੀ ਔਰ ਅਮਿਤ ਸ਼ਾਹ ਹੋਰਾਂ ਦਾ ਕਹਿਣਾ ਸੀਗਾ ਕਿ ਇਹ ਜਿਹੜਾ ਬੰਦ ਦਿਖ ਰਿਹਾ ਆ ਜਾਂ ਜਿਹੜਾ ਕਸ਼ਮੀਰ ਦਾ ਜਨ ਜੀਵਨ ਠੱਪ ਦਿਸ ਰਿਹਾ ਆ, ਇਹ ਅਸਲ ਦੇ ਵਿੱਚ ਸਾਡੇ ਦਿਮਾਗਾਂ ਦੀ ਆਪਣੀ ਉਪਜੀ ਹੋਈ ਸੋਚ ਆ, ਜਦਕਿ ਕਸ਼ਮੀਰ ਦੇ ਵਿੱਚ ਜਿਹੜਾ ਜਨ ਜੀਵਨ ਆ ਉਹ ਬਹੁਤ ਆਮ ਆ, ਪਰ ਇਸ ਨੂੰ ਇਸ ਢੰਗ ਦੇ ਨਾਲ ਬਦਨਾਮ ਕੀਤਾ ਜਾ ਰਿਹਾ।
ਦੇਖੋ ਇਹ ਤਾਂ ਹੁਣ ਹੋਣਾ ਹੀ ਆ ਜੀ, ਹੁਣ ਜਿਹੜਾ ਬੰਦਾ ਦੁਕਾਨਦਾਰ ਆ ਉਹ ਆਪਦੀ ਚੀਜ਼ ਨੂੰ ਸਲਾਹੂ, ਉਹ ਤਾਂ ਦੂਜਾ ਦੱਸੂ ਆ ਨਾ ਵੀ ਇਸ ਜਿਹੜੇ ਦਾਲ ਦੇ ਵਿੱਚ ਰੋੜ ਪਾਏ ਹੋਏ ਆ, ਉਹ ਤਾਂ ਜਿਹੜਾ ਲੈ ਕੇ ਜਾਂਦਾ ਗਾਹਕ ਜਿਹੜਾ ਉਹਨੂੰ ਉਹ ਦੱਸਦਾ। ਸੋ ਅਸਲ ਸੱਚਾਈ ਤਾਂ ਹੈਗੀ ਆ ਜੀ ਵੀ ਜਿਹੜਾ ਕਸ਼ਮੀਰ ਦੇ ਹਾਲਾਤ ਆ ਜਿਹੜੇ ਉਹ ਹਜੇ ਨਾਰਮਲ ਨਹੀਂ ਹੋਏ, ਇੱਕ ਵੱਡੀ ਤਬਦੀਲੀ ਆਈ ਆ। ਵੱਡੀ ਤਬਦੀਲੀ ਨੂੰ ਐਡੀ ਛੇਤੀ ਨਾਰਮਲ ਨਹੀਂ ਹੁੰਦੀ ਜਿੱਡੀ ਛੇਤੀ ਤੁਸੀਂ ਇਹ ਸਮਝਦੇ ਆ। ਸੋ ਕੋਸ਼ਿਸ਼ ਜਿਹੜੀ ਸਰਕਾਰ ਕਰੂਗੀ ਆਪਦੇ ਵੱਲੋਂ, ਪਰ ਮੇਰਾ ਇਹ ਮੰਨਣਾ ਵੀ ਧਾਰਾ 370 ਆ ਜਿਹੜੇ ਦੇ ਨਤੀਜੇ ਮਾੜੇ ਨਹੀਂ ਆਉਂਦੇ, ਧਾਰਾ 370 ਹਟਾਉਣ ਦੇ ਇਹਦੇ ਨਤੀਜੇ ਲੋਕਲ ਕਸ਼ਮੀਰੀਆਂ ਨੂੰ ਚੰਗੇ ਆਉਣਗੇ, ਮੈਂ ਪਹਿਲੇ ਦਿਨ ਤੋਂ ਕਹਿ ਰਿਹਾ। ਮੈਂ ਇਸ ਲਈ ਨੀ ਕਹਿ ਰਿਹਾ ਵੀ ਭਾਜਪਾ ਨੇ ਕੀਤਾ, ਅਮਿਤ ਸ਼ਾਹ ਨੇ ਕੀਤਾ ਜਾਂ ਉਹ ਕੀਤਾ, ਉਹ ਗੱਲ ਅੱਡ ਆ, ਉਹ ਚੀਜ਼ ਵੱਖਰੀ ਆ ਇੱਕ ਵੀ ਉਹਨਾਂ ਨੇ ਕਿਹੜੇ ਰੂਪ ਚ ਕੀਤਾ ਕਿਵੇਂ ਕੀਤਾ ਉਹ ਅੱਡ ਆ। ਪਰ ਜੇ ਇਹਨੂੰ ਲਾਗੂ ਹੋਣ ਦਿੱਤਾ ਜਾਤਾ ਜਾਂ ਲਾਗੂ ਹੋ ਗਿਆ ਤੇ ਇਹਦੇ ਨਤੀਜੇ ਨੀ ਮਾੜੇ ਆਉਂਦੇ, ਨਤੀਜੇ ਉਹਨਾਂ ਦੇ ਜੰਮੂ ਕਸ਼ਮੀਰ ਦੇ ਮਾਮਲੇ ਚ ਉਹਨਾਂ ਨੂੰ ਕੋਈ ਮਾੜਾ ਨੀ ਆਊਗਾ, ਉਹਨਾਂ ਦਾ ਚੰਗਾ ਹੀ ਹੋਊਗਾ। ਕਿਉਂਕਿ ਫਿਰ ਜਿਹੜਾ ਪਾਕਿਸਤਾਨ ਆ ਨਾ
ਜੀ,
ਜੇ ਕਹੀਏ ਵੀ ਪਾਕਿਸਤਾਨ ਇਹਨਾਂ ਦਾ ਭਲਾ ਕਰ ਰਿਹਾ, ਭਲਾ ਤਾਂ ਪਾਕਿਸਤਾਨ ਨਹੀਂ ਕਰ ਰਿਹਾ ਕਸ਼ਮੀਰ ਦਾ।
ਹੁਣ
ਜੇ ਹਿੰਦੁਸਤਾਨ ਦੀ ਅੱਜ ਅਰਥ ਵਿਵਸਥਾ ਵਿਗੜੀ ਪਈ ਹੈ ਨਾ, ਤਾਂ ਪਾਕਿਸਤਾਨ ਦੀ ਅਰਥ ਵਿਵਸਥਾ ਤਾਂ ਜਮਾ ਹੀ ਖੱਜਲ ਆ, ਉਹਦੇ ਤਾਂ ਪੱਲੇ ਕੱਖ ਹੀ ਨੀ ਹੈਗੀ। ਉਹ ਜੰਮੂ ਕਸ਼ਮੀਰ ਨੂੰ ਕਿਵੇਂ ਚੰਗੇ ਪਾਸੇ ਲੈ ਜੂਗੀ, ਨਹੀਂ ਲਿਜਾ ਸਕਦੀ। ਸੋ ਜੇ ਅੱਜ ਜੰਮੂ ਕਸ਼ਮੀਰ ਦੇ ਖੁੱਲਦਾ, ਦੁਨੀਆ ਲਈ ਖੁੱਲਦਾ, ਤਾਂ ਉੱਥੇ ਇਨਵੈਸਟਰ ਆਉਂਦੇ ਆ, ਉੱਥੇ ਬਹੁਤ ਵੱਡੀ ਇੰਡਸਟਰੀ ਬਣੂ, ਲੋਕਾਂ ਲਈ ਬਹੁਤ ਜ਼ਿਆਦਾ ਫਾਇਦਾ ਹੋਊਗਾ।
ਹੁਣ
ਇੱਕ ਪਹਾੜੀ ਜਿਹੜੀ ਕਿ ਕਿਸੇ ਕੰਮ ਨੀ ਆ ਰਹੀ, ਕੁਛ ਨੀ ਆ ਰਹੀ, ਤੇ ਉਹ ਪਹਾੜੀ ਦੇ ਦਾ ਕੋਈ ਮਾਲਕ ਆ, ਪਰ ਉਹ ਜੇ ਵੇਚਣੀ ਚਾਹੇ ਤਾਂ 5 ਰੁਪਈਆਂ ਦੀ ਨੀ ਵੇਚ ਸਕਦਾ ਸੀ, ਤੇ ਹੁਣ ਉਹ ਇੱਕ ਇੱਕ ਪਹਾੜੀ ਕਰੋੜਾਂ ਅਰਬਾਂ ਰੁਪਈਆਂ ਚ ਉਹਨਾਂ ਦੇ ਸੌਦੇ ਹੋਣਗੇ, ਜਿਹੜੇ ਉੱਥੇ ਇਨਵੈਸਟਰ ਆਉਣਗੇ। ਮੈਂ ਨੀ ਕਹਿੰਦਾ ਵੀ ਉਹ ਖੂਬਸੂਰਤੀ ਖਰਾਬ ਕਰਨ ਕਸ਼ਮੀਰ ਦੀ, ਪਰ ਖੂਬਸੂਰਤੀ ਜੇ ਹੁਣ ਕਹੀਏ ਫਿਰ ਇਹ ਤਾਂ ਕਿਤੇ ਦੀ ਵੀ ਨੀ ਹੋਣੀ ਚਾਹੀਦੀ ਖਰਾਬ, ਫਿਰ ਤਾਂ ਸਾਰੇ ਕਿਤੇ ਜਿੱਥੇ ਕੰਕਰੀਟ ਜੰਗਲ ਬਣੇ ਆ ਤੇ ਉੱਥੋਂ ਦੀ ਵੀ ਨੀ ਹੋਣੀ ਚਾਹੀਦੀ, ਪਰ ਇੱਕ ਲਿਮਿਟ ਤਾਂ ਹੋਣੀ ਚਾਹੀਦੀ ਨਾ। ਉਹ ਤਾਂ ਤੁਸੀਂ ਤੈਅ ਕਰਦੇ ਹੋ ਵੀ ਸਾਨੂੰ ਕਿੰਨੇ ਪਰਸੈਂਟ ਅਸੀਂ ਕਰ ਸਕਦੇ ਹਾਂ, ਪਰ ਨਤੀਜੇ ਉਹਦੇ ਮਾੜੇ ਨੀ ਆਉਂਦੇ ਲੋਕਲ ਕਸ਼ਮੀਰੀਆਂ ਲਈ। ਉਹ ਲੋਕਲ ਕਸ਼ਮੀਰੀਆਂ ਦੇ ਵਿੱਚ ਵੀ ਹੁਣ ਉਹ ਕੁਝ ਕੁ ਲੋਕ ਆ ਜਿਹੜੇ ਭੜਕਾਈ ਜਾਂਦੇ ਆ ਵੀ ਭੜਕਾਈ ਚਲੋ ਤੇ ਆਪੇ ਇੱਕ ਦਿਨ ਜਿਹੜਾ ਇਹਦਾ ਆਪਾਂ ਨੂੰ ਕੀ ਆ, ਸਾਡੀਆਂ ਸਰਕਾਰਾਂ ਚੱਲੀ ਜਾਣੀਆਂ, ਸਾਡੀਆਂ ਕੁਰਸੀਆਂ ਚੱਲੀ ਜਾਣੀਆਂ। ਆਹ ਜਿਹੜੀ ਅਸਲ ਮਸਲਾ ਇਹ ਆ, ਆਮ ਲੋਕਾਂ ਦੀ ਸੋਚ ਸੋਚਣ ਨੀ ਦਿੰਦੇ।
ਬਿਲਕੁਲ ਸੁਬਰਾਟ ਸਾਹਿਬ, ਧਾਰਾ 370 ਦੇ ਵਿਰੁੱਧ ਜਿਹੜੀਆਂ ਪਟੀਸ਼ਨਾਂ ਪਾਈਆਂ ਗਈਆਂ ਸੀਗੀਆਂ ਚੁਣੌਤੀ ਦੇਣ ਵਾਲੀਆਂ, ਸੋ ਉਹਦੇ ਫੈਸਲੇ ਦਾ ਵੀ ਜਿਹੜਾ ਅੱਜ ਜਵਾਬ ਆਉਣਾ ਜਾਂ ਕਹਿ ਲਓ ਵੀ ਸੁਣਵਾਈ ਜਿਹੜੀ ਆ ਉਹ ਅੱਜ ਹੋਣੀ ਆ, ਕਿਉਂਕਿ ਇਸ ਧਾਰਾ ਨੂੰ ਖਤਮ ਕੀਤੇ ਜਾਣ ਦੇ ਫੈਸਲੇ ਨੂੰ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਸੀ ਉਹਨਾਂ ਨੇ ਚੁਣੌਤੀ ਦਿੱਤੀ ਸੀ, ਔਰ ਉਹ ਪਟੀਸ਼ਨਾਂ ਵੀ ਦਾਇਰ ਕੀਤੀਆਂ ਸੀਗੀਆਂ ਸੰਵਿਧਾਨਕ ਬੈਂਚ ਦੇ ਕੋਲ, ਔਰ ਜਿਹੜਾ ਮਾਮਲਾ ਸੀਗਾ ਇਹ ਭੇਜ ਦਿੱਤਾ ਗਿਆ ਸੀ ਜੀ ਸੰਵਿਧਾਨਕ ਬੈਂਕ ਕੋਲ, ਤੇ ਇਹ ਜਿਹੜਾ ਬੈਂਕ ਹੈ ਹੁਣ ਮੰਗਲਵਾਰ ਨੂੰ ਯਾਨੀ ਕਿ ਅੱਜ ਇਹਦੀ ਸੁਣਵਾਈ ਕਰੇਗਾ, ਔਰ ਮੁੱਖ ਜੱਜ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਨੇ ਪਟੀਸ਼ਨਾਂ ਨੂੰ 5 ਜੱਜਾਂ ਦੇ ਬੈਂਚ ਦੇ ਕੋਲ ਭੇਜ ਦਿੱਤਾ, ਤੇ ਪਟੀਸ਼ਨਾਂ ਦੇ ਵਿੱਚ ਕਸ਼ਮੀਰ ਚ ਪੱਤਰਕਾਰਾਂ ਦੀ ਆਵਾਜਾਈ ਤੇ ਰੋਕਾਂ ਦਾ ਜਿਹੜਾ ਮਾਮਲਾ ਚੁੱਕਣ ਵਾਲੀਆਂ ਪਟੀਸ਼ਨਾਂ ਦੇ ਘਾਟੀ ਵਿੱਚ ਨਾਬਾਲਗਾਂ ਦੀ ਕਥਿਤ ਨਜਾਇਜ਼ ਹਿਰਾਸਤ ਦਾ ਦਾਅਵਾ ਕਰਨ ਵਾਲੀਆਂ ਪਟੀਸ਼ਨਾਂ ਵੀ ਇਹਦੇ ਵਿੱਚ ਸ਼ਾਮਲ ਕੀਤੀਆਂ ਗਈਆਂ। ਖੈਰ ਦੇਖਦੇ ਆ ਕਿ ਜਿਹੜਾ ਜਵਾਬ ਆ ਕੀ ਆਉਂਦਾ ਆ, ਕੀ ਸੁਣਵਾਈ ਜਿਹੜੀ ਆ ਇਹਦੇ ਤੇ ਹੁੰਦੀ ਆ ਜੀ।
ਸੋ ਬਿਲਕੁਲ ਜੀ, ਜਿਹੜੇ ਕਾਨੂੰਨੀ ਪੱਧਰ ਦੇ ਉੱਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਉਹ ਹੋ ਰਹੀ ਆ, ਤੇ ਉਸੇ ਨੂੰ ਆਪਾਂ ਨੂੰ ਵੇਟ ਕਰਨਾ ਪੈਣਾ ਵੀ ਕਾਨੂੰਨੀ ਪੱਧਰ ਦੇ ਉੱਤੇ ਉਹ ਕਿਵੇਂ ਕਿਵੇਂ ਸਾਰਾ ਕੁਛ ਹੁੰਦਾ,
ਤੇ
ਜੇ ਕਾਨੂੰਨੀ ਪੱਧਰ ਦੇ ਉੱਤੇ ਉਹ ਇਹਦੀ ਕਾਰਵਾਈ ਹੋ ਜਾਂਦੀ ਆ ਜਾਂ ਸਾਰਾ ਕੁਛ ਹੋ ਜਾਂਦਾ, ਤਾਂ ਫੇਰ ਫੈਸਲਾ ਕੋਰਟ ਨੇ ਕਰਨਾ। ਕੋਰਟ ਕੀ ਦੇਖਦਾ, ਕੋਰਟ ਆਪਦੇ ਅਬਜ਼ਰਵਰ ਉੱਥੇ ਭੇਜਦਾ, ਕੋਰਟ ਕਿਹੜੀ ਨਜ਼ਰ ਨਾਲ ਸਾਰਾ ਕੁਛ ਘਟਨਾਕ੍ਰਮ ਨੂੰ ਦੇਖਦਾ, ਉਹਦਾ ਪਤਾ ਆਉਣ ਵਾਲੇ ਦਿਨਾਂ ਚ ਲੱਗ ਜੂਗਾ ਜੀ। ਜਿਹੜਾ ਸਹੀ ਤਰੀਕਾ ਇਹ ਆ, ਐਵੇਂ ਫਾਲਤੂ ਦੇ ਜਿਹੜੇ ਬਿਆਨਬਾਜ਼ੀਆਂ ਉਹ ਕੋਈ ਤਰੀਕਾ ਨਹੀਂ।
ਬਿਲਕੁਲ ਬਿਲਕੁਲ। ਸੋ ਖਬਰਾਂ ਮੈਨੂੰ ਲੱਗਦਾ ਵੀ ਹੁਣ ਆਪਾਂ ਇੱਥੇ ਹੀ ਰੋਕਦੇ ਆ। ਵੈਸੇ ਤਾਂ ਪ੍ਰਧਾਨ ਮੰਤਰੀ ਸਾਹਿਬ ਵੀ ਕਾਫੀ ਦਾਅਵੇ ਕਰ ਰਹੇ ਆ ਵੀ ਅਮਰੀਕੀ ਯਾਤਰਾ ਜਿਹੜੀ ਉਹਨਾਂ ਨੇ ਪਿਛਲੇ ਹਫ਼ਤੇ ਕੀਤੀ ਆ ਉਹਦੇ ਵਿੱਚ ਜਿਹੜੇ ਤਜਰਬੇ ਹੋਏ ਆ ਬੜੇ ਸੋਹਣੇ ਰਹੇ ਆ ਉਹਨਾਂ ਦੇ, ਦੁਨੀਆਂ ਨੂੰ ਕਹਿੰਦੇ ਭਾਰਤ ਤੋਂ ਬਹੁਤ ਉਮੀਦਾਂ ਜਾਗੀਆਂ ਹੋਈਆਂ, ਇਸ ਵੇਲੇ ਬੜੇ ਆਸ਼ਾਵਾਦੀ ਦਿਸੇ ਆ ਉਹਨਾਂ ਨੂੰ ਅਮਰੀਕੀ ਜਿਹੜੇ ਭਾਰਤੀ ਆ। ਸੋ ਉਹਨਾਂ ਦੇ ਜਿਹੜੇ ਦਾਅਵੇ ਆ ਉਹ ਵੈਸੇ ਤਾਂ ਆਏ ਦਿਨ ਹਰ ਕਿਸੇ ਨਵੇਂ ਦੇਸ਼ ਦੇ ਵਿੱਚ ਜਦੋਂ ਦੌਰਾ ਕਰਕੇ ਆਉਂਦੇ ਆ ਤਾਂ ਇਸ ਤਰ੍ਹਾਂ ਦੇ ਜਿਹੜੇ ਉਹ ਦਾਅਵੇ ਵੀ ਕਰਦੇ ਆ, ਬਿਆਨ ਵੀ ਦਿੰਦੇ ਆ। ਸੋ ਇਸੇ ਤਰ੍ਹਾਂ ਦੇ ਕੁਛ ਹੋਰ ਬਿਆਨ ਉਹਨਾਂ ਨੇ ਅਮਰੀਕੀ ਯਾਤਰਾ ਤੋਂ ਬਾਅਦ ਵੀ ਦਿੱਤੇ ਆ। ਤੇ ਬਰਾੜ ਸਾਹਿਬ ਖਬਰਾਂ ਜਿਹੜੀਆਂ ਫਿਰ ਮੈਨੂੰ ਲੱਗਦਾ ਵੀ ਆਪਾਂ ਇੱਥੇ ਰੋਕਦੇ ਆ ਹੁਣ, ਤੇ ਤੁਸੀਂ ਜਾਣ ਤੋਂ ਪਹਿਲਾਂ ਕੋਈ ਜ਼ਰੂਰੀ ਸੁਨੇਹਾ, ਕੋਈ ਸਾਡੇ ਨਾਲ ਕੋਈ ਗੱਲ ਦਿਲ ਦੀ ਜਿਹੜੀ ਸਾਂਝੀ ਕਰਨੀ ਚਾਹੁੰਦੇ ਹੋ ਜ਼ਰੂਰ ਕਰੋ।
ਬਸ ਜੀ, ਜ਼ਰੂਰੀ ਸੁਨੇਹੇ ਤੇ ਗੱਲਾਂ ਤਾਂ ਦਿਲਾਂ ਦੀਆਂ ਇਹੀ ਹੈ ਜੀ ਵੀ ਅਸੀਂ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਆਪਣੇ ਪਿਛੋਕੜ ਲਈ ਚਿੰਤਤ ਰਹਿੰਦੇ ਹਾਂ, ਆਪਦੇ ਪਿੱਛੇ ਜੋ ਅਸੀਂ ਛੱਡ ਆਏ ਉਹਦੇ ਲਈ ਚਿੰਤਤ ਰਹਿੰਦੇ ਹਾਂ, ਉਹਨਾਂ ਖ਼ਬਰਾਂ ਵੀ ਚਿੰਤਤ ਰਹਿੰਦੇ ਹਾਂ। ਤੇ ਕੋਈ ਬੁਰੀ ਗੱਲ ਨੀ, ਰਹਿਣਾ ਚਾਹੀਦਾ, ਪਰ ਇੱਕ ਨਾ ਸਾਨੂੰ ਜਿਹੜੀ ਦੇਖੋ ਦੇਖ ਭੇਡ ਚਾਲ ਜਾਂ ਉਹ ਨੀ ਸਾਨੂੰ ਕਰਨੀ ਚਾਹੀਦੀ, ਉਹਦੇ ਤੋਂ ਬਹੁਤ ਕਈ ਵਾਰੀ ਆ ਜਾਂਦਾ ਮਾਣਾ ਔਖਾ ਹੁੰਦਾ ਵੀ ਜਦੋਂ ਬਿਨਾਂ ਸੋਚੇ ਸਮਝੇ ਕੋਈ ਵੀ ਚੀਜ਼ ਨੂੰ ਅਸੀਂ ਇੰਨੇ ਕੁ ਵੱਡੇ ਪੱਧਰ ਤੇ ਜਾਂ ਸਲਾਹਣ ਲੱਗ ਜਾਂਦੇ ਜਾਂ ਨਿੰਦਣ ਲੱਗ ਜਾਂਦੇ ਹਾਂ ਜਾਂ ਫਿਰ ਲੜਨ ਲੱਗ ਜਾਂਦੇ ਹਾਂ ਆਪਸ ਮੇ, ਸੋ ਇਹ ਚੀਜ਼ਾਂ ਨਾ ਮੈਂ ਤਾਂ ਕਹਿ ਰਿਹਾ ਵੀ ਜਿਹੜੇ ਸਿਆਸੀ ਲੋਕਾਂ ਨੂੰ ਤਾਂ ਮਿਲਦਾ ਇਹਨਾਂ ਦਾ ਫਾਇਦਾ, ਸਾਨੂੰ ਆਮ ਲੋਕਾਂ ਨੂੰ ਕੀ ਫਾਇਦਾ ਮਿਲਦਾ? ਸਾਨੂੰ ਆਮ ਲੋਕਾਂ ਨੂੰ ਤਾਂ ਰਿਸ਼ਤੇ ਖਰਾਬ ਹੁੰਦੇ ਨਾ, ਸਾਡੇ ਰਿਲੇਸ਼ਨ ਖਰਾਬ ਹੁੰਦੇ ਆ ਬਸ, ਸਾਡੇ ਲਈ ਤਾਂ ਆਹ ਕੁਛ ਆ। ਸੋ ਬੇਨਤੀ ਹੈ ਜੀ, ਸੋਸ਼ਲ ਮੀਡੀਆ ਦੇ ਜ਼ਰੀਏ ਜਾਂ ਕਿਸੇ ਵੀ ਜ਼ਰੀਏ ਨਾ ਐਵੇਂ ਫਾਲਤੂ ਦੇ ਆਪਸ ਵਿਚ ਸਿੰਘ ਨਾ ਅੜਾਓ। ਇਹ ਕੋਈ ਇਹ ਹੁਣ ਕੋਈ ਬੇਅੰਤ ਸਿੰਘ ਦੀ ਫੈਮਿਲੀ ਲਾ ਲੋ, ਇਹਨਾਂ ਦੀ ਲਾ ਲੋ, ਅਕਾਲੀਆਂ ਦੀ ਲਾ ਲੋ, ਇਹ ਸਭ ਇੱਕੋ ਥਾਲੀ ਦੇ ਚੱਟੇ ਵੱਟੇ ਆ। ਕਿਸੇ ਨਾ ਕਿਸੇ ਮੋੜ ਤੇ ਪਤਾ ਨੀ ਲੱਗਦਾ ਹੁੰਦਾ ਕਿੱਥੇ ਕੌਣ ਕਿਹਦੇ ਨਾਲ ਜੁੜ ਜੇ। ਇੱਕ ਪਾਸੇ ਆਰ ਐਸ ਐਸ ਭਗਵਾਨ ਦੀਆਂ ਗੱਲਾਂ ਹੋਈ ਜਾਂਦੀਆਂ ਨੇ, ਦੂਜੇ ਪਾਸੇ ਅਸੀਂ ਅੰਮ੍ਰਿਤਧਾਰੀ ਸਿੰਘ ਤੇ ਅਸੀਂ ਉਹਨਾਂ ਨਾਲ ਪਾਰਟਨਰਸ਼ਿਪ ਹੁਣ ਤੱਕ ਕਰਦੇ ਆਏ ਹਾਂ, ਬੀਜੇਪੀ ਦੇ ਰਹੇ ਹਾਂ ਜੀ, ਸਾਰਾ ਕੁਛ ਅਕਾਲੀ ਪਾਰਟੀ। ਤਾਂ ਦੱਸੋ ਜੀ, ਫਿਰ ਅਸੀਂ ਐਵੇਂ ਲੜੀ ਜਾਂਦੇ ਰਹਿੰਦੇ ਹਾਂ ਵੀ ਸਾਨੂੰ ਨਾ ਤਾਂ ਕਿਤੇ ਆਰ ਐਸ ਐਸ ਨੇ ਕੁਛ ਕਿਹਾ ਨਾ ਹੋਰ ਕਿਹਾ। ਸੋ ਬੈਸਟ ਆਈਡੀਆ ਇਹ ਹੈ ਜੀ, ਅਸੀਂ ਆਪਣੀ ਜ਼ਿੰਦਗੀ ਤੇ ਧਿਆਨ ਦੇਈਏ ਤੇ ਜ਼ਿੰਦਗੀ ਨੂੰ ਅੱਗੇ ਤੋਰੀਏ।
ਬਿਲਕੁਲ ਬਿਲਕੁਲ ਬਰਾੜ ਸਾਹਿਬ, ਔਰ ਤੁਸੀਂ ਤਾਂ ਚਲੋ ਇਸ ਨੂੰ ਰਾਜਨੀਤਿਕ ਪੱਖ ਤੋਂ ਛੇੜਿਆ, ਪਰ ਜੇ ਆਮ ਜ਼ਿੰਦਗੀ ਚ ਵੀ ਗੱਲ ਕੀਤੀ ਜਾਵੇ ਤਾਂ ਬਰਾੜ ਸਾਹਿਬ ਮੈਨੂੰ ਲੱਗਦਾ ਵੀ ਸਵਾਰਥ ਇੰਨਾ ਕੁ ਜ਼ਿਆਦਾ ਭਾਰੂ ਹੋ ਗਿਆ ਕਿ ਅਸੀਂ ਕਈ ਵਾਰ ਦੇਖਦੇ ਹਾਂ ਵੀ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਇੱਕ ਦੂਸਰੇ ਦੀ ਜਿਵੇਂ ਹੋਈ ਹੈ ਨਾ, ਦੇਖਣ ਨੂੰ ਐਂ ਲੱਗਦਾ ਹੁੰਦਾ ਵੀ ਜੇ ਸਾਹਮਣੇ ਆਮੋ ਸਾਹਮਣੇ ਹੋਈਏ ਤਾਂ ਸ਼ਾਇਦ ਗਲਾ ਘੁੱਟਣ ਤੱਕ ਵੀ ਜਾਈਏ ਹਨਾ, ਪਰ ਜੋ ਜਿਸ ਤਰ੍ਹਾਂ ਦੀ ਜਿਹੜੀ ਦੂਸ਼ਣਬਾਜ਼ੀ ਅਸੀਂ ਇੱਕ ਦੂਸਰੇ ਦੇ ਲਈ ਕਰਦੇ ਹਾਂ, ਪਰ ਫਿਰ ਜਿੱਥੇ ਸਾਡੇ ਨਾ ਹਿੱਤ, ਜਿੱਥੇ ਸਾਡਾ ਸਵਾਰਥ ਪ੍ਰਧਾਨ ਹੋ ਜਾਂਦਾ ਉੱਥੇ ਅਸੀਂ ਇੱਕ ਵੀ ਹੋ ਜਾਂਦੇ ਹਾਂ ਤੇ ਉੱਥੇ ਫਿਰ ਸਾਡੇ ਕਹਿ ਲਓ ਵੀ ਅਸੂਲ ਜਿਹੜੇ ਆ ਉਹ ਵੀ ਛਿੱਕੇ ਟੰਗੇ ਜਾਂਦੇ ਆ। ਸੋ ਇਸ ਕਰਕੇ ਸਿਆਸਤ ਤਾਂ ਚਲੋ ਕਹਿੰਦੇ ਹੁੰਦੇ ਵੀ ਰਾਜਨੀਤੀ ਜਿਹੜੀ ਆ ਉਹ ਤਾਂ ਬੜੀ ਇੱਕ ਪੇਚੀਦਾ ਖੇਡ ਆ ਹਨਾ, ਤੇ ਗੁੰਝਲਦਾਰ ਖੇਡ ਆ, ਜਾਂ ਫਿਰ ਰਾਜਨੀਤੀ ਤਾਂ ਇੱਕ ਗੰਦੀ ਖੇਡ ਵੀ ਕਹਿੰਦੇ ਆ ਆਪਾਂ, ਪਰ ਜਦੋਂ ਆਪਾਂ ਆਮ ਜ਼ਿੰਦਗੀ ਦੇ ਵਿੱਚ ਕਹਿੰਦੇ ਵੀ ਰਾਜਨੀਤਿਕ ਆਗੂ ਜਾਂ ਜਿਹੜੇ ਸਿਆਸੀ ਲੋਕ ਆ ਉਹ ਏਦਾਂ ਦੀ ਸੋਚ ਰੱਖਦੇ ਹੋਣਗੇ, ਜੇ ਆਮ ਇਨਸਾਨ ਵੀ ਏਦਾਂ ਦੀ ਸੋਚ ਰੱਖਦੇ ਆ ਤਾਂ ਸਾਨੂੰ ਬਹੁਤ ਕੁਛ ਸੋਚਣਾ ਪੈਣਾ ਵੀ ਅਸੀਂ ਕਿਸ ਤਰ੍ਹਾਂ ਦਾ ਸਮਾਜ ਸਿਰਜ ਰਹੇ ਹਾਂ।
ਜੀ ਜੀ ਬਿਲਕੁਲ, ਸਾਨੂੰ ਇਹ ਗੱਲਾਂ ਸੋਚਣੀਆਂ ਪੈਣੀਆਂ ਕਿਉਂਕਿ ਇਹਨਾਂ ਗੱਲਾਂ ਦੇ ਵਿੱਚ ਇਹ ਸਾਡਾ ਲਾਹਾ ਲੋਕ ਇਹਨਾਂ ਚੀਜ਼ਾਂ ਚੋਂ ਉਠਾ ਜਾਂਦੇ ਆ। ਸੋ ਜੇ ਅਸੀਂ ਸੋਚ ਵਿਚਾਰ ਕੇ ਕੁਛ ਵੀ ਕਰਾਂਗੇ ਤਾਂ ਅਸੀਂ ਬਚ ਰਹਾਂਗੇ ਇਹਨਾਂ ਚੀਜ਼ਾਂ ਚੋਂ। ਸੋ ਆਪਦੀ ਜ਼ਿੰਦਗੀ ਜਿਉਂ ਦੀ, ਆਪਣੇ ਪਰਿਵਾਰ ਨੂੰ ਟਾਈਮ ਦਿਓ, ਆਪਦੇ ਆਲੇ ਦੁਆਲੇ ਨੂੰ ਖੂਬਸੂਰਤ ਰੱਖੋ ਜਿੰਨਾ ਕੁ ਕਰ ਸਕਦੇ ਹੋ, ਨਿੱਤਰ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਲੋਕਾਂ ਲਈ ਜਿਉਂ, ਲੋਕਾਂ ਲਈ ਜ਼ਰੂਰ ਕੰਮ ਕਰੋ, ਬਸ ਇਹੀ ਰਹੋ। ਬੜਾ ਲੋੜ ਨਹੀਂ ਹੈਗਾ ਸਿਆਸੀ ਲੋਕਾਂ ਦੇ ਦਾਅ ਪੇ ਚੜ੍ਹਨ
ਜੀ। ਸੋ ਬਰਾੜ ਸਾਹਿਬ ਬਹੁਤ ਹੀ ਖੂਬਸੂਰਤ ਸੁਨੇਹਾ, ਔਰ ਬਹੁਤ ਬਹੁਤ ਧੰਨਵਾਦ ਵੀ ਤੁਹਾਡਾ, ਤੁਸੀਂ ਆਪਣੇ ਕੀਮਤੀ ਵਕਤ ਵਿੱਚੋਂ ਵਕਤ ਕੱਢਿਆ ਔਰ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਥ ਦਿੱਤਾ ਔਰ ਹਮੇਸ਼ਾ ਦਿੰਦੇ ਹੋ, ਬਹੁਤ ਬਹੁਤ ਸ਼ੁਕਰੀਆ।
ਮਿਹਰਬਾਨੀ ਜੀ, ਆਪ ਸਭ ਦੀ ਜਿਹੜੇ ਵੀ ਰੇਡੀਓ ਨਾਲ ਜੁੜੇ ਆ ਜੀ, ਸਭ ਦਾ ਧੰਨਵਾਦ ਤੇ ਪਰ ਮਾਫ਼ੀ ਚਾਹੁੰਦੇ ਆ ਜੀ ਕਿਸੇ ਦੇ ਜੇ ਕੋਈ ਗੱਲ ਦਿਲ ਨੂੰ ਲੱਗੀ ਹੋਵੇ, ਮੇਰਾ ਇਸ ਲਈ ਮਕਸਦ ਕੋਈ ਨਹੀਂ ਸੀ ਜੀ, ਬਹੁਤ ਮਿਹਰਬਾਨੀ
ਜੀ। ਸੋ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ। ਸੋ ਦੋਸਤੋ, ਇਹ ਸਨ ਮਿੰਟੂ ਬਰਾੜ ਜਿਹੜੇ ਕਿ ਈਡਨ ਹੋਪ ਤੋਂ, ਵਿਕਟੋਰੀਆ ਦੇ ਈਡਨ ਹੋਪ ਇਲਾਕੇ ਤੋਂ ਸਾਡੇ ਨਾਲ ਬਣੇ ਹੋਏ ਸੀ ਖਬਰਾਂ ਦੇ ਸਿਲਸਿਲੇ ਦੇ ਵਿੱਚ, ਹਮੇਸ਼ਾ ਆਪਣੀਆਂ ਟਿੱਪਣੀਆਂ ਦਿੰਦੇ ਨੇ ਔਰ ਸਾਡੇ ਨਾਲ ਖਬਰਾਂ ਦਾ ਜਿਹੜਾ ਇਹ ਸਿਲਸਿਲਾ ਆ ਉਹਦੇ ਚ ਹਾਜ਼ਰ ਹੁੰਦੇ ਨੇ। ਸੋ ਖਬਰਾਂ ਦਾ ਇਹ ਸਿਲਸਿਲਾ ਹੁਣ ਇੱਥੇ ਸਾਨੂੰ ਰੁਕਣਾ ਪੈਣਾ, ਉਸ ਤੋਂ ਪਹਿਲਾਂ ਸਾਡੇ ਨਾਲ ਕੁਝ ਦੋਸਤ ਬਣੇ ਹੋਏ ਆ, ਅਸੀਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ। ਪਿੰਦਰ ਬਰਾੜ ਕਾਫੀ ਦੇਰ ਤੋਂ ਸਾਡੇ ਨਾਲ ਬਣੇ ਹੋਏ ਆ, ਸਤਿ ਸ੍ਰੀ ਅਕਾਲ ਬੁਲਾਈ ਆ ਉਹਨਾਂ ਨੇ, ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਬਹੁਤ ਪਿਆਰ ਭਰੀ। ਪਿੰਦਰ ਤੁਹਾਨੂੰ ਵੀ ਔਰ ਤੁਹਾਡੀ ਉਡੀਕ ਤਾਂ ਹਮੇਸ਼ਾ ਹੁੰਦੀ ਆ, ਪਰ ਜਦੋਂ ਕਿਤੇ ਤੁਸੀਂ ਹਾਜ਼ਰੀ ਲਾਉਂਦੇ ਆ ਤਾਂ ਸਾਨੂੰ ਹੋਰ ਵੀ ਜ਼ਿਆਦਾ ਚੰਗਾ ਲੱਗਦਾ ਪ੍ਰੋਗਰਾਮ ਦੇ ਵਿੱਚ ਅੱਜ ਪਹੁੰਚਣ ਦੇ ਲਈ, ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਤੁਸੀਂ ਆਪਣਾ ਸਾਥ ਬਣਾਈ ਰੱਖੋ ਸਾਡੇ ਨਾਲ ਤੇ ਪ੍ਰੋਗਰਾਮ ਆਪਾਂ ਅੱਗੇ ਲੈ ਕੇ ਜਾਵਾਂਗੇ ਤੁਹਾਡੇ ਸਾਥ ਦੇ ਨਾਲ ਹੀ। ਤੇ ਇਸ ਤੋਂ ਬਾਅਦ ਅੱਗੇ ਸਾਡੇ ਨਾਲ ਕੁਝ ਹੋਰ ਦੋਸਤ ਜੁੜੇ ਨੇ, ਉਹਨਾਂ ਦੇ ਮੈਸੇਜ ਅਸੀਂ ਸ਼ਾਮਲ ਕਰਦੇ ਰਹਾਂਗੇ ਈਮੇਲ ਦੇ ਜ਼ਰੀਏ ਔਰ ਟੈਲੀਗ੍ਰਾਮ ਦੇ ਜ਼ਰੀਏ, ਪਰ ਤੁਹਾਡੇ ਸਾਰਿਆਂ ਦੇ ਮੈਸੇਜਸ ਦੀ ਸਾਨੂੰ ਬੜੀ ਸ਼ਿੱਦਤ ਦੇ ਨਾਲ ਉਡੀਕ ਰਹਿੰਦੀ ਹੈ। ਬ੍ਰੇਕ ਜੇ ਨਹੀਂ ਹੋਈ ਤਾਂ ਹੁਣ ਹੋਈ ਹੋਣੀ ਹੈ, 9 ਵਜੇ ਵਾਲੀ ਬ੍ਰੇਕ ਦੇ ਵਿੱਚ ਤੁਸੀਂ ਸਾਨੂੰ ਆਪਣਾ ਜਿਹੜਾ ਮੈਸੇਜ ਹੈ ਟਾਈਪ ਕਰਕੇ ਭੇਜੋ, ਅਸੀਂ ਜਦ ਤੱਕ ਉਡੀਕ ਕਰਦੇ ਹਾਂ ਕਿਉਂਕਿ ਸਾਨੂੰ ਵੀ ਹੁਣ ਇੱਕ ਬ੍ਰੇਕ ਲੈਣੀ ਪੈਣੀ ਆ ਤੇ ਪ੍ਰੋਗਰਾਮ ਦੇ ਵਿੱਚ ਵਕਤ ਇੱਕ ਬ੍ਰੇਕ ਦਾ ਹੋ ਗਿਆ। ਸੋ ਇਸ ਵਪਾਰਕ ਵਕਤੇ ਤੋਂ ਬਾਅਦ ਬਹੁਤ ਜਲਦੀ ਹੁੰਦੇ ਹਾਂ ਹਾਜ਼ਰ ਦੁਬਾਰਾ ਲਾਰਾਂ ਦੇ ਵਿੱਚ, ਜੁੜੇ ਰਹੋ ਬਣੇ ਰਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ।
इस प्रोग्राम नु स्पॉन्सर करन लई संपर्क करो accounts@harmanradio.com जा विजिट करो साडी वेबसाइट harmanradio.com।
आदित्य फिल्म्स प्रेजेंट्स तेरी मेरी जोड़ी।
चंगा होया जे तेरा रिश्ता टूटे, एहजे मुंडे नु कोई दऊंगा भी कौन?
क्यों, मैं टूंडा वा ते मैं लग मार के तुरदा?
आज भी जाके देख लो, कल्ली कल्ली कुड़ी मजनू दे पीछे पई है।
दास्तान अनमोल रिश्तियां दी, प्यार दी, तकरार दी, स्टारिंग सैमी गिल, किंग बी चौहान एंड सिद्धू मूसेवाला। तेरी मेरी जोड़ी 13 सितंबर तो तुहाडे नजदीकी सिनेमा घरां च। फॉर मोर इन्फो
visit whitehillstudios.com.
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Saab, saab, dasde tu kaun
hai? Main Vasakha, Andli Pata Khasan.
Bol ki chauna.
Niyare lede chauna, main niyare dawa mainu.
Oh, to adinu.
Taya.
Hai dialogue hai, on wali Punjabi film Nikka Zaildar 3 da. Jo release hon jaari hai, is 20 September nu tuhade nedle cinema karan vich.
Harman Radio, ek waar phir leke aa reha hai program Migration Matters. With Visa Aid, Immigration and Education Services, jis vich migration sambandhi kise vi tarah de sawal da jawab tusi lai sakoge. So sunna na bhulna har mangalwar Amardeep Kaur naal sham 7 baje ton 8 baje tak program Migration Matters.
Roti hajam nahi hundi, varto golden grain flour mills da Garewal chakki aata taaza ghat chemical di varton wali kanak jehdi ki siddhi khetan chon mill ch lai jandi. Australia da baneya shuddh aata taaza khao te tandurust raho. ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-5.
ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨਹੀਂ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਚਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਗ੍ਰੇਡ ਕੋਰਸਿਸ, ਆਟੋਮੇਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਜ਼। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਚਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-7323 0288-859-0377 ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।
ਘਰ ਛੱਡ ਕੇ ਦੇਸ ਪਰ ਆਏ ਅਸੀਂ ਭਲੇ ਦੀ ਖਾਤਿਰ ਆਏ, ਘਰ ਛੱਡ ਕੇ ਦੇਸ ਪਰ ਆਏ ਅਸੀਂ ਭਲੇ ਦੀ ਖਾਤਿਰ ਆਏ। ਕਾਲਜ ਜਾਈਏ ਕੰਮ ਵੀ ਡਟ ਕੇ ਕਰਦੇ ਆ, ਪਤਾ ਹੈ ਲੱਗਿਆ ਸੱਚੀਆਂ ਸਖਤ ਕਮਾਈਆਂ ਦਾ। ਸੁਪਨੇ ਸਾਡੇ ਨਾਲ ਜੁੜੇ ਨੇ ਕਿੰਨਿਆਂ ਦੇ, ਅਸੀਂ ਸਟੂਡੈਂਟ ਸਾਨੂੰ ਫਿਕਰ ਪੜਾਈਆਂ ਦਾ। ਸੁਪਨੇ ਸਾਡੇ ਨਾਲ ਜੁੜੇ ਨੇ ਕਿੰਨਿਆਂ ਦੇ, ਅਸੀਂ ਸਟੂਡੈਂਟ ਸਾਨੂੰ ਫਿਕਰ ਪੜਾਈਆਂ ਦਾ, ਅਸੀਂ ਸਟੂਡੈਂਟ ਸਾਨੂੰ ਫਿਕਰ ਪੜਾਈਆਂ ਦਾ। ਕਰਕੇ ਲਾਉਂਦੀ ਏ ਮੰਗ ਲਾਡਲੇ ਪੁੱਤ ਦੀ ਪੂਰੀ ਕਰ ਦਿੱਤੀ, ਪਿਓ ਨੇ ਅਤੀ ਭੈਣੀ ਗਹਿਣੇ ਧਰ ਦਿੱਤੀ। ਲਾਪਰਵਾਹ ਤੇ ਬੇਫਿਕਰੇ ਜੈ ਹੁੰਦੇ ਸਾਂ, ਲਾਪਰਵਾਹ ਤੇ ਬੇਫਿਕਰੇ ਜੈ ਹੁੰਦੇ ਸਾਂ। ਬੀਤ ਗਿਆ ਉਹ ਮੌਸਮ ਲਾਪਰਵਾਹੀਆਂ ਦਾ, ਸੁਪਨੇ ਸਾਡੇ ਨਾਲ ਜੁੜੇ ਨੇ ਕਿੰਨਿਆਂ ਦੇ, ਅਸੀਂ ਸਟੂਡੈਂਟ ਸਾਨੂੰ ਫਿਕਰ ਪੜਾਈਆਂ ਦਾ। ਸੋਹਣੇ ਆ, ਇਸ ਮੁਲਕ ਵਿੱਚ ਆਪਾਂ ਪੈਰ ਜਮਾਉਣੇ ਆ, ਚੇਤਾ ਰੱਖੀਏ ਅੱਖੀਆਂ ਲਾਈਆਂ ਦਾ, ਸੁਪਨੇ ਸਾਡੇ ਨਾਲ ਜੁੜੇ ਨੇ ਕਿੰਨਿਆਂ ਦੇ, ਅਸੀਂ ਸਟੂਡੈਂਟ ਸਾਨੂੰ ਫਿਕਰ ਪੜ੍ਹਾਈਆਂ ਦਾ, ਅਸੀਂ ਸਟੂਡੈਂਟ ਸਾਨੂੰ ਫਿਕਰ ਪੜ੍ਹਾਈਆਂ ਦਾ, ਪੜ੍ਹਨ ਦੇ ਮੌਕੇ ਦਿੱਤੇ ਤੇ ਰੁਜ਼ਗਾਰ ਰਿਸ਼ਤਾ ਕੋਈ ਲੜਾਈਆਂ ਦਾ, ਸੁਪਨੇ ਸਾਡੇ ਨਾਲ ਜੁੜੇ ਨੇ ਕਿੰਨਿਆਂ ਦੇ, ਅਸੀਂ ਸਟੂਡੈਂਟ ਸਾਨੂੰ ਫਿਕਰ ਪੜ੍ਹਾਈਆਂ ਦਾ, ਸੁਪਨੇ ਸਾਡੇ ਨਾਲ ਜੁੜੇ ਨੇ ਕਿੰਨਿਆਂ ਦੇ, ਅਸੀਂ ਸਟੂਡੈਂਟ ਸਾਨੂੰ ਫਿਕਰ ਪੜ੍ਹਾਈਆਂ ਦਾ, ਅਸੀਂ ਸਟੂਡੈਂਟ ਸਾਨੂੰ ਫਿਕਰ ਪੜ੍ਹਾਈਆਂ ਦਾ, ਅਸੀਂ ਸਟੂਡੈਂਟ ਸਾਨੂੰ ਫਿਕਰ ਪੜ੍ਹਾਈਆਂ ਦਾ।
ਜੀ ਦੋਸਤੋ, ਬ੍ਰੇਕ ਤੋਂ ਬਾਅਦ ਸਵਾਗਤ ਕਰਦੇ ਹਾਂ। ਵਪਾਰਕ ਵਕਫੇ ਦੌਰਾਨ ਤੁਸੀਂ ਕੁਝ ਇਸ਼ਤਿਹਾਰ ਸੁਣ ਰਹੇ ਸੀ ਸਾਡੇ ਸਹਿਯੋਗੀਆਂ ਤੇ ਸਾਡੇ ਸਪਾਂਸਰਸ ਦੇ, ਜਿਹੜੇ ਸਪਾਂਸਰਸ ਦੇ ਸਾਨੂੰ ਮਦਦ ਕਰਦੇ ਨੇ ਸਾਡੇ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ। ਤੇ ਉਸ ਤੋਂ ਬਾਅਦ ਤੁਸੀਂ ਇੱਕ ਗੀਤ ਸੁਣਿਆ ਔਰ ਦੇਵੀ ਮਖਸੂਸਪੁਰੀ ਹੋਰਾਂ ਦੀ ਆਵਾਜ਼ ਦੇ ਵਿੱਚ ਇਹ ਗੀਤ ਮੈਨੂੰ ਲੱਗਦਾ ਵੀ ਤੁਹਾਨੂੰ ਜ਼ਰੂਰ ਟੁੰਬਿਆ ਹੋਣਾ, ਤੁਹਾਡੇ ਦਿਲ ਨੂੰ ਜ਼ਰੂਰ ਟੁੰਬਿਆ ਹੋਣਾ ਇਹਨੇ, ਕਿਉਂਕਿ ਜਿੰਨੇ ਵੀ ਆਸਟ੍ਰੇਲੀਆ ਜਾਂ ਕੈਨੇਡਾ ਦੇ ਵਿੱਚ ਵਿਦਿਆਰਥੀ ਗਏ ਨੇ ਹਨਾ, ਉਹਨਾਂ ਵਿਦਿਆਰਥੀਆਂ ਦੇ ਜੀਵਨ ਦੇ ਸੰਘਰਸ਼ ਦੀ ਕਹਾਣੀ ਇਸ ਗੀਤ ਨੇ ਕਹੀ ਆ। ਸੋ ਬਹੁਤ ਸਾਰੇ ਗਾਇਕਾਂ ਨੇ ਇਹੋ ਜਿਹੇ ਜਿਹੜੇ ਗੀਤ ਆ ਉਹ ਗਾਏ ਆ, ਔਰ ਉਹ ਗੀਤ ਜਿਹੜੇ ਆ ਉਹ ਸਿੱਧੇ ਸਾਡੇ ਦਿਲ ਦੇ ਉੱਤੇ ਜਿਹੜੀ ਇੱਕ ਆਪਣੀ ਛਾਪ ਆ ਉਹ ਵੀ ਛੱਡਦੇ ਆ ਹਨਾ। ਔਰ ਦੇਵੀ ਮਖਸੂਸਪੁਰੀ ਹੋਰਾਂ ਦੀ ਆਵਾਜ਼ ਦੇ ਵਿੱਚ ਇਹ ਗੀਤ ਮੈਨੂੰ ਖੁਦ ਨੂੰ ਵੀ ਬੜਾ ਚੰਗਾ ਲੱਗਿਆ, ਕਿਉਂਕਿ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਜਦੋਂ ਇੱਥੇ ਆ ਕੇ ਜਿਹੜੀ ਉਹ ਜਿਹੜੀ ਵਿਦੇਸ਼ ਦੀ ਚਕਾਚੌਂਦ ਸਾਨੂੰ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਲੁਭਾਉਂਦੀ ਹੁੰਦੀ ਆ ਹਨਾ, ਔਰ ਜਦੋਂ ਇੱਥੇ ਦੀਆਂ ਜਿਹੜੀਆਂ ਜ਼ਮੀਨੀ ਹਕੀਕਤਾਂ ਆ ਉਹ ਸਾਹਮਣੇ ਆਉਂਦੀਆਂ ਆ, ਜਾਂ ਫਿਰ ਜਿਹੜੀ ਉਹ ਸਟਰਗਲ ਆ ਜਿਹੜੀ ਸ਼ੁਰੂ ਹੁੰਦੀ ਆ ਸਾਡੀ ਹਨਾ, ਤੇ ਉਹ ਸਟਰਗਲ ਕਰਨ ਦੇ ਦੌਰਾਨ ਜਿਹੜੇ ਤਜਰਬੇ ਸਾਨੂੰ ਹੁੰਦੇ ਆ ਇੱਥੇ, ਉਹ ਜ਼ਰੂਰ ਸਾਨੂੰ ਜ਼ਿੰਦਗੀ ਨੂੰ ਨੇੜਿਓਂ ਪਛਾਣਨ ਦੀ ਜਿਹੜੀ ਇੱਕ ਸੋਝੀ ਆ ਉਹ ਜ਼ਰੂਰ ਦਿੰਦੇ ਆ, ਕਿਉਂਕਿ ਇੱਕ ਜਿਹੜੀ ਆਰਟੀਫਿਸ਼ੀਅਲ ਜਿਹੀ ਲਾਈਫ ਜਿਹੜੀ ਅਸੀਂ ਉੱਥੇ ਜਿਉਂਦੇ ਹੁੰਦੇ ਆ ਜਿਹਦੇ ਵਿੱਚ ਸਾਨੂੰ ਜਿਹੜੀ ਸਿਰਫ ਵਿਦੇਸ਼ ਦੀ ਚਕਾਚੌਂਦ ਦਿਸਦੀ ਆ, ਜਿਹਦੇ ਵਿੱਚ ਸੋਹਣੇ ਸੋਹਣੇ ਝਰਨੇ ਦਿਸਦੇ ਆ, ਸੋਹਣੇ ਸੋਹਣੇ ਜਿਹੜੇ ਸ਼ਾਪਿੰਗ ਸੈਂਟਰ ਆ ਉਹ ਦਿਸਦੇ ਆ ਹਨਾ, ਤੇ ਜਿਹੜੀਆਂ ਫੋਟੋਜ਼ ਅਸੀਂ ਇੱਥੋਂ ਦੇ ਲੋਕਾਂ ਦੀਆਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਦੇਖ ਕੇ ਖਿੱਚੇ ਚਲੇ ਜਾਂਦੇ ਆ ਹਨਾ, ਵੀ ਇੰਨੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ, ਇੰਨੇ ਸੋਹਣੇ ਸੋਹਣੇ ਘਰ, ਪਰ ਅਸਲ ਦੇ ਵਿੱਚ ਉਹ ਸਾਰਾ ਕੁਛ ਪ੍ਰਾਪਤ ਕਰਨ ਦੇ ਲਈ ਇੱਕ ਕਰੜੀ ਘਾਲਣਾ ਜਿਹੜੀ ਆ ਉਹ ਜ਼ਰੂਰ ਕਰਨੀ ਪੈਂਦੀ ਆ, ਘਾਲਣੀ ਪੈਂਦੀ ਆ, ਕਿਉਂਕਿ ਮਿਹਨਤ ਜਿਹੜੀ ਆ ਜੇ ਅਸੀਂ ਕਰਦੇ ਆ ਤਾਂ ਇਹਨਾਂ ਦੇਸ਼ਾਂ ਦੇ ਵਿੱਚ ਮਿਹਨਤ ਦਾ ਮੁੱਲ ਜਿਹੜਾ ਆ ਉਹ ਜ਼ਰੂਰ ਪੈਂਦਾ ਆ, ਪਰ ਕਈ ਵਾਰ ਕੀ ਹੁੰਦਾ ਕਿ ਉਸ ਮਿਹਨਤ ਨੂੰ ਕਰਨ ਦੌਰਾਨ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਆ, ਬਹੁਤ ਤਰ੍ਹਾਂ ਦੀਆਂ ਜਿਹੜੀਆਂ ਮੁਸੀਬਤਾਂ ਆ ਹਨਾ, ਉਹਨਾਂ ਦਾ ਸਾਹਮਣਾ ਵੀ ਸਾਨੂੰ ਜ਼ਰੂਰ ਕਰਨਾ ਪੈਂਦਾ, ਔਰ ਜਦੋਂ ਉਹ ਮੁਸ਼ਕਲਾਂ, ਜਦੋਂ ਉਹ ਔਕੜਾਂ, ਜਦੋਂ ਉਹ ਮੁਸੀਬਤਾਂ ਦਾ ਅਸੀਂ ਸਾਹਮਣਾ ਕਰਦੇ ਹਾਂ ਤਾਂ ਜੇ ਅਸੀਂ ਪੂਰੇ ਹੌਸਲੇ ਦੇ ਨਾਲ, ਬੁਲੰਦ ਹੌਸਲੇ ਦੇ ਨਾਲ ਉਹਨਾਂ ਦਾ ਸਾਹਮਣਾ ਕਰਦੇ ਹਾਂ ਤਾਂ ਆਪਣੇ ਜ਼ਿੰਦਗੀ ਦੀ ਜਿਹੜੀ ਅਸੀਂ ਇੱਕ ਮਿੱਥੀ ਹੋਈ ਜਿਹੜੀ ਇੱਕ ਸੋਚ ਹੈ ਹਨਾ ਉਸ ਨੂੰ ਪੂਰਾ ਕਰ ਲੈਂਦੇ ਹਾਂ, ਜਾਂ ਫਿਰ ਜ਼ਿੰਦਗੀ ਦਾ ਜਿਹੜਾ ਨਿਸ਼ਾਨਾ ਆ ਜਿਹੜਾ ਅਸੀਂ ਮਿੱਥਿਆ ਹੋਇਆ ਆ ਹਨਾ ਉਸ ਨੂੰ ਪ੍ਰਾਪਤ ਕਰ ਲੈਂਦੇ ਹਾਂ, ਪਰ ਜੇ ਕਿਤੇ ਸਾਡਾ ਹੌਸਲਾ ਡੋਲ ਜਾਂਦਾ ਆ ਤਾਂ ਫਿਰ ਸਾਡੇ ਉਹ ਜਿਹੜੇ ਸਾਰੇ ਸੁਪਨੇ ਆ ਉਹ ਰੁਲ ਜਾਂਦੇ ਆ। ਸੋ ਉਹ ਸੁਫਨੇ ਨਾ ਰੁਲਣ ਇਹ ਦੁਆ ਅਸੀਂ ਕਰਦੇ ਆ, ਕਿਉਂਕਿ ਇਹਨਾਂ ਵਿਦੇਸ਼ਾਂ ਦੇ ਵਿੱਚ ਇਹਨਾਂ ਧਰਤੀਆਂ ਦੇ ਉੱਤੇ ਸਾਰਾ ਕੁਛ ਬਹੁਤ ਸੋਹਣਾ ਦਿਖਦਾ ਆ, ਪਰ ਉਹ ਸਾਰਾ ਕੁਛ ਸੋਹਣਾ ਬਣਾਉਣ ਦੇ ਵਿੱਚ ਜਿਹੜਾ ਸਮਾਂ ਲੱਗਦਾ ਆ, ਜਿਹੜੀ ਮਿਹਨਤ ਲੱਗਦੀ ਆ, ਜਿਹੜੀਆਂ ਕੋਸ਼ਿਸ਼ਾਂ ਲੱਗਦੀਆਂ ਆ, ਜਿਹੜੇ ਯਤਨ ਲੱਗਦੇ ਆ, ਹਨਾ, ਉਹ ਬਹੁਤ ਜ਼ਿਆਦਾ ਵੱਡੇ ਹੁੰਦੇ ਆ। ਸੋ ਕਈ ਵਾਰ ਕੀ ਹੁੰਦਾ ਆ ਕਿ ਉਹਨਾਂ ਕੋਸ਼ਿਸ਼ਾਂ ਨੂੰ ਕਰਦਿਆਂ ਕਰਦਿਆਂ ਉਸ ਸਮੇਂ ਨੂੰ ਉਡੀਕਦਿਆਂ ਉਡੀਕਦਿਆਂ ਸਾਡੀ ਜਿਹੜੀ ਹਿੰਮਤ ਆ ਕਈ ਵਾਰ ਟੁੱਟ ਜਾਂਦੀ ਆ। ਸੋ ਅਸੀਂ ਹੌਸਲੇ ਦੇ ਨਾਲ, ਬੁਲੰਦ ਹੌਸਲੇ ਦੇ ਨਾਲ, ਹਿੰਮਤ ਦੇ ਨਾਲ ਉਹਨਾਂ ਸਾਰੀਆਂ ਦੁਸ਼ਵਾਰੀਆਂ, ਉਹਨਾਂ ਸਾਰੀਆਂ ਔਕੜਾਂ ਦਾ ਜਿਹੜਾ ਸਾਹਮਣਾ ਉਹ ਕਰਨਾ, ਔਰ ਵਿਦਿਆਰਥੀਆਂ ਦੇ ਲਈ ਜਿਹੜੇ ਵੀ ਸਟੂਡੈਂਟ ਵੀਰ, ਜਿਹੜੀਆਂ ਵੀ ਸਟੂਡੈਂਟ ਭੈਣਾਂ ਇੱਥੇ ਮਿਹਨਤ ਮੁਸ਼ਕਤ ਕਰਦੀਆਂ ਨੇ, ਔਰ ਜਿਨ੍ਹਾਂ ਨੇ ਬਹੁਤ ਸੋਹਣੇ ਸੁਫਨੇ ਸੰਜੋਏ ਹੋਏ ਆ, ਉਹਨਾਂ ਨੂੰ ਅਸੀਂ ਜ਼ਰੂਰ ਕਹਾਂਗੇ ਕਿ ਹੌਸਲੇ ਬੁਲੰਦ ਰੱਖੋ, ਜ਼ਰੂਰ ਜਿੱਤ ਤੁਹਾਡੀ ਹੋਵੇਗੀ। ਨਿਸ਼ਾਨਾ ਜਿਹੜਾ ਆ ਮਿੱਥਿਆ ਹੋਇਆ ਤੁਹਾਡਾ, ਉਹ ਜ਼ਰੂਰ ਤੁਹਾਨੂੰ ਪ੍ਰਾਪਤ ਹੋਵੇਗਾ, ਹਨਾ। ਪਰ ਕਈ ਵਾਰ ਹਨਾ ਵੱਖੋ ਵੱਖਰੇ ਜਜ਼ਬਾਤ ਹੁੰਦੇ ਆ। ਇੱਕ ਸ਼ਾਇਰ ਲਿਖਦਾ ਵੀ ਇੱਕ ਐਸਾ ਹੈ ਦੇਸ਼, ਉਹ ਯਾਰਾ ਇੱਕ ਐਸਾ ਹੈ ਦੇਸ਼, ਕਿਉਂ ਕਹਿੰਦੇ ਬੇਗਾਨਾ ਇਸ ਨੂੰ, ਕਿਉਂ ਕਹਿੰਦੇ ਪਰਦੇਸ, ਮੌਸਮ ਵਾਂਗੂ ਬਦਲ ਗਏ ਇੱਥੇ ਰਿਸ਼ਤੇ ਨਾਤੇ ਸਾਰੇ, ਪੈ ਗਈਆਂ ਤਨਹਾਈਆਂ ਪੱਲੇ, ਹੌਕੇ ਹੰਝੂ ਖਾਰੇ, ਕਿਸ ਨੂੰ ਕਹੀਏ ਆਪਣਾ ਇੱਥੇ ਸਭ ਦਾ ਨਕਲੀ ਭੇਸ। ਕਿਉਂਕਿ ਕਹਿੰਦੇ ਆ ਵੀ ਜਦੋਂ ਅਸੀਂ ਹਕੀਕਤ ਦੇ ਨਾਲ ਰੂਬਰੂ ਹੁੰਦੇ ਆ ਨਾ, ਤਾਂ ਫਿਰ ਬਹੁਤ ਸਾਰੇ ਭੇਦ ਖੁੱਲਦੇ ਆ, ਫਿਰ ਲੱਗਦਾ ਕਿ ਬਹੁਤ ਕੁਛ ਜਿਹੜਾ ਆ ਉਹ ਅਸਲ ਚ ਨਕਲੀ ਆ, ਜੋ ਸਾਨੂੰ ਬਾਹਰੋਂ ਬਾਹਰੋਂ ਬਹੁਤ ਲੁਭਾਉਂਦਾ ਆ, ਬਾਹਰੋਂ ਬਾਹਰੋਂ ਬਹੁਤ ਸੋਹਣਾ ਲੱਗਦਾ ਆ, ਹਨਾ। ਸੋ ਅੱਗੇ ਸ਼ਾਇਰ ਲਿਖਦਾ ਵੀ ਤੇਜ਼ ਦੌੜਦੇ ਜ਼ਿੰਦਗੀ ਲਈ ਅਸੀਂ ਠੋਕਰਾਂ ਖਾ ਲਈਆਂ, ਤੇਜ਼ ਦੌੜਦੇ ਜ਼ਿੰਦਗੀ ਲਈ ਅਸਾਂ ਠੋਕਰਾਂ ਖਾ ਲਈਆਂ, ਹਾਸੇ ਲੱਭਦੇ ਲੱਭਦੇ ਨੇ ਮੁਸਕਾਨਾਂ ਗਵਾ ਲਈਆਂ, ਲੋਕੀ ਸਮਝਣ ਜ਼ਿੰਦਗੀ ਮੇਰੀ ਫੁੱਲਾਂ ਦੀ ਬਣੀ ਸੇਜ਼, ਇਹ ਕੈਸਾ ਹੈ ਦੇਸ਼, ਕਿਉਂ ਕਹਿੰਦੇ ਬੇਗਾਨਾ ਇਸ ਨੂੰ, ਕਿਉਂ ਕਹਿੰਦੇ ਪਰਦੇਸ, ਦਰਦਾਂ ਦੇ ਇਸ ਦੇਸ਼ ਚ ਯਾਰੋ ਹਰ ਇੱਕ ਦਰਦ ਅਵੱਲਾ, ਲੱਖਾਂ ਮਹਿਫਲਾਂ ਦੇ ਵਿੱਚ ਫਿਰਦਾ ਸ਼ੰਮੀ ਕੱਲਮ ਕੱਲਾ, ਰੰਗਲੀ ਦੁਨੀਆਂ ਦੇ ਵਿੱਚ ਯਾਰਾ ਲਹੂ ਦਾ ਰੰਗ ਸਫੇਦ, ਇਹ ਕੈਸਾ ਹੈ ਦੇਸ਼, ਕਿਉਂ ਕਹਿੰਦੇ ਬੇਗਾਨਾ ਇਸ ਨੂੰ, ਕਿਉਂ ਕਹਿੰਦੇ ਪਰਦੇਸ। ਸੋ ਬਿਲਕੁਲ ਸਮਾਂ ਜਿਹੜਾ ਆ ਉਹ ਸਾਨੂੰ ਬਹੁਤ ਕੁਛ ਸਿਖਾਉਂਦਾ ਹੈ ਨਾ। ਕਹਿੰਦੇ ਜਦੋਂ ਉਹ ਰੂਬਰੂ ਸੱਚ ਦੀ ਹਯਾਰੋ ਜੂਝਣਾ ਪੈਂਦਾ ਤਾਂ ਜ਼ਿੰਦਗੀ ਦੇ ਸਾਰੇ ਚਾਹ ਕੁਆਰੇ ਬਦਲ ਜਾਂਦੇ ਨੇ, ਸਮੇਂ ਸੰਗ ਸਾਰੀਆਂ ਸਾਂਝਾਂ ਸਹਾਰੇ ਬਦਲ ਜਾਂਦੇ ਨੇ, ਤੇ ਇਹ ਸਾਰਾ ਕੁਛ ਜਿਹੜਾ ਆ ਜਦੋਂ ਬਦਲਦਾ ਤਾਂ ਫਿਰ ਕਹਿੰਦੇ ਹੁੰਦੇ ਆ ਵੀ ਜ਼ਿੰਦਗੀ ਦੇ ਵਿੱਚ ਅਸੀਂ ਬਹੁਤ ਕੁਛ ਸਿੱਖਦੇ ਵੀ ਆ, ਤਜਰਬੇ ਜਿਹੜੇ ਉਹ ਵੀ ਸਾਡੇ ਵਿਸ਼ਾਲ ਹੁੰਦੇ ਆ, ਔਰ ਉਹੀ ਸਾਨੂੰ ਜ਼ਿੰਦਗੀ ਜਿਉਣ ਦਾ ਹੁਨਰ ਸਿਖਾਉਂਦੇ ਆ। ਤੇ ਸਾਡੇ ਨਾਲ ਇਸ ਵੇਲੇ ਬਹੁਤ ਸਾਰੇ ਦੋਸਤ ਵੀ ਬਣੇ ਹੋਏ, ਅਸੀਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਪਾਲਾ ਬੈਂਸ ਕੋਬਰਮ ਆਸਟ੍ਰੇਲੀਆ ਤੋਂ ਸ਼ਾਮਲ ਹੋਏ ਨੇ ਪ੍ਰੋਗਰਾਮ ਚ। ਕਹਿੰਦੇ ਸਤਿ ਸ੍ਰੀ ਅਕਾਲ ਅਮਰਦੀਪ ਭੈਣ ਜੀ, ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹਾਂ ਜੀ ਤੁਹਾਡੇ ਨਾਲ, ਕਿਆ ਬਾਤ ਹੈ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਪਾਲਾ ਬੈਂਸ ਜੀ। ਵੈਸੇ ਪਤਾ ਕੀ ਆ, ਸਾਨੂੰ ਆਨੰਦ ਉਦੋਂ ਹੀ ਆਉਂਦਾ ਆ ਜਦੋਂ ਤੁਹਾਡੇ ਦੋ ਲਫ਼ਜ਼ ਸਾਡੇ ਤੱਕ ਪਹੁੰਚਦੇ ਆ। ਵੈਸੇ ਤਾਂ ਤੁਸੀਂ ਸੁਣ ਰਹੇ ਹੁੰਦੇ ਆ, ਅਸੀਂ ਇਹ ਜਾਣਦੇ ਆ, ਪਰ ਜਦੋਂ ਦੋ ਲਫ਼ਜ਼ਾਂ ਦਾ ਤੁਹਾਡਾ ਛੋਟਾ ਜਿਹਾ ਸੁਨੇਹਾ ਵੀ ਸਾਡੇ ਤੱਕ ਪਹੁੰਚ ਜਾਏ ਤਾਂ ਫਿਰ ਸਾਨੂੰ ਵੀ ਆਨੰਦ ਆਉਂਦਾ, ਔਰ ਅਸੀਂ ਤੁਹਾਡੇ ਨਾਲ ਤੁਹਾਡੇ ਇਸ ਹਮ ਸਫ਼ਰ ਹੋਣ ਦਾ ਜਿਹੜਾ ਆਨੰਦ ਆ ਉਹ ਲੈਂਦੇ ਆ। ਧੰਨਵਾਦ ਤੁਹਾਡਾ ਪ੍ਰੋਗਰਾਮ ਚ ਪਹੁੰਚਣ ਦੇ ਲਈ ਔਰ ਸਾਡਾ ਸਾਥ ਦੇਣ ਦੇ ਲਈ। ਰਾਜ ਸਾਡੇ ਨਾਲ ਜੁੜੇ ਨੇ ਕੈਲੀਫੋਰਨੀਆ USA ਤੋਂ। ਕਹਿੰਦੇ ਜੀ ਤੁਹਾਡਾ ਕੱਲ ਵਾਲਾ ਸ਼ੋਅ ਬਹੁਤ ਵਧੀਆ ਸੀ, ਕਿਆ ਬਾਤ ਹੈ ਜੀ, ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਰਾਜ ਜੀ ਤੁਸੀਂ ਕੱਲ ਦਾ ਸ਼ੋਅ ਪਸੰਦ ਕੀਤਾ ਪਰ ਮੈਨੂੰ ਲੱਗਦਾ ਵੀ ਅੱਜ ਦਾ ਤੁਹਾਨੂੰ ਵਧੀਆ ਨਹੀਂ ਲੱਗਿਆ, ਹਨਾ। ਕਹਿੰਦੇ ਗੁੱਡ ਲੱਕ ਜੀ, ਸੋ ਬਹੁਤ ਬਹੁਤ ਧੰਨਵਾਦ ਤੁਹਾਡੀਆਂ ਸ਼ੁਭ ਇੱਛਾਵਾਂ ਦੇ ਲਈ, ਤੇ ਉਮੀਦ ਕਰਦੀ ਹਾਂ ਵੀ ਅੱਜ ਦਾ ਵੀ ਪ੍ਰੋਗਰਾਮ ਤੁਹਾਨੂੰ ਪਸੰਦ ਆਵੇ। ਪਰ ਜੇਕਰ ਕੁਛ ਵੀ ਤੁਹਾਨੂੰ ਨਾ ਪਸੰਦ ਹੁੰਦਾ ਤਾਂ ਤੁਸੀਂ ਸਾਨੂੰ ਦੱਸਿਆ ਜ਼ਰੂਰ ਕਰੋ ਵੀ ਇਸ ਪ੍ਰੋਗਰਾਮ ਦੇ ਵਿੱਚ ਆਹ ਕਮੀ ਪੇਸ਼ੀ ਆ, ਸੋ ਇਹਨੂੰ ਸੁਧਾਰ ਲਓ ਤਾਂ ਕਿ ਸੁਧਾਰ ਅਸੀਂ ਕਰੀਏ ਔਰ ਤੁਹਾਡੇ ਲਈ ਹੋਰ ਵੀ ਵਧੀਆ ਬਣਾਈਏ ਪ੍ਰੋਗਰਾਮ, ਤੁਹਾਡੇ ਲਈ ਹੋਰ ਵੀ ਖੂਬਸੂਰਤ ਬਣਾ ਕੇ ਲੈ ਕੇ ਆਈਏ। ਸੋ ਰਾਜ ਜੀ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚ ਸ਼ਾਮਲ ਹੋਣ ਦੇ ਲਈ। ਤੇ ਅੱਗੇ ਜੀ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ ਹਰਜਿੰਦਰ ਸਿੰਘ ਘੁੰਮਣ ਹੋਰੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਘੁੰਮਣ ਸਾਹਿਬ, ਬਹੁਤ ਬਹੁਤ ਸਵਾਗਤ। ਤੇ ਕਹਿੰਦੇ ਜੀ ਪੜ੍ਹਾਈ ਦੀਆਂ ਜੜ੍ਹਾਂ ਭਾਵੇਂ ਕੌੜੀਆਂ ਨੇ ਪਰ ਫਲ ਜਿਹੜਾ ਇਹਦਾ ਮਿੱਠਾ ਹੁੰਦਾ। ਬਿਲਕੁਲ ਜੀ ਬਿਲਕੁਲ, ਔਰ ਤੁਹਾਡੀਆਂ ਜਿਹੜੀਆਂ ਗੱਲਾਂ ਬਾਤਾਂ ਜੀ ਉਹ ਬਹੁਤ ਹੀ ਜ਼ਿਆਦਾ ਕੀਮਤੀ ਹੁੰਦੀਆਂ ਕਿਉਂਕਿ ਤੁਹਾਡਾ ਤਜਰਬਾ ਇਹਨਾਂ ਗੱਲਾਂ ਬਾਤਾਂ ਦੇ ਵਿੱਚ ਬੋਲਦਾ। ਸੋ ਬਹੁਤ ਬਹੁਤ ਧੰਨਵਾਦ ਘੁੰਮਣ ਸਾਹਿਬ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਔਰ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਅਸੀਂ ਉਮੀਦ ਕਰਦੇ ਹਾਂ ਵੀ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਇਸੇ ਤਰ੍ਹਾਂ ਦਿੰਦੇ ਰਹੋਗੇ। ਅਗਲਾ ਸੁਨੇਹਾ ਸਾਨੂੰ ਭੇਜ ਰਹੇ ਨੇ ਨਪਿੰਦਰ ਰਿਹਲ ਮੈਲਬਨ ਵਾਲੇ, ਸਤਿ ਸ੍ਰੀ ਅਕਾਲ ਬੁਲਾਈਆ ਇਹਨਾਂ ਨੇ ਵੀ, ਸਤਿ ਸ੍ਰੀ ਅਕਾਲ ਕਹਿੰਦੇ ਅਮਰਦੀਪ ਭੈਣ ਜੀ, ਸਰਬਜੀਤ ਵੀਰ ਤੇ ਸਾਰੇ ਸਰੋਤਿਆਂ ਨੂੰ, ਤੇ ਪ੍ਰੋਗਰਾਮ ਕਹਿੰਦੇ ਵਧੀਆ ਚੱਲਦਾ। ਪਹਿਲਾਂ ਤਾਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਨਪਿੰਦਰ, ਤੁਹਾਨੂੰ ਵੀ ਸਾਡੇ ਵੱਲੋਂ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਇਹਦੇ ਲਈ ਬਹੁਤ ਬਹੁਤ ਧੰਨਵਾਦ। ਤੇ ਕਹਿੰਦੇ ਜੀ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਚ ਰੱਖਣ। ਬਿਲਕੁਲ, ਅਸੀਂ ਵੀ ਇਹੀ ਅਰਦਾਸ ਉਸ ਪਰਮਾਤਮਾ ਦੇ ਅੱਗੇ ਹਮੇਸ਼ਾ ਕਰਦੇ ਹਾਂ ਕਿ ਪਰਮਾਤਮਾ ਹਰ ਇੱਕ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖੇ ਔਰ ਅਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਵਿਚਰੀਏ। ਅੱਗੇ ਜੀ ਸਾਡੇ ਨਾਲ ਈਮੇਲ ਦੇ ਜ਼ਰੀਏ ਹੀ ਦੁਬਾਰਾ ਜੁੜੇ ਨੇ ਘੁੰਮਣ ਸਾਹਿਬ ਤੇ ਕਹਿੰਦੇ ਜੀ ਬਹੁਤ ਵਧੀਆ ਸ਼ੇਅਰ ਹੈ, ਬੜੀ ਸਿੱਖਿਆਦਾਇਕ ਹੈ ਤੇ ਬਾਕੀ ਸਾਡੇ ਨਾਲ ਇਸੇ ਤਰ੍ਹਾਂ ਉਹ ਬਣੇ ਰਹਿਣਗੇ। ਖੈਰ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਦੋਸਤੋ ਬਣੇ ਰਹੋ। ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਕੁਝ ਜ਼ਰੂਰੀ ਜਾਣਕਾਰੀਆਂ ਵੀ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਤੇ ਫਿਲਹਾਲ ਇੱਕ ਗੀਤ ਤੁਹਾਨੂੰ ਸੁਣਾ ਰਹੇ ਹਾਂ ਪੰਮਾ ਡੁੰਮੇਵਾਲ ਦੀ ਆਵਾਜ਼ ਦੇ ਵਿੱਚ। ਗੀਤ ਤੋਂ ਬਾਅਦ ਬਹੁਤ ਜਲਦੀ ਹੁੰਦੇ ਹਾਂ ਹਾਜ਼ਰ। ਪ੍ਰੋਗਰਾਮ ਲਹਿਰਾਂ ਦੇ ਵਿੱਚ ਜੁੜੇ ਰਹੋ, ਬਣੇ ਰਹੋ।
ਸੱਚ ਨੱਚਦਾ ਕੁੜੀ ਤੇ ਲਾ ਕੇ ਸੰਗ ਵੇਖਿਆ, ਸੱਚ ਨੱਚਦਾ ਕੁੜੀ ਤੇ ਲਾ ਕੇ ਸੰਗ ਵੇਖਿਆ, ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ, ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ, ਗੋਤੇ ਇਸ਼ਕ ਚ ਖਾਂਦੀ ਵੇਖੀ ਸਾਧਾਂ ਦੀ ਫਕੀਰੀ, ਚੁੱਕੀ ਫਿਰੇ ਅਸਮਾਨ ਡੋਬੀ ਸੌ ਉਮਰਾਂ ਦੀ ਖਾਕੇ, ਜਿਹੜਾ ਰਾਤੀ ਸੀ ਅਮੀਰ, ਜਿਹੜਾ ਰਾਤੀ ਸੀ ਅਮੀਰ, ਸੁਬਾ ਨੰਗ ਵੇਖਿਆ, ਹੁਣ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ, ਉਹ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ, ਖੇਡੇ ਖਾਂਦੇ ਵੇਖੇ ਇੱਥੇ ਸਿਰਾਂ ਵਾਲੇ ਤਾਜ, ਬੰਦੇ ਸੀਗੇ ਕਈ ਸਿਆਣੇ ਲੈ ਗਏ ਕੈਸ਼ ਵਿੱਚ ਦਾਜ, ਘਰਾਂ ਖੁੱਲਿਆਂ ਦਾ ਬੂਹਾ ਅਸਾਂ ਤੰਗ ਵੇਖਿਆ, ਸੁਣ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ, ਉਹ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ, ਲੋਕੀ ਬੁਰਾ ਭਲਾ ਤੈਨੂੰ ਵੀ ਤਾਂ ਆਖਦੇ ਅਸ਼ੋਕ, ਕਿਤੇ ਬੈਠ ਕੇ ਵਿਚਾਰੀ ਇਹਨੂੰ ਛੱਡ ਦੇ ਲੋਕੀ ਬੁਰਾ ਭਲਾ ਤੈਨੂੰ ਵੀ ਤਾਂ ਆਖਦੇ ਅਸ਼ੋਕ, ਕਿਤੇ ਬੈਠ ਕੇ ਵਿਚਾਰੀ ਇਹਨੂੰ ਛੱਡ ਦੇ ਲੋਕ, ਸੁਣੀ ਉੱਚਿਆਂ ਚੁਬਾਰਿਆਂ ਨੇ ਉੱਚਿਆਂ ਦੀ ਗੱਲ, ਔਰੇ ਤਕੜੇ ਹੀ ਲਾਉਂਦੇ ਆਏ ਮਾੜਿਆਂ ਦੀ ਖਲ, ਔਰੇ ਤਕੜੇ ਹੀ ਲਾਉਂਦੇ ਆਏ ਮਾੜਿਆਂ ਦੀ ਖਲ, ਪਰ ਸੋਨੇ ਨੂੰ ਨਾ ਸੋਨੇ ਨੂੰ ਨਾ ਪੰਮੇ ਸੋਨੇ ਨੂੰ ਨਾ ਲੱਗਦਾ ਮੈਂ ਜੰਗ ਵੇਖਿਆ, ਸੁਣ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ, ਉਹ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ,
ਜੀ ਦੋਸਤੋ, ਪੰਮਾ ਡੋਮੇਵਾਲ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ ਤੇ ਬਿਲਕੁਲ ਜੀ, ਦੁਨੀਆਂ ਦਾ ਕਿਹੜਾ ਕਿਹੜਾ ਰੰਗ ਵੇਖਿਆ ਤੇ ਵਾਕਈ ਦੁਨੀਆਂ ਦੇ ਇਹ ਜਿਹੜੇ ਰੰਗ ਜਦੋਂ ਅਸੀਂ ਵੇਖਦੇ ਇਹਨਾਂ ਨੂੰ ਹੰਢਾਉਂਦੇ ਹਾਂ ਨਾ, ਤਾਂ ਇਹ ਰੰਗ ਜਾਂ ਤਾਂ ਸਾਡੀ ਜ਼ਿੰਦਗੀ ਨੂੰ ਹੋਰ ਜ਼ਿਆਦਾ ਰੰਗੀਨ ਕਰ ਦਿੰਦੇ ਆ ਜਾਂ ਫਿਰ ਬੇਰੰਗ ਵੀ ਕਰ ਦਿੰਦੇ ਆ, ਹਨਾ। ਪਰ ਗੱਲ ਉਹੀ ਹੁੰਦੀ ਆ ਕਿ ਕਿਸੇ ਨਜ਼ਰੀਏ ਦੇ ਨਾਲ ਅਸੀਂ ਇਹਨਾਂ ਰੰਗਾਂ ਨੂੰ ਲੈਂਦੇ ਹਾਂ ਤੇ ਅਸੀਂ ਜਦੋਂ ਇਹਨਾਂ ਨੂੰ ਅਮਲ ਦੇ ਵਿੱਚ ਲਿਆਉਂਦੇ ਹਾਂ ਤਾਂ ਸਾਡੀ ਸੋਚ ਜਿਹੜੀ ਆ ਕੀ ਹੁੰਦੀ ਆ। ਵੈਸੇ ਇਸੇ ਤਰ੍ਹਾਂ ਦਾ ਨਾ ਇੱਕ ਸੁਨੇਹਾ ਸਾਡੇ ਨਾਲ ਸਾਂਝਾ ਕੀਤਾ ਜੀ, ਅਰਸ਼ ਮੱਲੀ ਹੋਰਾਂ ਨੇ ਸਾਡੇ ਨਾਲ ਸ਼ਾਮਲ ਹੋਏ ਨੇ ਹੁਣੇ ਹੁਣੇ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਭੈਣ ਅਮਰਦੀਪ ਤੇ ਭਾਜੀ ਸਰਬਜੀਤ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਮੱਲੀ ਸਾਹਿਬ ਤੁਹਾਨੂੰ ਵੀ ਸਾਡੇ ਵੱਲੋਂ। ਤੇ ਕਹਿੰਦੇ ਸਿੱਧਾ ਬੰਦਾ ਹੁੰਦਾ ਫੁੱਟਬਾਲ ਵਰਗਾ, ਦੁਨੀਆਂ ਠੁੱਡੇ ਮਾਰੀ ਜਾਂਦੀ ਆ ਤੇ ਬੰਦਾ ਰੁੜਿਆ ਫਿਰਦਾ, ਪਰ ਬਹੁਤਾ ਸਮਾਂ ਨਹੀਂ। ਫੁੱਟਬਾਲ ਵਾਂਗੂ ਰੁੜ ਖੁੜ ਕੇ ਅਗਲੀ ਸਟੇਜ ਹੁੰਦੀ ਆ ਖੁਦ ਖਿਡਾਰੀ ਬਣਨ ਦੀ, ਤੇ ਖਿਡਾਰੀ ਫਿਰ ਉਹ ਕਰਦਾ ਜੋ ਉਹਨੇ ਦੇਖਿਆ ਹੁੰਦਾ, ਸਹਿਆ ਹੁੰਦਾ ਤੇ ਸਿੱਖਿਆ ਹੁੰਦਾ। ਫਿਰ ਉਸ ਬੰਦੇ ਤੋਂ ਸ਼ਿਕਾਇਤ ਕੀਤੀ ਜਾਂਦੀ ਆ ਵੀ ਧੱਕੇ ਕਿਉਂ ਮਾਰਦਾ। ਜਿਵੇਂ ਕਿਸੇ ਸ਼ਾਇਰ ਨੇ ਕਿਹਾ ਸੀ ਵੀ ਵਕਤ ਵੀ ਬੜੀ ਅਜੀਬ ਸ਼ੈ ਹੈ, ਇਹ ਤਜਰਬਾ ਤਾਂ ਦੇ ਗਿਆ ਪਰ ਕੀਮਤ ਵਜੋਂ ਮੇਰੀ ਮਾਸੂਮੀਅਤ ਖੋ ਕੇ ਲੈ ਗਿਆ। ਪਰ ਜ਼ਰੂਰੀ ਵੀ ਨਹੀਂ ਹੁੰਦਾ ਕਿ ਫੁੱਟਬਾਲ ਜਾਂ ਖਿਡਾਰੀ ਬਣਿਆ ਜਾਵੇ, ਕੋਈ ਸਿਰਫ ਇਨਸਾਨ ਬਣ ਕੇ ਵੀ ਰਹਿ ਸਕਦਾ। ਬਿਲਕੁਲ, ਬਹੁਤ ਹੀ ਖੂਬਸੂਰਤ ਤੁਸੀਂ ਪੱਖ ਦੋਨੋਂ ਹੀ ਰੱਖ ਦਿੱਤੇ ਹਨਾ, ਕਿਉਂਕਿ ਮੱਲੀ ਸਾਹਿਬ ਇਹ ਦੇਖਣ ਦੇ ਵਿੱਚ ਅਕਸਰ ਆਉਂਦਾ ਆ ਵੀ ਜਦੋਂ ਅਸੀਂ ਆਪ ਠੇਡੇ ਖਾਧੇ ਹੁੰਦੇ ਆ ਹਨਾ, ਤਾਂ ਉਹਨਾਂ ਠੇਡਿਆਂ ਨੂੰ ਖਾਣ ਤੋਂ ਬਾਅਦ ਅਸੀਂ ਮਜ਼ਬੂਤ ਤਾਂ ਜ਼ਰੂਰ ਹੁੰਦੇ ਹਾਂ ਹਨਾ, ਪਰ ਕਈ ਵਾਰ ਸਾਡਾ ਜਿਹੜਾ ਨਜ਼ਰੀਆ ਆ ਉਹ ਬਦਲ ਜਾਂਦਾ, ਫਿਰ ਸਾਨੂੰ ਐਂ ਲੱਗਦਾ ਕਿ ਮਜ਼ਬੂਤ ਵੀ ਹੁਣ ਅਸੀਂ ਹੋਣਾ, ਪਰ ਫਿਰ ਅਸੀਂ ਕਿਸੇ ਨੂੰ ਸਮਝਣਾ ਕੁਛ ਨਹੀਂ ਆ ਹਨਾ। ਤੇ ਜੇ ਅਸੀਂ ਏਦਾਂ ਦੀ ਸੋਚ ਲੈ ਕੇ ਚੱਲਦੇ ਹਾਂ ਤਾਂ ਫਿਰ ਆਉਣ ਵਾਲਾ ਸਮਾਂ ਵੀ ਕੋਈ ਬਹੁਤਾ ਵਧੀਆ ਨਹੀਂ ਹੁੰਦਾ, ਕਿਉਂਕਿ ਉਹ ਸਮਾਂ ਅਸੀਂ ਆਪਣੇ ਕਠੋਰ ਹੋਣ ਦੇ ਨਾਲ ਨਾਲ, ਮਜ਼ਬੂਤ ਹੋਣ ਦੇ ਨਾਲ ਨਾਲ ਆਪਣੇ ਆਪ ਲਈ ਸਮਝਦੇ ਆ ਕਿ ਅਸੀਂ ਸੌਖਾ ਕਰ ਲਿਆ। ਪਰ ਕਈ ਵਾਰ ਕੀ ਹੁੰਦਾ ਕਿ ਉਹਦੇ ਵਿੱਚੋਂ ਅਸੀਂ ਜਜ਼ਬਾਤ ਗਵਾ ਲੈਂਦੇ ਹਾਂ ਹਨਾ, ਉਹਦੇ ਵਿੱਚੋਂ ਅਹਿਸਾਸ ਖਤਮ ਕਰ ਲੈਂਦੇ ਹਾਂ। ਸੋ ਇਹ ਅਹਿਸਾਸ ਖਤਮ ਨਾ ਹੋਣ, ਇਹ ਜਜ਼ਬਾਤ ਖਤਮ ਨਾ ਹੋਣ, ਤੇ ਜਿਵੇਂ ਤੁਸੀਂ ਕਿਹਾ ਨਾ ਵੀ ਜੇ ਮਾਸੂਮੀਅਤ ਇਹੋ ਜਿਹੀ ਚੀਜ਼ ਖੋ ਕੇ ਲੈ ਜਾਵੇ, ਇਹੋ ਜਿਹੀਆਂ ਜਿਹੜੀਆਂ ਜ਼ਿੰਦਗੀ ਦੀਆਂ ਜਿਹੜੀਆਂ ਸੱਟਾਂ ਆ ਉਹ ਮਾਸੂਮੀਅਤ ਖੋ ਕੇ ਲੈ ਜਾਣ, ਤਾਂ ਇਹ ਵੀ ਬਹੁਤ ਵੱਡਾ ਘਾਟਾ ਆ। ਪਰ ਦੂਜਾ ਜਿਹੜਾ ਪੱਖ ਤੁਸੀਂ ਰੱਖਿਆ ਵੀ ਇਹ ਜ਼ਰੂਰੀ ਨਹੀਂ ਹੁੰਦਾ ਕਿ ਫੁੱਟਬਾਲ ਜਾਂ ਖਿਡਾਰੀ ਬਣਿਆ ਜਾਵੇ, ਕੋਈ ਸਿਰਫ ਇਨਸਾਨ ਬਣ ਕੇ ਵੀ ਰਹਿ ਸਕਦਾ। ਸੋ ਬਿਲਕੁਲ ਗੱਲ ਉਹੀ ਹੈ ਕਿ ਅਸੀਂ ਇਨਸਾਨ ਤਾਂ ਜ਼ਰੂਰ ਬਣੇ ਰਹੀਏ ਹਨਾ, ਕਿੰਨੀਆਂ ਵੀ ਸੱਟਾਂ ਕਿੰਨੇ ਵੀ ਠੇਡੇ ਜਿਹੜੇ ਆ ਉਹ ਕਿਉਂ ਨਾ ਸਾਨੂੰ ਪੈਣ, ਪਰ ਕਦੇ ਇਨਸਾਨੀਅਤ ਨਾ ਸਾਡੇ ਚੋਂ ਮਨਫੀ ਹੋਵੇ, ਕਿਉਂਕਿ ਅੱਜ ਦੇ ਦੌਰ ਦੇ ਵਿੱਚ ਜਿਹੜੀ ਹਫੜਾ ਦਫੜੀ ਮਚੀ ਹੋਈ ਹੈ ਨਾ, ਉਹ ਕਾਰਨ ਉਹਦਾ ਇਹ ਹੈ ਕਿ ਸਾਡੇ ਚੋਂ ਇਨਸਾਨੀਅਤ ਹੀ ਖਤਮ ਹੋ ਰਹੀ ਹੈ, ਸਾਡੇ ਵਿੱਚੋਂ ਮਨੁੱਖਤਾ ਜਿਹੜੀ ਆ ਉਹ ਹੀ ਖਤਮ ਹੋ ਰਹੀ ਆ ਹਨਾ, ਤੇ ਸ਼ਰਮਸਾਰ ਸਾਨੂੰ ਹੋਣਾ ਪੈ ਰਿਹਾ, ਪਰ ਉਹਦਾ ਵੀ ਅਹਿਸਾਸ ਨਹੀਂ ਹੈਗਾ ਸਾਨੂੰ ਕਿ ਸਾਡੇ ਅੰਦਰੋਂ ਇਹ ਭਾਵਨਾਵਾਂ, ਇਹ ਅਹਿਸਾਸ, ਇਹ ਜਜ਼ਬਾਤ ਜਿਹੜੇ ਆ ਕਿਉਂ ਮਨਫੀ ਹੋ ਰਹੇ ਆ। ਬਾਕੀ ਇਹਨਾਂ ਨੇ ਲਿਖਿਆ ਵੀ ਕਿਉਂਕਿ ਦੋਜ਼ ਹੂ ਵਿਸ਼ ਟੂ ਸਿੰਗ ਵਿਲ ਆਲਵੇਸ ਫਾਇੰਡ ਅ ਸੌਂਗ। ਕਿਆ ਬਾਤ ਹੈ ਜੀ, ਬਹੁਤ ਹੀ ਖੂਬਸੂਰਤ, ਬਹੁਤ ਹੀ ਵਧੀਆ ਸੁਨੇਹਾ। ਔਰ ਮੱਲੀ ਸਾਹਿਬ ਸਾਡੇ ਨਾਲ ਇਹੋ ਜਿਹੇ ਸੁਨੇਹੇ ਜ਼ਰੂਰ ਸਾਂਝੇ ਕਰਦੇ ਰਿਹਾ ਕਰੋ, ਵੈਸੇ ਗਿਆਨ ਵੀ ਤੁਹਾਨੂੰ ਬਹੁਤ ਹੈ, ਨੌਲੇਜ ਵੀ ਬਹੁਤ ਹੈ, ਉਹ ਵੀ ਸਾਡੇ ਨਾਲ ਜ਼ਰੂਰ ਸਾਂਝੀ ਕਰਿਆ ਕਰੋ। ਬਹੁਤ ਚੰਗਾ ਲੱਗਦਾ ਕਿ ਤੁਹਾਡੇ ਵਰਗੇ ਜਿਹੜੇ ਸੁਹਿਰਦ ਦੋਸਤ ਆ ਜਦੋਂ ਸਾਡੇ ਨਾਲ ਜੁੜਦੇ ਨੇ ਤਾਂ ਸਾਨੂੰ ਵੀ ਬਹੁਤ ਕੁਛ ਸਿੱਖਣ ਨੂੰ ਮਿਲਦਾ। ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਜੀ ਪ੍ਰੋਗਰਾਮ ਦੇ ਵਿੱਚ। ਜਗਤਾਰ ਜੌਹਲ ਅੱਗੇ ਸਾਡੇ ਨਾਲ ਬਣੇ ਨੇ, ਕਹਿੰਦੇ ਅਮਰਦੀਪ ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਆਪ ਜੀ ਦਾ ਕਹਿੰਦੇ ਹਰ ਸ਼ੋ ਸੁਣੀ ਦਾ, ਪਰ ਸੁਨੇਹਾ ਕਦੇ ਕਦੇ ਰਹਿ ਜਾਂਦਾ, ਹੱਥ ਵਿਹਲੇ ਨਹੀਂ ਹੁੰਦੇ, ਕੰਮ ਦੇ ਨਾਲ ਰੇਡੀਓ ਸੁਣ ਸਕਦੇ ਆ। ਰੇਡੀਓ ਦੀ ਇਹ ਖੂਬਸੂਰਤੀ ਮੈਨੂੰ ਸਭ ਤੋਂ ਵੱਧ ਖਿੱਚਦੀ ਹੈ। ਮਹੀਨਾ ਕੁ ਹੋ ਗਿਆ, ਲੋਕਾਂ ਨੂੰ ਪੰਜਾਬੀ ਬੋਲੀ ਦਾ ਬਾਹਲਾ ਫਿਕਰ ਹੈ, ਆਪ ਲਿਖੋ ਤੇ ਬੋਲੋ, ਪੰਜਾਬੀ ਨੂੰ ਕੋਈ ਖਤਰਾ ਨਹੀਂ। ਬਿਲਕੁਲ, ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜਗਤਾਰ ਜੌਹਲ ਜੀ, ਤੁਸੀਂ ਪ੍ਰੋਗਰਾਮ ਹਮੇਸ਼ਾ ਸੁਣਦੇ ਹੋ ਔਰ ਪ੍ਰੋਗਰਾਮ ਦੇ ਵਿੱਚ ਆਉਣਾ ਵੀ ਕਰਦੇ ਹੋ, ਤੇ ਅਸੀਂ ਸਮਝ ਸਕਦੇ ਹਾਂ ਕਿ ਤੁਹਾਡੀਆਂ ਆਪਣੀਆਂ ਮਜਬੂਰੀਆਂ ਆ ਹਨਾ, ਤੁਸੀਂ ਆਪਣੇ ਕੰਮ ਦੇ ਰੁਝੇਵੇਂ ਦੇ ਵਿੱਚ ਹੁੰਦੇ ਹੋ ਔਰ ਉਸ ਦੌਰਾਨ ਜਿਹੜਾ ਮੈਸੇਜ ਕਰਨਾ ਵੀ ਤੁਹਾਡੇ ਲਈ ਸੌਖਾ ਨਹੀਂ ਹੁੰਦਾ, ਪਰ ਇੱਕ ਤੁਹਾਡਾ ਜਿਹੜਾ ਸਾਥ ਮਾਣਨ ਦੀ ਖਿੱਚ ਸਾਡੇ ਅੰਦਰ ਵੀ ਹੁੰਦੀ ਆ, ਔਰ ਉਹ ਸਾਥ ਦਾ ਅਹਿਸਾਸ ਜਿਹੜਾ ਹੈ ਨਾ ਉਹ ਸਾਨੂੰ ਅਸਲ ਚ ਉਦੋਂ ਹੁੰਦਾ ਜਦੋਂ ਤੁਹਾਡਾ ਕੋਈ ਸੁਨੇਹਾ, ਜਦੋਂ ਤੁਹਾਡੇ ਕੋਈ ਉੱਕਰੇ ਹੋਏ ਸ਼ਬਦ ਸਾਡੇ ਕੋਲ ਪਹੁੰਚ ਜਾਂਦੇ ਆ, ਹਨਾ। ਵੈਸੇ ਤਾਂ ਸਾਨੂੰ ਤੁਹਾਡੀ ਆਵਾਜ਼ ਸੁਣਨ ਦੀ ਖਿੱਚ ਵੀ ਹੁੰਦੀ ਆ ਕਿ ਫੋਨ ਕਾਲ ਦੇ ਰਾਹੀਂ ਵੀ ਤੁਸੀਂ ਸਾਡੇ ਨਾਲ ਕੋਈ ਨਾ ਕੋਈ ਸੁਨੇਹਾ ਸਾਂਝਾ ਕਰੋ, ਕੋਈ ਨਾ ਕੋਈ ਵਿਚਾਰ ਸਾਂਝਾ ਕਰੋ, ਜਿਸ ਵੀ ਫੀਲਡ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਉਸ ਫੀਲਡ ਦੇ ਬਾਰੇ ਕੋਈ ਵੀ ਤੁਹਾਡਾ ਤਜਰਬਾ ਆ, ਕੋਈ ਮੁੱਦਾ ਆ, ਹਨਾ, ਉਸ ਨੂੰ ਦੂਜਿਆਂ ਦੇ ਨਾਲ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਇਸ ਪਲੇਟਫਾਰਮ ਦੇ ਜ਼ਰੀਏ ਤੁਸੀਂ ਕਰ ਸਕਦੇ ਹੋ। ਔਰ ਸਾਡੀ ਹਮੇਸ਼ਾ ਇਹ ਇੱਛਾ ਵੀ ਹੁੰਦੀ ਆ ਕਿ ਸਾਡੇ ਜਿਹੜੇ ਵੱਧ ਤੋਂ ਵੱਧ ਦੋਸਤ ਜਿਹੜੇ ਆ ਪ੍ਰੋਗਰਾਮ ਦਾ ਹਿੱਸਾ ਬਣ ਸਕਣ, ਚਾਹੇ ਸੁਨੇਹੇ ਦੇ ਰੂਪ ਦੇ ਵਿੱਚ, ਚਾਹੇ ਉਹ ਫੋਨ ਕਾਲ ਦੇ ਰੂਪ ਦੇ ਵਿੱਚ। ਤੇ ਬਾਕੀ ਜਿਵੇਂ ਤੁਸੀਂ ਕਿਹਾ ਨਾ ਵੀ ਪੰਜਾਬੀ ਬੋਲੀ ਦਾ ਜਿਹੜਾ ਬਾਹਲਾ ਫਿਕਰ ਆ, ਬਿਲਕੁਲ ਜੀ, ਕਈ ਵਾਰ ਕਹਿੰਦੇ ਹੁੰਦੇ ਆ ਨਾ ਵੀ ਜਿਹੜੀਆਂ ਸਰਕਾਰਾਂ ਹੋ ਗਈਆਂ ਜਾਂ ਫਿਰ ਕੁਛ ਇਹੋ ਜਿਹੀਆਂ ਕਹਿ ਲੋ ਜਥੇਬੰਦੀਆਂ ਜਿਹੜੀਆਂ, ਇਹ ਵੀ ਕਈ ਵਾਰ ਇਹ ਇੱਕ ਤਰ੍ਹਾਂ ਟੀਕਾ ਲਗਾ ਕੇ ਦੇਖਦੀਆਂ ਹੁੰਦੀਆਂ ਕਿ ਦੇਖੀਏ ਕਿੰਨਾ ਕੁ ਦਰਦ ਹੈਗਾ, ਹਨਾ। ਸੋ ਇਹ ਦਰਦ ਜਿਹੜਾ ਆ ਆਪਣੀ ਮਾਂ ਬੋਲੀ ਨੂੰ ਲੈ ਕੇ ਜਾਂ ਆਪਣੀ ਜਿਹੜੀ ਧਰਤੀ ਆ, ਹਨਾ, ਜੰਮਣ ਭਾਉ ਨੂੰ ਲੈ ਕੇ, ਜਨਮ ਭੂਮੀ ਨੂੰ ਲੈ ਕੇ, ਹਨਾ, ਉਹ ਹਮੇਸ਼ਾ ਰਹਿੰਦਾ ਆ। ਔਰ ਜੇ ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਇਹ ਦਰਦ ਮਹਿਸੂਸ ਕਰਦੇ ਆ ਤਾਂ ਉੱਥੇ ਜਿਹੜੇ ਅਣਗੌਲਿਆਂ ਕਰ ਰਹੇ ਆ, ਆਪਣੇ ਫਰਜ਼ਾਂ ਤੋਂ ਜਿਹੜੇ ਮੁਨਕਰ ਹੋ ਰਹੇ ਆ, ਜਿਹੜੇ ਉਸ ਜੰਮਣ ਭੂਮੀ ਤੇ ਰਹਿੰਦੇ ਆ, ਜਨਮ ਭੂਮੀ ਤੇ ਰਹਿੰਦੇ, ਉਸ ਜੰਮਣ ਭਾਉ ਤੇ ਇਸ ਵੇਲੇ ਵਿਚਰ ਰਹੇ ਆ, ਹਨਾ, ਉਹਨਾਂ ਨੂੰ ਸਿਰਫ ਉਹ ਅਹਿਸਾਸ ਕਰਾਉਣਾ ਜ਼ਰੂਰੀ ਹੁੰਦਾ ਆ। ਸੋ ਇਸ ਕਰਕੇ ਇਹ ਅਹਿਸਾਸ ਕਰਾਉਣਾ ਜਿਹੜਾ ਆ ਸਾਡਾ ਫਰਜ਼ ਵੀ ਆ, ਹਨਾ, ਕਿ ਜੇਕਰ ਕੋਈ ਸਾਡਾ ਭੈਣ ਭਰਾ ਆ, ਸਾਡੇ ਆਪਣੇ ਪਰਿਵਾਰ ਦੇ ਵਿੱਚ ਹੀ ਦੇਖ ਲਈਏ ਕਿ ਜੇ ਗਲਤ ਰਸਤੇ ਪੈ ਰਿਹਾ, ਕੁਰਾਹੇ ਪੈ ਰਿਹਾ, ਤਾਂ ਉਹਨੂੰ ਵਰਜਣਾ ਜਿਹੜਾ ਸਾਡਾ ਆਪਣਾ ਫਰਜ਼ ਆ, ਕਿਉਂਕਿ ਬਾਹਰੋਂ ਨੀ ਕਿਸੇ ਨੇ ਵਰਜਣਾ ਹੁੰਦਾ। ਪਰ ਜੇ ਸਾਨੂੰ ਪਤਾ ਲੱਗ ਗਿਆ ਵੀ ਹਾਂ ਉਹ ਕੁਰਾਹੇ ਪੈ ਰਿਹਾ, ਤਾਂ ਫਿਰ ਇਹ ਸਾਡਾ ਇੱਕ ਵੱਡਾ ਫਰਜ਼ ਬਣ ਜਾਂਦਾ ਕਿ ਅਸੀਂ ਆਪ ਉਹਨੂੰ ਕੁਰਾਹੇ ਪੈਣ ਤੋਂ ਬਚਾਈਏ। ਤੇ ਜੇਕਰ ਬਾਹਰੋਂ ਸਭ ਨੂੰ ਪਤਾ ਆ ਪਰ ਸਾਨੂੰ ਘਰ ਦੇ ਵਿੱਚ ਹੀ ਨਹੀਂ ਪਤਾ, ਫੇਰ ਤਾਂ ਚਲੋ ਇਹ ਸਾਡੀ ਇੱਕ ਭੁੱਲ ਹੋ ਸਕਦੀ ਹੈ, ਸਾਨੂੰ ਪਤਾ ਹੀ ਨਹੀਂ ਜਿਸ ਚੀਜ਼ ਦਾ। ਪਰ ਜਿਸ ਚੀਜ਼ ਦਾ ਸਾਨੂੰ ਪਤਾ ਤੇ ਉੱਥੇ ਵੀ ਜੇਕਰ ਅਸੀਂ ਆਪਣਾ ਫਰਜ਼ ਨਹੀਂ ਨਿਭਾ ਪਾਉਂਦੇ ਤਾਂ ਉੱਥੇ ਫਿਰ ਇਹ ਸਾਡੀ ਇੱਕ ਬਹੁਤ ਵੱਡੀ ਕੁਤਾਹੀ ਹੋਏਗੀ, ਗਲਤੀ ਹੋਏਗੀ, ਹਨਾ। ਤੇ ਬਾਕੀ ਤੁਸੀਂ ਲਿਖਿਆ ਵੀ ਆਪ ਲਿਖੋ ਤੇ ਬੋਲੋ, ਪੰਜਾਬੀ ਨੂੰ ਕੋਈ ਖਤਰਾ ਨਹੀਂ। ਬਿਲਕੁਲ ਜੀ, ਅਸੀਂ ਕੱਲ ਦੇ ਪ੍ਰੋਗਰਾਮ ਚ ਵੀ ਇਹੀ ਗੱਲ ਕਰ ਰਹੇ ਸੀਗੇ ਕਿ ਖਤਰਾ ਕੋਈ ਨਹੀਂ ਹੈ ਪੰਜਾਬੀ ਨੂੰ, ਕਿਉਂਕਿ ਦੇਖੋ ਜੇ ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਬੈਠ ਕੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਪੰਜਾਬੀ ਦੇ ਨਾਲ ਬੜੇ ਸੌਖੇ ਢੰਗ ਦੇ ਨਾਲ ਜੋੜ ਰਹੇ ਹਾਂ, ਹਨਾ, ਕਿਉਂਕਿ ਇਹਨਾਂ ਦੇਸ਼ਾਂ ਦੇ ਵਿੱਚ ਥੋੜੇ ਜਿਹੇ ਜਿਹੜੇ ਚੈਲੰਜਸ ਆ, ਇਹਨਾਂ ਦੇਸ਼ਾਂ ਦੇ ਵਿੱਚ ਜਿਹੜੀਆਂ ਚੁਣੌਤੀਆਂ ਆ ਥੋੜੀਆਂ ਜਿਹੀਆਂ ਜ਼ਿਆਦਾ ਹੁੰਦੀਆਂ ਆ, ਬਜਾਏ ਅਸੀਂ ਆਪਣੇ ਪੰਜਾਬ ਦੀ ਗੱਲ ਕਰੀਏ। ਪਰ ਦੇਖਣ ਦੇ ਵਿੱਚ ਕੀ ਆ, ਉਲਟਾ ਹੋ ਰਿਹਾ, ਹਨਾ, ਪੰਜਾਬ ਦੇ ਜਿਹੜੇ ਲੋਕ ਆ ਉਹ ਪੰਜਾਬੀ ਨੂੰ ਵਿਸਾਰ ਰਹੇ ਆ ਇਸ ਵੇਲੇ। ਸਕੂਲਾਂ ਦੀ ਗੱਲ ਕਰੀਏ, ਹਨਾ, ਜਾਂ ਕਾਲਜਾਂ ਦੀ ਗੱਲ ਕਰੀਏ, ਯੂਨੀਵਰਸਿਟੀਆਂ ਦੀ ਗੱਲ ਕਰੀਏ, ਜਾਂ ਫਿਰ ਸਰਕਾਰੀ ਕੰਮ ਕਾਜ ਜਿਹੜਾ ਆ ਜਦੋਂ ਉਹਨਾਂ ਦੀ ਗੱਲ ਕਰਦੇ ਆ ਤਾਂ ਪੰਜਾਬੀ ਨੂੰ ਅਸੀਂ ਅੱਖੋਂ ਪਰੋਖੇ ਕਰਦੇ ਆ ਕਈ ਵਾਰ। ਪਰ ਇਹਨਾਂ ਦੇਸ਼ਾਂ ਦੇ ਵਿੱਚ ਤੁਸੀਂ ਦੇਖੋ, ਮੈਂ ਪਿਛਲੇ ਹਫ਼ਤੇ ਵੀ ਸ਼ਾਇਦ ਗੱਲ ਕੀਤੀ ਸੀ ਕਿ ਸਰਕਾਰਾਂ ਜਿਹੜੀਆਂ ਆ ਉਹ ਇਸ ਵੇਲੇ ਇੰਨੀਆਂ ਕੁ ਜਾਗਰੂਕ ਆ ਕਿ ਜੇ ਆਸਟ੍ਰੇਲੀਆ ਦੇ ਵਿੱਚ ਇੱਥੇ ਬਹੁਤ ਸੱਭਿਆਚਾਰਕ ਲੋਕ ਰਹਿੰਦੇ ਆ, ਚਾਹੇ ਉਹ ਤੁਰਕਿਸ਼ ਆ, ਚਾਹੇ ਉਹ ਅਫਗਾਨੀ ਆ, ਚਾਹੇ ਉਹ ਭਾਰਤੀ ਆ, ਹਨਾ, ਜੇ ਉਹ ਕਿਸੇ ਵੀ ਭਾਸ਼ਾ ਨੂੰ ਜੇ ਉਹ ਬੋਲਦੇ ਆ ਤਾਂ ਉਹਨਾਂ ਦੀ ਉਸ ਭਾਸ਼ਾ ਦਾ ਜਿਹੜਾ ਪ੍ਰਚਾਰ ਆ ਉਹ ਵੱਡੇ ਪੱਧਰ ਤੇ ਕੀਤਾ ਜਾਂਦਾ। ਦੇਖੋ, ਸਰਕਾਰ ਆਪਣਾ ਇੱਕ ਵੱਡਾ ਫਰਜ਼ ਸਮਝਦੀ ਆ ਇਸ ਗੱਲ ਦੇ ਲਈ ਕਿ ਜੇਕਰ ਲੋਕਾਂ ਦੀ ਸਮਝ ਦੇ ਵਿੱਚ ਅੰਗਰੇਜ਼ੀ ਨਹੀਂ ਆਉਂਦੀ ਜਾਂ ਫਿਰ ਉਹਨਾਂ ਨੂੰ ਆਪਣੀ ਗੱਲ ਸਾਡੇ ਤੱਕ ਪਹੁੰਚਾਉਣ ਦੇ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਆ, ਚਾਹੇ ਕੋਈ ਵੀ ਮਹਿਕਮਾ ਆ, ਚਾਹੇ ਉਹ ਸਿਹਤ ਮਹਿਕਮਾ ਆ, ਹਨਾ, ਸਿਹਤ ਮਹਿਕਮੇ ਦੇ ਵਿੱਚ ਜੇਕਰ ਤੁਹਾਨੂੰ ਆਪਣੀ ਪੰਜਾਬੀ ਜਿਹੜੀ ਆ ਬੋਲ ਕੇ ਦੱਸਣ ਦੇ ਵਿੱਚ ਕੋਈ ਪਰੇਸ਼ਾਨੀ ਆ ਰਹੀ ਆ ਤਾਂ ਉੱਥੇ ਵੀ ਤੁਹਾਡੇ ਲਈ ਜਿਹੜੇ ਪੰਜਾਬੀ ਬੋਲਦੇ ਜਿਹੜੇ ਸਟਾਫ ਆ, ਸਟਾਫ ਮੈਂਬਰ ਜਿਹੜੇ ਆ ਉਹ ਮੁਹੱਈਆ ਕੀਤੇ ਜਾਂਦੇ ਆ। ਤੇ ਦੂਜੇ ਪਾਸੇ ਜਿਹੜਾ ਇਨਫੋਰਮੇਸ਼ਨ ਦਾ ਜਿਹੜਾ ਸਾਰਾ ਜ਼ਰੀਆ ਆ, ਜਿਹੜੇ ਕੋਈ ਵੀ ਨੋਟਿਸ ਜਾਂ ਜਿਹੜੀਆਂ ਕੋਈ ਵੀ ਇਨਫੋਰਮੇਸ਼ਨ ਆ ਹਨਾ ਜਿਹੜੇ ਕੋਈ ਵੀ ਪੋਸਟਰ ਆ ਫਲਾਇਰ ਆ ਉਹਨਾਂ ਦੇ ਵਿੱਚ ਤੁਹਾਡੀ ਆਪਣੀ ਭਾਸ਼ਾ ਦੇ ਵਿੱਚ ਵੀ ਉਹੀ ਸਾਰੀ ਜਾਣਕਾਰੀ ਮੁਹੱਈਆ ਕੀਤੀ ਜਾਂਦੀ ਹੈ ਜਿਹੜੀ ਉਹ ਅੰਗਰੇਜ਼ੀ ਦੇ ਵਿੱਚ ਮੁਹੱਈਆ ਕਰਾਉਂਦੇ ਆ ਸੋ ਮੈਨੂੰ ਬੜਾ ਚੰਗਾ ਲੱਗਦਾ ਹੁੰਦਾ ਸੋਸ਼ਲ ਮੀਡੀਆ ਦੇ ਉੱਤੇ ਵੀ ਬਹੁਤ ਸਾਰੇ ਜਿਹੜੇ ਸਰਕਾਰ ਵੱਲੋਂ ਇਹੋ ਜਿਹੜੇ ਵੱਖ ਵੱਖ ਵਿਭਾਗਾਂ ਦੇ ਪੇਜਿਸ ਬਣਾਏ ਗਏ ਆ ਔਰ ਉਹਨਾਂ ਪੇਜਿਸ ਦੇ ਉੱਤੇ ਵੀ ਉਹਨਾਂ ਪੰਨਿਆਂ ਦੇ ਉੱਤੇ ਵੀ ਜਿਹੜੀ ਜਾਣਕਾਰੀ ਮੁਹੱਈਆ ਕੀਤੀ ਜਾਂਦੀ ਆ ਉਹ ਸਾਡੀ ਆਪਣੀ ਭਾਸ਼ਾ ਦੇ ਵਿੱਚ ਆ ਸਿਰਫ ਸਾਡੀ ਹੀ ਭਾਸ਼ਾ ਦੇ ਵਿੱਚ ਨਹੀਂ ਸਗੋਂ ਜਿੰਨੇ ਵੀ ਬਹੁ ਭਾਸ਼ਾਈ ਲੋਕ ਜਿਹੜੇ ਆ ਉਹ ਇੱਥੇ ਰਹਿੰਦੇ ਆ ਉਹਨਾਂ ਦੀਆਂ ਭਾਸ਼ਾਵਾਂ ਦੇ ਵਿੱਚ ਲਾਜ਼ਮੀ ਬਣਾਇਆ ਜਾਂਦਾ ਆ ਕਿ ਉਹ ਜਾਣਕਾਰੀ ਉਹਨਾਂ ਦੀਆਂ ਭਾਸ਼ਾਵਾਂ ਦੇ ਵਿੱਚ ਉਹਨਾਂ ਤੱਕ ਪਹੁੰਚੇ ਸੋ ਜੇਕਰ ਇਨ੍ਹਾਂ ਦੇਸ਼ਾਂ ਦੇ ਵਿੱਚ ਸਰਕਾਰਾਂ ਇੰਨਾ ਉਦਮ ਕਰ ਸਕਦੀਆਂ ਤਾਂ ਫਿਰ ਸਾਡੀਆਂ ਸਰਕਾਰਾਂ ਦਾ ਤਾਂ ਫਿਰ ਫਰਜ਼ ਜਿਹੜਾ ਇੱਕ ਅਹਿਮ ਹੋ ਜਾਂਦਾ ਆ ਕਿ ਉੱਥੇ ਅਸੀਂ ਆਪਣੇ ਆਪ ਨੂੰ ਬਹੁਤ ਸੱਭਿਆਚਾਰਕ ਦੇਸ਼ ਕਹਿੰਦੇ ਆ ਹਨਾ ਆਪਾਂ ਪੜ੍ਹਦੇ ਹੁੰਦੇ ਸੀ ਹਨਾ ਜਦੋਂ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਸੀ ਕਿ ਭਾਰਤ ਜਿਹੜਾ ਆ ਉਹ ਵਿਭਿੰਨਤਾਵਾਂ ਭਰਿਆ ਦੇਸ਼ ਆ ਹਨਾ ਇਸ ਦੇਸ਼ ਦੇ ਵਿੱਚ ਵੱਖ ਵੱਖ ਸੱਭਿਆਚਾਰ ਵਾਲੇ ਵੱਖ ਵੱਖ ਬੋਲੀਆਂ ਵੱਖ ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕ ਰਹਿੰਦੇ ਆ ਫਿਰ ਜੇ ਅਸੀਂ ਇਸ ਗੱਲ ਨੂੰ ਹਜ਼ਾਰਾਂ ਸਾਲ ਪਹਿਲਾਂ ਤੋਂ ਦੁਹਰਾਉਂਦੇ ਆ ਰਹੇ ਹਾਂ 100 ਸਾਲ ਪਹਿਲਾਂ ਤੋਂ ਦੁਹਰਾਉਂਦੇ ਆ ਰਹੇ ਹਾਂ ਤਾਂ ਫਿਰ ਇਹਨਾਂ ਦਾ ਸਤਿਕਾਰ ਕਰਨ ਵੇਲੇ ਜਿਹੜੀਆਂ ਸਰਕਾਰਾਂ ਆ ਉਹ ਅਵੇਸਲੀਆਂ ਕਿਉਂ ਹੋ ਜਾਂਦੀਆਂ ਕਿਉਂ ਨਹੀਂ ਉਹਨਾਂ ਭਾਸ਼ਾਵਾਂ ਦਾ ਸਤਿਕਾਰ ਕੀਤਾ ਜਾਂਦਾ ਕਿਉਂ ਨਹੀਂ ਉਹਨਾਂ ਸੱਭਿਆਚਾਰਾਂ ਦਾ ਸਤਿਕਾਰ ਕੀਤਾ ਜਾਂਦਾ ਹਨਾ ਤੇ ਕਿਉਂ ਧਰਮਾਂ ਦੇ ਨਾਮ ਤੇ ਰਾਜਨੀਤੀ ਕੀਤੀ ਜਾਂਦੀ ਹੈ ਬਹੁਤ ਵੱਡੇ ਮਸਲੇ ਨੇ ਇਹ ਔਰ ਇਨ੍ਹਾਂ ਮਸਲਿਆਂ ਦਾ ਹੱਲ ਤਾਂ ਸਿਰਫ ਉਦੋਂ ਹੀ ਹੋਣਾ ਜਦੋਂ ਰਾਜਸੀ ਹਿੱਤਾਂ ਤੋਂ ਉੱਪਰ ਉੱਠ ਕੇ ਦੇਸ਼ ਦੇ ਵਿਕਾਸ ਦੇ ਲਈ ਸੋਚਿਆ ਜਾਊਗਾ ਜਦੋਂ ਰਾਜਸੀ ਸਵਾਰਥਾਂ ਤੋਂ ਉੱਪਰ ਉੱਠ ਕੇ ਆਪਣੇ ਸੂਬੇ ਦੇ ਭਲੇ ਲਈ ਸੋਚਿਆ ਜਾਊਗਾ ਸੋ ਪੰਜਾਬ ਦੇ ਕਿੰਨੇ ਮਸਲੇ ਆ ਜਿਹੜੇ ਅੱਜ ਤੱਕ ਵੀ ਲਟਕੇ ਹੋਏ ਆ ਔਰ ਉਹ ਮਸਲੇ ਕਦੇ ਵੀ ਸੁਲਝੇ ਨਹੀਂ ਅੱਜ ਮੈਂ ਇੱਕ ਸੰਪਾਦਕੀ ਪੜ੍ਹ ਰਹੀ ਸੀ ਪ੍ਰੋਗਰਾਮ ਦੌਰਾਨ ਮੈਂ ਕੋਸ਼ਿਸ਼ ਕਰਦੀ ਹਾਂ ਕਿ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂ ਖੈਰ ਗੱਲਬਾਤ ਜਿਹੜੀ ਲੰਬੀ ਹੋ ਜਾਣੀ ਆ ਸਾਡੇ ਨਾਲ ਕੁਝ ਹੋਰ ਦੋਸਤ ਈਮੇਲ ਦੇ ਜ਼ਰੀਏ ਬਣੇ ਹੋਏ ਅਸੀਂ ਉਹਨਾਂ ਨੂੰ ਸ਼ਾਮਲ ਕਰਦੇ ਆ ਪਹਿਲਾਂ ਤਾਂ ਅਵਤਾਰ ਪਾਨ ਜੀ ਸਾਡੇ ਨਾਲ ਸ਼ਾਮਲ ਹੋਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਅਵਤਾਰ ਜੀ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਜੀ ਅੱਜ ਤੁਸੀਂ ਸੁਪਨਿਆਂ ਦੀਆਂ ਗੱਲਾਂ ਕਰਕੇ ਸੱਚਾਈ ਦੀ ਗੱਲ ਕਰਕੇ ਇਮੋਸ਼ਨਲ ਕਰਤਾ ਸੁਪਨੇ ਪੂਰੇ ਹੁੰਦੇ ਹੁੰਦੇ ਬਹੁਤ ਗੱਲਾਂ ਤੋਂ ਪਰਦਾ ਉੱਠਦਾ ਜਾਂਦਾ ਕੁਝ ਗੱਲਾਂ ਕਾਫੀ ਤਕਲੀਫ ਦਿੰਦੀਆਂ ਤੇ ਕੁਝ ਖੁਸ਼ੀ ਸੋ ਬਿਲਕੁਲ ਅਵਤਾਰ ਜੀ ਮੈਨੂੰ ਲੱਗਦਾ ਵੀ ਇਹੋ ਹੀ ਜ਼ਿੰਦਗੀ ਆ ਹਨਾ ਜ਼ਿੰਦਗੀ ਦੇ ਵਿੱਚ ਬਹੁਤ ਤਰ੍ਹਾਂ ਦੇ ਉਤਰਾਅ ਚੜਾਅ ਆਉਂਦੇ ਆ ਔਰ ਸਾਨੂੰ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਆ ਕਿ ਜਿਹੜੀਆਂ ਵੀ ਠੋਕਰਾਂ ਜਿਹੜੀਆਂ ਵੀ ਸੱਟਾਂ ਜ਼ਿੰਦਗੀ ਦੇ ਵਿੱਚ ਜਿਹੜੇ ਵੀ ਜ਼ਖਮ ਸਾਨੂੰ ਅਸਲ ਦੇ ਵਿੱਚ ਮਿਲਦੇ ਆ ਉਹਨਾਂ ਨੂੰ ਅਸੀਂ ਅੱਲੇ ਨਾ ਰੱਖੀਏ ਪਰ ਉਹਨਾਂ ਨੂੰ ਭੁੱਲੀਏ ਵੀ ਨਾ ਪਰ ਇਹ ਜ਼ਰੂਰ ਉਹਨਾਂ ਤੋਂ ਸਿੱਖੀਏ ਕਿ ਜੇਕਰ ਉਹ ਜ਼ਖਮ ਜਿਹੜੇ ਆ ਉਹ ਭਰ ਗਏ ਆ ਹਨਾ ਜੇ ਉਹ ਜਿਹੜੀਆਂ ਸੱਟਾਂ ਆ ਉਹ ਠੀਕ ਹੋ ਗਈਆਂ ਆ ਤਾਂ ਉਹਨਾਂ ਸੱਟਾਂ ਤੋਂ ਬਾਅਦ ਜਿਹੜੀ ਮਜ਼ਬੂਤੀ ਸਾਡੇ ਅੰਦਰ ਆਉਂਦੀ ਆ ਹਨਾ ਜਾਂ ਫਿਰ ਜਿਹੜਾ ਸੋਹਣਾ ਸਮਾਂ ਜਿਹੜਾ ਇੱਕ ਸੁਹਾਵਣਾ ਸਮਾਂ ਜਿਹੜਾ ਆ ਉਹ ਆਉਣਾ ਆ ਉਹਦਾ ਵੀ ਜਿਹੜਾ ਨਜ਼ਾਰਾ ਕੁਛ ਹੋਰ ਹੀ ਹੋਣਾ ਜਿਵੇਂ ਤੁਸੀਂ ਕਿਹਾ ਵੀ ਕੁਝ ਗੱਲਾਂ ਕਾਫੀ ਤਕਲੀਫ ਦਿੰਦੀਆਂ ਇਸ ਗੱਲ ਤੋਂ ਇਨਕਾਰ ਹੀ ਨਹੀਂ ਹੋ ਸਕਦੇ ਆਪਾਂ ਕਿ ਜੋ ਜ਼ਖਮ ਜਿਹੜੇ ਅਤੀਤ ਦੇ ਵਿੱਚ ਸਾਨੂੰ ਮਿਲੇ ਹੁੰਦੇ ਆ ਉਹਨਾਂ ਨੂੰ ਭੁੱਲਣਾ ਸੌਖਾ ਨਹੀਂ ਉਹਨਾਂ ਨੂੰ ਭੁੱਲਣਾ ਸੌਖਾ ਨਹੀਂ ਹੁੰਦਾ ਉਹਨਾਂ ਸੱਟਾਂ ਨੂੰ ਭੁੱਲਣਾ ਸੌਖਾ ਨਹੀਂ ਹੁੰਦਾ ਹਾਂ ਪਰ ਉਹਨਾਂ ਤੋਂ ਜਿਹੜੀ ਸਾਨੂੰ ਊਰਜਾ ਮਿਲਦੀ ਆ ਕਿ ਹਾਂ ਅਸੀਂ ਇਹਨਾਂ ਸੱਟਾਂ ਨੂੰ ਖਾ ਕੇ ਵੀ ਜ਼ਿੰਦਗੀ ਜਿਉਣ ਦਾ ਸਾਹਸ ਰੱਖਦੇ ਹਾਂ ਹਿੰਮਤ ਰੱਖਦੇ ਹਾਂ ਹੌਸਲਾ ਰੱਖਦੇ ਹਾਂ ਤੇ ਫਿਰ ਅਸੀਂ ਮੁੜ ਇੱਕ ਵਾਰ ਖੜੇ ਹੁੰਦੇ ਹਾਂ ਤੇ ਸਿਰਫ ਖੜੇ ਹੀ ਨਹੀਂ ਹੁੰਦੇ ਅਸੀਂ ਆਪਣੇ ਨਿਸ਼ਾਨੇ ਨੂੰ ਪੂਰਦੇ ਆ ਜਿਹੜਾ ਮਿੱਥਿਆ ਹੋਇਆ ਸੀ ਤਾਂ ਉਹ ਜਿਹੜੀ ਚੀਜ਼ ਆ ਉਹ ਜਿਹੜਾ ਅਹਿਸਾਸ ਆ ਉਹ ਸਾਨੂੰ ਖੁਸ਼ੀ ਵੀ ਜ਼ਰੂਰ ਦਿੰਦਾ ਸੋ ਅਵਤਾਰ ਮਾਨ ਜੀ ਬਹੁਤ ਚੰਗਾ ਲੱਗਿਆ ਵੀ ਤੁਸੀਂ ਪ੍ਰੋਗਰਾਮ ਵੀ ਸੁਣ ਰਹੇ ਹੋ ਔਰ ਤੁਹਾਡੀਆਂ ਗੱਲਾਂ ਔਰ ਤੁਹਾਡੇ ਜਿਹੜੇ ਆਪਣੇ ਅਹਿਸਾਸ ਨੇ ਸਾਨੂੰ ਵੀ ਬੜੀ ਊਰਜਾ ਦਿੰਦੇ ਆ ਕਿਉਂਕਿ ਅਸੀਂ ਸਾਰੇ ਇੱਕੋ ਜਿਹਾ ਇਨਸਾਨ ਆ ਔਰ ਇਨਸਾਨ ਜਿਹੜਾ ਆ ਜੀ ਉਹ ਹਰ ਤਰ੍ਹਾਂ ਦੇ ਅਹਿਸਾਸਾਂ ਨੂੰ ਆਪਣੇ ਉੱਪਰ ਹੰਢਾਉਂਦਾ ਆ ਔਰ ਇਨਸਾਨ ਬਣੇ ਰਹਿਣਾ ਜਿਹੜਾ ਆ ਉਹ ਬਹੁਤ ਵੱਡੀ ਗੱਲ ਹੈ ਅਸੀਂ ਇਨਸਾਨ ਜ਼ਰੂਰ ਬਣੇ ਰਹੀਏ ਇਸ ਗੱਲ ਦੇ ਨਾਲ ਮੈਂ ਹਮੇਸ਼ਾ ਹੀ ਸਹਿਮਤ ਰਹਿੰਦੀ ਹਾਂ ਕਿਉਂਕਿ ਇਨਸਾਨ ਬਣੇ ਰਹਿਣਾ ਅੱਜ ਦੇ ਦੌਰ ਦੀ ਇੱਕ ਬੜੀ ਵੱਡੀ ਚੁਣੌਤੀ ਹੈ ਹਨਾ ਕਿ ਇਨਸਾਨੀ ਕਦਰਾਂ ਕੀਮਤਾਂ ਤੋਂ ਨਾ ਅਸੀਂ ਡੋਲੀਏ ਹਰ ਜਿਹੜਾ ਜ਼ਿੰਦਗੀ ਦਾ ਜਿਹੜਾ ਤਜਰਬਾ ਆ ਉਹ ਵੱਖੋ ਵੱਖਰਾ ਹੁੰਦਾ ਪਰ ਸਾਡਾ ਨਜ਼ਰੀਆ ਜਿਹੜਾ ਆ ਉਹ ਬੜਾ ਸਾਰਥਕ ਰਹੇ ਉਸ ਤਜਰਬੇ ਨੂੰ ਮਾਨਣ ਤੋਂ ਬਾਅਦ ਹੰਢਾਉਣ ਤੋਂ ਬਾਅਦ ਧੰਨਵਾਦ ਤੁਹਾਡੇ ਵਿਚਾਰ ਦੇ ਲਈ, ਤੁਹਾਡੇ ਸੁਨੇਹੇ ਦੇ ਲਈ। ਮੈਨੂੰ ਵੀ ਤੁਸੀਂ ਇਮੋਸ਼ਨਲ ਕਰਤਾ। ਖੈਰ ਬਹੁਤ ਬਹੁਤ ਧੰਨਵਾਦ ਤੁਹਾਡਾ, ਚੰਗਾ ਲੱਗਿਆ ਤੁਹਾਡੇ ਵਿਚਾਰ ਜਾਣ ਕੇ। ਤੇ ਅੱਗੇ ਜੀ ਸਾਡੇ ਨਾਲ ਘੁੰਮਣ ਸਾਹਿਬ ਇੱਕ ਵਾਰ ਫੇਰ ਜੁੜੇ ਨੇ। ਕਹਿੰਦੇ ਹਾਲਾਤ ਤੇ ਸਮਾਂ ਇਨਸਾਨ ਨੂੰ ਬਦਲ ਦਿੰਦਾ। ਚਾਹ ਦੇ ਕੱਪ ਚ ਮੱਖੀ ਪੈ ਜਾਵੇ ਤਾਂ ਚਾਹ ਡੋਲ ਦਿੰਦੇ ਆ, ਜੇ ਘਿਓ ਚ ਮੱਖੀ ਪੈ ਜਾਵੇ ਤਾਂ ਮੱਖੀ ਬਾਹਰ ਕੱਢ ਦਿੱਤੀ ਜਾਂਦੀ ਹੈ। ਬਿਲਕੁਲ ਬਿਲਕੁਲ ਘੁੰਮਣ ਸਾਹਿਬ, ਮੈਨੂੰ ਵੀ ਇਹ ਚੀਜ਼ ਜਿਹੜੀ ਹੈ ਕਈ ਵਾਰ ਬੜੀ ਹੈਰਾਨ ਕਰਦੀ ਹੈ। ਅੱਜ ਸਵੇਰੇ ਖ਼ਬਰਾਂ ਦੇ ਸਿਲਸਿਲੇ ਚ ਵੀ ਅਸੀਂ ਇਹੀ ਗੱਲ ਕਰ ਰਹੇ ਸੀ ਕਿ ਜਿਹੜੇ ਚਲੋ ਸਿਆਸੀ ਲੋਕ ਆ, ਹਨਾ, ਸਿਆਸੀ ਲੋਕ ਜਿਹੜੇ ਆ ਸਿਰਫ ਆਪਣੇ ਸਿਆਸੀ ਹਿੱਤਾਂ ਦੇ ਕਾਰਨ ਜਿਹੜੇ ਆਮ ਜਨਤਾ ਦੇ ਨਾਲ ਖਿਲਵਾੜ ਕਰਦੇ ਆ, ਆਮ ਜਨਤਾ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕਰਦੇ ਆ। ਪਰ ਜੇ ਸਿਆਸੀ ਲੋਕਾਂ ਨੂੰ ਪਰੇ ਕਰਕੇ ਅਸੀਂ ਆਮ ਲੋਕਾਂ ਦੀ ਗੱਲ ਕਰੀਏ ਤਾਂ ਆਮ ਇਨਸਾਨ ਜਿਹੜੇ ਆ ਜੀ, ਉਹ ਵੀ ਮੈਨੂੰ ਲੱਗਦਾ ਹੁੰਦਾ ਕਿ ਉਹ ਹੁਣ ਸਿਆਸੀ ਲੋਕਾਂ ਤੋਂ ਵੀ ਜ਼ਿਆਦਾ ਗਰਕ ਗਏ, ਕਿਉਂਕਿ ਅਸੀਂ ਆਪਣੇ ਸਵਾਰਥਾਂ ਕਰਕੇ, ਆਪਣੇ ਨਿੱਜੀ ਸਵਾਰਥਾਂ ਕਰਕੇ ਕਈ ਵਾਰ ਬਹੁਤ ਵੱਡੇ ਵੱਡੇ ਗੁਨਾਹਗਾਰ ਜਿਹੜੇ ਲੋਕ ਆ, ਅਸੀਂ ਉਹਨਾਂ ਦਾ ਸਾਥ ਵੀ ਦਿੰਨੇ ਆ, ਹਨਾ, ਔਰ ਸਮਾਂ ਪੈਣ ਤੇ ਅਸੀਂ ਉਹਨਾਂ ਨੂੰ ਬੁਰਾ ਭਲਾ ਵੀ ਕਹਿਣ ਲੱਗ ਜਾਂਦੇ ਆ। ਪਰ ਫੇਰ ਜਿੱਥੇ ਸਾਡੇ ਨਿੱਜੀ ਹਿੱਤ ਆ ਜਾਂਦੇ ਆ, ਅਸੀਂ ਉਹਨਾਂ ਦੇ ਨਾਲ ਰਲ ਮਿਲ ਕੇ ਚਾਹ ਦੀਆਂ ਚੁਸਕੀਆਂ ਵੀ ਸਾਂਝੀਆਂ ਕਰਦੇ ਆ। ਸੋ ਇਹ ਜਿਹੜਾ ਵਰਤਾਰਾ ਆ, ਬੜਾ ਗਲਤ ਵਰਤਾਰਾ ਹੈ, ਬੜਾ ਖਤਰਨਾਕ ਵਰਤਾਰਾ ਆ, ਕਿਉਂਕਿ ਇਸ ਵਰਤਾਰੇ ਦੌਰਾਨ ਸਾਨੂੰ ਇਹੀ ਨਹੀਂ ਪਤਾ ਲੱਗ ਰਿਹਾ, ਇਹੀ ਪਛਾਣ ਕਰਨੀ ਮੁਸ਼ਕਲ ਹੋ ਰਹੀ ਆ ਕਿ ਇੱਥੇ ਸਾਡਾ ਆਪਣਾ ਕੌਣ ਆ ਤੇ ਸਾਡਾ ਪਰਾਇਆ ਕੌਣ ਆ, ਹਨਾ। ਸੋ ਇਹ ਆਪਣੇ ਤੇ ਪਰਾਏ ਦਾ ਜਿਹੜਾ ਫਰਕ ਆ ਉਹ ਸਮਝਣਾ ਹੀ ਮੁਸ਼ਕਲ ਹੋ ਗਿਆ। ਸੋ ਇਹੀ ਬਹੁਤ ਵੱਡਾ ਸਵਾਲ ਕਈ ਵਾਰ ਬਣ ਜਾਂਦਾ। ਖੈਰ ਸਾਡੇ ਨਾਲ ਅਗਲੇ ਸਾਡੇ ਸਰੋਤੇ ਬਣੇ ਰਵਿੰਦਰ ਸਿੰਘ ਧਨੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ, ਵੈਰੀ ਗੁੱਡ ਮਾਰਨਿੰਗ ਧਨੀ ਸਾਹਿਬ, ਬੜਾ ਚੰਗਾ ਲੱਗਿਆ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਕੀਤਾ। ਅੱਜ ਥੋੜਾ ਜਿਹਾ ਜਲਦੀ ਆ ਗਏ, ਬੜਾ ਚੰਗਾ ਲੱਗਦਾ ਕਿ ਤੁਸੀਂ ਲੋਕ ਸਾਡੇ ਨਾਲ ਜਦੋਂ ਜੁੜਦੇ ਹੋ, ਸਾਡੇ ਭੈਣ ਭਰਾ ਜਿਹੜੇ ਸਾਡਾ ਪ੍ਰੋਗਰਾਮ ਚ ਸਾਥ ਦਿੰਦੇ ਆ, ਤਾਂ ਸਾਡੀ ਜਿਹੜੀ ਹਿੰਮਤ ਆ ਉਹ ਵੀ ਦੁੱਗਣੀ ਚੌਗਣੀ ਹੋ ਜਾਂਦੀ ਹੈ ਪ੍ਰੋਗਰਾਮ ਪੇਸ਼ ਕਰਨ ਦੀ। ਔਰ ਕਹਿੰਦੇ ਹੁੰਦੇ ਆ ਨਾ ਵੀ ਭਰ ਹੁੰਗਾਰਾ ਇਸ ਤਰ੍ਹਾਂ ਕਿ ਗੱਲ ਤੁਰਦੀ ਰਹਿ ਸਕੇ। ਸੋ ਇਹ ਗੱਲ ਤੋਰਨ ਦੇ ਲਈ ਤੁਹਾਡੇ ਹੁੰਗਾਰੇ ਦੀ ਲੋੜ ਤਾਂ ਹਮੇਸ਼ਾ ਹੀ ਸਾਨੂੰ ਹੁੰਦੀ ਹੈ। ਸੋ ਇਹ ਗੱਲਾਂ ਜਿਹੜੀਆਂ ਉਹ ਆਪਾਂ ਤੋਰਦੇ ਰਹਿਣਾ, ਤੇ ਜਿਹੜਾ ਵਿਸ਼ਾ ਥੋੜਾ ਜਿਹਾ ਗੰਭੀਰ ਹੋ ਗਿਆ, ਆਪਾਂ ਗੰਭੀਰ ਵਿਸ਼ੇ ਤੋਂ ਥੋੜਾ ਹਾਸੇ ਠੱਠੇ ਵੱਲ ਚੱਲਦੇ ਹਾਂ। ਇੱਕ ਨਾ ਬਹੁਤ ਸੋਹਣੀ ਕਵਿਤਾ ਆ, ਬੂਟਾ ਸਿੰਘ ਗੁਲਾਮੀ ਵਾਲਾ ਹੋਰਾਂ ਦੀ ਲਿਖੀ ਹੋਈ ਆ, ਮੈਂ ਤੁਹਾਡੇ ਨਾਲ ਸਾਂਝੀ ਕਰਦੀ ਹਾਂ ਤੇ ਆਪਾਂ ਪ੍ਰੋਗਰਾਮ ਦਾ ਜਿਹੜਾ ਮਾਹੌਲ ਆ ਉਹ ਥੋੜਾ ਬਦਲਦੇ ਆ। ਪ੍ਰੋਗਰਾਮ ਦਾ ਜਿਹੜਾ ਇਸ ਵੇਲੇ ਥੋੜਾ ਜਿਹਾ ਗੰਭੀਰ ਜਿਹਾ ਹੋਇਆ ਹੋਇਆ, ਸੰਜੀਦਾ ਜਿਹਾ ਹੋਇਆ ਹੋਇਆ ਮਾਹੌਲ ਆ, ਉਹਦੇ ਵਿੱਚ ਥੋੜਾ ਹਾਸਾ ਛੱਠਾ ਸ਼ੁਰੂ ਕਰਦੇ ਆ। ਕਹਿੰਦੇ ਵੀ 36 ਕੁ ਪਕਵਾਨ ਨੇ ਬਣਦੇ, 36 ਕੁ ਪਕਵਾਨ ਨੇ ਬਣਦੇ, ਘਰ ਮਹਿਕਾਂ ਪਿਆ ਖਿਡਾਉਂਦਾ ਏ, ਘਰ ਮਹਿਕਾਂ ਪਿਆ ਖਿੰਡਾਉਂਦਾ ਏ, ਮੇਰੀ ਘਰ ਵਾਲੀ ਦੇ ਪੇਕਿਆਂ ਤੋਂ ਕੋਈ ਜਦੋਂ ਪ੍ਰਾਹੁਣਾ ਆਉਂਦਾ ਏ, ਮੇਰੀ ਘਰ ਵਾਲੀ ਦੇ ਪੇਕਿਆਂ ਤੋਂ ਕੋਈ ਜਦੋਂ ਪ੍ਰਾਹੁਣਾ ਆਉਂਦਾ ਏ, ਫੋਨ ਉਹਨਾਂ ਦਾ ਮਗਰੋਂ ਆਉਂਦਾ, ਪਹਿਲਾਂ ਠੰਡੇ ਆ ਜਾਂਦੇ ਨੇ, ਫੋਨ ਉਹਨਾਂ ਦਾ ਮਗਰੋਂ ਆਉਂਦਾ, ਪਹਿਲਾਂ ਠੰਡੇ ਆ ਜਾਂਦੇ ਨੇ, ਘਰ ਵਾਲੀ ਦੇ ਕੋਲ ਰੁਪਈਏ ਖੌਰੇ ਕਿੱਥੋਂ ਆ ਜਾਂਦੇ ਨੇ, ਘਰ ਵਾਲੀ ਦੇ ਕੋਲ ਰੁਪਈਏ ਖੌਰੇ ਕਿੱਥੋਂ ਆ ਜਾਂਦੇ ਨੇ, ਮਿੰਟੋ ਮਿੰਟੀ ਬਣਨ ਪਕੌੜੇ, ਮਿੰਟੋ ਮਿੰਟੀ ਬਣਨ ਪਕੌੜੇ, ਜਿਉਂ ਹਲਵਾਈ ਬਣਾਉਂਦਾ ਏ, ਮੇਰੀ ਘਰ ਵਾਲੀ ਦੇ ਪੇਕਿਆਂ ਤੋਂ ਕੋਈ ਜਦੋਂ ਪ੍ਰਾਹੁਣਾ ਆਉਂਦਾ ਏ, ਮੇਰੀ ਘਰ ਵਾਲੀ ਦੇ ਪੇਕਿਆਂ ਤੋਂ ਕੋਈ ਜਦੋਂ ਪ੍ਰਾਹੁਣਾ ਆਉਂਦਾ ਏ, ਮਿੱਠੇ ਚੌਲ ਦਹੀਂ ਨਾਲ ਬਣਦੇ, ਮਿੱਠੇ ਚੌਲ ਦਹੀਂ ਨਾਲ ਬਣਦੇ, ਸਬਜ਼ੀ ਵਿੱਚ ਪਨੀਰ ਬਈ ਦੁੱਧ ਸਪੈਸ਼ਲ ਆਉਂਦਾ ਏ, ਤੇ ਰਾਤੀ ਬਣਦੀ ਖੀਰ ਬਈ, ਮਿੱਠੇ ਚੌਲ ਦਹੀਂ ਨਾਲ ਬਣਦੇ, ਸਬਜ਼ੀ ਵਿੱਚ ਪਨੀਰ ਬਈ ਦੁੱਧ ਸਪੈਸ਼ਲ ਆਉਂਦਾ ਏ, ਤੇ ਰਾਤੀ ਬਣਦੀ ਖੀਰ ਬਈ, ਵਿੱਚ ਕੁੱਕਰ ਦੇ ਪਿਆ ਵਿਚਾਰਾ, ਵਿੱਚ ਕੁੱਕਰ ਦੇ ਪਿਆ ਵਿਚਾਰਾ ਮੁਰਗਾ ਬਾਂਗ ਲਗਾਉਂਦਾ ਏ, ਮੇਰੀ ਘਰ ਵਾਲੀ ਦੇ ਪੇਕਿਆਂ ਤੋਂ ਕੋਈ ਜਦੋਂ ਪ੍ਰਾਹੁਣਾ ਆਉਂਦਾ ਏ, ਮੇਰੀ ਘਰ ਵਾਲੀ ਦੇ ਪੇਕਿਆਂ ਤੋਂ ਕੋਈ ਜਦੋਂ ਪ੍ਰਾਹੁਣਾ ਆਉਂਦਾ ਏ, ਰਿਸ਼ਤੇਦਾਰ ਕੋਈ ਆਵੇ ਮੇਰਾ, ਰਿਸ਼ਤੇਦਾਰ ਕੋਈ ਆਵੇ ਮੇਰਾ, ਮੱਥੇ ਉੱਤੇ ਵੱਟ ਹੁੰਦੇ ਨੇ, ਗਰਮੀ ਫੇਰ ਵਿਖਾਵੇ ਬਹੁਤੀ ਜਿਉਂ ਬਿਜਲੀ ਦੇ ਕੱਟ ਹੁੰਦੇ ਨੇ। ਕਿਆ ਬਾਤ ਹੈ, ਰਿਸ਼ਤੇਦਾਰ ਕੋਈ ਆਵੇ ਮੇਰਾ, ਮੱਥੇ ਉੱਤੇ ਵੱਟ ਹੁੰਦੇ ਨੇ, ਗਰਮੀ ਫੇਰ ਵਿਖਾਵੇ ਬਹੁਤੀ ਜਿਉਂ ਬਿਜਲੀ ਦੇ ਕੱਟ ਹੁੰਦੇ ਨੇ, ਵਾਰ ਵਾਰ ਫਿਰ ਡਿੱਗਦੇ ਭਾਂਡੇ ਰਸੋਈ ਚੋਂ ਖੜਕਾ ਆਉਂਦਾ ਏ, ਵਾਰ ਵਾਰ ਫਿਰ ਡਿੱਗਦੇ ਭਾਂਡੇ ਰਸੋਈ ਚੋਂ ਖੜਕਾ ਆਉਂਦਾ ਏ, ਮੇਰੀ ਘਰ ਵਾਲੀ ਦੇ ਪੇਕਿਆਂ ਤੋਂ ਕੋਈ ਜਦੋਂ ਪ੍ਰਾਹੁਣਾ ਆਉਂਦਾ ਏ, ਮੇਰੀ ਘਰ ਵਾਲੀ ਦੇ ਪੇਕਿਆਂ ਤੋਂ ਕੋਈ ਜਦੋਂ ਪ੍ਰਾਹੁਣਾ ਆਉਂਦਾ ਏ, ਭੈਣ ਤੋਂ ਜਾਂਦੇ ਨੇ ਬਲਿਹਾਰੇ, ਭੈਣ ਤੋਂ ਜਾਂਦੇ ਨੇ ਬਲਿਹਾਰੇ, ਭਾਈਏ ਦੀ ਕੋਈ ਸੁਣੇ ਨਾ ਪਿਆਰੇ। ਅੰਦਰ ਝਾਤੀ ਮਾਰ ਕੇ ਵੇਖੋ, ਘਰ ਘਰ ਦੇ ਵਿੱਚ ਇਹ ਵਰਤਾਰੇ। ਵਿਆਹ ਕਰਵਾ ਕੇ ਉੱਤੋਂ ਹੱਸੇ ਘਰ ਵਿੱਚ, ਪਰ ਵਿੱਚੋਂ ਤਾਂ ਪਛਤਾਉਂਦਾ ਏ। ਵਿਆਹ ਕਰਵਾ ਕੇ ਉੱਤੋਂ ਹੱਸੇ ਪਰ ਵਿੱਚੋਂ ਤਾਂ ਪਛਤਾਉਂਦਾ ਏ। ਮੇਰੀ ਘਰਵਾਲੀ ਦੇ ਪੇਕਿਆਂ ਤੋਂ ਕੋਈ ਜਦੋਂ ਪ੍ਰਾਹੁਣਾ ਆਉਂਦਾ ਏ। ਮੇਰੀ ਘਰਵਾਲੀ ਦੇ ਪੇਕਿਆਂ ਤੋਂ ਕੋਈ ਜਦੋਂ ਪ੍ਰਾਹੁਣਾ ਆਉਂਦਾ ਏ। ਘਰ ਵਿੱਚ ਰੌਣਕ ਪੂਰੀ ਹੁੰਦੀ, ਗਾਹ ਜਿਹਾ ਵੀ ਪਿਆ ਹੁੰਦਾ ਏ। ਘਰ ਵਿੱਚ ਰੌਣਕ ਪੂਰੀ ਹੁੰਦੀ, ਗਾਹ ਜਿਹਾ ਵੀ ਪਿਆ ਹੁੰਦਾ ਏ। ਅੱਖਾਂ ਮੀਟਿਆ ਇੰਜ ਹੀ ਲੱਗੇ ਜਿਵੇਂ ਅੱਜ ਕੋਈ ਵਿਆਹ ਹੁੰਦਾ ਏ। ਅੱਖਾਂ ਮੀਟਿਆ ਇੰਜ ਹੀ ਲੱਗੇ ਜਿਵੇਂ ਅੱਜ ਕੋਈ ਵਿਆਹ ਹੁੰਦਾ ਏ। ਚੁੱਪ ਚਾਪ ਜਿਹਾ ਬੈਠਾ ਬੰਦਾ, ਚੁੱਪ ਚਾਪ ਜਿਹਾ ਬੈਠਾ ਬੰਦਾ ਸੋਚਾਂ ਬਹੁਤ ਬਣਾਉਂਦਾ ਏ। ਮੇਰੇ ਘਰਵਾਲੀ ਦੇ ਪੇਕਿਆਂ ਤੋਂ ਕੋਈ ਜਦੋਂ ਪ੍ਰਾਹੁਣਾ ਆਉਂਦਾ ਏ। ਮੇਰੀ ਘਰਵਾਲੀ ਦੇ ਪੇਕਿਆਂ ਤੋਂ ਕੋਈ ਜਦੋਂ ਪ੍ਰਾਹੁਣਾ ਆਉਂਦਾ ਏ। ਗੁਲਾਮੀ ਵਾਲੇ ਇਕੱਲੇ ਦੀ ਨਹੀਂ ਸਭ ਦੀ ਇਹ ਕਹਾਣੀ ਏ। ਗੁਲਾਮੀ ਵਾਲੇ ਇਕੱਲੇ ਦੀ ਨੀ ਸਭ ਦੀ ਇਹੀ ਕਹਾਣੀ ਏ। ਇਵੇਂ ਹੀ ਇਹ ਚੱਲਦਾ ਆਇਆ, ਇਵੇਂ ਹੀ ਚੱਲੀ ਜਾਣੀ ਏ। ਇਵੇਂ ਹੀ ਇਹ ਚੱਲਦਾ ਆਇਆ, ਇਵੇਂ ਹੀ ਚੱਲੀ ਜਾਣੀ ਏ। ਪਰ ਇਹਦੇ ਵਿੱਚ ਝੂਠ ਨਾ ਭੋਰਾ, ਪਰ ਇਹਦੇ ਵਿੱਚ ਝੂਠ ਨਾ ਭੋਰਾ। ਬੂਟਾ ਸੱਚ ਸੁਣਾਉਂਦਾ ਏ, ਮੇਰੀ ਘਰਵਾਲੀ ਦੇ ਪੇਕਿਆਂ ਤੋਂ ਕੋਈ ਜਦੋਂ ਪ੍ਰਾਹੁਣਾ ਆਉਂਦਾ ਏ। ਮੇਰੀ ਘਰਵਾਲੀ ਦੇ ਪੇਕਿਆਂ ਤੋਂ ਕੋਈ ਜਦੋਂ ਪ੍ਰਾਹੁਣਾ ਆਉਂਦਾ ਏ। ਲਓ ਜੀ, 36 ਕੁ ਪਕਵਾਨ ਨੇ ਬਣਦੇ ਘਰ, ਮਹਿਕਾਂ ਪਿਆ ਖਡਾਉਂਦਾ ਏ। ਮੇਰੀ ਘਰਵਾਲੀ ਦੇ ਪੇਕਿਆਂ ਤੋਂ ਕੋਈ ਜਦੋਂ ਪ੍ਰਾਹੁਣਾ ਆਉਂਦਾ ਏ। ਸਾਡੇ ਵੀਰ ਬਹੁਤ ਸਾਰੇ ਸੁਣ ਰਹੇ ਨੇ ਇਸ ਵੇਲੇ ਪ੍ਰੋਗਰਾਮ। ਬੂਟਾ ਸਿੰਘ ਗੁਲਾਮੀ ਵਾਲਾ ਹੋਰਾਂ ਦੀ ਲਿਖੀ ਹੋਈ ਇਹ ਕਵਿਤਾ, ਤੇ ਉਮੀਦ ਕਰਦੀ ਆ ਕਵਿਤਾ ਜ਼ਰੂਰ ਪਸੰਦ ਆਈ ਹੋਣੀ। ਔਰ ਦੇਖੋ ਜੀ, ਤੁਹਾਡੇ ਦਿਲ ਦੀ ਪੀੜ ਇਹ ਵੀ ਹੈ ਇੱਕ, ਹਨਾ, ਤੇ ਤੁਹਾਡੇ ਦਿਲ ਦੀ ਪੀੜ ਹੋ ਸਕਦਾ ਸਾਡੇ ਦਿਲ ਦੀ ਵੀ ਪੀੜ ਹੋਵੇ, ਹਨਾ, ਕਿਉਂਕਿ ਇਹ ਤਾਂ ਸਿਰਫ ਘਰ ਵਾਲੇ ਦੀ ਪੀੜ ਹੈ, ਘਰ ਵਾਲੀ ਦੀ ਵੀ ਪੀੜ ਹੋ ਸਕਦੀ ਹੈ ਕਿ ਉਹ ਵੀ ਕੁਛ ਇਦਾਂ ਦਾ ਮਹਿਸੂਸ ਕਰਦੀ ਹੋਵੇ। ਖੈਰ, ਆਪਾਂ ਪ੍ਰੋਗਰਾਮ ਦਾ ਜਿਹੜਾ ਮਾਹੌਲ ਸੀ ਉਹ ਬਦਲਿਆ ਸੀ, ਤੇ ਮੈਨੂੰ ਲੱਗਦਾ ਵੀ ਜ਼ਰੂਰ ਜੀ ਪ੍ਰੋਗਰਾਮ ਦਾ ਮਾਹੌਲ ਬਦਲਿਆ ਹੋਣਾ, ਤੁਸੀਂ ਮਹਿਸੂਸ ਕੀਤਾ ਹੋਣਾ। ਔਰ ਜਿਹੜੀ ਇਹ ਕਵਿਤਾ ਆ ਵਾਕਈ ਮਜ਼ੇਦਾਰ ਆ, ਹਨਾ, ਤੇ ਏਦਾਂ ਆਮ ਜ਼ਿੰਦਗੀ ਦੇ ਵਿੱਚ ਹੁੰਦਾ ਹੋਣਾ, ਵਾਪਰਦਾ ਹੋਣਾ, ਕਿਉਂਕਿ ਸਾਹਿਤ ਜਿਹੜਾ ਆ ਉਹ ਸਮਾਜ ਦਾ ਹੀ ਸ਼ੀਸ਼ਾ ਹੁੰਦਾ, ਸਮਾਜ ਦਾ ਦਰਪਣ ਕਿਹਾ ਜਾਂਦਾ, ਤੇ ਉਹੀ ਕੁਛ ਸਾਨੂੰ ਇਹਨਾਂ ਕਵਿਤਾਵਾਂ ਦੇ ਵਿੱਚ ਮਿਲਦਾ, ਜੋ ਅਸਲ ਦੇ ਵਿੱਚ ਸਾਡੇ ਆਲੇ ਦੁਆਲੇ ਵਾਪਰਦਾ, ਸਾਡੇ ਆਪਣੇ ਘਰਾਂ ਦੇ ਵਿੱਚ ਵਾਪਰਦਾ, ਪਰਿਵਾਰਾਂ ਦੇ ਵਿੱਚ ਵਾਪਰਦਾ, ਤੇ ਇਸ ਤਰ੍ਹਾਂ ਦਾ ਵੀ ਹਾਸਾ ਠੱਠਾ ਖੈਰ ਹੁੰਦਾ ਰਹਿੰਦਾ, ਜ਼ਿੰਦਗੀ ਦਾ ਇੱਕ ਹਿੱਸਾ ਇਹ ਵੀ, ਹਨਾ, ਤੇ ਇਹ ਜਿਹੜੇ ਜਜ਼ਬਾਤ ਅਹਿਸਾਸ ਜਿਹੜੇ ਆ, ਹਨਾ, ਇਹ ਸਾਂਝੇ ਹੁੰਦੇ ਰਹਿਣ ਤਾਂ ਜ਼ਿੰਦਗੀ ਜਿਹੜੀ ਆ ਖੂਬਸੂਰਤ ਲੱਗਦੀ ਆ। ਪਰ ਕਈ ਵਾਰ ਕੀ ਹੁੰਦਾ, ਜਦੋਂ ਅਸੀਂ ਚੁੱਪ ਕਰ ਜਾਂਦੇ ਆ, ਹਨਾ, ਤਾਂ ਉਹ ਜਿਹੜੀ ਚੁੱਪ ਆ ਉਹ ਸਾਡੇ ਜਿਹੜੀ ਮਾਨਸਿਕ ਜਿਹੜੀ ਸ਼ਾਂਤੀ ਆ ਉਹਨੂੰ ਜ਼ਰੂਰ ਤੋੜਦੀ ਆ, ਕਿਉਂਕਿ ਜਦੋਂ ਸਾਨੂੰ ਲੱਗਦਾ ਹੁੰਦਾ ਕਿ ਅਸੀਂ ਬਾਹਰੀ ਤੌਰ ਤੇ ਚੁੱਪ ਆ, ਪਰ ਜਿਹੜੀ ਇੱਕ ਖਲਬਲੀ ਜਿਹੜੀ ਸਾਡੇ ਦਿਮਾਗ ਦੇ ਵਿੱਚ ਮੱਚ ਜਾਂਦੀ ਆ, ਉਸ ਖਲਬਲੀ ਦਾ ਜਿਹੜਾ ਨੁਕਸਾਨ ਆ ਉਹ ਜ਼ਰੂਰ ਸਾਨੂੰ ਹੁੰਦਾ ਸਰੀਰਕ ਤੌਰ ਤੇ, ਹਨਾ, ਤੇ ਇਸ ਕਰਕੇ ਅਸੀਂ ਜਿਹੜੇ ਇਹ ਆਮ ਹਾਸੇ ਠੱਠੇ ਜਿਹੜੇ ਆ ਇਹਨਾਂ ਨੂੰ ਮਨਫੀ ਨਾ ਕਰੀਏ ਆਪਣੀ ਜ਼ਿੰਦਗੀ ਚੋਂ। ਖੈਰ, ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਜਿਹੜੀਆਂ ਇਸੇ ਤਰ੍ਹਾਂ ਚੱਲਦੀਆਂ ਰਹਿਣੀਆਂ। ਤੁਸੀਂ ਆ ਜਿਹੜੀ ਆਪਾਂ ਕਵਿਤਾ ਸਾਂਝੀ ਕੀਤੀ ਆ, ਵੀ ਤੁਸੀਂ ਦੱਸਿਓ ਮੈਨੂੰ ਵੀ ਕਵਿਤਾ ਵਾਕਈ ਢੁਕਦੀ ਆ ਕਿ ਨਹੀਂ, ਕਿਉਂਕਿ ਬਹੁਤ ਸਾਰੇ ਵੀ ਇਸ ਵੇਲੇ ਪ੍ਰੋਗਰਾਮ ਸੁਣ ਰਹੇ ਨੇ ਕਿ ਇੱਦਾਂ ਹੁੰਦਾ ਜੀ ਤੁਹਾਡੇ ਨਾਲ ਵੀ ਕਿ ਨਹੀਂ ਹੁੰਦਾ। ਖੈਰ, ਤੁਸੀਂ ਆਪ ਮੈਸੇਜ ਭੇਜੋ, ਆਪਾਂ ਤੁਹਾਨੂੰ ਇੱਕ ਗੀਤ ਵੀ ਸੁਣਾਉਣਾ, ਪਰ ਉਸ ਤੋਂ ਪਹਿਲਾਂ ਇੱਕ ਇਸ਼ਤਿਹਾਰ ਤੇ ਇੱਕ ਸੁਨੇਹਾ, ਤੇ ਉਸ ਤੋਂ ਬਾਅਦ ਕਰਮਜੀਤ ਅਨਮੋਲ ਦੀ ਆਵਾਜ਼ ਦੇ ਵਿੱਚ ਇੱਕ ਗੀਤ ਤੁਹਾਨੂੰ ਸੁਣਾਵਾਂਗੇ, ਤੇ ਤੁਸੀਂ ਜਦ ਤੱਕ ਸਾਨੂੰ ਆਪਣਾ ਮੈਸੇਜ ਭੇਜੋ, ਤੇ ਉਸ ਤੋਂ ਬਾਅਦ ਕੁਝ ਜ਼ਰੂਰੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਜੀ ਵਾਪਸ ਪ੍ਰੋਗਰਾਮ ਦੇ ਵਿੱਚ ਮਿਲਦੇ ਹਾਂ ਇਸ ਬ੍ਰੇਕ ਤੇ ਗੀਤ ਤੋਂ ਬਾਅਦ।
ਪੰਜਾਬ ਸਪੋਰਟਸ ਕਲੱਬ ਸ਼ੈਪਟਨ ਪੇਸ਼ ਕਰਦੇ ਨੇ 5ਵਾਂ ਸਲਾਨਾ ਕਬੱਡੀ ਟੂਰਨਾਮੈਂਟ 5 ਦੇ 6 ਅਕਤੂਬਰ ਨੂੰ। 5 ਅਕਤੂਬਰ ਨੂੰ ਹੋਣਗੇ ਬਾਸਕਟਬਾਲ ਤੇ ਵਾਲੀਬਾਲ ਦੇ ਮੁਕਾਬਲੇ 120 ਨਿਮਰਕਾ ਰੋਡ ਸ਼ੈਪਟਨ ਵਿਖੇ, ਤੇ 6 ਅਕਤੂਬਰ ਨੂੰ ਕਬੱਡੀ, ਬੱਚਿਆਂ ਦੀਆਂ ਦੌੜਾਂ, ਭੰਗੜਾ, ਗਿੱਧਾ, ਮਿਊਜ਼ੀਕਲ ਚੇਅਰ, ਸੀਪ ਤੇ ਹੋਰ ਬਹੁਤ ਸਾਰੇ ਮੁਕਾਬਲੇ ਦੇਖਣ ਦੇ ਲਈ ਤੁਸੀਂ ਪਹੁੰਚੋ ਵੀ ਮਰਕਰੀ ਡਰਾਈਵ ਸ਼ੈਪਟਨ ਵਿਖੇ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 0415-759-641 ਤੇ, ਜਾਂ ਫਿਰ 0434-212-132 ਤੇ। ਦੋਵੇਂ ਦਿਨ ਦਰਸ਼ਕਾਂ ਦੇ ਲਈ ਹੋਵੇਗਾ ਫ੍ਰੀ ਲੰਗਰ ਦਾ ਪ੍ਰਬੰਧ, ਤੇ ਫਿਰ ਦੇਰ ਕਾਦੀ ਜੀ, ਖਿੱਚ ਲੋ ਤਿਆਰੀ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਲਓ ਜੀ, ਕਰਮਜੀਤ ਅਨਮੋਲ ਦੀ ਆਵਾਜ਼ ਦੇ ਵਿੱਚ ਗੀਤ ਅਸੀਂ ਸੁਣ ਰਹੇ ਸੀ। ਸੋ ਬਿਲਕੁਲ ਜੀ, ਜਿਹੜਾ ਇਹ ਰਿਸ਼ਤਾ ਹੀ ਇਹੋ ਜਿਹਾ ਪਿਆਰਾ ਰਿਸ਼ਤਾ, ਪਰ ਕਈ ਵਾਰ ਕੀ ਹੁੰਦਾ ਕਿ ਇਹਦੇ ਵਿੱਚ ਨੋਕਾਂ ਝੋਕਾਂ ਜਿਹੜੀਆਂ ਥੋੜੀਆਂ ਬਹੁਤੀਆਂ ਚੱਲਦੀਆਂ ਰਹਿੰਦੀਆਂ, ਹਨਾ। ਤੇ ਮੈਨੂੰ ਬਹੁਤ ਇਸ ਰਿਸ਼ਤੇ ਦੀ ਖੂਬਸੂਰਤੀ, ਜਿਹੜੀ ਪਤੀ ਪਤਨੀ ਦੇ ਰਿਸ਼ਤੇ ਦੀ ਖੂਬਸੂਰਤੀ ਇਹ ਲੱਗਦੀ ਹੁੰਦੀ ਆ ਕਿ ਦੇਖੋ ਦੋਨੋਂ ਜਿਹੜੇ ਪਰਿਵਾਰ ਆ ਉਹ ਵੱਖਰੇ ਵੱਖਰੇ ਪਿਛੋਕੜ ਤੋਂ ਹੁੰਦੇ ਆ, ਹਨਾ। ਬਹੁਤ ਕੁਛ ਜਿਹੜਾ ਆ ਉਹ ਉਹਨਾਂ ਦੇ ਵਿੱਚ ਮਿਲਦਾ ਨਹੀਂ ਹੁੰਦਾ, ਪਰ ਇਹ ਪਤੀ ਤੇ ਪਤਨੀ, ਹਨਾ, ਔਰਤ ਤੇ ਮਰਦ ਦਾ ਇੱਕ ਇਹੋ ਜਿਹਾ ਰਿਸ਼ਤਾ ਆ ਜਿਹਦੇ ਵਿੱਚ ਜਿਹੜਾ ਉਹਨਾਂ ਦਾ ਮੇਲ ਆ ਉਹ ਰੂਹਾਨੀ ਤੌਰ ਤੇ ਤਾਂ ਹੁੰਦਾ ਹੀ ਹੁੰਦਾ ਆ, ਹਨਾ, ਪਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਅਸੀਂ ਇੱਕ ਦੂਸਰੇ ਦੇ ਸਤਿਕਾਰ ਵਜੋਂ ਅਸੀਂ ਪ੍ਰਵਾਨ ਕਰਦੇ ਆ, ਉਹਨਾਂ ਨੂੰ ਸਵੀਕਾਰ ਕਰਦੇ ਆ, ਹਨਾ, ਉਹਨਾਂ ਨੂੰ ਕਬੂਲਦੇ ਆ, ਹਨਾ। ਉਹ ਚੀਜ਼ਾਂ ਜਿਹੜੀਆਂ ਆ ਭਾਵੇਂ ਸਾਡੀਆਂ ਕੁਛ ਕਮਜ਼ੋਰੀਆਂ ਵੀ ਹੋਣ, ਹਨਾ, ਉਹ ਚੀਜ਼ਾਂ ਜਿਹੜੀਆਂ ਆ ਭਾਵੇਂ ਸਾਨੂੰ ਨਾ ਪਸੰਦ ਕਰਨ ਵਾਲੇ ਕੁਛ ਸੁਭਾਅ ਹੋਣ, ਹਨਾ, ਜਾਂ ਫਿਰ ਕੁਛ ਆਦਤਾਂ ਇਹੋ ਜਿਹੀਆਂ ਹੋਣ, ਪਰ ਅਸੀਂ ਇੱਕ ਦੂਸਰੇ ਦੇ ਲਈ ਉਹਨਾਂ ਨੂੰ ਕਬੂਲ ਕਰਦੇ ਆ, ਹਨਾ। ਔਰ ਇਸੇ ਕਰਕੇ ਜੇ ਅਸੀਂ ਕਬੂਲ ਕਰਦੇ ਆ ਤੇ ਉਹ ਰਿਸ਼ਤਾ ਜਿਹੜਾ ਆ ਉਹ ਖੂਬਸੂਰਤ ਹੋ ਨਿਬੜਦਾ, ਪਰ ਜਦੋਂ ਅਸੀਂ ਉਹਨਾਂ ਆਦਤਾਂ ਨੂੰ, ਉਹਨਾਂ ਸੁਭਾਵਾਂ ਨੂੰ, ਜਾਂ ਫਿਰ ਕਹਿ ਲੋ ਕਿ ਉਹਨਾਂ ਕਮਜ਼ੋਰੀਆਂ ਨੂੰ ਨਾ ਕਬੂਲ ਕਰਦੇ ਆ, ਜਾਂ ਫਿਰ ਕਬੂਲ ਕਰਨ ਦੇ ਲਈ ਤਿਆਰ ਨਹੀਂ ਹੁੰਦੇ, ਤਾਂ ਫਿਰ ਉੱਥੇ ਜਿਹੜੀਆਂ ਛੋਟੀਆਂ ਛੋਟੀਆਂ ਨੋਕਾਂ ਝੋਕਾਂ ਆ ਉਹ ਵੀ ਕਈ ਵਾਰ ਵੱਡੇ ਝਗੜਿਆਂ ਦਾ ਕਾਰਨ ਬਣ ਜਾਂਦੀਆਂ ਆ। ਤੇ ਅੱਜ ਦਾ ਯੁੱਗ ਦੇਖੀਏ ਤਾਂ ਰਿਸ਼ਤੇ ਬਣਦੇ ਮਗਰੋਂ ਆ, ਪਰ ਟੁੱਟਣ ਦੀ ਜਿਹੜੀ ਕਗਾਰ ਤੇ ਉਹ ਬਹੁਤ ਛੇਤੀ ਆ ਜਾਂਦੇ ਆ। ਤੇ ਇਸੇ ਕਰਕੇ ਬਹੁਤ ਜ਼ਰੂਰੀ ਆ ਕਿ ਛੋਟੀਆਂ ਛੋਟੀਆਂ ਜਿਹੜੀਆਂ ਗਲਤੀਆਂ ਆ, ਛੋਟੇ ਛੋਟੇ ਜਿਹੜੇ ਨੁਕਸ ਆ, ਛੋਟੀਆਂ ਛੋਟੀਆਂ ਜਿਹੜੀਆਂ ਕਮਜ਼ੋਰੀਆਂ ਆ, ਜਾਂ ਛੋਟੀਆਂ ਛੋਟੀਆਂ ਇਹੋ ਜਿਹੀਆਂ ਆਦਤਾਂ ਆ, ਉਹਨਾਂ ਨੂੰ ਅਸੀਂ ਜ਼ਰੂਰ ਇਗਨੋਰ ਕਰਿਆ ਕਰੀਏ। ਕਿਉਂਕਿ ਜਦੋਂ ਉਮਰ ਦਾ ਇੱਕ ਪੜਾਅ ਤੁਸੀਂ ਹੰਢਾ ਚੁੱਕੇ ਹੁੰਦੇ ਹੋ ਤਾਂ ਉਸ ਪੜਾਅ ਚ ਅੱਗੇ ਜਾ ਕੇ ਕਿਤੇ ਨਾ ਕਿਤੇ ਇਹ ਅਹਿਸਾਸ ਜ਼ਰੂਰ ਹੁੰਦਾ ਕਿ ਜਿਹਦੇ ਲਈ ਅਸੀਂ ਬਹੁਤ ਕੁਛ ਸਹਿੰਦੇ ਰਹੇ, ਜਿਹਦੇ ਲਈ ਅਸੀਂ ਆਪਣਾ ਜਿਹੜਾ ਸਮਾਂ ਆ ਜ਼ਿੰਦਗੀ ਦਾ ਇੰਨਾ ਕੀਮਤੀ ਜਿਹਦੇ ਲਈ ਅਸੀਂ ਹੰਢਾਇਆ, ਹਨਾ, ਔਰ ਉਸ ਨੇ ਸਾਡੀ ਕਦਰ ਨਹੀਂ ਕੀਤੀ। ਤੇ ਇਹ ਜਿਹੜਾ ਇੱਕ ਅਹਿਸਾਸ ਆ ਇਹ ਹਮੇਸ਼ਾ ਜ਼ਿੰਦਗੀ ਦੇ ਵਿੱਚ ਫਿਰ ਸਾਨੂੰ ਕੁੜੱਤਣ ਜਿਹੀ ਜਿਹੜੀ ਆ ਉਹ ਜ਼ਰੂਰ ਦਿੰਦਾ। ਸੋ ਇਸ ਕਰਕੇ ਇਹ ਜਿਹੜੇ ਅਹਿਸਾਸ ਆ ਇਹਨਾਂ ਨੂੰ ਜਾਗਦੇ ਰੱਖਣ ਦੇ ਲਈ ਇੱਕ ਦੂਸਰੇ ਦੀਆਂ ਛੋਟੀਆਂ ਛੋਟੀਆਂ ਜਿਹੜੀਆਂ ਕਮਜ਼ੋਰੀਆਂ ਗਲਤੀਆਂ ਉਹਨਾਂ ਨੂੰ ਇਗਨੋਰ ਕਰਨਾ ਬਹੁਤ ਜ਼ਰੂਰੀ ਹੈ। ਇਸ ਵੇਲੇ ਸਾਡੇ ਨਾਲ ਸਾਡੇ ਇੱਕ ਲਿਸਨਰ ਰਵਿੰਦਰ ਸਿੰਘ ਧਨੀ, ਸਾਡਾ ਛੋਟਾ ਵੀਰ ਸਿਡਨੀ ਤੋਂ ਜੁੜਿਆ, ਬਹੁਤ ਬਹੁਤ ਸਵਾਗਤ ਕਰਦੇ ਆ ਧਨੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਮੇਰੀ ਕਾਲ ਲਈ ਜੀ, ਤੇ ਜਿੰਨੇ ਵੀ ਇਸ ਟਾਈਮ ਸੁਣਦੇ ਪਏ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਸੋ ਤੁਸੀਂ ਟੋਪਿਕ ਲੈ ਕੇ ਆਏ ਮੈਨੂੰ ਬੜਾ ਵਧੀਆ ਲੱਗਿਆ ਜੀ, ਮੈਂ ਚਲੋ ਆਪ ਵੀ ਥੋੜੀ ਬਹੁਤੀ ਗੱਲ ਕਰੀਏ, ਥੋੜੀ ਬਹੁਤੀ ਕਰਨੀ ਵੀ ਚਾਹੀਦੀ ਹੈ, ਤੇ ਨਾਲੇ ਤੁਸੀਂ ਪਹਿਲਾਂ ਇੱਕ ਗੀਤ ਸੁਣਾਇਆ, ਮੈਂ ਤੁਹਾਨੂੰ ਇੱਕ ਰਿਕੁਐਸਟ ਕੀਤੀ ਕਿ ਮੈਂ ਵੀ ਤੁਹਾਨੂੰ ਗੀਤ ਸੁਣਾਵਾਂਗਾ
ਜ਼ਰੂਰ।
ਤੇ ਜਿਹੜੇ ਟੋਪਿਕ ਤੁਸੀਂ ਜਿਹੜੇ ਟੋਪਿਕ ਤੇ ਹੁਣ ਗੱਲ ਕਰਦੇ ਪਏ ਹੋ ਮੀਆਂ ਬੀਬੀ ਵਾਲੀ, ਇਹ ਵੀ ਮੈਨੂੰ ਬਹੁਤ ਵਧੀਆ ਲੱਗੀ। ਐਕਚੁਅਲੀ ਨਾ ਮੇਰਾ ਕੰਮ ਹੁੰਦਾ ਰਾਤ ਨੂੰ ਲੇਟ ਥੋੜਾ ਜਿਹਾ, ਤੇ ਮੈਨੂੰ ਸਵੇਰੇ ਜਾਗ ਹੀ 9:30 ਵਜੇ ਆਉਂਦੀ ਹੈ
ਜੀ ਜੀ,
ਤੇ ਇਸ ਕਰਕੇ ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਹੀ ਉਸ ਟਾਈਮ, ਮੈਨੂੰ ਪਤਾ ਹੀ ਲੱਗਦਾ ਪਹਿਲਾਂ ਤੁਸੀਂ ਕਿਹੜੀਆਂ ਗੱਲਾਂ ਕੀਤੀਆਂ ਗਈਆਂ।
ਠੀਕ ਠੀਕ,
ਤੁਸੀਂ ਉਹ ਪਹਿਲਾਂ ਕਹਿੰਦੇ ਪਏ ਸੀ ਨਾ ਕਿ ਵੀ ਸਾਡਾ ਪ੍ਰੋਗਰਾਮ ਥੋੜਾ ਜਿਹਾ ਸੀਰੀਅਸ ਮੂਡ ਦਾ ਚੱਲਦਾ ਪਿਆ ਹੈਗਾ, ਤੇ ਹੁਣ ਥੋੜਾ ਜਿਹਾ ਹਾਸਾ ਠੱਠਾ ਕਰੀਏ, ਤੇ ਉਸ ਟੋਪਿਕ ਦੇ ਵਿੱਚ ਮੈਨੂੰ ਇੱਕ ਗੱਲ ਚੇਤੇ ਆਈ ਹੈ, ਤੁਹਾਨੂੰ ਮੈਂ ਗੱਲ ਸੁਣਾਉਂਦਾ, ਤੁਹਾਨੂੰ ਹਾਸਾ ਵੀ ਆਏਗਾ ਤੇ ਤੁਹਾਨੂੰ ਉਹਦਾ ਐਂਡ ਵੀ ਵਧੀਆ ਲੱਗੇਗਾ, ਤੇ ਮੀਆਂ ਬੀਬੀ ਦੀ ਨੌਕ ਝੋਕ ਵੀ ਪਤਾ ਲੱਗੇਗਾ ਕਿ ਕਿੱਦਾਂ ਹੁੰਦਾ, ਉਹ ਬਾਅਦ ਤੁਹਾਨੂੰ ਮੈਂ ਗੀਤ ਸੁਣਾਉਂਦਾ, 5 ਮਿੰਟ ਦੀ ਗੱਲ ਆ ਸਾਰੀ, ਤੇ ਪਤਾ ਨੀ ਤੁਹਾਨੂੰ ਚੰਗੀ ਲੱਗਣੀ ਪਰ ਹੈ ਵਧੀਆ ਮੇਰੇ ਹਿਸਾਬ ਨਾਲ। ਇੱਕ ਵਾਰੀ ਨਾ ਕੀ ਹੁੰਦਾ ਵੀ ਇੱਕ ਵਾਰ ਨਾ ਮੰਗਣ ਵਾਲਾ ਨਾ ਚੱਲ ਜਾਂਦਾ ਕਿਸੇ ਦੇ ਘਰ, ਤੇ ਉਹ ਮੰਗਣ ਜਾਂਦਾ ਜਦੋਂ ਉਹਦੇ ਘਰ ਤੇ, ਉਸ ਤੋਂ ਬਾਅਦ ਨਾ ਕੀ ਹੁੰਦਾ ਵੀ ਜਿਹਨਾਂ ਦੇ ਘਰ ਮੰਗਣ ਜਾਂਦਾ ਉਹ ਵੀ ਵਿਚਾਰੇ ਨਾ ਗਰੀਬ ਹੁੰਦੇ ਆ, ਤੇ ਉਹਨਾਂ ਦਾ ਵੀ ਗੁਜ਼ਾਰਾ ਨਾ ਮਤਲਬ ਮੰਗ ਮੰਗ ਕੇ ਚੱਲਦਾ ਘਰ ਦੇ ਵਿੱਚ, ਤੇ ਉਹਨੂੰ ਕਹਿੰਦਾ ਵੀ ਕੁਛ ਕੁਛ ਦੇ ਮੈਨੂੰ ਖਾਣ ਵਾਸਤੇ, ਵੀ ਉਹ ਕਹਿੰਦਾ ਵੀ ਸਾਡੇ ਕੋਲ ਤੇ ਆਪ ਨੀ ਕੁਛ ਹੈਗਾ, ਸਾਡੇ ਤਾਂ ਨਿਆਣੇ ਆਪ ਭੁੱਖੇ ਮਰਦੇ ਪਏ, ਵੀ ਮੈਂ ਤੈਨੂੰ ਕਿੱਥੋਂ ਦਵਾਂ ਨਾ ਲਿਆ ਕੇ, ਤੇ ਕਹਿੰਦਾ ਫੇਰ ਉਹ ਕਹਿੰਦਾ ਵੀ ਅੱਗੇ ਚੱਲ ਜਾ ਅੱਗੋਂ ਮੰਗ ਲਾ, ਤੇ ਉਹ ਜਦੋਂ ਜਾਣ ਲੱਗਦਾ ਤੇ ਉਹਨੂੰ ਕਹਿੰਦਾ ਵੀ ਤੂੰ ਮੈਨੂੰ ਕੋਈ ਇਹੋ ਜਿਹਾ ਗੱਲ ਹੀ ਦੱਸ ਦੇ ਕਿ ਜਿੱਥੋਂ ਮੈਂ ਮਤਲਬ ਕਿ ਮੈਂ ਕਿਸੇ ਦੀ ਮਤਲਬ ਸਾਧਨਾ ਕਰਾਂ ਜਾਂ ਕਿਸੇ ਦੀ ਮਤਲਬ ਕਿਸੇ ਦੇ ਅੱਗੇ ਅਰਦਾਸ ਕਰਾਂ ਤਾਂ ਮੈਨੂੰ ਥੋੜਾ ਬਹੁਤਾ, ਜਿੱਦਾਂ ਮੇਰੇ ਪਰਿਵਾਰ ਭੁੱਖਾ ਮਰਦਾ ਪਿਆ ਜਿਹਦੇ ਕੋਲ ਮੰਗਣ ਵਾਸਤੇ ਆ ਸੀ, ਉਹ ਕਹਿੰਦਾ ਕਿ ਮੈਨੂੰ ਕੋਈ ਇਹੋ ਜਿਹਾ ਗੁਣ ਦੇ ਜਾਂ ਕੁਛ ਦੱਸ ਕੇ ਜਾਂ ਜਿਹਦੇ ਬਾਰੇ ਵੀ ਮੈਂ ਕਿਸੇ ਦੀ ਸਾਧਨਾ ਕਰਾਂ ਜਾਂ ਕੁਛ ਕਰਾਂ ਤੇ ਮੈਨੂੰ ਮੇਰਾ ਪਰਿਵਾਰ ਖੁਸ਼ ਹੋ ਜੇ ਜਾਂ ਮੈਨੂੰ ਖਾਣ ਵਾਸਤੇ ਮਿਲੇ ਜਾਂ ਮੇਰਾ, ਕਿਉਂਕਿ ਬਹੁਤ ਜ਼ਿਆਦਾ ਗਰੀਬੀ ਹੁੰਦੀ ਆ, ਤੇ ਉਹ ਕਹਿੰਦਾ ਵੀ ਭਗਤਾਂ ਮੇਰੇ ਪੱਲੇ ਤੇ ਹੈ ਨੀ ਕੱਖ ਵੀ, ਤੇ ਹੁਣ ਥੋੜਾ ਪੰਨੀ ਮੂਡ ਜਿਹੜਾ ਹੈਗਾ ਨਾ ਥੱਲੇ ਤੇ ਹੈ ਨੀ ਕੱਖ ਵੀ, ਵੀ ਤੂੰ ਐ ਕਰ ਵੀ ਇੱਕ ਨਾ ਇੱਕ ਭਗਵਾਨ ਹੋਇਆ ਜੀ ਉਹ ਸ਼ਿਵਜੀ, ਸ਼ਿਵਜੀ ਮਹਾਰਾਜ ਵੀ ਤੂੰ ਉਹਦੀ ਸਾਧਨਾ ਕਰ, ਜੇ ਉਹ ਖੁਸ਼ ਹੋ ਗਏ ਤਾਂ ਸਮਝ ਲੈ ਕਿ ਤੇਰੇ ਘਰ ਬਰਕਤਾਂ ਹੀ ਬਰਕਤਾਂ ਹੋ ਜਾਣੀਆਂ। ਤੇ ਕਹਿੰਦਾ ਕਹਿੰਦਾ ਠੀਕ ਆ, ਹੁਣ ਭੁੱਖਾ ਬੰਦਾ ਕੀ ਨੀ ਕਰਦਾ ਨਾ, ਤੁਹਾਨੂੰ ਪਤਾ ਬੰਦਾ ਭੁੱਖਾ ਮਰਦਾ ਹੋਵੇ ਸਾਰੇ ਪਾਸੇ ਹੱਥ ਪੈਰ ਤੇ ਮਾਰਦਾ ਹੀ ਹੈ ਨਾ। ਤੇ ਘਰ ਵਿੱਚ ਵੀ ਉਹਦੇ ਹਾਲਾਤ ਇੰਨੇ ਚੰਗੇ ਨੀ ਹੁੰਦੇ, ਜਨਾਨੀ ਉਹਦੀ ਨਾਲ ਨੋਕ ਝੋਕ ਜਿੱਤੇ ਗੱਲ ਦੱਸ ਦੇ ਰਹੇ ਹੈ ਨਾ, ਉਹ ਚੱਲਦੀ ਰਹਿੰਦੀ, ਉਹ ਉਹਨੂੰ ਵਾਧਾ ਘਾਟਾ ਬੰਦਾ ਕੰਮ ਨਾ ਕਰਦਾ ਹੋਵੇ ਤੇ ਮਤਲਬ ਇੱਕ ਗੱਲ ਹੁੰਦੀ ਹੈ ਨਾ ਕਿ ਜਨਾਨੀ ਕੋਈ ਨਾ ਕੋਈ ਗੱਲ ਕਰਦੀ ਹੁੰਦੀ ਹੈ ਨਾ ਘਰ ਦੇ ਵਿੱਚ, ਉਹ ਕਹਿਣਾ ਹੀ ਕਹਿਣਾ ਹੁੰਦਾ ਨਾ ਜਦੋਂ ਬੰਦਾ ਵਿਹਲਾ ਹੋਵੇ। ਤੇ ਉਹਨੇ ਬਥੇਰਾ ਕੁਝ ਕਹਿਣਾ ਤੇ ਚਲੋ ਜੀ ਉਹ ਜਨਾਨੀ ਉਹਦੀ ਘਰ ਵਾਲੀ ਉਹਦੀ ਘਰ ਆਉਂਦੀ, ਉਹਨੂੰ ਕਹਿੰਦਾ ਵੀ ਏਦਾਂ ਏਦਾਂ ਵੀ ਮੈਂ ਸ਼ਿਵਜੀ ਮਹਾਰਾਜ ਦੀ ਮਤਲਬ ਪੂਜਾ ਕਰਨੀ ਹੈ ਜਾਂ ਉਹਦੀ ਭਗਤੀ ਕਰਨੀ ਹੈ। ਤੇ ਉਹ ਕਹਿੰਦੀ ਯਾਰ ਦਫਾ ਹੋ ਮਰ ਪਰੇ, ਕਹਿੰਦੀ ਜਾਨ ਜਾਨ ਸਾਡੀ, ਕਹਿੰਦੀ ਤੂੰ ਜਾ ਜਾਨ ਛੱਡ ਸਾਡੀ, ਸਾਡੇ ਕਹਿੰਦੀ ਵੀ ਤੂੰ ਸਿਰ ਤੇ ਚੜਿਆ ਰਹਿੰਦਾ ਨਾ, ਤੈਨੂੰ ਕੰਮ ਨਾ ਕਰ ਵਿਹਲਾ ਹਨਾ ਵੀ ਰੋਟੀਆਂ ਪਾੜਦਾ ਰਹਿੰਦਾ ਇੱਥੇ। ਤੇ ਉਹ ਗੁੱਸੇ ਹੋ ਗਏ, ਕਹਿੰਦਾ ਕੋਈ ਨੀ ਮੈਂ ਹੁਣ ਐਤਕੀ ਸ਼ਿਵਜੀ ਮਹਾਰਾਜ ਨੂੰ ਖੁਸ਼ ਕਰਕੇ ਆਵਾਂਗਾ। ਕਹਿੰਦੀ ਯਾਰ ਦਫਾ, ਉਹ ਲੋ ਜੀ ਆਪਣਾ ਚਾਰ ਕੁ ਭਾਂਡੇ ਚੱਕ ਦਾਣਾ ਜੋ ਮਾੜਾ ਮੋਟਾ ਕੱਪੜੇ ਕੁਪੜੇ ਕੱਪੜੇ ਕਹਿੰਦਾ ਹੈ ਹੀ ਗਰੀਬ ਹੁੰਦਾ, ਚੱਕ ਕਿਤੇ ਚੱਲ ਜਾਂਦਾ ਜੰਗਲਾਂ ਦੇ ਵਿੱਚ ਜੀ, ਉਹ 15-20 ਦਿਨ ਚਲੋ ਆਸਣ ਜਾ ਲਾ ਕੇ ਆਪਣਾ ਓਮ ਨਮਃ ਸ਼ਿਵਾਏ ਓਮ ਨਮਃ ਸ਼ਿਵਾਏ ਕਰਦਾ। ਤੇ ਉਧਰੋਂ 20-25 ਦਿਨਾਂ ਬਾਅਦ ਜੀ ਉਹ ਮਹਾਰਾਜ ਹਾਜ਼ਰ ਹੋ ਜਾਂਦੇ। ਤੇ ਸ਼ਿਵਜੀ ਮਹਾਰਾਜ ਹਾਜ਼ਰ ਹੋ ਜਾਂਦੇ, ਕਹਿੰਦਾ ਹਾਂ ਵੀ ਭਗਤਾ ਦੱਸ ਕੀ ਚਾਹੀਦਾ। ਕਹਿੰਦਾ ਚਾਹੀਦਾ ਕੀ ਨੀ, ਸਾਰਾ ਕੁਝ ਚਾਹੀਦਾ। ਕਹਿੰਦਾ ਕਹਿੰਦਾ ਦੱਸ ਫਿਰ ਕੀ ਚਾਹੀਦਾ, ਕਹਿੰਦਾ ਵੀ ਚਾਹੀਦਾ ਕੀ, ਸਾਰਾ ਕੁਝ ਤਾਂ ਚਾਹੀਦਾ। ਕਹਿੰਦਾ ਭੁੱਕੇ ਮਰਦੇ ਪਏ ਨਿਆਣੇ, ਮੈਂ ਚਾਹੀਦਾ ਸਾਰਾ ਕੁਝ ਚਾਹੀਦਾ। ਕਹਿੰਦਾ ਅੱਛਾ ਦੱਸ ਫਿਰ ਕੀ ਚਾਹੀਦਾ। ਕਹਿੰਦਾ ਸਭ ਤੋਂ ਪਹਿਲਾਂ ਤਾਂ ਮੈਨੂੰ ਘਰ ਚਾਹੀਦਾ, ਉਸ ਤੋਂ ਬਾਅਦ ਕਹਿੰਦਾ ਮੇਰੇ ਘਰ ਰਾਸ਼ਨ ਨੀ ਹੈਗਾ, ਬੱਚਿਆਂ ਦੇ ਕੱਪੜੇ ਤੇ ਲੂਣ ਮਿਰਚ ਮਸਾਲਾ ਕਰਕੇ। ਕਹਿੰਦਾ ਭਗਤਾ ਤੇਰੀ ਤੇ ਕਰਿਆਨੇ ਦੀ ਲਿਸਟ ਬੜੀ ਲੰਬੀ ਹੈ, ਤੂੰ ਐ ਕਰ ਵੀ ਆਹ ਮੇਰਾ ਸਿਆਂਖ ਰੱਖ ਲਾ, ਜਿਹੜਾ ਹੱਥ ਹੋ ਰਿਹਾ ਨਨ ਸਿਆਂਖ। ਕਹਿੰਦਾ ਨਹਾ ਧੋ ਕੇ ਇਹਦੀ ਪੂਜਾ ਕਰੀ, ਇਹਦੇ ਕੋਲ ਜੋ ਮੰਗੇਗਾ ਤੈਨੂੰ ਮਿਲ ਜਾਣਾ। ਕਹਿੰਦਾ ਠੀਕ ਹੈ ਜੀ, ਬੜਾ ਖੁਸ਼ ਹੁੰਦਾ। ਤੇ ਉਹ ਚੱਲ ਜਾਂਦਾ ਜੀ, ਸ਼ਿਵਜੀ ਮਹਾਰਾਜ ਚਲੇ ਜਾਂਦੇ। ਤੇ ਉਹ ਸਿਆਂਖ ਲੈ ਕੇ ਘਰ ਆਉਂਦਾ, ਘਰ ਆਣ ਕੇ ਆਪਣੇ ਘਰ ਦੀ ਦੱਸਦਾ, ਤੇ ਘਰ ਦੀ ਜਦੋਂ ਉਹ ਘਰ ਆਉਂਦਾ ਘਰ ਆਣਕੇ ਦੱਸਦਾ ਨਾ ਕਿ ਮੈਨੂੰ ਆਹ ਚੀਜ਼ ਮਿਲ ਗਈ ਆ, ਵੀ ਮੈਂ ਇਥੋਂ ਜੋ ਮੰਗਾਂਗੇ ਸਾਨੂੰ ਸਾਰਾ ਕੁਝ ਮਿਲ ਸਕਦਾ। ਪਰ ਜਦੋਂ ਉਹ ਸ਼ਿਵਜੀ ਮਹਾਰਾਜ ਜਾਣ ਲੱਗਦਾ ਨਾ, ਉਹ ਨਾਲ ਇਹ ਗੱਲ ਕਹਿੰਦਾ ਕਿ ਜੋ ਤੂੰ ਮੰਗਣਾ, ਮੰਨ ਲਓ ਕਿ ਤੂੰ ਇੱਕ ਗੱਡੀ ਜਾਂ ਗੱਡੀ, ਚਲੋ ਉਦੋਂ ਨਹੀਂ ਹੁੰਦੀ ਸੀ, ਕਿ ਤੂੰ ਇੱਕ ਘਰ ਬਣਾਉਣੇਗਾ ਤਾਂ ਗੁਆਂਢੀਆਂ ਦੇ, ਜੇ ਤੂੰ ਇੱਕ ਕਮਰੇ ਵਾਲਾ ਘਰ ਬਣਾਉਣਾ ਤਾਂ ਗੁਆਂਢੀਆਂ ਦੋ ਕਮਰੇ ਵਾਲੇ ਬਣਨੇ, ਮਤਲਬ ਕੰਡੀਸ਼ਨ ਰੱਖ ਲੈਂਦਾ ਵਿੱਚ, ਜਿੰਨਾ ਕੁ ਤੂੰ ਮੰਗਣਾ ਉਹ ਡਬਲ ਤੇਰੇ ਗੁਆਂਢੀ ਨੂੰ ਮਿਲਣਾ। ਕਹਿੰਦਾ ਚਲੋ, ਕਹਿੰਦਾ ਕੋਈ ਗੱਲ ਨੀ, ਗਰੀਬ ਬੰਦਾ ਕਹਿੰਦਾ ਚਲੋ ਠੀਕ ਆ, ਕੋਈ ਚੱਕਰ ਨੀ, ਵੀ ਮੇਰੇ ਨਾਲ ਜੇ ਮੇਰੇ ਭਰਾ ਵੀ ਖਾਣਗੇ ਤਾਂ ਮੈਨੂੰ ਕੋਈ ਫਰਕ ਨੀ ਪੈਂਦਾ ਨਾ। ਤੇ ਉਹ ਘਰ ਆਣ ਕੇ ਦੱਸਦਾ ਉਹਨੂੰ, ਆਣ ਕੇ ਘਰ ਆਣ ਕੇ ਕਹਿੰਦਾ ਵੀ ਮੇਰਾ ਏਦਾਂ ਦਾ ਹੋਇਆ। ਤੇ ਉਹ ਜਿਹੜੀ ਘਰ ਵਾਲੀ ਉਹਨੂੰ ਗਾਲਾਂ ਕੱਢ ਘਰੋਂ ਭੇਜਿਆ ਹੁੰਦਾ, ਤੇ ਉਹ ਬੜੀ ਹਾਂਜੀ ਸਰਦਾਰ ਜੀ ਜੋ ਵੀ ਉਹਨੂੰ ਬੋਲਦੀ ਹੋਣੀ ਵੀ ਆਓ ਮੇਰੇ ਸਾਈ ਸਿਰ ਦੇ ਸਾਈ ਆਓ ਬੈਠੋ ਜੀ, ਉਹਨੂੰ ਮੰਜੇ ਤੇ ਬਿਠਾਉਂਦੀ, ਪਾਣੀ ਉਹਦੇ ਵਾਸਤੇ ਜੋ ਵੀ ਲੱਸੀ ਹੁੰਦੀ ਉਹ ਹਨਾ ਮੱਖਣ ਮੁੱਖਣ ਰੋਟੀ ਰਾਟੀ ਉਹ ਸਾਹਮਣੇ ਪੇਸ਼ ਕਰਦੀ। ਉਹ ਕਹਿੰਦਾ ਬੜੇ ਜਲਦੀ ਮੈਂ ਤੇਵਰ ਬਦਲ ਗਿਆ ਨਾ, ਵੀ ਉਹ ਦੇਖਦਾ ਵੀ ਹੋ ਗਈ ਗਿਆ ਨਾ। ਤੇ ਉਹ ਉਹਨੂੰ ਦੱਸਦਾ ਵੀ ਮੈਨੂੰ ਗੁਰੂ ਸ਼ਿਵਜੀ ਮਹਾਰਾਜ ਨੇ ਆਹ ਚੀਜ਼ ਦਿੱਤੀ ਹੈਗੀ ਹੈ, ਤੇ ਆਪਾਂ ਨਹਾ ਧੋ ਕੇ ਸਵੇਰੇ ਧੂਮ ਬੱਤੀ ਕਰਕੇ ਜੋ ਇਹ ਕੋਲ ਮੰਗਾਂਗੇ ਇਹਨਾਂ ਨੂੰ ਦੇ ਦੇਣਾ। ਤੇ ਨਾਲ ਕਹਿੰਦਾ ਕੰਡੀਸ਼ਨ ਇੱਕ ਇਹ ਚੀਜ਼ ਦੀ ਆ ਵੀ ਜੇ ਆਪਾਂ ਇਹ ਕੋਈ ਇੱਕ ਚੀਜ਼ ਮੰਗਾਂਗੇ ਗੁਆਂਢੀ ਵੱਲ ਦੋ ਜਾਣੀਆਂ
ਜੀ।
ਤੇ ਕਹਿੰਦੀ ਉਹਨੂੰ ਜੀ ਉਹਨੂੰ ਉਹ ਪਹਿਲਾਂ ਤਾਂ ਉਹਦੀ ਸੇਵਾ ਕਰਨ ਦੀ, ਬਾਅਦ ਨੂੰ ਗੁੱਸਾ ਚੜ੍ਹਨ, ਕਿਉਂਕਿ ਸਾਡੇ ਲੋਕਾਂ ਦੀ ਇੱਕ ਫਿਤਰਤ ਆ ਨਾ ਆਦਤ ਆ ਕਿ ਅਸੀਂ ਆਪਣੇ ਕੋਲ ਮਿਲਦਾ ਜੇ ਦੂਸਰੇ ਨੂੰ ਸਾਡੇ ਵਿੱਚੋਂ ਜਾਂਦਾ ਹੋਵੇ ਤਾਂ ਸਾਨੂੰ ਚੰਗਾ ਨੀ ਲੱਗਦਾ ਹੈਗਾ। ਇਹ ਸਾਡੀ ਆਦਤ ਆ, ਇਹ ਸਾਡੀ ਮਿਲਦੇ ਚ ਮੇਰੇ ਚ ਸ਼ਾਇਦ ਹੋਵੇ। ਤੇ ਉਹ ਖੋਲਣ ਦੀ ਉਹਦੇ ਕੋਲ, ਤੇ ਉਹਨੂੰ ਕਹਿੰਦੀ ਵੀ ਕਹਿੰਦੀ ਤੂੰ ਇਹ ਕਿਹੜੇ ਚੱਕਰਾਂ ਚ ਪੈ ਗਿਆ ਵੀ ਤੂੰ ਚੁੱਪ ਕਰਕੇ ਨਾ ਬਹਿ ਜਾ, ਜਿੱਦਾਂ ਨਾ ਚੱਲਣ ਦੇ, ਸਾਨੂੰ ਨੀ ਚਾਹੀਦਾ। ਕਹਿੰਦੀ ਸਾਨੂੰ ਨੀ ਕਮਰੇ ਚਾਹੀਦੇ, ਸਾਨੂੰ ਉਹ ਨੀ ਚਾਹੀਦਾ, ਕੁਛ ਨੀ ਚਾਹੀਦਾ। ਉਹ ਵੀ ਉਹਨੂੰ ਬੰਦ ਕਰਦੀ, ਕਹਿੰਦੀ ਤੂੰ ਬਹਿ ਕਰ, ਮੈਂ ਜਾਣੀ ਜਿੱਦਾਂ ਸਾਡਾ ਪਹਿਲਾਂ ਚੱਲਦਾ ਪਿਆ ਮੈਂ ਮੰਗ ਕੇ ਲਿਆਉਂਦੀ। ਉਹ ਕਹਿੰਦਾ ਤੂੰ ਭਲੇ ਮਾਨਸੇ ਭਾਗਵਾਨ ਨੇ ਏਦਾਂ ਨਾ ਕਰ, ਬੱਚੇ ਸਾਡੇ ਭੁੱਖੇ ਮਰਦੇ, ਦੇਖਦੀ ਕਿੱਦਾਂ ਕੀਂਡਾ ਵਜਦੀਆਂ ਹਨਾ, ਕੱਪੜੇ ਪਾਟੇ ਪਏ ਆ ਨਾ, ਰੋਟੀ ਖਾਣ ਨੂੰ ਜਿਹੜੇ ਭੁੱਖੇ ਮਰਨੇ, ਮੈਂ ਕਰਕੇ ਚੀਕਾਂ ਮਾਰਨ ਦੇ ਸਾਰੇ ਪਾਸੇ ਵੀ ਚੱਲਣ ਦੇ, ਕੋਈ ਨੀ ਸਾਡੇ ਕਰਕੇ ਜੇ ਉਹ ਵੀ ਖਾਵਾਂਗੇ ਤਾਂ ਕੋਈ ਗੱਲ ਨਹੀਂ ਮੰਨਦੀ ਜੀ। ਉਹ ਆਪਣੇ ਹੋਟਲ ਟਰੰਕ ਰੱਖਿਆ ਦਾ, ਉਹਦੇ ਵਿੱਚ ਉਹਨੂੰ ਟਰੰਕ ਨੂੰ ਪਾਉਂਦੀ ਤੇ ਚਲੇ ਜਾਂਦੀ ਜਾ ਕੇ, ਤੇ ਉੱਥੇ ਆਪਣੇ ਮੰਗਣ ਚਲ ਜਾਂਦੀ। ਤੇ ਉਹ ਪਿੱਛੋਂ ਉਹਨੂੰ ਲੱਗਦਾ ਨਿਆਣੇ ਰੋਈ ਜਾਂਦੇ ਵੀ ਮੈਂ ਇੰਨੀ 15-20 ਦਿਨ ਮਹੀਨਾ 2 ਮਹੀਨੇ ਸੇਵਾ ਕੀਤੀ ਹੈ ਤੇ ਮੈਨੂੰ ਉਹਦਾ ਫਲ ਮਿਲਿਆ, ਉਹਦਾ ਹੁਣ ਫਲ ਕਾਂ ਲੈਣ ਕਿਉਂ ਨੀ ਦੇਣ ਦੀ ਨਾ। ਚਲੋ ਜੀ ਉਹ ਜੰਦੇ ਨੂੰ ਡੰਡਾ ਉਹ ਮਾਰਦਾ, ਮਤਲਬ ਕਿ ਉੱਥੇ ਇੱਟ ਉੱਟ ਮਾਰ ਕੇ ਤੋੜ ਕੇ ਨਾ ਤੂੰ ਉਹਨੂੰ ਕੱਢਦਾ ਬਾਹਰ, ਧੋ ਬੱਤੀ ਕਰਕੇ ਤੇ ਉਹਨੂੰ ਮੰਗਦਾ। ਚਲੋ ਜੀ ਉਹ ਆ ਜਾਂਦਾ, ਕਹਿੰਦਾ ਹਾਂ ਭਗਤ ਦੱਸ। ਉਹ ਕਹਿੰਦਾ ਵੀ ਮੈਨੂੰ ਕਮਰੇ, ਮੈਨੂੰ ਘਰ ਚਾਹੀਦਾ, ਇਹ ਚਾਹੀਦਾ, ਸਾਰਾ ਕੁਝ ਮੰਗ ਲੈਂਦਾ, ਰੋਟੀ ਮਤਲਬ ਜੋ ਵੀ ਚਾਹੀਦਾ ਨਾ। ਉਹ ਡਬਲ ਗੁਆਂਢੀਆਂ ਦੇ ਘਰ ਬਣ ਜਾਂਦੀ ਆ, ਉਹਨੇ ਚਿਰ ਸ਼ਾਮਾਂ ਨੂੰ ਜਦੋਂ ਮੰਗ ਕੇ ਆਉਂਦੀ ਘਰ, ਨੀਂਦ ਨੀ ਆਉਂਦੀ ਹੈ ਨਾ, ਉਹਨੂੰ ਹੋਸ਼ ਹੋ ਜਾਂਦਾ ਵੀ ਇਹ ਕਿੱਦਾਂ ਹੋ ਗਿਆ ਕਿ ਸਾਡਾ ਇੱਕ ਬਣ ਗਿਆ, ਉਹਨਾਂ ਦੇ ਦੋ ਦੋ ਬਣ ਗਏ, ਜਾਂ ਸਾਡੇ ਘਰ 10 ਬੋਰੀਆਂ ਆ ਗਈਆਂ ਰਾਸ਼ਨ ਦੀਆਂ, ਉਹਨਾਂ ਦੇ ਘਰ 20 ਚੱਲ ਗਈਆਂ, ਜਾਂ ਸਾਡੇ ਲੱਡੂ ਆ ਗਏ, ਉਹਨਾਂ ਦੇ ਲੱਡੂ 20 ਚੱਲ ਗਏ, ਸਾਡੇ 10 ਆ ਗਏ, ਚਲੋ ਜੀ ਉਹਦੇ ਦਿਮਾਗ ਚ ਚੱਲਣ ਸਕੀਮ ਪੁੱਠੀ ਲੱਗ ਪੈਂਦੀ ਵੀ ਇਹਨਾਂ ਨੂੰ ਹੁਣ ਥੱਲੇ ਕਿੱਦਾਂ ਲਾਉਣਾ ਹੈਗਾ ਵੀ ਚਲੋ ਅਗਲੇ ਦਿਨ ਬੰਦਾ ਘਰੋਂ ਚਲੇ ਜਾਂਦਾ, ਉਹ ਸਵੇਰੇ ਕੱਢ ਕੇ ਫੇਰ ਬਹਿ ਜਾਂਦੀ, ਉਹ ਕਹਿੰਦਾ ਹਾਂ ਵੀ ਭਗਤੋ ਬੋਲੋ ਕੀ ਚਾਹੀਦਾ, ਜਿਹੜਾ ਸੰਖ ਹੁੰਦਾ ਕਹਿੰਦੀ ਕਹਿੰਦਾ ਹੁਣ ਵੀ ਕੋਈ ਕਸਰ ਹੈਗੀ ਆ, ਇੱਦਾਂ ਕਰਕੇ ਉਹ ਬੋਲਦਾ ਕਹਿੰਦਾ ਹੁਣ ਵੀ ਕਸਰ ਹੈਗੀ, ਕਹਿੰਦੀ ਹਾਂਜੀ, ਕਹਿੰਦੀ ਵੀ ਮਹਾਰਾਜ ਸਾਡੇ ਘਰ ਦੇ ਅੱਗੇ ਖੂਹ ਨੀ ਹੈਗਾ ਤੇ ਖੂਹ ਕੱਢੋ ਸਾਡੇ ਅੱਗੇ ਘਰ ਦੇ ਅੱਗੇ ਇੱਕ, ਉਹਨੂੰ ਪਤਾ ਜੇ ਸਾਡੇ ਘਰ ਦੇ ਅੱਗੇ ਇੱਕ ਨਿਕਲੇਗਾ ਤੇ ਗੁਆਂਢੀ ਦੇ ਅੱਗੇ ਦੋ ਨਿਕਲਣੇ ਆ, ਤੇ ਚਲੋ ਜੀ ਉਹ ਕੱਢ ਦਿੰਦੀ ਖੂਹ ਇੱਕ, ਉਹ ਕਹਿੰਦਾ ਚੱਲ ਠੀਕ ਹੈ ਨਿਕਲ ਜਾਂਦਾ, ਉਧਰਲੇ ਪਾਸੇ ਇੱਕ ਨਿਕਲਦਾ, ਗੁਆਂਢੀਆਂ ਵੱਲ ਦੋ ਦੋ ਨਿਕਲ ਜਾਂਦੇ, ਤੇ ਉਹ ਜਦੋਂ ਬਾਹਰ ਨਿਕਲਣ ਲੱਗਦੇ ਤੇ ਹੁਣ ਪਤਾ ਲੱਗ ਹੀ ਜਾਂਦਾ ਨਾ ਕਿ ਖੂਹ ਉਹ ਬਚ ਜਾਂਦੇ ਨਾ, ਡਿੱਗਦੇ ਡਿੱਗਦੇ ਬਚ ਜਾਂਦੇ, ਤੇ ਉਹ ਕਹਿੰਦੀ ਵੀ ਫੇਰ ਵੀ ਸੋਚਦੀ ਵੀ ਇਹਨਾਂ ਦਾ ਨੁਕਸਾਨ ਨੀ ਹੋਇਆ ਵੀ ਕਿੱਦਾਂ ਮੈਂ ਕਰਾਂ, ਉਹ ਫੇਰ ਅਗਲੇ ਦਿਨ ਕੱਢ ਕੇ ਬਜਨਦੀ, ਉਹ ਕਹਿੰਦੀ ਮਹਾਰਾਜ ਜੀ ਸਾਡੇ ਇੱਕ ਇੱਕ ਡੇਲੇ ਕੱਢ ਦੇ, ਅੱਖਾਂ ਕੱਢ ਦੇ ਇੱਕ ਇੱਕ ਸਾਡੀਆਂ, ਉੱਥੇ ਉਹਨਾਂ ਦੇ ਨਿਆਣਿਆਂ ਦੀ ਸਾਰਿਆਂ ਦੀ ਇੱਕ ਇੱਕ ਅੱਖਾਂ ਨਿਕਲ ਜਾਂਦੀਆਂ, ਤੇ ਉਹਨਾਂ ਦੀਆਂ ਦੋ ਦੋ ਦੋਵੇਂ ਦੋਵੇਂ ਨਿਕਲ ਜਾਂਦੇ, ਚੱਲ ਜਿਹੜਾ ਨਿਕਲਦਾ ਬਾਹਰ ਹਨਾ, ਜਿਹੜਾ ਬਾਹਰ ਨਿਕਲਦਾ ਚੱਲ ਖੂਹ, ਤੇ ਜਿਹੜਾ ਨਿਕਲਦਾ ਬਾਹਰ ਖੂਹ, ਤੇ ਉੱਤੋਂ ਦੇਖਣ ਦੇ ਸ਼ਿਵਜੀ ਮਹਾਰਾਜ ਪ੍ਰਗਟ ਹੋ ਜਾਂਦੇ ਆ, ਆਪਣਾ ਤਸੂਲ ਮਾਰਦੇ ਲੱਕ ਚ, ਕਹਿੰਦਾ ਕੰਜਰੋ ਤੁਹਾਨੂੰ ਨਾ ਆਪ ਖਾਣਾ ਆਉਂਦਾ ਨਾ ਤੁਸੀਂ ਕਿਹਨੂੰ ਬਹਿ ਕੇ ਨਾ ਤੁਹਾਨੂੰ ਆਪ ਖਾਣਾ ਆਉਂਦਾ ਨਾ ਤੁਸੀਂ ਕਿਹਨੂੰ ਖਾਣ ਦਿੰਦੇ ਹੋ, ਸੰਖ ਵਰਾਹ ਤੁਸੀਂ ਇਹ ਚੀਜ਼ ਦੇ ਕਾਬਲ ਹੀ ਹੈ ਨੀ, ਇਹ ਚੀਜ਼ ਦੇ ਤੁਸੀਂ ਕਾਬਲ ਹੀ ਹੈ ਨੀ, ਉਹ ਫਿਰ ਲੈ ਕੇ ਚੱਲ ਜਾਂਦਾ, ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਕਹਾਣੀ ਵਿੱਚ ਵੀ ਸਾਡੇ ਲੋਕਾਂ ਦੀ ਇੱਕ ਨਾ ਇੱਕ ਫਿਤਰਤ ਜੀ ਬਣ ਗਈ ਹੈ ਕਿ ਨਾ ਹੀ ਆਪ ਖਾਣਾ ਤੇ ਨਾ ਹੀ ਕਿਸੇ ਨੂੰ ਆਪਣੇ ਚ ਖਾਣ ਦਿੰਦੇ, ਤੇ ਏਦਾਂ ਨਹੀਂ ਹੋਣਾ ਚਾਹੀਦਾ,
ਬਿਲਕੁਲ ਬਿਲਕੁਲ, ਕਿਉਂਕਿ ਆਪਾਂ ਆਪਣੇ ਸੁੱਖ ਤੋਂ ਸੁਖੀ ਨਹੀਂ ਹੁੰਦੇ, ਆਪਣੇ ਦੂਸਰੇ ਦੇ ਸੁੱਖ ਤੋਂ ਦੁਖੀ ਹੁੰਦੇ ਆ, ਹਨਾ, ਦੁੱਖ ਸਾਨੂੰ ਆਪਣਾ ਭਾਵੇਂ ਕੋਈ ਵੀ ਹੋਵੇ ਉਹ ਦੁੱਖ ਓਨਾ ਦੁਖੀ ਨਹੀਂ ਕਰਦਾ, ਪਰ ਦੂਜੇ ਦਾ ਸੁੱਖ ਜਿਹੜਾ ਉਹ ਸਾਨੂੰ ਜ਼ਿਆਦਾ ਦੁਖੀ ਕਰਦਾ ਹਮੇਸ਼ਾ, ਇਹ ਵੀ ਇੱਕ ਸੱਚ ਹੈਗਾ ਸਰਦਾਨੀ ਸਾਹਿਬ, ਤੇ ਗੀਤ ਵੀ ਮੈਨੂੰ ਲੱਗਦਾ ਵੀ ਤੁਸੀਂ ਸੁਣਾਉਣਾ ਸੀ,
ਕਹਿੰਦੇ ਉਹਦੇ ਹੁਣ ਉਹਦੇ ਗੀਤ ਹੈਗਾ ਕੁੜੀ ਮੁੰਡੇ ਦੇ ਉੱਤੇ ਹਨਾ, ਹੈ ਟਰੱਕ ਡਰਾਈਵਰਾਂ ਦੇ ਉੱਤੇ ਗੀਤ ਆ ਲਿਖਿਆ, ਸੁਣਾਉਣਾ, ਕਹਿੰਦਾ ਲੌਂਗ ਲੌਂਗ ਰੂਟ ਉੱਤੇ ਚੱਲੇ ਯਾਰਾਂ ਦਾ ਟਰਾਲਾ ਨੀ, ਛੇਤੀ ਕਿਤੇ ਮਿਲ ਕੋਈ ਕਾਰ ਉਪਰਾਲਾ ਨੀ, ਤੁਹਾਡਾ ਕਿਹੜਾ ਹੁੰਦਾ ਵੀ ਐਂਡ ਬੱਲੀਏ, ਕਰ ਫੇਸਬੁੱਕ ਉੱਤੇ ਕੋਈ ਫੋਟੋ ਸੈਂਡ ਬੱਲੀਏ,
ਕਿਆ ਬਾਤ ਹੈ ਜੀ,
ਅੱਗੇ ਲਿਖਿਆ ਬੰਨੀਆਂ ਪਰਾਂਦੀਆਂ ਲਾਲ ਤੇ ਕਾਲੀਆਂ, ਗੋਰੀਆਂ ਦੇ ਹੋਸ਼ਾਂ ਵਿੱਚ ਜਾਣ ਨਾ ਸੰਭਾਲੀਆਂ, ਸਭ ਰੱਖੀਆਂ ਨੇ ਜਸਟ ਫਰੈਂਡ ਬੱਲੀਏ, ਕਰ ਇੰਸਟਾ ਤੇ ਫੋਟੋ ਕੋਈ ਸੈਂਡ ਬੱਲੀਏ, ਅੱਗੇ ਲਾਉਣਾ ਹੁੰਦਾ ਇਹ ਲੋੜ ਬੜੀ ਜਿੰਮੇਵਾਰੀ ਨਾਲ ਨੀ, ਰੋਟੀ ਪਾਣੀ ਦਾ ਵੀ ਸਾਨੂੰ ਰਹਿੰਦਾ ਨਾ ਖਿਆਲ ਨੀ, ਲੱਕ ਹੋਏ ਰਹੇ ਸਟੇਰਿੰਗ ਉੱਤੇ ਬੈਂਡ ਬੱਲੀਏ, ਕਰ ਇੰਸਟਾ ਤੇ ਫੋਟੋ ਕੋਈ ਸੈਂਡ ਬੱਲੀਏ, ਕਹਿੰਦਾ ਸੱਜੇ ਗੁੱਟ ਉੱਤੇ ਤੇਰਾ ਬੰਨਿਆ ਰੁਮਾਲ ਨੀ, ਜਿੱਥੇ ਜਿੱਥੇ ਜਾਵਾਂ ਯਾਦ ਜਾਂਦੀ ਤੇਰੀ ਨਾਲ ਨੀ, ਟਾਈਮ ਕੱਲੇ ਕੱਲੇ ਹੋਵੇ ਨੱਤ ਪੈਂਡ ਬੱਲੀਏ, ਕਰ ਇੰਸਟਾ ਤੇ ਫੋਟੋ ਕੋਈ ਸੈਂਡ ਬੱਲੀਏ, ਕਹਿੰਦਾ ਕਰਕੇ ਕਮਾਈਆਂ ਵਿਦੇਸ਼ੋਂ ਮੁੜ ਆਉਣਾ ਏ, ਕਹਿੰਦਾ ਧਨੀ ਨੇ ਵੀ ਹੋਰ ਇੱਕ ਤਾਜ ਬਣਾਉਣਾ ਏ, ਲੈਣਾ ਨੀ ਉਹ ਕਿਸੇ ਕੋਲੋਂ ਰੈਂਟ ਬੱਲੀਏ, ਕਰ ਇੰਸਟਾ ਤੇ ਫੋਟੋ ਕੋਈ ਸੈਂਡ ਬੱਲੀਏ, ਤੇ ਇਹੀ ਹੈ ਜੀ, ਤੇ ਇਹ ਜਿਹੜਾ ਗੀਤ ਲਿਖਿਆ ਹੈਗਾ ਸੰਜੀਵ ਗੁਰਦਾਸਪੁਰ ਨੇ,
ਥੈਂਕ
ਯੂ ਵੈਰੀ ਮਚ ਜੀ,
ਮੈਨੂੰ ਲੱਗਿਆ ਸ਼ਾਇਦ ਤਾਂ ਨੀ ਤੁਸੀਂ ਖੁਦ ਦਾ ਲਿਖਿਆ ਹੋਇਆ ਹੈ ਨਾ, ਪਰ ਇਹ ਵੀ ਦੇਖੋ ਇੱਕ ਨਾ ਸਾਡੀ ਇਹ ਵੀ ਇੱਛਾ ਹੁੰਦੀ ਆ, ਜਿਹੜਾ ਵੀ ਪ੍ਰਵਾਸ ਕਰਦਾ ਹੈ ਨਾ, ਤੇ ਜਿਹੜਾ ਵੀ ਪ੍ਰਦੇਸ਼ ਜਾ ਕੇ ਪਹਿਲਾਂ ਵਸਦਾ, ਉਹਦੀ ਇਹ ਇੱਛਾ ਜ਼ਰੂਰ ਹੁੰਦੀ ਆ ਵੀ ਮੈਂ ਚਾਹਦਾ ਸਾਰੇ ਪੈਸੇ ਕਮਾ ਕੇ ਅਖੀਰ ਨੂੰ ਫੇਰ ਪੰਜਾਬ ਚ ਆ ਕੇ ਵਸਣਾ ਹੈ ਨਾ, ਤੇ ਇਹ ਇੱਛਾ ਮੈਨੂੰ ਲੱਗਦਾ ਵੀ ਕਦੇ ਵੀ ਕਿਸੇ ਦੀ ਪੂਰੀ ਹੋਈ ਨੀ ਆ, ਹਾਂ ਬਹੁਤ ਕੋਈ ਕਿਸਮਤ ਵਾਲੇ ਲੋਕ ਹੋਣਗੇ ਹਨਾ ਜਿਨ੍ਹਾਂ ਨੂੰ ਕੋਈ ਇਹੋ ਜਿਹਾ ਮੌਕਾ ਮਿਲਦਾ ਕਿ ਪ੍ਰਦੇਸ਼ ਚ ਵਸਣ ਤੋਂ ਬਾਅਦ ਜਾਂ ਪ੍ਰਵਾਸ ਕਰਨ ਤੋਂ ਬਾਅਦ ਮੁੜ ਕੇ ਉਹ ਆਪਣੇ ਦੇਸ਼ ਦੇ ਵਿੱਚ ਆ ਕੇ ਜਿਹੜੇ ਉਹ ਸੁੱਖ ਆ ਉਹ ਜਿਹੜੀਆਂ ਖੁਸ਼ੀਆਂ ਖੇੜੇ ਆ ਉਹ ਮਾਣ ਸਕਣ, ਪਰ ਹਰ ਪ੍ਰਵਾਸੀ ਦੀ ਇੱਕ ਦਿਲੀ ਇੱਛਾ ਇਹ ਜ਼ਰੂਰ ਹੁੰਦੀ ਆ ਵੀ ਇੱਕ ਵਾਰ ਆਰਥਿਕ ਤੌਰ ਦੇ ਉੱਤੇ ਅਸੀਂ ਮਜ਼ਬੂਤ ਹੋਣਾ ਹੈ, ਆਰਥਿਕ ਜਿਹੜੀਆਂ ਤੰਗੀਆਂ ਤੁਰਸ਼ੀਆਂ ਉਹਨਾਂ ਨੂੰ ਦੂਰ ਕਰਕੇ ਫਿਰ ਆਪਣੀ ਜਿਹੜੀ ਧਰਤੀ ਆ ਆਪਣੇ ਜਿਹੜੇ ਲੋਕ ਆ ਉਹਨਾਂ ਦੇ ਵਿੱਚ ਅਸੀਂ ਰਹਿਣਾ ਹਨਾ, ਤੇ ਚਲੋ ਇਹ ਸਾਡੇ ਪ੍ਰਵਾਸ ਦਾ ਇੱਕ ਦੁਖਾਂਤ ਆ, ਹਾਂਜੀ ਜੀ
ਹਾਂਜੀ, ਮੇਰੇ ਹਿਸਾਬ ਨਾਲ ਜਿੱਦਾਂ ਅਸੀਂ ਤੁਸੀਂ ਕਹਿੰਦੇ ਪਏ ਨਾ ਕਿ ਮਤਲਬ ਦਿਲ ਸਾਡਾ ਸਾਰਿਆਂ ਦਾ ਕਰਦਾ ਆ, ਪਰ ਕੁਝ ਜਿੱਦਾਂ ਹੁਣ ਜਿੱਦਾਂ ਅਸੀਂ ਇੱਥੇ ਰਹਿੰਦੇ ਹਾਂ ਨਾ, ਮੈਂ ਆਪਣੀ ਗੱਲ ਦੱਸਦਾ, ਜਿੱਦਾਂ ਅਸੀਂ ਇੱਥੇ ਜਾਈਦਾ ਗਲੈਨਵੁੱਡ ਸ਼ਾਮ ਨੂੰ ਖੇਡਣ ਵਾਸਤੇ ਜਾਂ ਸ਼ਨੀਵਾਰ ਜਾਂ ਐਤਵਾਰ, ਇੱਥੇ ਮੁੰਡੇ 25-30 ਇਕੱਠੇ ਹੋਏ ਹੁੰਦੇ ਆ, ਉਹ ਵੀ ਬਰਾਬਰ ਦੇ ਮੁੰਡੇ ਆ, ਦੇਖੋ ਆਪਣੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਆਪਣੇ ਸਰੀਰ ਨੂੰ ਦੇਣਾ ਪੈਂਦਾ ਜਾਂ ਆਪਣੇ ਵਾਸਤੇ ਤੁਹਾਨੂੰ ਟਾਈਮ ਕੱਢਣਾ ਪੈਂਦਾ, ਜੇ ਤੁਸੀਂ ਘਰੋਂ ਬਾਹਰ ਨਿਕਲੋਗੇ ਤਾਂ ਤੁਹਾਨੂੰ ਲੋਕੀ ਮਿਲਣੇ, ਜਿੱਦਾਂ ਹੁਣ ਤੁਹਾਡਾ ਤੁਸੀਂ ਕਿੰਨੇ ਦੁਨੀਆਂ ਨੂੰ ਮਿਲਦੇ ਹੋ, ਤੁਹਾਨੂੰ ਤਾਂ ਲੱਗਦਾ ਹੀ ਨਹੀਂ ਹੋਣਾ ਤੁਸੀਂ ਬਾਹਰ ਦੇ ਮੁਲਕ ਆਏ ਹੋ, ਰੇਡੀਓ ਤੇ ਕੰਮ ਕਰਦੇ ਸ਼ਾਮ ਨੂੰ ਤੁਸੀਂ ਉਹ ਵੀ ਕਰਦੇ ਹੋ, ਤੁਹਾਨੂੰ ਵੈਸੇ ਵੀ ਮਿਲਣ ਵਾਲੇ ਤੁਹਾਡੇ ਘਰ ਕਿੰਨੇ ਮਤਲਬ ਆਇਆ ਗਿਆ ਰਹਿੰਦਾ ਹੋਣਾ ਹੀ ਆ, ਵੀ ਜਿੱਦਾਂ ਲੱਗਦਾ ਤੁਹਾਡੀਆਂ ਫੋਟੋਆਂ ਫੜੋ ਤੁਸੀਂ ਪਾਉਂਦੇ ਹੋ ਜਗ੍ਹਾ
ਕਿਉਂਕਿ
ਇੱਥੇ ਰਿਸ਼ਤੇਦਾਰੀਆਂ ਦੇਖੋ ਆਣ ਕੇ ਕੋਈ ਮਾਸੀ ਬਣ ਜਾਂਦੀ, ਕੋਈ ਭੂਆ ਓਦਾਂ ਹੀ ਬਣ ਜਾਂਦੀਆਂ ਨਾ ਬਾਹਰੋਂ ਬਾਹਰ ਰਿਸ਼ਤੇਦਾਰੀਆਂ, ਮੈਂ ਤੇਰੇ ਮੁੰਡੇ ਦੀ ਭੂਆ ਲੱਗਦੀ, ਮੈਂ ਤੇਰੀ ਮਾਸੀ, ਉਹ ਬੰਦੇ ਨੂੰ ਜਦੋਂ ਬੰਦਾ ਇਹ ਜਿਹੀ ਰਿਸ਼ਤੇਦਾਰੀ ਇੱਥੇ ਇੱਕ ਨਵੀਆਂ ਰਿਸ਼ਤੇਦਾਰੀਆਂ ਬਣ ਜਾਂਦੀਆਂ ਜਦੋਂ ਸਾਨੂੰ ਸਾਰੇ ਲੋਕੀ ਮਿਲਣ ਲੱਗ ਪੈਂਦੇ ਆ, ਤੇ ਜਿੱਦਾਂ ਦੇ ਅਸੀਂ ਓਦਾਂ ਹੀ ਸਾਨੂੰ ਗਾਹ ਵੀ ਲੱਭਣੇ ਲੱਗ ਪੈਂਦੇ ਸ਼ੁਰੂ ਹੋ ਜਾਂਦੇ, ਸਾਨੂੰ ਪਤਾ ਲੱਗ ਹੀ ਜਾਂਦਾ ਕਿ ਉਹ ਬੰਦਾ ਸਾਡੇ ਵਰਗਾ ਮੇਲ ਮਿਲਾਪ ਬਣ ਜਾਂਦਾ ਆ, ਤੇ ਉਹ ਉਦੋਂ ਜਦੋਂ ਬਣ ਜਾਂਦੇ ਫਿਰ ਸਾਨੂੰ ਲੱਗਦਾ ਹੀ ਨੀ ਕਿ ਅਸੀਂ ਪਰਦੇਸ ਆਏ ਹਾਂ। ਜਿੱਦਾਂ ਹੁਣ ਮੈਂ ਤੁਹਾਨੂੰ ਆਪਣੀ ਦੱਸਣ ਲੱਗਾ ਸੀ ਕਿ ਅਸੀਂ ਗਲੈਨਵੁੱਡ ਜਿਹੜਾ 25 ਮੁੰਡੇ ਇੱਥੇ ਖੇਡਣ ਵਾਸਤੇ, ਉਹਦੇ ਵਿੱਚ 6-7 ਮੁੰਡੇ ਸ਼ਾਮ ਨੂੰ ਜਦੋਂ ਅਸੀਂ ਬਹਿ ਜਾਂਦੇ ਹਾਂ ਖੇਡ ਕੇ ਸ਼ਾਮ ਨੂੰ, ਅਸੀਂ ਉੱਥੇ ਇੰਨਾ ਕਰੂਦ ਮਚਾਈਦਾ ਨਾ, ਇੰਨੀ ਹੱਥੀ ਦਾ ਖੇਡੀ ਦਾ ਨਾ, ਮਤਲਬ ਕਿ 3-3 ਘੰਟੇ ਬੈਠੇ ਤਾਂ ਸਾਨੂੰ ਪਤਾ ਨੀ ਲੱਗਦਾ ਕਿ ਅਸੀਂ ਬਾਹਰ ਦੇ ਮੁਲਕ ਆਏ ਹਾਂ, ਤੇ ਉਹ ਸਿਰਫ ਸਾਨੂੰ ਉਦੋਂ ਫੀਲ ਹੁੰਦਾ ਵੀ ਜਦੋਂ ਅਸੀਂ ਘਰ ਫੋਨ ਕਰੀਦਾ ਡੈਡੀ ਮੰਮੀ ਨੂੰ ਵੀ ਹਾਂ ਵੀ ਅਸੀਂ ਹੁਣ ਡੈਡੀ ਮੰਮੀ ਸਾਡੇ ਉੱਥੇ ਇਕੱਲੇ ਰਹਿੰਦੇ ਆ, ਨਹੀਂ ਤਾਂ ਜਦੋਂ ਜਿੱਦਾਂ ਦੇ ਮਾਹੌਲ ਚ ਆਪਾਂ ਰਹਿਣਾ ਸ਼ੁਰੂ ਕਰ ਦਿੰਦੇ ਉਹ ਹਿਸਾਬ ਨਾਲ ਲੱਗਦਾ ਵੀ ਹੈ ਨੀ ਕਿ ਅਸੀਂ ਪਰਦੇਸਾਂ ਵਿੱਚ ਮਤਲਬ ਬੈਠੇ ਹੈਗੇ ਹਾਂ, ਤੇ ਬੜਾ ਵਧੀਆ ਆ, ਬੜਾ ਫਸਟ ਕਲਾਸ ਆ, ਜ਼ਿੰਦਗੀ ਨੂੰ ਇੰਜੋਏ ਕਰਨਾ ਚਾਹੀਦਾ, ਜ਼ਿੰਦਗੀ ਵਿੱਚ ਆਪਾਂ ਆਏ ਇੱਥੇ ਜੀ, ਤੇ ਹਰੇਕ ਮੌਸਮ ਨੂੰ ਹਰੇਕ ਮਾਹੌਲ ਨੂੰ ਆਪਣੇ ਹਿਸਾਬ ਨਾਲ ਢਾਲ ਲਓ, ਤੇ ਮੈਨੂੰ ਲੱਗਦਾ ਨੀ ਕਿ ਤੁਹਾਨੂੰ ਕੁਝ ਲੱਗਦਾ ਹੈਗਾ, ਕਿਉਂਕਿ ਇੱਥੇ ਸਾਰਾ ਕੁਝ ਬੈਟਲ ਹੈਗਾ, ਇੰਡੀਆ ਮੈਂ ਗਿਆ ਸੀ ਉੱਥੇ, ਉੱਥੇ ਜਦੋਂ ਉੱਥੋਂ ਆਪਾਂ ਆਉਂਦੇ ਹਾਂ ਤੇ ਬੇਸ਼ਕ ਤੁਹਾਨੂੰ ਲੱਗਦਾ ਕਿ ਅਸੀਂ ਪੰਜਾਬ ਚੋਂ ਆਏ ਹਾਂ, ਪਰ ਜਦੋਂ ਇੱਥੋਂ ਉੱਥੇ ਜਾਂਦੇ ਹਾਂ ਇੱਥੋਂ ਸਾਨੂੰ ਲੱਗਦਾ ਵੀ ਇੱਥੇ ਸਿਸਟਮ ਕੀ ਆ, ਉੱਥੋਂ ਅਸੀਂ ਦੇਖ ਕੇ ਨੀ ਆਏ ਸਿਸਟਮ, ਇੱਥੋਂ ਦੇਖ ਕੇ ਉੱਥੇ ਜਾਈਦਾ, ਫਿਰ ਸਾਨੂੰ ਲੱਗਦਾ ਕਿ ਯਾਰ ਕਿੱਥੇ ਆਪਾਂ ਆ ਗਏ ਨਾ, ਤੇ ਕਿਉਂਕਿ ਉਹ ਚੀਜ਼ਾਂ ਆਪਾਂ ਵੇਖੀਆਂ ਨੀ ਹੁੰਦੀਆਂ। ਬਾਕੀ ਇੱਕ ਹੁੰਦੀ ਹੈ ਜਿਹੜੀ ਜਨਮ ਭੂਮੀ ਹੁੰਦੀ ਹੈ ਨਾ, ਉੱਥੇ ਬੰਦੇ ਦਾ ਮੋਹ ਹਮੇਸ਼ਾ ਹੁੰਦਾ, ਹੁਣ ਸਾਡੇ ਬੱਚੇ ਇੱਥੇ ਜੰਮੇ ਆ, ਇਹਨਾਂ ਨੂੰ ਉਹ ਚੀਜ਼ ਚੰਗੀ ਲੱਗਣੀ ਨੀ,
ਬਿਲਕੁਲ
ਇਹੋ ਚੀਜ਼ ਆ ਨਾ,
ਬਿਲਕੁਲ।
ਹਾਂਜੀ ਸਾਨੂੰ ਤਾਂ ਰਹਿਣੀ ਕਿਉਂਕਿ ਅਸੀਂ ਜੰਮੇ ਪਲੇ ਆ ਉੱਥੇ, ਬਹੁਤ ਵਧੀਆ ਦੀਦੀ ਤੁਸੀਂ ਟਾਈਮ ਦਿੱਤਾ, ਥੈਂਕ ਯੂ ਵੈਰੀ ਮਚ ਜੀ, ਸਾਰਿਆਂ ਦਾ ਧੰਨਵਾਦ ਗੱਲ ਸੁਣਨ ਲਈ,
ਧੰਨਵਾਦ, ਬਹੁਤ ਬਹੁਤ ਹੀ ਵਧੀਆ ਲੱਗਿਆ ਸਾਨੂੰ ਵੀ, ਗੀਤ ਵੀ ਔਰ ਤੁਹਾਡੀ ਉਹ ਗੱਲ ਵੀ, ਕਿਉਂਕਿ ਇਹੀ ਚੀਜ਼ਾਂ ਜਿਹੜੀਆਂ ਇਹਨਾਂ ਤੋਂ ਅਸੀਂ ਵੀ ਬਹੁਤ ਸਾਰੇ ਸਬਕ ਲੈਣੇ ਆ ਹਨਾ, ਤੇ ਇਹ ਸਬਕ ਜਿਹੜੇ ਅਸਲ ਦੇ ਵਿੱਚ ਸਾਨੂੰ ਜ਼ਿੰਦਗੀ ਨੂੰ ਹੋਰ ਖੂਬਸੂਰਤ ਬਣਾਉਣ ਚ ਵੀ ਮਦਦ ਕਰਦੇ ਆ, ਤੇ ਜ਼ਿੰਦਗੀ ਜਿਹੜੀ ਆ ਖੁਸ਼ਗਵਾਰ ਬਣਾਉਣ ਦੇ ਲਈ ਸਾਡਾ ਆਪਣਾ ਨਜ਼ਰੀਆ, ਜਿਵੇਂ ਤੁਸੀਂ ਵੀ ਕਿਹਾ ਵੀ ਜਿਹੜੀਆਂ ਮੁਸ਼ਕਲਾਂ ਦੁਸ਼ਵਾਰੀਆਂ ਉਹ ਜ਼ਿੰਦਗੀ ਦਾ ਹਿੱਸਾ ਜ਼ਰੂਰ ਹੈਗੀਆਂ, ਔਰ ਕਈ ਵਾਰ ਸਾਨੂੰ ਤੋੜਦੀਆਂ ਵੀ ਆ ਉਹ, ਪਰ ਹਿੰਮਤ ਸਾਡੀ ਆਪਣੀ ਹੋਣੀ ਚਾਹੀਦੀ ਹੈ, ਸਾਹਸ ਹੌਸਲਾ ਸਾਡਾ ਆਪਣਾ ਹੋਣਾ ਚਾਹੀਦਾ ਕਿ ਅਸੀਂ ਟੁੱਟੀਏ ਨਾ, ਜਿਹੜਾ ਅਸੀਂ ਨਜ਼ਰੀਆ ਆਪਣਾ ਉਸਾਰੂ ਰੱਖੀਏ, ਚੜ੍ਹਦੀ ਕਲਾ ਚ ਰਹੀਏ, ਔਰ ਚੜ੍ਹਦੀ ਕਲਾ ਦਾ ਜਿਹੜਾ ਸੁਨੇਹਾ ਸਾਨੂੰ ਤਾਂ ਸਾਡੇ ਗੁਰੂ ਸਾਹਿਬਾਨ ਤੋਂ ਮਿਲਿਆ, ਤੇ ਬਹੁਤ ਬਹੁਤ ਧੰਨਵਾਦ
ਸਾਨੂੰ, ਥੈਂਕ ਯੂ,
ਸ਼ੁਕਰੀਆ। ਸੋ ਦੋਸਤੋ ਪ੍ਰੋਗਰਾਮ ਦੇ ਵਿੱਚ ਹੁਣ ਸਮਾਂ ਤਾਂ ਹੋਰ ਨਹੀਂ ਬਚਿਆ, ਪਰ ਅਸੀਂ ਤੁਹਾਡੇ ਨਾਲ ਜਿਹੜੀਆਂ ਇੱਕ ਦੋ ਜ਼ਰੂਰ ਜਾਣਕਾਰੀਆਂ ਸਾਂਝੀਆਂ ਕਰਨੀਆਂ ਉਹ ਜ਼ਰੂਰ ਸਾਂਝੀਆਂ ਕਰਦੇ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਮੈਲਬਰਨ ਦੇ ਵਿੱਚ ਬਹੁਤ ਤਰ੍ਹਾਂ ਦੇ ਜਿਹੜੇ ਇਵੈਂਟਸ ਆ ਆਰਗੇਨਾਈਜ਼ ਕੀਤੇ ਜਾ ਰਹੇ ਆ, ਤੇ ਜਿਵੇਂ ਤੁਸੀਂ 5-6 ਅਕਤੂਬਰ ਨੂੰ ਜਿਹੜਾ ਸ਼ੈਪਟਨ ਦੇ ਵਿੱਚ ਇੱਕ ਖੇਡ ਮੇਲਾ ਹੋਣ ਜਾ ਰਿਹਾ, ਉਹਦੇ ਬਾਰੇ ਇਸ਼ਤਿਹਾਰ ਲਗਾਤਾਰ ਸਾਡੇ ਰੇਡੀਓ ਦੇ ਉੱਤੇ ਚੱਲ ਰਿਹਾ, ਔਰ ਜੇਕਰ ਤੁਸੀਂ ਉਸ ਖੇਡ ਮੇਲੇ ਦਾ ਹਿੱਸਾ ਬਣਨਾ ਚਾਹੁੰਦੇ ਹੋ, ਦਰਸ਼ਕ ਦੇ ਤੌਰ ਦੇ ਉੱਤੇ ਉੱਥੇ ਪਹੁੰਚਣਾ ਚਾਹੁੰਦੇ ਹੋ, ਤਾਂ ਤੁਸੀਂ ਉਸ ਇਸ਼ਤਿਹਾਰ ਤੋਂ ਬਹੁਤ ਸਾਰੀ ਜਿਹੜੀ ਜਾਣਕਾਰੀ ਆ ਤੁਸੀਂ ਲੈ ਸਕਦੇ ਹੋ, ਤੇ ਇਸ ਤੋਂ ਇਲਾਵਾ ਆਉਣ ਵਾਲੀ 13 ਅਕਤੂਬਰ ਨੂੰ ਕ੍ਰੇਗੀਬਨ ਸੈਂਟਰਲ ਸ਼ਾਪਿੰਗ ਸੈਂਟਰ ਮੈਲਬਰਨ ਦੇ ਵਿੱਚ ਹੀ ਹੈ ਜੀ, ਕ੍ਰੇਗੀਬਨ ਜਿਹੜਾ ਕਿ ਪੰਜਾਬੀਆਂ ਦਾ ਗੜ੍ਹ ਕਿਹਾ ਜਾਂਦਾ, ਸੋ ਕ੍ਰੇਗੀਬਨ ਸੈਂਟਰਲ ਸ਼ਾਪਿੰਗ ਸੈਂਟਰ ਜਿਹੜਾ ਹੈ ਜੀ, ਇੱਥੇ ਇੱਕ ਦੀਵਾਲੀ ਮੇਲਾ ਆਯੋਜਿਤ ਕੀਤਾ ਜਾ ਰਿਹਾ 13 ਅਕਤੂਬਰ ਨੂੰ 11 ਵਜੇ ਤੋਂ ਸ਼ੁਰੂ ਹੋ ਜਾਣਾ ਤੇ ਰਾਤ 8 ਵਜੇ ਤੱਕ ਚੱਲਣਾ, ਕੁਛ ਗਾਇਕ ਕਲਾਕਾਰ ਵੀ ਆਉਣੇ ਨੇ, ਕੁਛ ਸਭਿਆਚਾਰਕ ਪੇਸ਼ਕਾਰੀਆਂ ਵੀ ਹੋਣੀਆਂ ਨੇ, ਤੇ ਬਾਕੀ ਸਾਰਾ ਜਿਹੜਾ ਮੇਲਾ ਆ ਉਹ ਜਿਵੇਂ ਮੇਲਾ ਹੁੰਦਾ ਆ ਉਸੇ ਤਰ੍ਹਾਂ ਦਾ ਹੋਣਾ, ਤੇ ਤੁਸੀਂ ਜੇ ਸ਼ਾਪਿੰਗ ਕਰਨ ਗਏ ਹੋ ਤਾਂ ਸ਼ਾਪਿੰਗ ਕਰਨ ਤੋਂ ਪਹਿਲਾਂ ਉਸ ਮੇਲੇ ਦਾ ਆਨੰਦ ਲੈ ਸਕਦੇ ਹੋ, ਜਾਂ ਫਿਰ ਸ਼ਾਪਿੰਗ ਕਰਕੇ ਮੇਲੇ ਦਾ ਆਨੰਦ ਲੈ ਸਕਦੇ ਹੋ, ਤੁਸੀਂ ਜ਼ਰੂਰ ਉਸ ਮੇਲੇ ਦਾ ਹਿੱਸਾ ਬਣੋ। ਤੇ ਆਉਣ ਵਾਲੀ 3 ਨਵੰਬਰ ਨੂੰ ਇੱਕ ਦੀਵਾਲੀ ਮੇਲਾ ਕ੍ਰੈਨਬਨ ਰੇਸ ਕੋਰਸ ਚ ਹੋਣ ਜਾ ਰਿਹਾ ਜੀ, ਗ੍ਰੈਂਡ ਸਟਰੀਟ ਕ੍ਰੈਨਬਨ ਦੇ ਵਿੱਚ ਹੈ 3 ਨਵੰਬਰ ਨੂੰ, ਕੋਸ਼ਿਸ਼ ਕਰਾਂਗੇ ਜੇ ਇਹਨਾਂ ਦੇ ਪ੍ਰਬੰਧਕਾਂ ਨਾਲ ਗੱਲਬਾਤ ਹੋ ਸਕੀ। ਤੇ ਇੱਕ ਜਿਹੜਾ ਕ੍ਰੈਨਬਨ ਦੇ ਵਿੱਚ ਹੀ ਬਹੁਤ ਵੱਡਾ ਖੇਡ ਮੇਲਾ, ਖੇਡ ਸੱਭਿਆਚਾਰਕ ਤੇ ਖੇਡ ਮੇਲਾ ਜਿਹੜਾ ਉਹ ਹੋਣ ਜਾ ਰਿਹਾ ਆਉਂਦੀ 19 ਅਕਤੂਬਰ ਨੂੰ, ਸੋ ਇਸ ਖੇਡ ਮੇਲੇ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਖੇਡਾਂ ਆ ਉਹਨਾਂ ਦੇ ਮੁਕਾਬਲੇ ਤਾਂ ਹੋਣੇ ਹੀ ਹੋਣੇ ਆ, ਪਰ ਨਾਲ ਹੀ ਨਾਲ ਸੱਭਿਆਚਾਰਕ ਵੰਨਗੀਆਂ ਜਿਹੜੀਆਂ ਆ ਉਹ ਵੀ ਵੱਖੋ ਵੱਖਰੇ ਪੱਧਰ ਦੇ ਉੱਤੇ ਪੇਸ਼ ਹੋਣੀਆਂ ਆ, ਔਰ ਇਹਦੇ ਨਾਲ ਹੀ ਬਹੁਤ ਸਾਰੇ ਹੋਰ ਜਾਣਕਾਰੀ ਦੇ ਨਾਲ ਸੰਬੰਧਿਤ ਕੁਛ ਸਟਾਲਸ ਜਿਹੜੇ ਆ ਉਹ ਉੱਥੇ ਮਿਲਣਗੇ, ਤੇ ਇਸੇ ਤਰ੍ਹਾਂ ਕੁਛ ਹੋਰ ਗਤੀਵਿਧੀਆਂ ਜਿਹੜੀਆਂ ਆ ਵੱਖਰੀਆਂ ਗਤੀਵਿਧੀਆਂ ਜਿਹੜੀਆਂ ਉਹ ਇਸ ਸੱਭਿਆਚਾਰ ਖੇਡ ਮੇਲੇ ਦਾ ਹਿੱਸਾ ਹੋਣਗੀਆਂ, ਤੇ ਤੁਸੀਂ ਇਸ ਖੇਡ ਮੇਲੇ ਦਾ ਸੱਭਿਆਚਾਰਕ ਖੇਡ ਮੇਲੇ ਦਾ ਆਨੰਦ ਜਿਹੜਾ ਐਡਰੈਸ ਜਿਹੜਾ ਜੀ ਉਹ ਹੈਗਾ ਆ 27 ਉਟੂਲਸ ਰੋਡ ਕ੍ਰੈਨਬਰਨ। ਸੋ ਕੇਸੀ ਕਾਮੇਟਸ ਚ ਹੋਣਾ ਆ ਇਹ, ਔਰ ਵੱਖ ਵੱਖ ਜਿਹੜੇ ਖੇਡ ਮੁਕਾਬਲੇ ਆ ਉਹ ਵੀ ਵੱਖਰੀਆਂ ਵੱਖਰੀਆਂ ਗਰਾਉਂਡ ਤੇ ਹੋਣੀਆਂ। ਪਰ ਅਸੀਂ ਆਉਣ ਵਾਲੇ ਸਮੇਂ ਚ ਕੋਸ਼ਿਸ਼ ਕਰਾਂਗੇ ਇਨ੍ਹਾਂ ਦੇ ਪ੍ਰਬੰਧਕਾਂ ਤੋਂ ਵੀ ਜਿਹੜੀ ਆ ਹੋਰ ਵਿਸਥਾਰ ਦੇ ਵਿਚ ਇਸ ਖੇਡ ਮੇਲੇ ਬਾਰੇ ਜਿਹੜੀ ਜਾਣਕਾਰੀ ਹੈ ਉਹ ਅਸੀਂ ਲੈ ਸਕੀਏ। ਤੇ ਦੋਸਤੋ ਇਸ ਤੋਂ ਇਲਾਵਾ ਮੈਂ ਇੱਕ ਖਾਸ ਤੁਹਾਡੇ ਨਾਲ ਜਾਣਕਾਰੀ ਜਿਹੜੀ ਸੀ ਉਹ ਸਾਂਝੀ ਕਰਨੀ ਸੀ ਕਿ ਗੁਰਦੁਆਰਾ ਕ੍ਰੇਗੀਬਨ ਸ੍ਰੀ ਗੁਰੂ ਸਿੰਘ ਸਭਾ ਕ੍ਰੇਗੀਬਨ ਵਿਖੇ ਵੀ ਕੁਛ ਜਿਹੜੇ ਸਮਾਗਮ ਆ ਉਹ ਉਲੀਕੇ ਗਏ ਆ। ਵਿਸ਼ੇਸ਼ ਤੌਰ ਦੇ ਉੱਤੇ ਇਹ ਜਿਹੜੇ ਸਮਾਗਮ ਆ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਨੇ। ਤੇ ਇਸ ਗੁਰਪੁਰਬ ਦੇ ਮੌਕੇ ਬਹੁਤ ਸਾਰੇ ਨਾ ਬੱਚਿਆਂ ਦੇ ਨਾਲ ਜਿਹੜੇ ਸੰਬੰਧਿਤ ਸਮਾਗਮ ਆ ਉਹ ਉਲੀਕੇ ਗਏ ਆ ਗੁਰਦੁਆਰਾ ਸਾਹਿਬ ਦੇ ਵਿਚ ਮਿਤੀ 6 ਅਕਤੂਬਰ ਤੋਂ ਲੈ ਕੇ 17 ਅਕਤੂਬਰ ਤੱਕ। ਸੋ ਇਹ ਜਿਹੜੇ ਸਮਾਗਮ ਆ ਹਰ ਵੀਕਐਂਡ ਨੂੰ ਐਤਵਾਰ ਨੂੰ ਹੋਣੇ ਆ। ਸੋ ਮੈਂ ਥੋੜੀ ਜਿਹੀ ਉਹਦੇ ਵਿਸਥਾਰ ਚ ਜਾਵਾਂ ਤਾਂ 6 ਅਕਤੂਬਰ ਨੂੰ ਕੀਰਤਨ ਜਿਹੜਾ ਆ ਉਹ ਹੋਏਗਾ। ਕੀਰਤਨ ਜਿਹੜਾ ਭਾਈ ਮਰਦਾਨਾ ਜੀ ਗੁਰਮਤਿ ਸੰਗੀਤ ਅਕੈਡਮੀ ਜਿਹੜੀ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਚੱਲ ਰਹੀ ਆ, ਔਰ ਬਹੁਤ ਸਾਰੇ ਜਿਹੜੇ ਵੱਖ ਵੱਖ ਉਮਰ ਵਰਗ ਦੇ ਬੱਚੇ ਜਿਹੜੇ ਆ ਇਸ ਅਕੈਡਮੀ ਦੇ ਵਿਚ ਕੀਰਤਨ ਦੀ ਸਿੱਖਿਆ ਪ੍ਰਾਪਤ ਕਰ ਰਹੇ ਆ, ਤੰਤੀ ਸਾਜ਼ਾਂ ਦੀ ਸਿੱਖਿਆ ਪ੍ਰਾਪਤ ਕਰ ਰਹੇ ਆ। ਸੋ ਇਹ ਬੱਚੇ ਜਿਹੜੇ ਆ ਉਸ ਦਿਨ 6 ਅਕਤੂਬਰ ਨੂੰ ਐਤਵਾਰ ਦੀਵਾਨ ਹਾਲ ਦੇ ਵਿਚ ਕੀਰਤਨ ਜਿਹੜਾ ਆ ਉਹ ਕਰਨਗੇ। ਸੋ ਤੁਸੀਂ ਸਰਵਣ ਕਰ ਸਕਦੇ ਹੋ ਇਹਨਾਂ ਬੱਚਿਆਂ ਦੇ ਵੱਖ ਵੱਖ ਜਥਿਆਂ ਵੱਲੋਂ ਕੀਰਤਨ। ਔਰ ਉਸ ਤੋਂ ਬਾਅਦ 13 ਅਕਤੂਬਰ ਨੂੰ ਜਿਹੜਾ ਬੱਚਿਆਂ ਦਾ ਹੀ ਇੱਕ ਜਿਹੜਾ ਸਮਾਗਮ ਹੈ ਉਹ ਉਲੀਕਿਆ ਗਿਆ ਗੁਰਦੁਆਰਾ ਸਾਹਿਬ ਦੇ ਵਿਚ ਕਲਗੀਧਰ ਵਿਦਿਆਲਿਆ ਦੇ ਜਿਹੜੇ ਬੱਚੇ ਆ ਜਿਹੜੇ ਕਿ ਵੱਖ ਵੱਖ ਰੂਪ ਦੇ ਵਿਚ ਕੀਰਤਨ ਦੇ ਰੂਪ ਵਿਚ, ਸਾਖੀ ਦੇ ਰੂਪ ਦੇ ਵਿਚ, ਕਵਿਤਾ ਦੇ ਰੂਪ ਦੇ ਵਿਚ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਜਿਹੜੀ ਹਾਜ਼ਰੀ ਆ ਉਹ ਲਗਾਉਣਗੇ। ਇਸੇ ਤਰ੍ਹਾਂ 20 ਅਕਤੂਬਰ ਜਿਹੜਾ ਆ ਐਤਵਾਰ ਸਾਖੀਆਂ ਜਿਹੜੀਆਂ ਆ ਉਹ ਬੱਚਿਆਂ ਵੱਲੋਂ ਸੁਣਾਈਆਂ ਜਾਣਗੀਆਂ। ਸੋ ਗੁਰਦੁਆਰਾ ਸਾਹਿਬ ਦੇ ਅੰਦਰ ਚੱਲ ਰਹੇ ਸਕੂਲ ਦੇ ਬੱਚੇ ਜਾਂ ਫਿਰ ਜਿਹੜੇ ਵੀ ਹੋਰ ਸੰਗਤ ਦੇ ਵਿਚੋਂ ਜਿਹੜੇ ਬੱਚੇ ਇੰਟਰਸਟਡ ਹੋਣ, ਜੇ ਉਹਨਾਂ ਦੀ ਰੁਚੀ ਹੋਵੇ ਇਹਨਾਂ ਸਾਖੀਆਂ ਦੇ ਵਿਚ ਉਹਨਾਂ ਨੇ ਪਾਰਟੀਸਪੇਟ ਕਰਨਾ ਹੋਵੇ ਤਾਂ ਉਹ ਵੀ ਹਿੱਸਾ ਬਣ ਸਕਦੇ ਨੇ। ਔਰ ਉਹ ਉਸ ਦਿਨ 20 ਅਕਤੂਬਰ ਨੂੰ ਉੱਥੇ ਸਾਖੀ ਜਿਹੜੀ ਆ ਉਹ ਸੁਣਾ ਸਕਦੇ ਆ। 27 ਅਕਤੂਬਰ ਨੂੰ ਭਾਈ ਗੁਰਦਾਸ ਜੀ ਗੁਰਮਤਿ ਸਕੂਲ ਵੱਲੋਂ ਵੀ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਆ ਉਹ ਪੇਸ਼ ਕੀਤੀਆਂ ਜਾਣਗੀਆਂ। ਯਾਨੀ ਕਿ ਜੇਕਰ ਕੋਈ ਸਾਖੀ ਸੁਣਾ ਸਕਦਾ ਬੱਚਾ ਸਾਖੀ ਸੁਣਾਏਗਾ, ਕਵਿਤਾ ਸੁਣਾ ਸਕਦਾ ਕਵਿਤਾ ਸੁਣਾਏਗਾ, ਜਾਂ ਫਿਰ ਕੀਰਤਨ ਜਾਂ ਫਿਰ ਸਾਜ਼ ਜਿਹੜੇ ਤੁਸੀਂ ਜੇ ਵਜਾ ਸਕਦੇ ਹੋ ਤਾਂ ਤੁਸੀਂ ਸ਼ਾਮਲ ਹੋ ਸਕਦੇ ਹੋ। 3 ਨਵੰਬਰ ਨੂੰ ਕੁਇਜ਼ ਦਾ ਜਿਹੜਾ ਇੱਕ ਮੁਕਾਬਲਾ ਆ ਜੀ ਉਹ ਰੱਖਿਆ ਗਿਆ। ਇਸ ਦੇ ਨਾਲ ਹੀ ਕਵਿਤਾ ਤੇ ਜਿਹੜੀ ਕਵੀਸ਼ਰੀ ਆ ਉਹ ਵੀ ਉਸ ਦਿਨ ਹੀ ਹੋਏਗੀ 3 ਨਵੰਬਰ ਨੂੰ। ਸੋ ਜਿਹੜੇ ਬੱਚੇ ਆ ਉਹ ਆਪੋ ਆਪਣੇ ਰੁਚੀ ਦੇ ਮੁਤਾਬਿਕ ਕੁਇਜ਼ ਤੇ ਕਵੀਸ਼ਰੀ ਜਾਂ ਕਵਿਤਾ ਦੇ ਵਿਚ ਹਿੱਸਾ ਲੈਣਗੇ। 10 ਨਵੰਬਰ ਨੂੰ ਇੱਕ ਡੈਕਲਾਮੇਸ਼ਨ ਜਿਹੜਾ ਆ ਉਹ ਰੱਖਿਆ ਗਿਆ ਜੀ, ਯੂਥ ਸਪੀਚ ਡੈਕਲਾਮੇਸ਼ਨ, ਜਿਹਦੇ ਵਿਚ ਮੈਨੂੰ ਲੱਗਦਾ ਕਿ ਜਿਹੜਾ ਸਾਡਾ ਯੂਥ ਆ ਉਹ ਪਾਰਟੀਸਪੇਟ ਕਰੇਗਾ ਵੱਖ ਵੱਖ ਵਿਸ਼ਿਆਂ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਗੁਰਪੁਰਬ ਦੇ ਮੌਕੇ ਦੇ ਉੱਤੇ ਜਿਹੜੇ ਇਹ ਸਾਡੇ ਯੰਗਸਟਰ ਆ ਆਪਣੇ ਜਿਹੜੇ ਵਿਚਾਰ ਆ ਉਹ ਦੇਣਗੇ। ਤੇ 17 ਨਵੰਬਰ ਨੂੰ ਓਪਨ ਦਰਬਾਰ ਜਿਹੜਾ ਆ ਉਹ ਡੈਡੀਕੇਟ ਕੀਤਾ ਗਿਆ ਆ ਭਾਈ ਮਰਦਾਨਾ ਜੀ ਨੂੰ, ਕਿਉਂਕਿ ਭਾਈ ਮਰਦਾਨਾ ਜੀ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦੀ ਸੰਗਤ ਇੱਕ ਲੰਮੇ ਸਮੇਂ ਤੱਕ ਮਾਨਣ ਦਾ ਜਿਹੜਾ ਮੌਕਾ ਮਿਲਿਆ, ਔਰ ਉਹਨਾਂ ਦਾ ਜਿਹੜਾ ਇੱਕ ਬਹੁਤ ਵੱਡਾ ਯੋਗਦਾਨ ਵੀ ਰਿਹਾ ਆ ਗੁਰਮਤਿ ਸੰਗੀਤ ਨੂੰ, ਹਨਾ। ਤੇ ਇਸ ਕਰਕੇ ਜਿਹੜਾ 17 ਨਵੰਬਰ ਦਾ ਜਿਹੜਾ ਦੀਵਾਨ ਆ ਉਹ ਓਪਨ ਦੀਵਾਨ ਆ, ਔਰ ਇਹ ਡੈਡੀਕੇਟ ਕੀਤਾ ਗਿਆ ਹੈ ਭਾਈ ਮਰਦਾਨਾ ਜੀ ਨੂੰ 12:15 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਮੈਲਬਰਨ ਭਰ ਤੋਂ ਜਾਂ ਫਿਰ ਮੈਲਬਰਨ ਤੋਂ ਬਾਹਰ ਤੋਂ ਵੀ ਜਿਹੜੇ ਕੁਛ ਦੋਸਤ ਜਿਹੜੇ ਆ ਜਾਂ ਫਿਰ ਸੰਗਤ ਰੂਪ ਦੇ ਵਿਚ ਜਿਹੜੇ ਲੋਕ ਆ ਉਹ ਸਾਡੇ ਉੱਥੇ ਜੁੜਨਾ ਚਾਹੁਣਗੇ ਗੁਰਦੁਆਰਾ ਸਾਹਿਬ ਦੇ ਵਿਚ ਤਾਂ ਉਹ ਜੁੜ ਸਕਣਗੇ। ਸੋ ਇਹਨਾਂ ਸਾਰੀਆਂ ਹੀ ਗਤੀਵਿਧੀਆਂ ਦੇ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਖੀਆਂ ਤੇ ਕੁਇਜ਼ ਦੇ ਜਿਹੜੇ ਇੰਚਾਰਜ ਨੇ ਗੁਰਿੰਦਰ ਕੌਰ, ਉਹਨਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ 0430582078 ਤੇ ਕੀਰਤਨ ਦੇ ਲਈ ਜਿਹੜੇ ਉੱਥੋਂ ਦੇ ਕੀਰਤਨ ਦੇ ਅਧਿਆਪਕ ਨੇ ਸਤਬੀਰ ਸਿੰਘ 015-252 ਤੇ ਇਸੇ ਤਰ੍ਹਾਂ ਸਪੀਚ ਤੇ ਡੈਕਲਾਮੇਸ਼ਨ ਜਿਹੜਾ ਹੋਣਾ ਹੈ ਉਹਦੇ ਲਈ ਪਰਮਿੰਦਰ ਸਿੰਘ ਉਹਨਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ 0413-231-151 ਜੇਕਰ ਤੁਹਾਡੇ ਬੱਚੇ ਜਿਹੜੇ ਆ ਉਹ ਰੁਚੀ ਰੱਖਦੇ ਆ ਇਹਨਾਂ ਗਤੀਵਿਧੀਆਂ ਦੇ ਵਿੱਚ ਤਾਂ ਤੁਸੀਂ ਜ਼ਰੂਰ ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਉਹਨਾਂ ਦੇ ਨਾਮ ਜਿਹੜੇ ਆ ਜ਼ਰੂਰ ਦਰਜ ਕਰਾਓ ਰਜਿਸਟਰ ਕਰਾਓ ਤੇ ਜੇਕਰ ਕਵਿਸ਼ਰੀ ਜਾਂ ਕਵਿਤਾ ਦੇ ਵਿੱਚ ਬੱਚੇ ਹਿੱਸਾ ਲੈਣਾ ਚਾਹੁੰਦੇ ਆ ਤਾਂ ਉਹ ਮੈਨੂੰ ਕੰਟੈਕਟ ਕਰ ਸਕਦੇ ਆ ਅਮਰਦੀਪ ਕੌਰ ਨੂੰ 0403-904-003 ਤੇ ਤੇ ਜੇਕਰ ਸਾਖੀਆਂ ਸੁਣਾਉਣ ਦੇ ਵਿੱਚ ਰੁਚੀ ਰੱਖਦੇ ਆ ਬੱਚੇ ਤਾਂ ਹਰਪਿੰਦਰ ਸਿੰਘ ਹੁਰੀ ਇਹਦੇ ਇੰਚਾਰਜ ਨੇ 0401-239-025 ਸੋ ਇਸ ਨੰਬਰ ਤੇ ਉਹਨਾਂ ਨੂੰ ਕੰਟੈਕਟ ਕੀਤਾ ਜਾ ਸਕਦਾ ਕੀਰਤਨ ਦੇ ਲਈ ਹੀ ਜਗਜੀਤ ਸਿੰਘ ਹੋਰਾਂ ਨੂੰ ਵੀ ਸੰਪਰਕ ਕੀਤਾ ਜਾ ਸਕਦਾ ਜੇਕਰ ਬੱਚੇ ਤੁਹਾਡੇ ਕੀਰਤਨ ਕਰ ਲੈਂਦੇ ਆ ਔਰ ਜੇਕਰ ਉਸ ਦਿਨ ਉਹ ਉੱਥੇ ਦਰਬਾਰ ਦੇ ਵਿੱਚ ਕੀਰਤਨ ਕਰਨਾ ਚਾਹੁੰਦੇ ਆ ਤਾਂ 0427-127-888 ਇਸ ਨੰਬਰ ਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਸੋ ਗੁਰਦੁਆਰਾ ਸਾਹਿਬ ਵੱਲੋਂ 6 ਅਕਤੂਬਰ ਤੋਂ 17 ਨਵੰਬਰ ਤੱਕ ਜਿਹੜੀਆਂ ਇਹ ਗਤੀਵਿਧੀਆਂ ਆ ਗੁਰੂ ਨਾਨਕ ਸਾਹਿਬ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਕੀਤੀਆਂ ਗਈਆਂ ਤੇ ਇਹਦੇ ਨਾਲ ਹੀ ਦੋਸਤੋ ਮੈਂ ਪੰਜਾਬ ਦੇ ਵਿੱਚ ਵੀ ਜਿਹੜੇ ਪੰਜਾਬ ਸਰਕਾਰ ਵੱਲੋਂ ਸਮਾਗਮ ਉਲੀਕੇ ਗਏ ਆ ਮੈਂ ਉਹ ਵੀ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਦੀ ਜਾਵਾਂ 1 ਅਕਤੂਬਰ ਤੋਂ 7 ਅਕਤੂਬਰ ਤੱਕ ਪੰਜਾਬ ਸਰਕਾਰ ਵੱਲੋਂ ਜਿਹੜੇ ਸਮਾਗਮ ਉਲੀਕੇ ਗਏ ਆ ਉਹਨਾਂ ਦੇ ਵਿੱਚ ਪੁਰਾਤਨ ਹੱਥ ਲਿਖਤਾਂ ਦੇ ਦੁਰਲੱਭ ਸਰੂਪਾਂ ਦੇ ਜਿਹੜੇ ਦਰਸ਼ਨ ਆ ਉਹਨਾਂ ਦੀ ਪ੍ਰਦਰਸ਼ਨੀ ਲੱਗਣੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਖੇ ਤੇ ਇਹਦੇ ਨਾਲ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਸਿੱਖਿਆਵਾਂ ਦੇ ਬਾਰੇ ਜਿਹੜਾ ਭਾਸ਼ਣ ਆ ਉਹ ਵੀ ਚੱਲਣਾ 7 ਦਿਨਾਂ ਦੀ ਇਹ ਲੜੀ ਜਿਹੜੀ ਉਹ ਚੱਲਣੀ ਆ ਤੇ 4-5 ਅਕਤੂਬਰ ਦੇ ਦੌਰਾਨ ਮੌਜੂਦਾ ਸੰਦਰਭ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਾਜਿਕ ਰਾਜਨੀਤਿਕ ਸੰਕਲਪਾਂ ਨੂੰ ਸਮਝਣਾ ਵਿਸ਼ੇ ਤੇ 2 ਦਿਨ ਦਾ ਇੱਕ ਕੌਮੀ ਸੈਮੀਨਾਰ ਵੀ ਰੱਖਿਆ ਗਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੈਨੇਟ ਹਾਲ ਦੇ ਵਿੱਚ ਰੱਖਿਆ ਗਿਆ ਤੇ 10 ਅਕਤੂਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਮਨੋਵਿਗਿਆਨਕ ਰਮਜ਼ਾਂ ਤੇ ਪਰਿਪੇਖਾਂ ਸੰਬੰਧੀ ਕੌਮੀ ਸੈਮੀਨਾਰ ਰੱਖਿਆ ਗਿਆ ਇਹ ਵੀ ਸੈਨੇਟ ਹਾਲ ਦੇ ਵਿੱਚ ਰੱਖਿਆ ਗਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਤੇ ਇਸ ਤੋਂ ਬਾਅਦ 11-13 ਅਕਤੂਬਰ ਦੇ ਵਿਚਾਲੇ ਪੰਜਾਬ ਰਾਜ ਖੇਡਾਂ ਜਿਹੜੀਆਂ ਆ ਉਹ ਵੀ ਰੱਖੀਆਂ ਗਈਆਂ ਆ ਜਿਹੜੀਆਂ ਪੰਜਾਬ ਰਾਜ ਖੇਡਾਂ ਲੜਕੀਆਂ ਅੰਡਰ 14 ਚ ਜਿਹੜੀਆਂ ਆਉਂਦੀਆਂ ਕਬੱਡੀ ਦੇ ਸਮੇਤ ਨੈਸ਼ਨਲ ਅਤੇ ਸਰਕਲ ਸਟਾਈਲ ਜਿਹੜੀ ਕਬੱਡੀ ਹੋਣੀ ਆ ਰੂਪਨਗਰ ਦੇ ਵਿੱਚ ਇਹ ਖੇਡਾਂ ਹੋਣੀਆਂ ਨੇ 15 ਅਕਤੂਬਰ ਨੂੰ ਇੱਕ ਸਭਿਆਚਾਰਕ ਸਮਾਗਮ ਖਾਲਸਾ ਕਾਲਜ ਅੰਮ੍ਰਿਤਸਰ ਚ ਆਯੋਜਿਤ ਕੀਤਾ ਗਿਆ ਤੇ 16 ਅਕਤੂਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸੰਵਾਦ ਤੇ ਸੰਕਲਪ ਬਾਰੇ ਵਿਸ਼ੇਸ਼ ਭਾਸ਼ਣ ਜਿਹੜਾ ਇਹ ਹੋਣਾ ਜੀ ਪ੍ਰੋਫੈਸਰ ਹਰਬੰਸ ਸਿੰਘ ਡਿਪਾਰਟਮੈਂਟ ਆਫ ਇਨਸਾਈਕਲੋਪੀਡੀਆ ਆਫ ਸਿੱਖਿਜ਼ਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਤੇ 17 ਅਕਤੂਬਰ ਨੂੰ ਫੇਰ ਇੱਕ ਸਭਿਆਚਾਰਕ ਸਮਾਗਮ ਜਿਹੜਾ ਲਾਇਲਪੁਰ ਖਾਲਸਾ ਕਾਲਜ ਜਲੰਧਰ ਚ ਰੱਖਿਆ ਗਿਆ 18-20 ਅਕਤੂਬਰ ਦੇ ਵਿੱਚ ਜਿਹੜਾ 2 ਦਿਨਾਂ ਦਾ ਰਬਾਬ ਉਤਸਵ ਰੱਖਿਆ ਗਿਆ ਗੁਰਦੁਆਰਾ ਰਬਾਬ ਸਰ ਭੈਰੋਆਣਾ ਸੁਲਤਾਨਪੁਰ ਲੋਧੀ ਵਿਖੇ 20-22 ਅਕਤੂਬਰ ਤੱਕ ਪੰਜਾਬ ਰਾਜ ਖੇਡਾਂ ਜਿਹੜੀਆਂ ਇਹ ਉਲੀਕੀਆਂ ਗਈਆਂ ਨੇ ਅੰਡਰ 18 ਸਮੇਤ ਕਬੱਡੀ ਨੈਸ਼ਨਲ ਸਰਕਲ ਸਟਾਈਲ ਦੋਨੋਂ ਤਰ੍ਹਾਂ ਦੀਆਂ ਫਿਰੋਜ਼ਪੁਰ ਦੇ ਵਿੱਚ ਤੇ 21-25 ਅਕਤੂਬਰ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਇੱਕ ਪੁਸਤਕ ਮੇਲਾ ਜਿਹੜਾ ਉਹ ਵੀ ਆਯੋਜਿਤ ਕੀਤਾ ਗਿਆ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਤੇ 22 ਅਕਤੂਬਰ ਨੂੰ ਜੀਵਨ ਦੇ ਵਿਕਲਪ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਿੰਤਨ ਦੇ ਯੋਗਦਾਨ ਬਾਰੇ ਕੌਮਾਂਤਰੀ ਸੈਮੀਨਾਰ ਜਿਹੜਾ ਆ ਇਹ ਵੀ ਰੱਖਿਆ ਗਿਆ ਗੁਰੂ ਗੋਬਿੰਦ ਸਿੰਘ ਭਵਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਤੇ 22 ਅਕਤੂਬਰ ਨੂੰ ਸ਼ਿਕਾਰਗੜ੍ਹ ਬੀੜ ਵਿਖੇ ਸਥਾਪਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੈਵਿਕ ਵਿਭਿੰਨਤਾ ਬਗੀਚਾ ਲੋਕਾਂ ਨੂੰ ਸਮਰਪਿਤ ਕੀਤਾ ਜਾਣਾ ਹੈ ਕਪੂਰਥਲਾ ਚ ਸ਼ਿਕਾਰਗੜ੍ਹ ਬੀੜ ਚ ਤੇ 23 ਅਕਤੂਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਕਲਾ ਜੀਵਨ ਤੇ ਕਾਲ ਬਾਰੇ ਨਾਟਕਾਂ ਤੇ ਸਕਿੱਟਾਂ ਦਾ ਆਯੋਜਨ ਕੀਤਾ ਜਾ ਰਿਹਾ ਜੀ ਸਮੂਹ ਯੂਨੀਵਰਸਿਟੀ ਕੰਸਟੀਚੁਐਂਟ ਕਾਲਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਹਨਾ ਤੇ ਇਹਦੇ ਨਾਲ ਹੀ 29-30 ਅਕਤੂਬਰ ਦੇ ਦੌਰਾਨ ਦੱਖਣੀ ਏਸ਼ੀਆ ਕਵੀ ਦਰਬਾਰ ਜਿਹੜਾ ਆ ਉਹ ਵੀ ਹੋ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਆਡੀਟੋਰੀਅਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਸੋ ਇਹ ਸਾਰੇ ਜਿਹੜੇ ਸਮਾਗਮ ਹੈ ਜੀ ਇਹ ਉਲੀਕੇ ਗਏ ਆ ਸਰਕਾਰੀ ਪੱਧਰ ਦੇ ਉੱਤੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਜਿਹੜੇ 550ਵੇਂ ਗੁਰਪੁਰਬ ਨੂੰ ਸਮਰਪਿਤ ਸੋ ਜੇਕਰ ਤੁਸੀਂ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੋਵੋਗੇ ਤਾਂ ਤੁਸੀਂ ਪੰਜਾਬ ਦੇ ਵਿੱਚ ਜਾ ਕੇ ਇਹਨਾਂ ਸਮਾਗਮਾਂ ਦਾ ਹਿੱਸਾ ਬਣ ਸਕਦੇ ਹੋ ਨਹੀਂ ਤਾਂ ਜਿਹੜੇ ਸਮਾਗਮ ਇੱਥੇ ਉਲੀਕੇ ਗਏ ਆ ਤੁਸੀਂ ਉਹਨਾਂ ਦਾ ਹਿੱਸਾ ਜ਼ਰੂਰ ਬਣੋਗੇ ਤੇ ਲਓ ਜੀ ਪ੍ਰੋਗਰਾਮ ਦਾ ਜਿਹੜਾ ਸਮਾਂ ਆ ਉਹ ਬਹੁਤ ਉੱਪਰ ਪਹਿਲਾਂ ਹੀ ਹੋ ਚੁੱਕਿਆ ਤੇ ਮੈਨੂੰ ਹੁਣ ਇਜਾਜ਼ਤ ਲੈਣੀ ਹੀ ਪੈਣੀ ਹੈ ਪਰ ਜਾਂਦੇ ਜਾਂਦੇ 1-2 ਜਿਹੜੀਆਂ ਸਤਰਾਂ ਤੁਹਾਨੂੰ ਮੈਂ ਸੁਖਵਿੰਦਰ ਅੰਮ੍ਰਿਤ ਹੋਰਾਂ ਦੀਆਂ ਦੇ ਨਾਲ ਛੱਡ ਕੇ ਜਾਂਦੀ ਹਾਂ ਤੇ ਉਸ ਤੋਂ ਬਾਅਦ ਇੱਕ ਬ੍ਰੇਕ ਹੈ ਬ੍ਰੇਕ ਤੋਂ ਬਾਅਦ ਤੁਸੀਂ ਗੀਤ ਜਿਹੜਾ ਆ ਉਹ ਸੁਣੋਗੇ 17 ਜੀ ਜੰਜੀਰ ਉਸਦੇ ਪੈਰ ਦੀ ਫੁੱਲਾਂ ਚ ਢਲ ਗਈ, ਤੇਰੇ ਸਪਰਸ਼ ਨਾਲ ਹੀ ਮੂਰਤ ਬਦਲ ਗਈ, ਸ਼ਿੱਦਤ ਸੀ ਇੰਨੀ, ਸ਼ੌਕ ਵਿਚ ਹਸਤੀ ਪਿਘਲ ਗਈ ਤੇ ਬੂੰਦ ਬੂੰਦ ਆਪਣੇ ਸਾਗਰ ਚ ਰਲ ਗਈ। ਤੇ ਇਸ ਦੇ ਨਾਲ ਹੀ ਪ੍ਰੋਗਰਾਮ ਖਤਮ ਕਰਨ ਦੀ ਦਿਓ ਮੈਨੂੰ ਇਜਾਜ਼ਤ ਅਮਰਦੀਪ ਕੌਰ ਨੂੰ। ਸ਼ਾਮ ਨੂੰ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ ਤੁਹਾਡੀ ਖਿਦਮਤ ਚ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਹੋਰ ਪ੍ਰੋਗਰਾਮ ਹਰਮਨ ਰੇਡੀਓ ਤੇ ਚੱਲਦੇ ਰਹਿਣੇ ਆ, ਤੁਸੀਂ ਉਹਨਾਂ ਦਾ ਆਨੰਦ ਲਓ। ਕੱਲ ਨੂੰ ਪ੍ਰੋਗਰਾਮ ਲਹਿਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋਣਗੇ ਸੁਖਪ੍ਰੀਤ ਐਡੀਲੇਟ ਤੇ। ਲਓ ਜੀ ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
The Migration Show ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਭਾਈ, ਹਰ ਕਿਸੇ ਦਾ ਸੁਪਨਾ ਕਿ ਖੂਬ ਪੈਸਾ ਹੋਵੇ, ਖੂਬ ਸ਼ੋਹਰਤ ਹੋਵੇ, ਪਰ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਚੰਗੇ ਨਾਗਰਿਕ ਬਣਨ ਲਈ ਟੈਕਸ ਵੀ ਤਾਂ ਦੇਣਾ ਪੈਂਦਾ ਹੈ। ਭਾਈ, ਤਰੱਕੀ ਵੀ ਤਾਂ ਚਾਹੀਦੀ ਹੈ, ਸੋ ਸੁਚੱਜੇ ਢੰਗ ਨਾਲ ਟੈਕਸ ਭਰਨ ਲਈ ਇੱਕ ਨਾਮ ਯਾਦ ਰੱਖੋ, ਦਿਲਪ੍ਰੀਤ ਹੋਰਾਂ ਦਾ। ਭਾਈ, ਕੋਈ ਵੀ ਟੈਕਸ ਸੰਬੰਧੀ ਸਲਾਹ ਲੈਣੀ ਹੋਵੇ, ਪੇਰੋਲ ਸਰਵਿਸਿਜ਼, ਇੰਡੀਵਿਜੁਅਲ ਜਾਂ ਕੰਪਨੀ ਟੈਕਸ, GST, ਬਿਜ਼ਨਸ ਰਜਿਸਟ੍ਰੇਸ਼ਨ ਜਾਂ ਫਿਰ ਟੈਕਸ ਪੈਨਲਟੀ ਮਾਫ਼ ਕਰਾਉਣੀ ਹੋਵੇ, ਇੱਕ ਨਾਮ ਯਾਦ ਰੱਖੋ, ਅਕਾਊਂਟ ਐਕਸਪਰਟ ਨਾਰੇ ਵਾਰਨ, ਮੈਲਬੋਰਨ ਸਿਟੀ ਤੋਂ ਦਿਲਪ੍ਰੀਤ। ਐਡਰੈਸ ਨੋਟ ਕਰੋ, ਨਾਰੇ ਵਾਰਨ ਵੈਸਟ ਫੀਲਡ ਫਾਊਂਟੇਨ ਗੇਟ ਤੋਂ ਸਿਰਫ 2 ਮਿੰਟ ਦੀ ਡਰਾਈਵ ਤੇ। ਵੱਧ ਤੋਂ ਵੱਧ ਟੈਕਸ ਰਿਫੰਡ ਕਰਾਉਣ ਲਈ ਦਿਲਪ੍ਰੀਤ ਨੂੰ ਕਾਲ ਕਰੋ 0470-250-203, 0470-250-203 ਜਾਂ ਈਮੇਲ ਕਰੋ dilpreet@accountexpert.com.au।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ, ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514।
ਉਦਾਸ ਕਿਉਂ ਹੈ?
ਓ ਯਾਰ, ਉਦਾਸ ਨਹੀਂ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿੱਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ No. 1 ਸਕਿੱਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ, AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਗ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ, ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਸ। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ No. 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 6129687323, 0288590377 ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਯਾਦਾਂ
ਲੱਗੇ ਉਹ ਗੱਲਾਂ ਖੰਨੇ ਦੀਆਂ ਹੁੰਦੀਆਂ ਨੇ ਗੱਲਾਂ ਪਿੰਡ ਦੀਆਂ ਹੁੰਦੀਆਂ ਨੇ ਗੱਲਾਂ ਖੰਨੇ ਦੀਆਂ ਹੁੰਦੀਆਂ ਨੇ ਗੱਲਾਂ ਪਿੰਡ ਦੀਆਂ ਹੁੰਦੀਆਂ ਨੇ ਯਾਦਾਂ ਪਿੰਡ ਦੀਆਂ ਹੋਏ ਯਾਦਾਂ ਪਿੰਡ ਦੀਆਂ ਉਹ ਯਾਦਾਂ ਪਿੰਡ ਦੀਆਂ ਹੋਏ ਯਾਦਾਂ ਪਿੰਡ ਦੀਆਂ ਖਾਂਦੇ ਪਤਲੀਆਂ ਮੋਟੀਆਂ ਨੂੰ ਖਾਂਦੇ ਪਤਲੀਆਂ ਮੋਟੀਆਂ ਨੂੰ ਨੀ ਮਾਏ ਅਸੀਂ ਤਰਸ ਗਏ